ਸਭਾ ਸ਼ੁਭ ਸਵੇਰ ਆਓ ਅਸੀਂ ਆਪਣੇ ਪ੍ਰਭੂ ਦੇ ਨਾਲ ਗੱਲਬਾਤ ਕਰੀਏ ਮਹਾਨ ਪਰਮੇਸ਼ਰ ਜੋ ਸਵਰਗ ਅਤੇ ਧਰਤੀ ਦਾ ਸਿਰਜਣਹਾਰ ਆ ਜਿਹਨੇ ਆਪਣੀ ਮਰਜ਼ੀ ਨਾਲ ਇਹ ਸਮਾਂ ਨਿਯੁਕਤ ਕੀਤਾ ਆ ਕਿ ਅਸੀਂ ਉਹਦੀ ਭਗਤੀ ਕਰੀਏ ਪ੍ਰਭੂ ਹੋਣ ਦੇ ਕਿ ਅਸੀਂ ਆਪਣੇ ਦਿਲਾਂ ਨੂੰ ਤੇ ਆਪਣੇ ਆਪ ਨੂੰ ਸੰਪੂਰਨ ਤੌਰ ਤੇ ਤੇਰੀ ਰੱਬੀ ਮਰਜ਼ੀ ਤੇ ਛੱਡ ਦੇਈਏ ਤੇ ਸਾਡੇ ਅੰਦਰ ਪਵਿੱਤਰ ਆਤਮਾ ਦਾ ਕੰਮ ਉਹਨਾਂ ਗੱਲਾਂ ਨੂੰ ਪ੍ਰਗਟ ਕਰੇ ਜਿਹੜੀਆਂ ਤੂੰ ਚਾਹੁੰਦਾ ਆ ਕਿ ਅਸੀਂ ਜਾਣੀਏ ਸਾਡੀ ਇੱਛਾ ਆ ਕਿ ਅਸੀਂ ਵਧੀਆ ਮਸੀਹ ਬਣੀਏ ਤੇ ਤੇਰੇ ਵਧੀਆ ਪ੍ਰਤੀਨਿਧੀ ਬਣੀਏ ਜਿਵੇਂ ਅਸੀਂ ਤੇਰੀ ਉਡੀਕ ਕਰਦੇ ਹਾਂ ਤੂੰ ਇਸ ਦੁਆ ਨੂੰ ਅੱਜ ਸਵੇਰ ਮਨਜ਼ੂਰ ਕਰ ਯਿਸੂ ਮਸੀਹ ਦੇ ਨਾਂ ਵਿੱਚ ਆਮੀਨ ਬੈਠ ਜਾਓ ਅੱਜ ਸਵੇਰ ਮਹਾਨ ਰਾਜੇ ਦੀ ਸੇਵਾ ਵਿੱਚ ਇੱਥੇ ਆਉਣ ਲਈ ਬੜੇ ਹੀ ਖੁਸ਼ ਹਾਂ ਸਾਨੂੰ ਦੁੱਖ ਆ ਕਿ ਲੋਕਾਂ ਵਾਸਤੇ ਇੱਥੇ ਜਗ੍ਹਾ ਨਹੀਂ ਆ ਹਾਲਾਤ ਦੇ ਮੁਤਾਬਕ ਅਸੀਂ ਚੰਗੇ ਤੋਂ ਚੰਗਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਬਹੁਤਿਆਂ ਲੋਕਾਂ ਦੇ ਰੁਮਾਲ ਤੇ ਦਰਖਾਸਤਾਂ ਰੱਖੀਆਂ ਹੋਈਆਂ ਹਨ ਜਿਨ੍ਹਾਂ ਤੇ ਦੁਆ ਮੰਗਾਉਣੀ ਆ ਮੈਂ ਉਹਨਾਂ ਨੂੰ ਇੱਕ ਲਾਂਭੇ ਪਾਸੇ ਰੱਖਣ ਲੱਗਾ ਆ ਇਹ ਨਹੀਂ ਕਿ ਮੈਂ ਟਾਲਣਾ ਚਾਹੁੰਦਾ ਆ ਪਰ ਬਾਅਦ ਵਿੱਚ ਮੈਂ ਉਹਨਾਂ ਤੇ ਦੁਆ ਮੰਗਾਂਗਾ ਅੱਜ ਸਵੇਰੇ ਤੇ ਸ਼ਾਮ ਨੂੰ ਮੈਂ ਦੁਆ ਮੰਗਾਂਗਾ ਤਦ ਮੈਂ ਦੁਆ ਮੰਗਣ ਦੇ ਬਾਅਦ ਚੰਗਾਈ ਦੇ ਲਈ ਪਰਮੇਸ਼ਵਰ ਦੀ ਆਤਮਾ ਨੂੰ ਉਡੀਕਾਂਗਾ ਉਸ ਸਮੇਂ ਰੁਮਾਲਾ ਤੇ ਦਰਖਾਸਤਾਂ ਦੇ ਲਈ ਦੁਆ ਮੰਗਣਾ ਚਾਹੁੰਦਾ ਆ ਖਾਸ ਬੇਨਤੀ ਦੇ ਉੱਤੇ ਬਿੱਲੀ ਨੇ ਉਹਨਾਂ ਸਭਨਾਂ ਨੂੰ ਮੈਨੂੰ ਦਿੱਤਾ ਆ ਇਹ ਲਗਭਗ 300 ਰੁਮਾਲ ਹਨ ਤੇ ਤਦ ਮੈਂ ਕਮਰੇ ਤੋਂ ਬਾਹਰ ਆਇਆ ਮੈਂ ਜਲਦੀ ਨਾਲ ਉਹਨਾਂ ਨੂੰ ਲੈ ਰਿਹਾ ਹਾਂ ਜਿਹਦੇ ਨਾਲ ਕਿ ਮੈਂ ਉਹ ਸਾਰੇ ਲੈ ਸਕਾਂ ਜਿੰਨੀ ਜਲਦੀ ਹੋ ਸਕੇ ਮੈਂ ਉਹਨਾਂ ਨੂੰ ਲੈ ਲਵਾਂਗਾ ਉਹਨਾਂ ਸਾਰਿਆਂ ਤੇ ਤਾਂ ਸ਼ਾਇਦ ਮੈਂ ਦੁਆ ਨਾ ਮੰਗ ਸਕਾਂ ਮੈਂ ਉਹਨਾਂ ਸਾਰਿਆਂ ਨੂੰ ਤੇ ਸ਼ਾਇਦ ਨਾ ਲੈ ਸਕਾਂਗਾ ਤੇ ਅੰਦਰ ਜਾ ਕੇ ਇੱਕ ਝੁੱਕ ਕੇ ਦੁਆ ਮੰਗਾਂਗਾ ਪ੍ਰਭੂ ਕੀ ਉਹ ਇੱਕ ਹੋਵੇਗਾ ਇਹੋ ਹੀ ਹੋਵੇ ਇਸੇ ਤਰ੍ਹਾਂ ਹੀ ਹਰੇਕ ਜ਼ਰੂਰੀ ਆ ਤੇ ਇਹ ਦਰਅਸਲ ਬੇਨਤੀ ਹੈ ਜ਼ਰੂਰੀ ਹੈ ਕਿ ਇਸ ਮਜ਼ਮੂਨ ਤੇ ਸਾਨੂੰ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਆ ਤੁਸੀਂ ਜਾਣਦੇ ਹੋ ਕਿ ਪਵਿੱਤਰ ਆਤਮਾ ਕਦੇ ਕਹਿ ਸਕਦਾ ਹੈ ਜਿਹਨੂੰ ਮੈਂ ਪੜ੍ਹਦਾ ਹਾਂ ਜਿਹੜਾ ਮੈਂ ਦਿਲ ਵਿੱਚ ਰੱਖਦਾ ਹਾਂ ਮੈਂ ਦੁਬਾਰਾ ਉਹਦੀ ਵੱਲ ਝਾਤੀ ਮਾਰਦਾ ਹਾਂ ਤੇ ਉਹਦੀ ਖੋਜ ਕਰਦਾ ਹਾਂ ਜਦ ਤੱਕ ਮੈਨੂੰ ਮਿਲ ਨਾ ਜਾਵੇ ਨਹੀਂ ਤਾਂ ਉਦਾਂ ਹੀ ਮੈਂ ਉਹਨਾਂ ਨੂੰ ਲੈ ਲੈਂਦਾ ਹਾਂ ਹੁਣ ਦੇਸ਼ ਦੇ ਦੂਜਿਆਂ ਭਾਗਾਂ ਵਿੱਚ ਰਹਿਣ ਵਾਲਿਆਂ ਨੂੰ ਵੀ ਮੈਂ ਦੁਆ ਸਲਾਮ ਆਖਦਾ ਹਾਂ ਅਸੀਂ ਉਹਨਾਂ ਨੂੰ ਵੀ ਜਿਹੜੇ ਇਸ ਟੈਲੀਫੋਨ ਦੇ ਰਾਹੀਂ ਸੁਣ ਰਹੇ ਹਨ ਅੱਜ ਸਵੇਰੇ ਦੁਆ ਸਲਾਮ ਆਖਦੇ ਹਾਂ ਜਿਹੜੇ ਨਿਊਯਾਰਕ ਸ਼ਹਿਰ ਵਿੱਚ ਡਿਊਮਾਉਂਟ ਟੈਕਸਾਸ ਪ੍ਰੈਸਕਾਟ ਐਰੀਜ਼ੋਨਾ ਟਕਸਨ ਐਰੀਜ਼ੋਨਾ ਸੈਨ ਜੋਸ ਕੈਲੀਫੋਰਨੀਆ ਕਨੈਟੀਕਟ ਗੇਨਜ਼ਵਿਲ ਜਾਰਜੀਆ ਅਤੇ ਨਿਊ ਅਲਬੈਨੀ ਇੰਡੀਆਨਾ ਅਤੇ ਦੇਸ਼ੋਂ ਪਾਰ ਸਭਨਾਂ ਨੂੰ ਅਸੀਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਂ ਵਿੱਚ ਦੁਆ ਸਲਾਮ ਆਖਦੇ ਹਾਂ ਇੰਡੀਆਨਾ ਵਿੱਚ ਅੱਜ ਦੀ ਸਵੇਰ ਸਾਫ ਸੁਥਰੀ ਆ ਕੱਲ ਦੀ ਰਾਤ ਦੇ ਮੀਂਹ ਨੇ ਮੌਸਮ ਠੰਡਾ ਕਰ ਦਿੱਤਾ ਆ ਡੇਰਾ ਲੋਕਾਂ ਦੇ ਨਾਲ ਖਚਾ ਖਚ ਭਰਿਆ ਹੋਇਆ ਆ ਹਰੇਕ ਬੜੀ ਉਮੀਦ ਨਾਲ ਸਾਡੇ ਸੰਡੇ ਸਕੂਲ ਦੇ ਸਬਕ ਦੀ ਉਡੀਕ ਕਰ ਰਿਹਾ ਆ ਮੈਂ ਨੇਚਾ ਕਰਦਾ ਹਾਂ ਕਿ ਖੁਦਾ ਦੀਆਂ ਬਰਕਤਾਂ ਤੁਸੀਂ ਜਿੱਥੇ ਵੀ ਹੋ ਉੱਥੇ ਹੀ ਉਹਨਾਂ ਦਾ ਲਾਭ ਤੁਹਾਨੂੰ ਪਹੁੰਚੇਗਾ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਇੱਕ ਵੱਡੇ ਤੰਬੂ ਦਾ ਪ੍ਰਬੰਧ ਕੀਤਾ ਜਾਵੇਗਾ ਜਿਹਦੇ ਵਿੱਚ ਅਸੀਂ ਸਾਰੇ ਆ ਸਕੀਏ ਹੋ ਸਕਦਾ ਹੈ ਇੱਕ ਵੱਡੇ ਤੰਬੂ ਵਿੱਚ ਜਿੱਥੇ ਮੈਂ ਯਕੀਨਨ ਪ੍ਰੇਰਣਾ ਪਾਉਂਦਾ ਹਾਂ ਉਹਨਾਂ ਆਖਰੀ 7 ਕਟੋਰਿਆਂ ਤੇ ਬੋਲਣ ਦੇ ਵਾਸਤੇ ਜਿਹੜੇ ਬਾਈਬਲ ਵਿੱਚ ਹਨ ਅੱਜ ਸਵੇਰ ਦੇ ਇਸ ਮਹਾਨ ਸਬਕ ਤੇ ਬਹੁਤਾ ਚਿਰ ਨਾ ਲੱਗ ਜਾਵੇ ਮੈਂ ਪ੍ਰਭੂ ਤੋਂ ਦੁਆ ਮੰਗੀ ਹੈ ਮੈਨੂੰ ਕੀ ਕਹਿਣਾ ਚਾਹੀਦਾ ਹੈ ਇਹ ਸੋਚਦੇ ਹੋਏ ਕਿ ਇਹ ਸਾਡੀ ਆਖਰੀ ਬੰਦਗੀ ਹੈ ਕਿਉਂਕਿ ਪ੍ਰਭੂ ਦਾ ਆਉਣਾ ਬਹੁਤ ਹੀ ਨਿਕਟ ਆ ਕਿਉਂਕਿ ਪ੍ਰਭੂ ਦੀ ਆਮਦ ਬਹੁਤ ਹੀ ਨਿਕਟ ਆ ਮੈਂ ਵੇਖਦਾ ਹਾਂ ਕਿ ਕੈਲੀਫੋਰਨੀਆ ਵਿੱਚ ਜੋ ਅਗੰਮ ਵਾਕ ਕੀਤਾ ਗਿਆ ਸੀ ਉੱਥੇ ਘਰ ਤੇ ਸਥਾਨ 30 ਇੰਚ ਪ੍ਰਤੀ ਘੰਟੇ ਦੀ ਦਰ ਨਾਲ ਹੇਠਾਂ ਧਸ ਰਹੇ ਹਨ ਲੱਕੜੀਆਂ ਨੂੰ ਤੇੜਾਂ ਪੈ ਰਹੀਆਂ ਹਨ ਤੇ ਵਿੱਚੋਂ ਟੁੱਟ ਰਹੀਆਂ ਹਨ ਲੋਕਾਂ ਨੂੰ ਪਤਾ ਨਹੀਂ ਆ ਇਹ ਕਿਉਂ ਹੋ ਰਿਹਾ ਆ ਅਸੀਂ ਅੰਤ ਦੇ ਸਮੇਂ ਵਿੱਚ ਹਾਂ ਲੱਖਾਂ ਰੁਪਈਆਂ ਦੇ ਬਣੇ ਘਰ ਡੁੱਬ ਰਹੇ ਹਨ ਵੱਡੀਆਂ ਵੱਡੀਆਂ ਸੁਰਖੀਆਂ ਵਾਲੀਆਂ ਅਤੇ ਤਸਵੀਰਾਂ ਵਾਲੀਆਂ ਅਖਬਾਰਾਂ ਮੇਰੇ ਕੋਲ ਹਨ ਜਿਨ੍ਹਾਂ ਨੂੰ ਮੈਂ ਲਿਆਉਣਾ ਚਾਹੁੰਦਾ ਆ ਅੱਜ ਸ਼ਾਮ ਨੂੰ ਮੈਂ ਉਹਨਾਂ ਤੇ ਕੁਝ ਬੋਲਣਾ ਚਾਹੁੰਦਾ ਆ ਅੱਜ ਰਾਤ ਅਸੀਂ ਬਿਮਾਰਾਂ ਲਈ ਦੁਆ ਕਰਾਂਗੇ। ਅੱਜ ਦੁਪਹਿਰ 5 ਜਾਂ 6 ਵਜੇ ਜਾਂ ਜਦੋਂ ਵੀ ਆਉਣ ਦਾ ਸਮਾਂ ਹੈ ਆਓ। ਮੈਂ ਸੋਚਦਾ ਹਾਂ ਕਿ ਅੱਜ ਜਲਦੀ ਹੀ ਅਸੀਂ ਸ਼ੁਰੂ ਕਰਾਂਗੇ ਤਾਂ ਕਿ ਲੋਕ ਜਲਦੀ ਜਾ ਸਕਣ ਅਤੇ ਆਪਣੇ ਦੁਆ ਕਰਾਉਣ ਵਾਲੇ ਕਾਰਡ ਲੈ ਆਉਣਾ। ਜੇ ਖੁਦਾ ਨੇ ਚਾਹਿਆ ਤਾਂ ਅੱਜ ਰਾਤ ਅਸੀਂ ਬਿਮਾਰਾਂ ਲਈ ਦੁਆ ਮੰਗਾਂਗੇ। ਹੁਣ ਦੁਆ ਦੇ ਨਾਲ ਸੋਚਣ ਦੇ ਬਾਅਦ ਮੈਨੂੰ ਕੀ ਕਰਨਾ ਚਾਹੀਦਾ ਆ, ਇਹ ਜਾਣਦੇ ਹੋਏ ਕਿ ਇੱਕ ਦਿਨ ਮੈਨੂੰ ਜੋ ਮੈਂ ਇੱਥੇ ਆਖਦਾ ਹਾਂ ਉਹਦਾ ਜਵਾਬ ਦੇਣਾ ਆ। ਅਤੇ ਮੈਂ ਫੈਸਲਾ ਕੀਤਾ ਆ ਜਾਂ ਪਵਿੱਤਰ ਆਤਮਾ ਦੀ ਅਗਵਾਈ ਪਾ ਕੇ ਅੱਜ ਸਵੇਰ ਮੈਂ ਅਗੰਮ ਵਾਕ ਤੇ ਇੱਕ ਸੂਚਨਾ ਦੇ ਤੌਰ ਤੇ ਬੋਲਣਾ ਚਾਹੁੰਦਾ ਆ। ਵੇਖਿਆ ਜੇ ਇਹ ਏਦਾਂ ਦੀ ਗੱਲ ਆ, ਜੇ ਸਾਨੂੰ ਕੋਈ ਸੂਚਨਾ ਨਹੀਂ ਮਿਲਦੀ ਤੇ ਕੁਝ ਵਾਪਰ ਜਾਂਦਾ ਹੈ ਏਦਾਂ ਹੀ ਤਾਂ ਸਾਨੂੰ ਉਹਦਾ ਪਤਾ ਹੋਣਾ ਚਾਹੀਦਾ ਆ। ਆਉਣ ਵਾਲੀਆਂ ਘਟਨਾਵਾਂ ਦੇ ਬਾਰੇ ਚੇਤਾਵਨੀ ਲੋਕਾਂ ਨੂੰ ਦੇਣ ਲਈ ਪਵਿੱਤਰ ਆਤਮਾ ਨੇ ਇਹ ਸਾਨੂੰ ਬਖਸ਼ਿਆ ਆ। ਤੁਸੀਂ ਜਾਣਦੇ ਹੋ ਬਾਈਬਲ ਨੇ ਇਹ ਆਖਿਆ ਹੈ, ਪਰਮੇਸ਼ਵਰ ਆਪਣੇ ਦਾਸ ਨਬੀਆਂ ਤੋਂ ਪ੍ਰਗਟ ਕਰਨ ਤੋਂ ਪਹਿਲਾਂ ਕੁਝ ਵੀ ਨਹੀਂ ਕਰੇਗਾ। ਅਤੇ ਕਿਵੇਂ ਯਿਸੂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ, ਕਿਵੇਂ ਨਬੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਕੀ ਹੋਵੇਗਾ। ਸਾਡੇ ਲਈ ਹੁਣ ਇਹ ਲਾਭਦਾਇਕ ਹੈ ਕਿ ਅਸੀਂ ਜਾਣੀਏ ਕਿ ਇਸ ਮਹਾਨ ਘੜੀ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਇਹ ਕਿਹੜਾ ਯੁੱਗ ਆ, ਕੀ ਹੋ ਰਿਹਾ ਆ ਤੇ ਕੀ ਹੋਣ ਵਾਲਾ ਆ। ਇਹਨਾਂ ਵਿਚਿੱਤਰ ਮਜਮੂਨਾਂ ਵਿੱਚੋਂ ਇੱਕ ਜਿਹੜੇ ਸ਼ਾਇਦ ਅਸੀਂ ਕਈ ਵਾਰ ਪੜ੍ਹੇ ਹਨ, ਇਹ ਮੇਰੇ ਦਿਲ ਵਿੱਚ ਆਇਆ ਕਿ ਅੱਜ ਸਵੇਰ ਮੈਂ ਲੋਕਾਂ ਨਾਲ ਇਹਦੇ ਉੱਤੇ ਬੋਲਾਂ। ਆਓ ਹੁਣ ਅਸੀਂ ਆਪਣੀਆਂ ਬਾਈਬਲਾਂ ਵਿੱਚੋਂ ਮੱਤੀ 24 ਬਾਬ ਵਿੱਚੋਂ ਕਲਾਮ ਦਾ ਇੱਕ ਹਿੱਸਾ ਪੜ੍ਹੀਏ। ਮੈਨੂੰ ਮਾਫ ਕਰਨਾ, ਆਪਣੇ ਮਜ਼ਮੂਨ ਦੇ ਬਾਰੇ ਵਿੱਚ ਇੱਕ ਵਿਸ਼ੇ ਦੇ ਤੌਰ ਤੇ ਯਾਦ ਰੱਖੋ, ਅਸੀਂ ਇਹਨੂੰ ਬਾਈਬਲ ਕਲਾਸ ਦੇ ਤੌਰ ਤੇ ਹੌਲੀ ਹੌਲੀ ਸਿਖਾਉਣ ਜਾ ਰਹੇ ਹਾਂ। ਆਪਣੀਆਂ ਪੈਨਸਲਾਂ ਤੇ ਕਾਗਜ਼ ਲੈ ਲਓ, ਮੈਂ ਬਹੁਤ ਸਾਰੇ ਹਵਾਲੇ ਲਿਖੇ ਹੋਏ ਹਨ ਤਾਂ ਕਿ ਤੁਸੀਂ ਇਹਨਾਂ ਸਭਨਾਂ ਨੂੰ ਲਿਖ ਸਕੋ ਤੇ ਤਦ ਘਰ ਜਾ ਕੇ ਇਹਨਾਂ ਦਾ ਅਧਿਐਨ ਕਰੋ। ਇਹ ਸੰਡੇ ਸਕੂਲ ਦੀ ਕਲਾਸ ਵਾਂਗੂ ਹੀ ਆ, ਤਾਂ ਕਿ ਅਸੀਂ ਜਾਣ ਸਕੀਏ ਤੇ ਹੁਸ਼ਿਆਰ ਹੋ ਜਾਈਏ ਅਤੇ ਜਿਹੜੀ ਘੜੀ ਵਿੱਚ ਅਸੀਂ ਰਹਿ ਰਹੇ ਹਾਂ ਉਹਦੇ ਲਈ ਤਿਆਰ ਹੋ ਜਾਈਏ। ਸੰਤ ਮੱਤੀ ਦੀ ਅੰਜੀਲ, ਮੈਨੂੰ ਮਾਫ ਕਰਨਾ, 24 ਐਤ ਜਾਂ 24ਵਾਂ ਬਾਬ ਨਹੀਂ ਤਾਂ 15 ਐਤ ਤੋਂ ਸ਼ੁਰੂ ਕਰਕੇ ਮੈਂ ਉਹਦੇ ਕਲਾਮ ਦਾ ਹਿੱਸਾ ਪੜ੍ਹਨਾ ਚਾਹੁੰਦਾ ਹਾਂ।
ਐਂਡ ਵੈਨ ਯੀ ਥੇਰਫੋਰ ਸ਼ਾਲ ਸੀ ਦੀ ਅਬੋਮੀਨੇਸ਼ਨ ਆਫ ਡੈਸੋਲੇਸ਼ਨ ਸਪੋਕਨ ਆਫ ਬਾਈ ਡੈਨੀਅਲ ਦਾ ਪ੍ਰੋਫਿਟ ਸਟੈਂਡਿੰਗ ਇਨ ਦਾ ਹੋਲੀ ਪਲੇਸ ਹੂਸੋ ਰੀਡਥ ਲੈਟ ਹਿਮ ਅੰਡਰਸਟੈਂਡ ਦੈਨ ਲੈਟ ਦੈਮ ਵਿਚ ਆਰ ਇਨ Judea flee into the mountains let him which is on the housetop
ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਿਨਾਉਣੀ ਚੀਜ਼ ਨੂੰ ਜਿਹਦੀ ਖਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤਰ ਥਾਂ ਵਿੱਚ ਖੜੀ ਵੇਖੋਗੇ ਵਾਚਣ ਵਾਲਾ ਸਮਝ ਲਵੇ ਤਦ ਉਹ ਜਿਹੜੇ ਯਹੂਦੀਆ ਵਿੱਚ ਹੋਣ ਪਹਾੜਾਂ ਤੇ ਭੱਜ ਜਾਣ ਤੇ ਜਿਹੜਾ ਕੋਠੇ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਅਸਬਾਬ ਲੈਣ ਲਈ ਹੇਠਾਂ ਨਾ ਉਤਰੇ ਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਲੀੜੇ ਲੈਣ ਨੂੰ ਪਿਛਾਂ ਨਾ ਮੁੜੇ ਪਰ ਹਮਸੋਸ ਉਹਨਾਂ ਉੱਤੇ ਜਿਹੜੀਆਂ 19 ਦਿਨੀ ਗਰਭਣੀਆਂ ਤੇ ਦੁੱਧ ਚੁੰਘਾਉਣ ਵਾਲੀਆਂ ਹੋਣ ਪਰ ਤੁਸੀਂ ਪ੍ਰਾਰਥਨਾ ਕਰੋ ਕਿ ਤੁਹਾਡਾ ਭੱਜਣਾ ਸਿਆਲ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਥੋੜੀ ਹੋਇਆ ਅਤੇ ਨਾ ਕਦੇ ਹੋਵੇਗਾ ਔਰ ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਉਹ ਦਿਨ ਚੁਣਿਆ ਹੋਇਆਂ ਦੀ ਖਾਤਰ ਘਟਾਏ ਜਾਣਗੇ ਤਦ ਜੇ ਕੋਈ ਤੁਹਾਨੂੰ ਆਖੇ ਵੇਖੋ ਮਸੀਹ ਇੱਥੇ ਆ ਜਾਂ ਉੱਥੇ ਹੈ ਤਾਂ ਸੱਚ ਨਾ ਮੰਨਣਾ ਕਿਉਂਕਿ ਝੂਠੇ ਮਸੀਹ ਤੇ ਝੂਠੇ ਨਬੀ ਉੱਠਣਗੇ ਅਤੇ ਅਜਿਹੇ ਵੱਡੇ ਨਿਸ਼ਾਨ ਤੇ ਆਚਰਜ ਕੰਮ ਵਿਖਾਉਣਗੇ ਕਿ ਜੇ ਹੋ ਸਕਦਾ ਤਾਂ ਉਹ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦਿੰਦੇ ਵੇਖੋ ਮੈਂ ਤੁਹਾਨੂੰ ਅੱਗੋਂ ਹੀ ਦੱਸ ਦਿੱਤਾ ਵੇਖੋ ਜੇ ਉਹ ਆਖਣ ਉਹ ਉਜਾੜ ਵਿੱਚ ਹੈ ਤਾਂ ਬਾਹਰ ਨਾ ਜਾਣਾ ਵੇਖੋ ਉਹ ਅੰਦਰਲੀਆਂ ਕੋਠੜੀਆਂ ਵਿੱਚ ਹੈ ਤਾਂ ਸੱਤ ਨਾ ਮੰਨਣਾ ਕਿਉਂਕਿ ਜਿਵੇਂ ਬਿਜਲੀ ਚੜ੍ਹਦੇ ਹੋ ਚਮਕਾਰਾ ਮਾਰ ਕੇ ਲਹਿੰਦੇ ਤਿੱਤਰ ਦਿਸਦੀ ਹੈ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ ਜਿੱਥੇ ਮੁਰਦਾਰ ਹੈ ਉੱਥੇ ਉਕਾਬ ਇਕੱਠੇ ਹੋਣਗੇ ਹੁਣ ਮਜ਼ਮੂਨ ਦੇ ਲਈ ਮੈਂ ਜ਼ੋਰ ਦੇਣ ਵਾਸਤੇ ਇਸ ਸਵੇਰ ਸਾਡੇ ਸੰਡੇ ਸਕੂਲ ਸਬਕ ਲਈ 24ਵੀਂ ਆਇਤ ਲਵਾਂਗਾ ਅਤੇ ਜਦ ਮੈਂ ਇਸ ਨੂੰ ਦੁਬਾਰਾ ਪੜ੍ਹਦਾ ਵਾਂ ਤਾਂ ਇਹਨੂੰ ਧਿਆਨ ਦੇ ਨਾਲ ਸੁਣੋ ਕਿਉਂਕਿ ਝੂਠੇ ਮਸੀਹ ਤੇ ਝੂਠੇ ਨਬੀ ਉੱਠਣਗੇ ਔਰ ਅਜੇ ਵੱਡੇ ਨਿਸ਼ਾਨ ਅਤੇ ਆਚਰਜ ਕੰਮ ਵਿਖਾਉਣਗੇ ਕਿ ਜੇ ਹੋ ਸਕਿਆ ਤਾਂ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦਿੰਦੇ। ਅੱਜ ਦੇ ਮਜ਼ਮੂਨ ਦਾ ਸਿਰਲੇਖ ਹੈ ਅੰਤ ਸਮੇਂ ਵਿੱਚ ਮਸਾ ਕੀਤੇ ਹੋਏ। ਇਸ ਵਿਸ਼ੇ ਤੇ ਹੀ ਮੈਂ ਬੋਲਣਾ ਚਾਹੁੰਦਾ ਹਾਂ, ਅੰਤ ਸਮੇਂ ਦੇ ਮਸਾ ਕੀਤੇ ਹੋਏ। ਮੈਂ ਨਿਸ਼ਚਾ ਕਰਦਾ ਹਾਂ ਕਿ ਅਸੀਂ ਅੰਤ ਸਮੇਂ ਵਿੱਚ ਰਹਿ ਰਹੇ ਹਾਂ। ਬਾਈਬਲ ਦੇ ਪੜ੍ਹਨ ਵਾਲੇ ਜਾਂ ਇੱਕ ਨੇਚਾਵਾਨ ਵੀ ਇਸ ਗੱਲ ਨੂੰ ਜਾਣਦਾ ਆ ਕਿ ਅਸੀਂ ਜਗਤ ਦੇ ਇਤਿਹਾਸ ਦੇ ਅੰਤ ਸਮੇਂ ਵਿੱਚ ਹਾਂ। ਇਤਿਹਾਸ ਲਿਖਣ ਦਾ ਵੀ ਕੋਈ ਲਾਭ ਨਹੀਂ ਹੋਵੇਗਾ ਕਿਉਂਕਿ ਇਹਨੂੰ ਪੜ੍ਹਨ ਵਾਲਾ ਕੋਈ ਨਹੀਂ ਹੋਵੇਗਾ ਅਤੇ ਇਹ ਸਮੇਂ ਦੇ ਅੰਤ ਵਿੱਚ ਹੈ। ਇਹਨੂੰ ਕਿੰਨਾ ਚਿਰ ਲੱਗੇਗਾ ਮੈਂ ਨਹੀਂ ਜਾਣਦਾ ਤੇ ਅਸਮਾਨ ਦੇ ਦੂਤ ਵੀ ਉਸ ਮਿੰਟ ਜਾਂ ਘੜੀ ਨੂੰ ਨਹੀਂ ਜਾਣਦੇ। ਸਾਨੂੰ ਪ੍ਰਭੂ ਯਸੂ ਮਸੀਹ ਨੇ ਦੱਸਿਆ ਹੈ ਕਿ ਜਦ ਇਹ ਗੱਲਾਂ ਹੋਣ ਲੱਗਣ ਤਦ ਆਪਣੇ ਸਿਰਾਂ ਨੂੰ ਤਾਂ ਚੁੱਕੋ ਕਿਉਂਕਿ ਸਾਡਾ ਨਿਸਤਾਰਾ ਨੇੜੇ ਆ ਗਿਆ ਆ। ਨੇੜੇ ਆ ਰਿਹਾ ਹੈ ਦਾ ਕੀ ਅਰਥ ਹੈ ਮੈਂ ਨਹੀਂ ਜਾਣਦਾ। ਹੋ ਸਕਦਾ ਹੈ ਕਿ ਇਹਦਾ ਅਰਥ ਉਹ ਹੀ ਹੋਵੇ ਜਿੱਦਾਂ ਉਹ ਵਿਗਿਆਨਕ ਕੁਝ ਦਿਨ ਪਹਿਲਾਂ ਟੈਲੀਵਿਜ਼ਨ ਉੱਤੇ ਉਸ ਮਹਾਨ ਟੁੱਟ ਜਿਹੜੀ ਹਜ਼ਾਰਾਂ ਮੀਲ ਦੀ ਧਰਤੀ ਉੱਤੇ ਹੋਣ ਵਾਲੀ ਸੀ ਜਿਹੜੀ ਡੁੱਬਣ ਵਾਲੀ ਸੀ ਬੋਲ ਰਿਹਾ ਸੀ। ਉਹਨੂੰ ਸਵਾਲ ਪੁੱਛਿਆ ਗਿਆ ਇਹ ਡੁੱਬ ਸਕਦੀ ਹੈ, ਇਹ ਪੱਛਮੀ ਤੱਟ ਉੱਤੇ ਲਾਸ ਏਂਜਲਸ ਸ਼ਹਿਰ ਹੈ ਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹਨ ਅਤੇ ਵੇਖਿਆ ਹੈ ਕਿ ਕਿਵੇਂ ਉਹਨਾਂ ਰਡਾਰ ਯੰਤਰ ਦੇ ਰਾਹੀਂ ਪਤਾ ਲਾਇਆ। ਇਹ ਦਰਾੜ ਸੈਨ ਜੋਸ ਦੇ ਥੱਲਿਓਂ ਦੀ ਹੁੰਦੀ ਹੋਈ ਅਲਾਸਕਾ ਐਲਟਾਊਨ ਦੀਪ ਸਮੂਹ ਤੋਂ ਲਗਭਗ 200 ਮੀਲ ਹੁੰਦੀ ਹੋਈ ਸੈਨ ਡੀਗੋ ਅਤੇ ਲਾਸ ਏਂਜਲਸ ਦੇ ਵਿਸ਼ਾਲ ਭਾਗ ਦੇ ਚੌਹੀ ਪਾਸੇ ਹੋ ਗਈ। ਇਹ ਸਾਰਾ ਭੂਚਾਲ ਜਵਾਲਾਮੁਖੀ ਦੇ ਫਟਣ ਨਾਲ ਹੁੰਦੇ ਹਨ। ਇਹ ਸਾਰਾ ਭੂਚਾਲ ਜਵਾਲਾਮੁਖੀ ਦੇ ਫਟਣ ਨਾਲ ਹੁੰਦੇ ਹਨ ਅਤੇ ਡੂੰਘਾ ਟੋਆ ਬਣਾਉਂਦੇ ਹਨ ਜਿੱਦਾਂ ਉੱਥੇ ਹੋਇਆ, ਜਿੱਦਾਂ ਵਿਗਿਆਨਕ ਇਹਦਾ ਨਾਂ ਲੈਂਦੇ ਹਨ। ਮੈਂ ਇਹਦਾ ਨਾਂ ਬੋਲ ਨਹੀਂ ਸਕਦਾ। ਜੋ ਵੀ ਹੋਵੇ, ਜਦੋਂ ਉਹ ਹਿਲਦਾ ਉਦੋਂ ਭੂਚਾਲ ਆਉਂਦਾ ਹੈ ਜਿਹੜਾ ਸਾਲਾਂ ਤੋਂ ਪੱਛਮੀ ਸਮੁੰਦਰੀ ਤੱਟ ਤੇ ਹੋ ਰਿਹਾ ਆ। ਧਰਤੀ ਦੇ ਚੌਹੀ ਪਾਸੇ ਦਰਾੜ ਪੈ ਗਈ ਆ ਤੇ ਵਿਗਿਆਨੀਆਂ ਨੇ ਕਿਹਾ, ਇੱਕ ਆਦਮੀ ਨੇ ਦੂਜੇ ਨੂੰ ਕਿਹਾ ਕਿ ਉਹ ਡਿੱਗ ਸਕਦਾ ਹੈ। ਉਹਨੇ ਕਿਹਾ ਸਕਦਾ ਹੀ ਨਹੀਂ ਪਰ ਇਹ ਹੋਵੇਗਾ। ਆਖਿਆ ਪਰ ਸ਼ਾਇਦ ਇਹ ਸਾਡੀ ਪੀੜ੍ਹੀ ਵਿੱਚ ਨਹੀਂ। ਆਖਿਆ ਆਉਣ ਵਾਲੇ 5 ਮਿੰਟਾਂ ਜਾਂ ਆਉਣ ਵਾਲੇ 50 ਸਾਲਾਂ ਵਿੱਚ ਅਸੀਂ ਨਹੀਂ ਜਾਣਦੇ ਕਿ ਕਦੋਂ। ਇਸ ਹਫ਼ਤੇ ਮੈਨੂੰ ਇੱਕ ਅਖ਼ਬਾਰ ਮਿਲਿਆ ਜਿਹਦੇ ਵਿੱਚ ਮੁੱਖ ਪੰਕਤੀਆਂ ਵਿੱਚ ਕਰੋੜਾਂ ਰੁਪਈਆਂ ਦੀ ਇਮਾਰਤਾਂ ਵਿੱਚ ਦਰਾੜ ਪੈਣ ਬਾਰੇ ਲਿਖਿਆ ਸੀ ਤੇ ਲੋਕ ਉਹਨੂੰ ਛੱਡ ਕੇ ਜਾ ਰਹੇ ਸਨ ਅਤੇ ਉਹ ਨਹੀਂ ਜਾਣਦੇ ਕਿ ਉਹਨੂੰ ਕਿੱਦਾਂ ਬੰਦ ਕੀਤਾ ਜਾਵੇ। ਉਹਨੂੰ ਰੋਕਣ ਦਾ ਕੋਈ ਢੰਗ ਨਹੀਂ ਆ। ਪਰਮੇਸ਼ਰ ਜੋ ਕੁਝ ਵੀ ਚਾਹੁੰਦਾ ਹੈ ਉਹ ਕਰਦਾ ਹੈ, ਉਹਨੂੰ ਕੋਈ ਨਹੀਂ ਦੱਸ ਸਕਦਾ ਕਿ ਕਿਵੇਂ ਕਰਨਾ ਹੈ। ਤੁਸੀਂ ਘਰ ਬਣਾਉਂਦੇ ਹੋ, ਤੁਸੀਂ ਵਿਗਿਆਨਕ ਚੀਜ਼ਾਂ ਬਣਾਉਂਦੇ ਹੋ ਅਤੇ ਪਰਮੇਸ਼ਵਰ ਵਿਗਿਆਨ ਦਾ ਵੀ ਕਰਤਾ ਹੈ। ਤੁਸੀਂ ਕਿਵੇਂ ਉਹਨੂੰ ਰੋਕ ਸਕਦੇ ਹੋ? ਜੇ ਉਹ ਚਾਹੇ ਤਾਂ ਇਸ ਧਰਤੀ ਨੂੰ ਮੱਖੀਆਂ ਨਾਲ ਅੱਜ ਸਵੇਰੇ ਹੀ ਨਾਸ਼ ਕਰ ਸਕਦਾ ਹੈ। ਤੁਸੀਂ ਮਹਿਸੂਸ ਕਰਦੇ ਹੋ ਉਹ ਮੱਖੀਆਂ ਪੈਦਾ ਕਰ ਸਕਦਾ ਹੈ ਅਤੇ ਅੱਧੇ ਘੰਟੇ ਵਿੱਚ 40 ਮੀਲ ਡੂੰਘੀਆਂ ਹੋ ਸਕਦੀਆਂ ਹਨ। ਵੇਖੋ ਉਹ ਲੋਕਾਂ ਨੂੰ ਧਰਤੀ ਤੋਂ ਖਾ ਜਾਣਗੀਆਂ। ਉਹ ਖੁਦਾ ਹੈ ਤੇ ਜਿੱਦਾਂ ਉਹ ਚਾਹੁੰਦਾ ਆ ਉਦਾਂ ਹੀ ਕਰਦਾ ਹੈ। ਉਹ ਮਹਾਰਾਜ ਹੈ, ਆਪਣੀ ਮਰਜ਼ੀ ਦਾ ਮਾਲਕ ਹੈ। ਹੁਣ ਆਪਣੇ ਸਮੇਂ ਦੇ ਸਬੂਤਾਂ ਦੇ ਇਕੱਠ ਨੂੰ ਵੇਖਦੇ ਹੋਏ ਉਹ ਘੜੀ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਮੈਂ ਸੋਚਦਾ ਹਾਂ ਕਿ ਇਹਨਾਂ ਗੱਲਾਂ ਦਾ ਅਭਿਆਸ ਅਤੇ ਉਹਨਾਂ ਨੂੰ ਉਲੀਕਣਾ ਚੰਗੀ ਗੱਲ ਹੈ ਜਦਕਿ ਮੋਹਰਾਂ ਖੁੱਲ ਚੁੱਕੀਆਂ ਹਨ ਅਤੇ ਇਹਨਾਂ ਗੱਲਾਂ ਦੀ ਸੱਚਾਈ ਦਾ ਪਤਾ ਲੱਗ ਗਿਆ ਹੈ ਅਤੇ ਖੁਦਾ ਇਹਨਾਂ ਗੱਲਾਂ ਨੂੰ ਦਿਖਾਉਣ ਲਈ ਆਪਣੀ ਕਿਰਪਾ ਦੇ ਨਾਲ ਬੜਾ ਵਫ਼ਾਦਾਰ ਰਿਹਾ ਹੈ। ਮੈਂ ਚਾਹੁੰਦਾ ਹਾਂ ਤੁਸੀਂ ਮੱਕੀ 24 ਵਿੱਚ ਜਿਹੜੀ ਗੱਲ ਯਿਸੂ ਨੇ ਵਰਤੀ ਹੈ ਮਸੀਹ ਵੱਲ ਧਿਆਨ ਦਿਓ। CHRISTS ਬਹੁਤੇ ਮਸੀਹ, ਮਸੀਹ ਨਹੀਂ ਪਰ ਬਹੁਤੇ ਮਸੀਹ, ਬਹੁਵਚਨ ਇੱਕ ਵਚਨ ਨਹੀਂ। ਬਹੁਤੇ ਮਸੀਹ। ਇਸ ਲਈ ਮਸੀਹ ਸ਼ਬਦ ਦਾ ਅਰਥ ਹੈ ਮਸਾ ਕੀਤਾ ਹੋਇਆ, ਅਤੇ ਤਦ ਜੇ ਇਹ ਮਸਾ ਕੀਤਾ ਹੋਇਆ ਹੈ ਇੱਕ ਹੀ ਨਹੀਂ ਪਰ ਬਹੁਤੇ ਮਸਾ ਕੀਤੇ ਹਨ, ਮਸਾ ਕੀਤੇ ਹੋਏ ਵੇਖਿਆ ਜੇ ਨਹੀਂ ਤਾਂ ਉਹ ਜੇ ਇਹਨੂੰ ਹੋਰ ਸਪਸ਼ਟ ਕਰੇ ਤਾਂ ਅਸੀਂ ਚੰਗੀ ਤਰ੍ਹਾਂ ਸਮਝਾਂਗੇ। ਉਹ ਆਖਦਾ ਹੈ ਅੰਤਲੇ ਦਿਨਾਂ ਵਿੱਚ ਝੂਠੇ ਮਸੀਹ ਉੱਠ ਖੜੇ ਹੋਣਗੇ। ਹੁਣ ਇਹ ਬਿਲਕੁਲ ਅਸੰਭਵ ਲੱਗਦਾ ਹੈ ਇਹ ਕਹਿਣਾ ਮਸਾ ਕੀਤਾ ਹੋਇਆ, ਪਰ ਧਿਆਨ ਦਿਓ ਅਗਲੇ ਸ਼ਬਦ ਹਨ ਝੂਠੇ ਨਬੀ, ਨਬੀ ਜਿਹੜੇ ਬਹੁ ਵਚਨ ਵਿੱਚ ਹਨ। ਮਸਾ ਕੀਤਾ ਹੋਇਆ ਉਹ ਹੈ ਜਿਹਦੇ ਕੋਲ ਇੱਕ ਸੰਦੇਸ਼ ਹੈ ਅਤੇ ਇੱਕ ਹੀ ਢੰਗ ਹੈ ਕਿ ਉਹ ਸੰਦੇਸ਼ ਪ੍ਰਚਾਰ ਕੀਤਾ ਜਾਵੇ, ਅਤੇ ਉਹ ਮਸਾ ਕੀਤੇ ਹੋਏ ਦੇ ਦੁਆਰਾ, ਅਤੇ ਉਹ ਮਸਾ ਕੀਤਾ ਹੋਇਆ ਨਬੀ ਹੋਵੇਗਾ, ਅਤੇ ਝੂਠੇ ਸਿਖਾਉਣ ਵਾਲੇ ਉੱਠ ਖੜੇ ਹੋਣਗੇ। ਨਬੀ ਉਹ ਸਿਖਾਉਂਦਾ ਹੈ ਜੋ ਉਹਦਾ ਸੰਦੇਸ਼ ਹੈ, ਸਿਖਾਉਣ ਵਾਲੇ ਮਸਾ ਕੀਤੇ ਹੋਏ ਝੂਠੀ ਸਿੱਖਿਆ ਨਾਲ ਮਸਾ ਕੀਤੇ ਹੋਏ ਲੋਕ ਹਨ, ਮਸਾ ਕੀਤੇ ਹੋਏ ਬਹੁ ਵਚਨ ਮਸੀਹ ਅਤੇ ਬਹੁ ਵਚਨ ਨਬੀ। ਅਤੇ ਜੇ ਇੱਕ ਵਚਨ ਮਸੀਹ ਹੈ ਤਦ ਇਹ ਮਸਾ ਕੀਤੇ ਹੋਏ ਹੋਣਗੇ, ਤੇ ਉਹਨਾਂ ਦੀ ਭਵਿੱਖਬਾਣੀ ਜਿਹੜੀ ਉਹ ਸਿਖਾਉਂਦੇ ਹਨ ਉਹ ਵੱਖਰੀ ਹੋਵੇਗੀ ਕਿਉਂਕਿ ਉਹ ਮਸਾ ਕੀਤੇ ਹੋਏ ਹਨ। ਇਹ ਸੰਡੇ ਸਕੂਲ ਪਾਠ ਹੈ, ਅਸੀਂ ਇਹਨੂੰ ਲਿਖਤਾਂ ਦੇ ਰਾਹੀਂ ਸਿੱਧ ਕਰਨਾ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ। ਇਹਦੇ ਬਾਰੇ ਕਿਸੇ ਨੇ ਕੀ ਆਖਿਆ ਹੈ ਉਹ ਨਹੀਂ, ਪਰ ਸਿਰਫ ਲਿਖਤਾਂ ਦੇ ਅਨੁਸਾਰ ਹੀ ਤੁਸੀਂ ਕਹਿ ਸਕਦੇ ਹੋ ਇਹ ਕਿੱਦਾਂ ਹੋ ਸਕਦਾ ਆ ਕਿ ਮਸਾ ਕੀਤੇ ਹੋਏ ਲੋਕ ਉਹ ਕੀ ਸਨ। ਮਸੀਹ ਮਸਾ ਕੀਤੇ ਹੋਏ ਮਸੀਹ, ਮਸੀਹ ਅਤੇ ਝੂਠੇ ਨਬੀ, ਮਸਾ ਕੀਤੇ ਹੋਏ ਪਰ ਝੂਠੇ ਨਬੀ, ਮਸਾ ਕੀਤੇ ਹੋਏ ਪਰ ਝੂਠੇ ਨਬੀ। ਯਸੂ ਨੇ ਆਖਿਆ ਮੀ ਧਰਮੀਆਂ ਅਤੇ ਕੁਧਰਮੀਆਂ ਦੋਵਾਂ ਤੇ ਹੀ ਪੈਂਦਾ ਆ। ਕੋਈ ਮੈਨੂੰ ਕਹਿ ਸਕਦਾ ਹੈ ਕਿ ਤੁਸੀਂ ਨੇਚਾ ਕਰਦੇ ਹੋ ਕਿ ਉਹਨਾਂ ਲੋਕਾਂ ਦਾ ਮਸਾ ਪਵਿੱਤਰ ਆਤਮਾ ਦਾ ਮਸਾ ਹੈ? ਹਾਂ ਸ਼੍ਰੀਮਾਨ ਜੀ, ਸੱਚਾ ਪਵਿੱਤਰ ਆਤਮਾ ਆਦਮੀ ਉੱਤੇ ਉਤਰ ਸਕਦਾ ਹੈ ਅਤੇ ਤਦ ਵੀ ਉਹ ਝੂਠੇ ਹਨ। ਹੁਣ ਧਿਆਨ ਪੂਰਵਕ ਸੁਣੋ ਕਿ ਉਹਨੇ ਕੀ ਆਖਿਆ, ਉਹ ਚਿੰਨ ਅਤੇ ਅਚੰਭੇ ਕੰਮ ਵਿਖਾਉਣਗੇ, ਇੱਥੋਂ ਤੱਕ ਕਿ ਜੇ ਹੋ ਸਕੇ ਤਾਂ ਚੁਣੇ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣ। ਅਤੇ ਉਹ ਸੱਚੇ ਪਵਿੱਤਰ ਆਤਮਾ ਨਾਲ ਮਸਾ ਕੀਤੇ ਗਏ ਹਨ। ਮੈਂ ਜਾਣਦਾ ਹਾਂ ਕਿ ਇਹ ਬੜੀ ਬੇਵਕੂਫੀ ਜਿਹੀ ਜਾਪਦੀ ਹੈ, ਪਰ ਅਸੀਂ ਕੁਝ ਸਮਾਂ ਲੈ ਕੇ ਇਹ ਕਲਾਮ ਵਿੱਚੋਂ ਵਿਆਖਿਆ ਕਰਾਂਗੇ ਅਤੇ ਉਹ ਬਿਲਕੁਲ ਸੱਚ ਅਤੇ ਯਹੋਵਾ ਇੰਜ ਫਰਮਾਉਂਦਾ ਆ। ਆਓ ਆਪਣੀਆਂ ਬਾਈਬਲਾਂ ਵਿੱਚੋਂ ਵੇਖੀਏ ਇੱਕ ਪਲ ਵਾਸਤੇ ਮੱਤੀ ਦੀ ਅੰਜੀਲ ਉਹਦਾ 5:45 ਅਤੇ ਜਦ ਅਸੀਂ ਕੁਝ ਸ਼ਣਾ ਲਈ ਪੜ੍ਹਦੇ ਹਾਂ ਤਾਂ ਇਹਨਾਂ ਲਿਖਤਾਂ ਨੂੰ ਤੁਸੀਂ ਜ਼ਰਾ ਵੇਖਣਾ, ਤੇ ਜਦ ਅਸੀਂ ਇੱਥੇ ਪਹੁੰਚ ਜਾਈਏ ਤਦ ਅਸੀਂ ਤੁਹਾਨੂੰ ਦਿਆਂਗੇ। ਅਤੇ ਜੇ ਅਸੀਂ ਸਾਰਾ ਨਾ ਪੜ੍ਹ ਸਕੀਏ ਤਾਂ ਤੁਸੀਂ ਆਪਣੀਆਂ ਬਾਈਬਲਾਂ ਲਓ ਤੇ ਜਦੋਂ ਅਸੀਂ ਇੱਥੋਂ ਫਾਰਗ ਹੁੰਦੇ ਹਾਂ ਤਾਂ ਤੁਸੀਂ ਤਦ ਪੜ੍ਹ ਸਕਦੇ ਹੋ ਅਤੇ ਆਪਣੇ ਘਰੀ ਜਾ ਕੇ ਬਾਈਬਲ ਵਿੱਚੋਂ ਪੜ੍ਹੋ ਕਿ ਬਾਈਬਲ ਇਹਦੇ ਬਾਰੇ ਕੀ ਆਖਦੀ ਆ, ਅਤੇ ਤੁਸੀਂ ਪੜ੍ਹੋ ਕਿ ਬਾਈਬਲ ਇਹਦੇ ਬਾਰੇ ਕੀ ਕਹਿੰਦੀ ਆ। ਮੈਂ ਜਿਹੜਾ ਬਿਆਨ ਇੱਥੇ ਦੱਸ ਰਿਹਾ ਹਾਂ ਉਹ ਬੜਾ ਹੈਰਾਨ ਕਰ ਦੇਣ ਵਾਲਾ ਹੈ ਕਿ ਕਿਵੇਂ ਪਵਿੱਤਰ ਆਤਮਾ ਇੱਕ ਝੂਠੇ ਸਿਖਾਉਣ ਵਾਲੇ ਨੂੰ ਮਸਾ ਕਰ ਸਕਦਾ ਆ, ਪਰ ਇਹੋ ਕੁਝ ਹੀ ਯਸੂ ਨੇ ਆਖਿਆ ਕਿ ਵਾਪਰੇਗਾ। ਆਓ ਅਸੀਂ ਹੁਣ ਮੱਤੀ 5:45 ਤੋਂ ਪੜ੍ਹੀਏ। ਆਓ ਜ਼ਰਾ ਪਿਛਾ 45 ਤੋਂ ਸ਼ੁਰੂ ਕਰੀਏ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤਰ ਹੋਵੋ ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ ਮੀਂਹ ਜਿੱਦਾਂ ਹੀ ਚੰਗਿਆਂ ਤੇ ਪੈਂਦਾ ਹੈ ਉਦਾਂ ਹੀ ਬੁਰਿਆਂ ਤੇ ਵੀ ਪੈਂਦਾ ਹੈ ਇਹਦੇ ਬਾਰੇ ਵਿੱਚ ਇੱਕ ਹੋਰ ਭਵਿੱਖਬਾਣੀ ਦਾ ਪਿੱਛਾ ਕਰਨ ਲਈ ਆਓ ਇਬਰਾਨੀਆਂ ਦੇ 6ਵੇਂ ਬਾਬ ਵੱਲ ਜਾਈਏ ਅਤੇ ਦੂਜੀ ਆਇਤ ਦੇ ਬਾਰੇ ਵਿੱਚ ਜਿੱਥੇ ਪੌਲੁਸ ਵੀ ਉਹੋ ਹੀ ਗੱਲ ਧਿਆਨ ਵਿੱਚ ਲਿਆ ਰਿਹਾ ਆ ਜਿਹੜੀ ਯਿਸੂ ਮਸੀਹ ਨੇ ਆਖੀ ਹੁਣ ਪੌਲੁਸ ਬੋਲਦਾ ਹੈ ਅਤੇ ਜਦ ਤੁਸੀਂ ਇਹ ਲੱਭ ਰਹੇ ਹੋ ਅਤੇ ਤੁਸੀਂ ਜਿਹੜੇ ਬੋਲਣ ਵਾਲੇ ਵਾਜਿਆਂ ਦੇ ਲਾਗੇ ਬਾਹਰ ਹੋ ਆਪਣੀਆਂ ਬਾਈਬਲਾਂ ਨੂੰ ਲਾਗੇ ਲਿਆਓ ਅਤੇ ਇੱਕ ਕਾਗਜ਼ ਦਾ ਟੁਕੜਾ ਲਓ ਤੇ ਹੁਣ ਇਹਨੂੰ ਵੇਖੋ ਪੌਲੁਸ ਇਬਰਾਨੀਆਂ ਨੂੰ ਲਿਖ ਕੇ ਇਹ ਪਰਛਾਵੇਂ ਅਤੇ ਕਿਸਮਾਂ ਨੂੰ ਦਿਖਾਉਂਦਾ ਹੋਇਆ ਉਹਨਾਂ ਨੂੰ ਯਹੂਦੀ ਮਤ ਵਿੱਚੋਂ ਕੱਢ ਕੇ ਮਸੀਹਤ ਵੱਲ ਲਿਆ ਰਿਹਾ ਹੈ ਇਹ ਦਿਖਾਉਂਦਾ ਹੋਇਆ ਕਿ ਕਿਵੇਂ ਉਹ ਸਭ ਪੁਰਾਣੀਆਂ ਚੀਜ਼ਾਂ ਆਉਣ ਵਾਲੀਆਂ ਚੀਜ਼ਾਂ ਦੀ ਪਰਛਾਈ ਸਨ ਪੌਲੁਸ ਹੁਣ ਇਬਰਾਨੀਆਂ 6 ਵਿੱਚ ਬੋਲਦਾ ਹੈ ਇਸ ਕਾਰਨ ਅਸੀਂ ਮਸੀਹ ਇੱਕ ਵਚਨ ਦੀ ਸਿੱਖਿਆ ਦੀਆਂ ਆਦਿ ਗੱਲਾਂ ਛੱਡ ਕੇ ਸਿਆਣਪੁਣੇ ਦੀ ਵੱਲ ਅਗਾਂਹ ਵੱਧਦੇ ਜਾਈਏ ਅਤੇ ਮੁਰਦਿਆਂ ਕੰਮਾਂ ਤੋਂ ਤੋਬਾ ਕਰਨ ਦੀ ਨੀਂਹ ਮੁੜ ਕੇ ਨਾ ਧਰੀਏ ਨਾਲੇ ਪਰਮੇਸ਼ਰ ਉੱਤੇ ਨੇਚਾ ਕਰਨ ਦੀ ਇਸ਼ਨਾਨਾਂ ਦੀ ਸਿੱਖਿਆ ਦੀ ਹੱਥ ਰੱਖਣ ਦੀ ਮੁਰਦਿਆਂ ਦੇ ਜੀ ਉੱਠਣ ਦੀ ਅਤੇ ਸਦੀਪਕ ਨਿਆਂ ਦੀ ਪਰਮੇਸ਼ਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਾਲੇ ਕੀਤੇ ਗਏ ਅਤੇ ਸੁਰਗੀ ਦਾਨ ਦਾ ਸਵਾਦ ਚਖਿਆ ਅਤੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ ਇੱਕ ਮਿੰਟ ਲਈ ਮੈਂ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿੱਤਾ ਹੈ ਕਿ ਇਹ ਦਾਨ ਹੈ ਦਾਨ ਨਹੀਂ ਹਨ ਸੁਰਗੀ ਦਾਨਾਂ ਦੇ ਸਾਂਝੀ ਨਹੀਂ ਹੋਏ ਪਰ ਸੁਰਗੀ ਦਾਨ ਇੱਕ ਵਚਨ ਇੱਕ ਵਚਨ ਮਸੀਹ ਇੱਕ ਵਚਨ ਦਾਨ ਸੁਰਗੀ ਦਾਨ ਅਤੇ ਪਵਿੱਤਰ ਆਤਮਾ ਦੇ ਸਾਂਝੀ ਹੋਏ ਅਤੇ ਪਰਮੇਸ਼ਵਰ ਦੇ ਸ਼ੁਭ ਵਚਨ ਕਾਹਦਾ ਸਵਾਦ ਚਖਿਆ ਅਤੇ ਆਉਣ ਵਾਲੇ ਯੁੱਗ ਦੀਆਂ ਸ਼ਕਤੀਆਂ ਦਾ ਸਵਾਦ ਚਖਿਆ ਤੇ ਮਗਰੋਂ ਬੇਮੁਖ ਹੋ ਗਏ ਤਾਂ ਉਹਨਾਂ ਤੋਂ ਫੇਰ ਨਵੇਂ ਸਿਰਿਓਂ ਤੋਬਾ ਕਰਾਉਣੀ ਅਣਹੋਣੀ ਆ ਇਸ ਲਈ ਜੋ ਉਹ ਪਰਮੇਸ਼ਵਰ ਦੇ ਪੁੱਤਰ ਨੂੰ ਆਪਣੀ ਵੱਲੋਂ ਦੂਜੀ ਵਾਰ ਸਲੀਬ ਤੇ ਚਾੜਦੇ ਹਨ ਸਰੀਰ ਬੇਪਤ ਕਰਦੇ ਹਨ ਜਿਹੜੀ ਭਾਉ ਸੁਣੋ ਉਸ ਵਰਖਾ ਨੂੰ ਜੋ ਉੱਤੇ ਵਾਰ ਵਾਰ ਪੈਂਦੀ ਹੈ ਪੀ ਗਈ ਅਤੇ ਜਿਨ੍ਹਾਂ ਲਈ ਵਾਹੀ ਜਾਂਦੀ ਹੈ ਉਹਨਾਂ ਦੇ ਯੋਗ ਸਾਗ ਭਗਤ ਅਗਾਉਂਦੀ ਹੈ ਉਹਨੂੰ ਪਰਮੇਸ਼ਵਰ ਤੋਂ ਵਰ ਮਿਲਦਾ ਹੈ ਪਰ ਜੇ ਉਹ ਕੰਡਿਆਲੀਆਂ ਅਤੇ ਭਖੜੇ ਉਤਪਤ ਕਰੇ ਤਾਂ ਆਪ ਪ੍ਰਵਾਨ ਹੁੰਦੀ ਅਤੇ ਸਰਾਪੀ ਜਾਣ ਦੇ ਨੇੜੇ ਹੈ ਜਿਹਦਾ ਅੰਤ ਭਸਮ ਕੀਤਾ ਜਾਣਾ ਹੈ ਇਹਦੀ ਤੁਲਨਾ ਹੁਣ ਮੱਤੀ 5:45 ਦੇ ਨਾਲ ਕਰੋ ਧਿਆਨ ਦਿਓ ਯਿਸੂ ਨੇ ਆਖਿਆ ਕਿ ਧਰਤੀ ਤੇ ਸੂਰਜ ਚੜਦਾ ਤੇ ਮੀਂਹ ਪੈਂਦਾ ਹੈ ਖੁਦਾ ਭੋਜਨ ਅਤੇ ਹੋਰ ਚੀਜ਼ਾਂ ਇਸ ਧਰਤੀ ਦੇ ਲੋਕਾਂ ਦੇ ਲਈ ਤਿਆਰ ਕਰਨ ਵਾਸਤੇ ਭੇਜਦਾ ਹੈ ਅਤੇ ਭੋਜਨ ਅਤੇ ਸਾਗ ਪਤ ਵਾਸਤੇ ਮੀਂਹ ਪੈਂਦਾ ਹੈ ਪਰ ਊਂਟ ਕਟਾਰੇ ਜਿਹੜੇ ਪੈਲੀ ਵਿੱਚ ਹਨ ਉਹ ਵੀ ਉਹੋ ਹੀ ਚੀਜ਼ ਹਾਸਲ ਕਰਦੇ ਹਨ ਉਹੋ ਹੀ ਮੀਂਹ ਜਿਹੜਾ ਕਣਕ ਨੂੰ ਉਗਾਉਂਦਾ ਹੈ ਉਹੋ ਹੀ ਮੀਂਹ ਊਂਟ ਕਟਾਰਿਆਂ ਨੂੰ ਵੀ ਉਗਾਉਂਦਾ ਹੈ ਇੱਕ ਵਾਰੀ ਮੈਂ ਇਹਦੇ ਤੇ ਇੱਕ ਸਬਕ ਲਿਆ ਸੀ ਜਦ ਮੈਂ ਪਹਿਲੀ ਵਾਰੀ ਪੈਂਟੀਕਾਸਟਲ ਲੋਕਾਂ ਨੂੰ ਮਿਲਿਆ ਸੀ ਅਤੇ ਮੇਰੇ ਲਈ ਇਹ ਬਹੁਤ ਵੱਡਾ ਸਬਕ ਸੀ ਮੈਂ ਕਦੇ ਵੀ ਪਹਿਲਾਂ ਗੈਰ ਜ਼ਬਾਨਾਂ ਬੋਲਦਿਆਂ ਨਹੀਂ ਸੁਣਿਆ ਸੀ ਮੈਂ ਦੋ ਆਦਮੀਆਂ ਨੂੰ ਵੇਖਿਆ ਇੱਕ ਨੇ ਗੈਰ ਜ਼ਬਾਨਾਂ ਬੋਲੀਆਂ ਤੇ ਦੂਜੇ ਨੇ ਅਨੁਵਾਦ ਕੀਤਾ ਅਤੇ ਫਿਰ ਏਦਾਂ ਹੀ ਅਦਲ ਬਦਲ ਕੇ ਕੀਤਾ ਅਤੇ ਉਹ ਸੱਚ ਆਖਦਾ ਕਿ ਇੱਥੇ ਅੱਜ ਰਾਤ ਬਹੁਤ ਹਨ ਜਿਨ੍ਹਾਂ ਨੂੰ ਤੋਬਾ ਕਰਨੀ ਚਾਹੀਦੀ ਆ ਆਦਮੀ ਅਤੇ ਔਰਤਾਂ ਦੋਵੇਂ ਹੀ ਹਨ ਅਤੇ ਲੋਕ ਉੱਠ ਕੇ ਜੱਗ ਵੇਦੀ ਤੇ ਜਾਂਦੇ ਸਨ ਮੈਂ ਸੋਚਿਆ ਬਈ ਕਿੰਨਾ ਪ੍ਰਤਾਪ ਵਾਲਾ ਹੈ ਤਦ ਛੋਟੇ ਜਿਹੇ ਪਵਿੱਤਰ ਆਤਮਾ ਦੇ ਦਾਨ ਦੇ ਨਾਲ ਮੈਂ ਉਹਨਾਂ ਮਨੁੱਖਾਂ ਨਾਲ ਗੱਲਬਾਤ ਕੀਤੀ ਪਰਖ ਨਾਲ ਜਰਾ ਉਹਨਾਂ ਦਾ ਪਤਾ ਲਗਾਉਣ ਲਈ ਉਹਨਾਂ ਵਿੱਚੋਂ ਇੱਕ ਸੱਚਾ ਮਸੀਹ ਅਤੇ ਮਸੀਹ ਦਾ ਸੱਚਾ ਸੇਵਕ ਸੀ ਅਤੇ ਦੂਜਾ ਪਖੰਡੀ ਸੀ ਤੇ ਉਹਨਾਂ ਵਿੱਚੋਂ ਇੱਕ ਜਿਹੜਾ ਪਖੰਡੀ ਸੀ ਉਹ ਇੱਕ ਕਾਲੇ ਸਿਰ ਵਾਲੀ ਔਰਤ ਨਾਲ ਰਹਿ ਰਿਹਾ ਸੀ ਤੇ ਉਹਦੇ ਬੱਚੇ ਵੀ ਸਨ। ਭਾਈ ਇਹ ਠੀਕ ਦਰਸ਼ਨ ਵਿੱਚ ਸੀ ਤੇ ਇਹਦਾ ਇਨਕਾਰ ਨਹੀਂ ਕੀਤਾ ਜਾ ਸਕਦਾ। ਤੇ ਮੈਂ ਉਹਨੂੰ ਇਹਦੇ ਬਾਰੇ ਦੱਸਿਆ, ਉਹਨੇ ਮੇਰੀ ਵੱਲ ਵੇਖਿਆ ਅਤੇ ਇਮਾਰਤ ਦੇ ਇਰਦ ਗਿਰਦ ਘੁੰਮਿਆ। ਮੈਂ ਯਕੀਨਨ 605 ਵਿੱਚ ਪੈ ਗਿਆ। ਮੈਂ ਸੋਚਿਆ ਮੈਂ ਫਰਿਸ਼ਤਿਆਂ ਵਿੱਚ ਆ ਗਿਆ ਹਾਂ। ਤਦ ਮੈਂ ਹੈਰਾਨ ਹੋਇਆ ਕਿ ਮੈਂ ਸ਼ੈਤਾਨਾਂ ਦੇ ਦਰਮਿਆਨ ਸਾਂ। ਇਹ ਕਿਵੇਂ ਹੋ ਸਕਦਾ ਹੈ? ਮੈਂ ਇਹਨੂੰ ਸਮਝ ਨਹੀਂ ਸਕਿਆ ਤੇ ਸਾਲਾਂ ਬੱਧੀ ਮੈਂ ਆਪਣੇ ਹੱਥ ਇਹਦੇ ਤੋਂ ਦੂਰ ਹੀ ਰੱਖੇ। ਇੱਕ ਦਿਨ ਜਾਰਜ ਸਮਿਥ ਉਹ ਮੁੰਡਾ ਜਿਹੜਾ ਮੇਰੀ ਕੁੜੀ ਨਾਲ ਜਾਂਦਾ ਆ, ਅਸੀਂ ਪੁਰਾਣੀ ਮਿਲ ਤੱਕ ਗਏ ਜਿੱਥੇ ਮੈਂ ਦੁਆ ਮੰਗਣ ਲਈ ਜਾਂਦਾ ਹਾਂ। ਤੇ ਕਈ ਦਿਨ ਉੱਥੇ ਰਹਿਣ ਤੋਂ ਬਾਅਦ ਪਵਿੱਤਰ ਆਤਮਾ ਇਹ ਲਿਖਤ ਫੇਰ ਮੇਰੇ ਪਾਸ ਵਾਪਸ ਲਿਆਇਆ। ਮੀਂਹ ਧਰਤੀ ਤੇ ਪੈਂਦਾ ਹੈ ਸਾਗ ਪੱਤ ਉਗਾਉਣ ਲਈ, ਪਰ ਕੰਡੇ ਅਤੇ ਊਂਟ ਕਟਾਰੇ ਉਸੇ ਮੀਂਹ ਤੋਂ ਜਿਉਂਦੇ ਹਨ ਜਿਨ੍ਹਾਂ ਦਾ ਅੰਤ ਭਸਮ ਕੀਤਾ ਜਾਣਾ ਹੈ। ਪਰਮੇਸ਼ਵਰ ਦੇ ਜੂਣ ਬਖਸ਼ ਤਰੀਕੇ ਤੋਂ ਜੀਣਾ। ਤਦ ਮੈਂ ਉਹ ਸਮਝਿਆ ਯਸੂ ਨੇ ਕਿਹਾ ਆਪਣੇ ਫਲਾਂ ਤੋਂ ਉਹ ਪਛਾਣੇ ਜਾਂਦੇ ਹਨ। ਕੁਦਰਤੀ ਸਾਗ ਸਬਜ਼ੀ ਉੱਤੇ ਮੀਂਹ ਦਾ ਪੈਣਾ ਇਹ ਆਤਮਕ ਮੀਂਹ ਦੀ ਇੱਕ ਕਿਸਮ ਹੈ ਜੋ ਕਿ ਸਦੀਪਕ ਜੂਣ ਦਿੰਦੀ ਹੈ ਜੋ ਕਲੀਸਿਆ ਉੱਤੇ ਆ ਕੇ ਵਰਦਾ ਹੈ। ਅਸੀਂ ਇਹਨੂੰ ਪਹਿਲੀ ਅਤੇ ਪਿਛਲੀ ਬਾਰਿਸ਼ ਆਖਦੇ ਹਾਂ ਅਤੇ ਇਹ ਬਾਰਿਸ਼ ਹੈ ਜਿਹੜੀ ਪਰਮੇਸ਼ਵਰ ਦੇ ਆਤਮਾ ਵਿੱਚੋਂ ਉਹਦੀ ਕਲੀਸਿਆ ਤੇ ਆ ਕੇ ਵਰਦੀ ਹੈ। ਧਿਆਨ ਦਿਓ, ਇਹ ਇੱਥੇ ਬੜੀ ਅਜੀਬ ਗੱਲ ਆ। ਦੇਖੋ ਜਦੋਂ ਬੀਜ ਜ਼ਮੀਨ ਵਿੱਚ ਪਏ, ਕਿਵੇਂ ਵੀ ਉਹ ਉੱਥੇ ਪਏ, ਉਹ ਸ਼ੁਰੂ ਤੋਂ ਹੀ ਕੰਡੇ ਸਨ। ਪਰ ਜਿਹੜੀ ਕਣਕ ਤੇ ਸਾਗ ਪੱਤ ਜ਼ਮੀਨ ਵਿੱਚ ਪਈ ਸੀ ਉਹ ਸ਼ੁਰੂ ਤੋਂ ਹੀ ਸਾਗ ਪੱਤ ਸੀ ਅਤੇ ਹਰੇਕ ਸਾਗ ਪੱਤ ਫੇਰ ਦੁਬਾਰਾ ਉਹ ਪੈਦਾ ਕਰਦਾ ਹੈ। ਇਹ ਦੱਸਦਾ ਹੋਇਆ ਕਿ ਆਦ ਵਿੱਚ ਉਹ ਅਸਲੀ ਸੀ ਅਤੇ ਜੇ ਹੋ ਸਕਿਆ ਤਾਂ ਉਹ ਚੁਣੇ ਹੋਇਆਂ ਨੂੰ ਵੀ ਗੁੰਮਰਾਹ ਕਰਨਗੇ ਕਿਉਂਕਿ ਉਹਨਾਂ ਤੇ ਉਹੋ ਹੀ ਮੀਂਹ ਵਰਦਾ ਹੈ, ਉਹੋ ਹੀ ਬਰਕਤ, ਉਹ ਉਦਾਂ ਹੀ ਨਿਸ਼ਾਨ ਤੇ ਕਰਾਮਾਤਾਂ ਵਿਖਾਉਂਦੇ ਹਨ। ਵੇਖੋ ਜੇ ਹੋ ਸਕਿਆ ਤਾਂ ਉਹ ਚੁਣੇ ਹੋਇਆਂ ਨੂੰ ਵੀ ਗੁੰਮਰਾਹ ਕਰਨਗੇ। ਕੰਡਾ ਆਪਣੇ ਆਪ ਵਿੱਚ ਕੰਡਾ ਹੋਣ ਲਈ ਕੁਝ ਨਹੀਂ ਕਰ ਸਕਦਾ ਅਤੇ ਨਾ ਹੀ ਕਣਕ ਆਪਣੇ ਆਪ ਵਿੱਚ ਕਣਕ ਹੋਣ ਲਈ ਕੁਝ ਕਰ ਸਕਦੀ ਆ। ਇਹ ਤਾਂ ਹਰੇਕ ਦੇ ਸਿਰਜਣਹਾਰ ਨੇ ਸ਼ੁਰੂ ਵਿੱਚ ਹੀ ਜੋ ਫੈਸਲਾ ਲੈ ਲਿਆ ਹੈ ਏਦਾਂ ਹੀ ਚੁਣੇ ਹੋਏ ਹਨ ਤੇ ਏਦਾਂ ਹੀ ਚੁਣੇ ਹੋਇਆਂ ਦਾ ਹਾਲ ਹੈ। ਉਹੋ ਹੀ ਬਾਰਿਸ਼ ਸੂਰਜ ਸਵੇਰੇ ਚੜ੍ਹਦਾ ਤੇ ਸਾਰੀ ਪ੍ਰਿਥਵੀ ਉੱਤੇ ਫੈਲ ਜਾਂਦਾ ਆ ਜਿੱਦਾਂ ਕਿ ਅੱਜ ਦਿਨ ਸੀ ਜਿਹਦੇ ਵਿੱਚ ਅਸੀਂ ਹਾਂ। ਉਹੋ ਹੀ ਸੂਰਜ ਜਿਹੜਾ ਪੂਰਬ ਤੋਂ ਚੜ੍ਹਦਾ ਉਹੋ ਹੀ ਸੂਰਜ ਪੱਛਮ ਵਿੱਚ ਡੁੱਬਦਾ ਆ। ਧਰਤੀ ਉੱਤੇ ਅਨਾਜ ਨੂੰ ਤਿਆਰ ਕਰਨ ਲਈ ਸੂਰਜ ਚਮਕਦਾ ਆ ਜਿਹਦੇ ਤੋਂ ਸਾਡੇ ਸਰੀਰ ਪਲਦੇ ਹਨ। ਅਸੀਂ ਮਰੀਆਂ ਹੋਈਆਂ ਵਸਤੂਆਂ ਤੋਂ ਜਿਉਂਦੇ ਹਾਂ, ਇਹੋ ਹੀ ਸਾਡੇ ਜਿਉਂਦੇ ਰਹਿਣ ਦਾ ਇੱਕ ਢੰਗ ਆ ਅਤੇ ਜੇ ਸਾਨੂੰ ਕੁਦਰਤੀ ਤੌਰ ਤੇ ਜਿਉਣ ਲਈ ਹਰ ਰੋਜ਼ ਕਿਸੇ ਸ਼ੈ ਨੂੰ ਮਰਨਾ ਪੈਂਦਾ ਆ ਤਦ ਕੀ ਇਹ ਸੱਚ ਨਹੀਂ ਹੈ ਕਿ ਸਾਡੇ ਸਰੀਰ ਨੂੰ ਮਰੀਆਂ ਹੋਈਆਂ ਵਸਤੂਆਂ ਨਾਲ ਜਿਉਂਦਾ ਰਹਿਣਾ ਪੈਂਦਾ ਹੈ? ਤਦ ਸਾਡੇ ਆਤਮਕ ਜੀਵਨ ਨੂੰ ਜਿੰਦਾ ਰਹਿਣ ਲਈ ਵੀ ਕਿਸੇ ਚੀਜ਼ ਨੂੰ ਆਤਮਕ ਤੌਰ ਤੇ ਮਰਨਾ ਹੈ ਸਾਡੇ ਆਤਮਕ ਜੀਵਨ ਨੂੰ ਬਚਾਉਣ ਲਈ। ਅਤੇ ਪਰਮੇਸ਼ਵਰ ਉਹ ਵਸਤੂ ਮਾਸ ਬਣ ਕੇ ਮਰਿਆ ਤਾਂ ਕਿ ਅਸੀਂ ਜਿਉਂਦੇ ਰਹਿ ਸਕੀਏ। ਕੋਈ ਕਲੀਸਿਆ ਜਾਂ ਕੋਈ ਚੀਜ਼ ਇਸ ਜਗਤ ਵਿੱਚ ਤੁਹਾਨੂੰ ਨਹੀਂ ਬਚਾ ਸਕਦੀ ਸਿਵਾਏ ਪਰਮੇਸ਼ਵਰ ਦੇ। ਇਹੋ ਹੀ ਉਹ ਵਸਤੂ ਹੈ ਜਿਹਦੇ ਰਾਹੀਂ ਉਹ ਜਿਉਂਦੇ ਹਨ। ਹੁਣ ਪਵਿੱਤਰ ਲਿਖਤਾਂ ਵਿੱਚ ਵੇਖੋ, ਯਸੂ ਬਚਨ ਆ, ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਤੇ ਧਾਰੀ ਹੋਇਆ ਅਤੇ ਸਾਡੇ ਦਰਮਿਆਨ ਰਿਹਾ। ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਇਹ ਧਾਰੀ ਹੋਇਆ ਜਿਹੜਾ ਸਾਡੇ ਦਰਮਿਆਨ ਰਿਹਾ। ਤੇ ਆਦਮੀ ਕੇਵਲ ਰੋਟੀ ਤੋਂ ਜਿਉਂਦਾ ਨਹੀਂ ਰਹੇਗਾ ਭੌਤਿਕ ਸਰੀਰ ਦੇ ਲਈ, ਪਰ ਹਰੇਕ ਸ਼ਬਦ ਦੇ ਰਾਹੀਂ ਜਿਹੜਾ ਪਰਮੇਸ਼ਵਰ ਦੇ ਮੂੰਹੋਂ ਨਿਕਲਦਾ ਆ। ਤਦ ਤੁਸੀਂ ਦੇਖਦੇ ਹੋ ਕਿ ਅਸੀਂ ਸ਼ਬਦ ਰਾਹੀਂ ਜਿਉਂਦੇ ਹਾਂ ਅਤੇ ਸ਼ਬਦ ਪਰਮੇਸ਼ਵਰ ਆ। ਹੁਣ ਸੂਰ ਜਾ ਕੇ ਦਾਣੇ ਨੂੰ ਪਕਾਉਂਦਾ ਆ ਅਤੇ ਇਹਨੂੰ ਯਕਦਮ ਤਾਂ ਪਕਾ ਨਹੀਂ ਸਕਦਾ, ਜਿਦਾਂ ਹੀ ਇਹਨੂੰ ਪਕਾਉਂਦਾ ਰਹਿੰਦਾ ਆ ਲਗਾਤਾਰ ਜਦ ਤੱਕ ਕਿ ਉਹ ਪੂਰਾ ਸਿੱਟਾ ਨਹੀਂ ਬਣ ਜਾਂਦਾ। ਸੋ ਏਦਾਂ ਹੀ ਕਲੀਸਿਆ ਦੇ ਨਾਲ ਆ, ਇਹ ਆਪਣੇ ਬਚਪਨ ਵਿਚ ਸ਼ੁਰੂ ਹੋਈ ਹਨੇਰੇ ਯੁੱਗ ਵਿਚ ਜਿੱਥੇ ਜ਼ਮੀਨ ਦੇ ਥੱਲੇ ਸੀ, ਇਹ ਹੁਣ ਪਕਿਆਈ ਤੱਕ ਪਹੁੰਚ ਗਈ ਆ ਅਤੇ ਹੁਣ ਵੇਖ ਸਕਦੇ ਆ ਕਿ ਕਿਵੇਂ ਸੰਪੂਰਨ ਤਾਈ ਵਿਚ ਖੁਦਾ ਕੁਦਰਤ ਦੇ ਰਾਹੀਂ ਸਦਾ ਸਿਖਾਉਂਦਾ ਹੈ। ਤੁਸੀਂ ਕੁਦਰਤ ਨੂੰ ਵਿਗਾੜ ਨਹੀਂ ਸਕਦੇ। ਇਹੋ ਹੀ ਵਜ੍ਹਾ ਅੱਜ ਆ ਅਸੀਂ ਬੰਬ ਉਡਾ ਰਹੇ ਹਾਂ, ਸਮੁੰਦਰ ਨੂੰ ਪਰਮਾਣੂ ਬੰਬਾਂ ਨਾਲ ਤੋੜਦੇ ਅਤੇ ਧਮਾਕੇ ਪਾਉਂਦੇ ਹਾਂ। ਤੁਸੀਂ ਹਰ ਸਮੇਂ ਵਾਤਾਵਰਣ ਨੂੰ ਹੋਰ ਗੰਦਾ ਕਰ ਰਹੇ ਹੋ ਉਸ ਘਟੇ ਨਾਲ ਜਿਹੜਾ ਇਹਦੇ ਵਿਚ ਆ ਕੇ ਡਿੱਗਦਾ ਆ। ਤੁਸੀਂ ਰੁੱਖਾਂ ਨੂੰ ਕੱਟਦੇ ਹੋ, ਤੂਫਾਨ ਤੁਹਾਨੂੰ ਉਡਾ ਦੇਣਗੇ, ਨਦੀਆਂ ਦੇ ਬੰਨ ਬੰਨਦੇ ਹੋ ਤੇ ਉਹ ਉੱਤੋਂ ਦੀ ਵਗਦੀਆਂ ਹਨ। ਤੁਹਾਨੂੰ ਕੰਮ ਕਰਨ ਲਈ ਪਰਮੇਸ਼ਵਰ ਦਾ ਢੰਗ ਲੱਭਣਾ ਚਾਹੀਦਾ ਆ ਤੇ ਉਹਦੇ ਵਿਚ ਰਹਿਣਾ ਚਾਹੀਦਾ ਆ। ਅਸੀਂ ਲੋਕਾਂ ਨੂੰ ਫਿਰਕਾ ਪ੍ਰਸਤੀਆਂ ਅਤੇ ਸੰਸਥਾਵਾਂ ਵਿਚ ਟੁਕੜੇ ਕਰ ਦਿੱਤਾ ਹੈ। ਵੇਖੀਏ ਸਾਡੇ ਕੋਲ ਅੱਜ ਕੀ ਆ। ਪਰਮੇਸ਼ਵਰ ਦੇ ਦਿੱਤੇ ਹੋਏ ਢੰਗ ਵਿਚ ਬਣੇ ਰਹੋ, ਪਰ ਤੁਸੀਂ ਵੇਖੋ ਬਾਰਿਸ਼ ਭੇਜਦਾ ਹੈ। ਆਪਣੇ ਮਜ਼ਮੂਨ ਵੱਲ ਵਾਪਸ ਜਾਈਏ, ਧਰਮੀਆਂ ਤੇ ਕੁਧਰਮੀਆਂ ਦੇ ਉੱਤੇ। ਯਿਸੂ ਤੁਹਾਨੂੰ ਮਤੀ 24 ਵਿਚ ਦੱਸਦਾ ਹੈ ਕਿ ਇਹ ਨਿਸ਼ਾਨ ਅੰਤ ਦੇ ਸਮੇਂ ਵਿਚ ਹੋਵੇਗਾ। ਜੇ ਇਹ ਨਿਸ਼ਾਨ ਕੇਵਲ ਅੰਤ ਦੇ ਸਮੇਂ ਵਿਚ ਹੀ ਜਾਣਿਆ ਜਾਵੇਗਾ ਤਦ ਇਹ ਉਹਨਾਂ ਮੋਹਰਾਂ ਦੇ ਖੁੱਲਣ ਦੇ ਬਾਅਦ ਹੀ ਹੋਵੇਗਾ। ਵੇਖਿਆ ਜੇ ਇਹ ਅੰਤ ਸਮੇਂ ਦਾ ਨਿਸ਼ਾਨ ਆ, ਇਹ ਤਦ ਹੋਵੇਗਾ ਜਦ ਇਹ ਗੱਲਾਂ ਹੋਣਗੀਆਂ। ਇਹ ਅੰਤ ਦਾ ਸਮਾਂ ਹੋਵੇਗਾ ਅਤੇ ਇਹ ਚਿੰਨ ਹੋਵੇਗਾ ਤਾਂ ਕਿ ਚੁਣੇ ਹੋਏ ਇਹਨਾਂ ਗੱਲਾਂ ਤੋਂ ਘਬਰਾ ਨਾ ਜਾਣ। ਤੁਸੀਂ ਇਹ ਵੇਖਦੇ ਹੋ ਕਿ ਤੁਹਾਨੂੰ ਸਮਝ ਲੱਗੀ ਤਾਂ ਫੇਰ ਇਹਨੇ ਪ੍ਰਗਟ ਹੋਣਾ ਆ, ਇਹਦਾ ਪਰਦਾ ਚੁੱਕਿਆ ਜਾਣਾ ਆ। ਧਿਆਨ ਦਿਓ, ਕਣਕ ਅਤੇ ਘਾਹ ਬੂਟ ਇੱਕੋ ਹੀ ਮਸਾ ਦੇ ਨਾਲ ਜਿਉਂਦੇ ਹਨ ਜਿਹੜਾ ਅਸਮਾਨੀ ਆ। ਇਹਦੇ ਆਉਣ ਤੇ ਦੋਵੇਂ ਹੀ ਆਨੰਦ ਹੁੰਦੇ ਹਨ। ਮੈਨੂੰ ਯਾਦ ਹੈ ਕਿ ਇਹ ਘਟਨਾ ਗ੍ਰੀਨ ਮਿਲ ਦਾ ਹਵਾਲਾ ਦਿੰਦੀ ਹੈ। ਮੈਂ ਉੱਥੇ ਇੱਕ ਦਰਸ਼ਨ ਵੇਖਿਆ ਅਤੇ ਮੈਂ ਇੱਕ ਵਿਸ਼ਾਲ ਜ਼ਮੀਨ ਨੂੰ ਵੇਖਿਆ ਜਿਹੜੀ ਬੀਜ ਬੀਜਣ ਲਈ ਤਿਆਰ ਕੀਤੀ ਹੋਈ ਸੀ। ਇੱਕ ਬੀਜ ਬੀਜਣ ਵਾਲਾ ਪਹਿਲਾਂ ਨਿਕਲਿਆ। ਇਹ ਮੈਂ ਤੁਹਾਡੇ ਸਾਹਮਣੇ ਦਰਸਾਉਣਾ ਚਾਹੁੰਦਾ ਆ। ਧਿਆਨ ਦਿਓ, ਪਹਿਲਾਂ ਕੀ ਨਿਕਲਦਾ ਆ ਤੇ ਫਿਰ ਉਹਦੇ ਪਿੱਛੇ ਕੀ ਜਾਂਦਾ ਆ। ਪਹਿਲਾਂ ਇੱਕ ਆਦਮੀ ਚਿੱਟੇ ਕੱਪੜੇ ਪਾਏ ਹੋਏ ਧਰਤੀ ਤੇ ਬੀਜ ਰਿਹਾ ਸੀ ਤੇ ਤਦ ਉਹਦੇ ਪਿੱਛੇ ਇੱਕ ਕਾਲੇ ਕੱਪੜੇ ਪਾਏ ਹੋਏ ਆਦਮੀ ਜਿਹੜਾ ਚੋਰ ਜਿਹਾ ਜਾਪਦਾ ਸੀ ਪਿੱਛੋਂ ਦੀ ਆ ਕੇ ਤੇ ਜੰਗਲੀ ਬੀਜ ਬੀਜ ਰਿਹਾ ਸੀ। ਤੇ ਜਦ ਇਹ ਕੰਮ ਹੋ ਗਿਆ ਤਾਂ ਮੈਂ ਵੇਖਿਆ ਕਿ ਦੋਵੇਂ ਹੀ ਫਸਲਾਂ ਉਗਾਈਆਂ ਅਤੇ ਜਦੋਂ ਉਹ ਉਗਾਏ ਤਾਂ ਉਹਨਾਂ ਵਿੱਚੋਂ ਇੱਕ ਤਾਂ ਕਣਕ ਸੀ ਤੇ ਇੱਕ ਘਾਹ ਬੂਟ ਸੀ। ਉਹਦੇ ਬਾਅਦ ਸੋਕਾ ਪਿਆ ਤੇ ਏਦਾਂ ਜਾਪਿਆ ਕਿ ਜਿੱਦਾਂ ਦੋਵਾਂ ਨੇ ਸਿਰ ਠਾਂ ਸੁੱਟ ਕੇ ਮੀਂਹ ਲਈ ਬੇਨਤੀ ਕਰ ਰਹੇ ਹਨ ਤੇ ਫੇਰ ਧਰਤੀ ਤੇ ਬੜੀ ਵੱਡੀ ਘਟਾਸ਼ਾਈ ਤੇ ਮੀਂਹ ਪਿਆ ਤੇ ਤਦ ਕਣਕ ਦੇ ਬੂਟੇ ਖਲੋ ਕੇ ਕਹਿਣ ਲੱਗੇ ਪ੍ਰਭੂ ਦੀ ਉਸਤਤ ਹੋਵੇ, ਪ੍ਰਭੂ ਦੀ ਉਸਤਤ ਹੋਵੇ ਅਤੇ ਜੰਗਲੀ ਬੂਟੀ ਨੇ ਵੀ ਸਿਰ ਉਤਾਂ ਚੁੱਕ ਕੇ ਰੌਲਾ ਪਾਇਆ ਪ੍ਰਭੂ ਦੀ ਉਸਤਤ ਹੋਵੇ, ਪ੍ਰਭੂ ਦੀ ਉਸਤਤ ਹੋਵੇ ਅਤੇ ਇੱਕੋ ਹੀ ਨਤੀਜੇ ਸਨ। ਦੋਵੇਂ ਹੀ ਬਰਬਾਦ ਹੋ ਰਹੇ ਸਨ ਤੇ ਦੋਵੇਂ ਹੀ ਉਮੜਾ ਰਹੇ ਸਨ ਤੇ ਫੇਰ ਕਣਕ ਵੱਡੀ ਹੋ ਕੇ ਤੇ ਪਿਆਸੀ ਹੁੰਦੀ ਆ ਅਤੇ ਕਿਉਂਕਿ ਉਹ ਇੱਕੋ ਹੀ ਖੇਤ ਵਿਚ ਇੱਕੋ ਹੀ ਬਾਗ ਵਿਚ ਇੱਕੋ ਹੀ ਥਾਂ ਤੇ ਅਤੇ ਇੱਕੋ ਹੀ ਧਾਰ ਦੇ ਥੱਲੇ ਸਨ ਅਤੇ ਇੱਕੋ ਹੀ ਬਰਕਤ ਤੋਂ ਕਣਕ ਅਤੇ ਜੰਗਲੀ ਬੂਟੀ ਦਾ ਪਾਲਣ ਪੋਸ਼ਣ ਹੋਇਆ। ਇੱਕੋ ਹੀ ਮਸਾ ਦੇ ਹੇਠ ਕਣਕ ਅਤੇ ਘਾਹ ਬੂਟ ਨੂੰ ਜੀਵਨ ਮਿਲਿਆ ਅਤੇ ਉਹ ਹੀ ਇੱਕ ਪਵਿੱਤਰ ਆਤਮਾ ਜਿਹੜਾ ਕਲੀਸਿਆ ਨੂੰ ਮਸਾ ਕਰਦਾ ਆ ਤੇ ਜਾਨਾਂ ਨੂੰ ਬਚਾਉਣ ਲਈ ਉਮੰਗ ਬਖਸ਼ਦਾ ਆ ਅਤੇ ਅਚੰਭੇ ਕਰਨ ਲਈ ਤਾਕਤ ਦਿੰਦਾ ਆ। ਉਹ ਹੀ ਪਵਿੱਤਰ ਆਤਮਾ ਉਹ ਧਰਮੀ ਉੱਤੇ ਵੀ ਧਰਮੀ ਵਾਂਗ ਹੀ ਉਤਰਦਾ ਆ ਅਤੇ ਉਹ ਇੱਕੋ ਹੀ ਆਤਮਾ। ਹੁਣ ਤੁਸੀਂ ਮੱਤੀ 24:24 ਨੂੰ ਕਿਸੇ ਹੋਰ ਤਰੀਕੇ ਨਾਲ ਨਹੀਂ ਸਮਝ ਸਕਦੇ। ਉਹਨੇ ਆਖਿਆ ਕਿ ਝੂਠੇ ਮਸੀਹ ਉੱਠ ਖਲੋਣਗੇ, ਝੂਠੇ ਮਸਾ ਕੀਤੇ ਹੋਏ, ਪਵਿੱਤਰ ਆਤਮਾ ਨਾਲ ਮਸਾ ਕੀਤੇ ਹੋਏ, ਪਰ ਉਹ ਝੂਠੇ ਨਬੀ ਅਤੇ ਝੂਠੇ ਸਿਖਾਉਣ ਵਾਲੇ ਹੋਣਗੇ। ਸੱਚਾਈ ਨੂੰ ਝੂਠ ਕਰਕੇ ਸਿਖਾਉਣਾ, ਸਿਖਾਉਣ ਲਈ ਕਿਹੜੀ ਗੱਲ ਆਦਮੀ ਨੂੰ ਉਭਾਰਦੀ ਆ? ਥੋੜੇ ਹੀ ਚਿਰ ਵਿੱਚ ਅਸੀਂ ਦਰਿੰਦੇ ਦੇ ਨਿਸ਼ਾਨ ਉੱਤੇ ਵਿਚਾਰ ਕਰਾਂਗੇ ਅਤੇ ਤੁਸੀਂ ਵੇਖੋਗੇ ਕਿ ਇਹ ਫਿਰਕਾ ਪ੍ਰਸਤੀ ਡਿਨੋਮੀਨੇਸ਼ਨ ਆ। ਵੇਖਿਆ ਜੇ ਝੂਠੇ ਸਿਖਾਉਣ ਵਾਲੇ, ਝੂਠੇ ਮਸਾ ਕੀਤੇ ਹੋਏ, ਝੂਠੇ ਮਸੀਹ ਪਰ ਝੂਠੇ ਸਿਖਾਉਣ ਵਾਲੇ, ਇਹਨੂੰ ਵੇਖਣ ਦਾ ਇਹੋ ਹੀ ਤਰੀਕਾ ਆ। ਉਹ ਚਿਰ ਪਹਿਲਾਂ ਦੀ ਗੱਲ ਆ, ਮੈਂ ਇਹਦਾ ਹਵਾਲਾ ਪਹਿਲਾਂ ਵੀ ਦਿੱਤਾ ਹੈ ਤੇ ਹੁਣ ਵੀ ਦੇਣਾ ਚਾਹੁੰਦਾ ਆ ਕਿਉਂਕਿ ਸਾਰੇ ਦੇਸ਼ ਵਿੱਚ ਇਹਨੂੰ ਲੋਕੀ ਸੁਣ ਰਹੇ ਹਨ। ਮੈਂ ਆਪਣੇ ਮਿੱਤਰ ਨਾਲ ਗੱਲਬਾਤ ਕਰ ਰਿਹਾ ਸੀ ਅੱਜ ਸਵੇਰੇ ਜਿੱਥੇ ਉਹ ਐਰੀਜ਼ੋਨਾ ਤੋਂ ਆ ਰਿਹਾ ਸੀ। ਉਹਦੇ ਕੋਲ ਨਿੰਬੂ ਦੀ ਜਾਤ ਦੇ ਰੁੱਖਾਂ ਦਾ ਇੱਕ ਬਾਗ ਸੀ। ਉਹਦੇ ਵਿੱਚ ਇੱਕ ਸੰਤਰੇ ਦਾ ਬੂਟਾ ਸੀ ਜਿਹਦੇ ਉੱਤੇ ਅੰਗੂਰ, ਨਿੰਬੂ, ਇੱਕ ਕਿਸਮ ਦਾ ਛੋਟਾ ਸੰਤਰਾ ਤੇ ਖੱਟੇ ਫਲ ਲੱਗੇ ਹੋਏ ਸਨ। ਅਤੇ ਮੈਂ ਹੁਣ ਭੁੱਲ ਗਿਆ ਆ ਕਿ ਕਿੰਨੇ ਵੱਖਰੇ ਵੱਖਰੇ ਫਲ ਉਸ ਇੱਕ ਬੂਟੇ ਉੱਤੇ ਲੱਗੇ ਹੋਏ ਸਨ। ਅਤੇ ਮੈਂ ਆਦਮੀ ਨੂੰ ਆਖਿਆ, ਇਹ ਕਿਵੇਂ ਆ? ਉਹ ਕਾਹਦਾ ਬੂਟਾ ਆ? ਉਹਨੇ ਆਖਿਆ, ਇਹ ਬੂਟਾ ਉਦਾਂ ਦਾ ਸੰਤਰੇ ਦਾ ਬੂਟਾ ਆ। ਮੈਂ ਆਖਿਆ, ਉਹ ਕਿਵੇਂ ਇਹਦੇ ਉੱਤੇ ਅੰਗੂਰ ਹਨ, ਕਿਉਂ ਇਹਦੇ ਉੱਤੇ ਨਿੰਬੂ ਲੱਗੇ ਹੋਏ ਹਨ? ਉਹਨੇ ਆਖਿਆ, ਇਹਦੇ ਵਿੱਚ ਕਲਮਾਂ ਲਾਈਆਂ ਹਨ। ਮੈਂ ਕਿਹਾ, ਚੰਗਾ, ਮੈਨੂੰ ਸਮਝ ਲੱਗ ਗਈ ਆ। ਤੇ ਫਿਰ ਆਉਣ ਵਾਲੇ ਸਾਲ ਵਿੱਚ ਬੂਟੇ ਤੇ ਦੂਜੀ ਵਾਰੀ ਫਲ ਲੱਗਣਗੇ, ਸਾਰੇ ਇੱਕੋ ਵਾਰੀ ਪੱਕਣਗੇ ਤਾਂ ਸਾਰੇ ਸੰਤਰੇ ਲੱਗਣਗੇ। ਜੇ ਇੱਕ ਕਿਸਮ ਦੇ ਸੰਤਰੇ ਦਾ ਰੋਕਿਆ ਤਾਂ ਇਹਦੇ ਉੱਤੇ ਉਦਾਂ ਦੇ ਹੀ ਸੰਤਰੇ ਲੱਗਣਗੇ। ਕੀ ਏਦਾਂ ਹੀ ਨਹੀਂ ਹੋਵੇਗਾ ਸ਼੍ਰੀਮਾਨ? ਉਹਨੇ ਆਖਿਆ, ਨਹੀਂ ਸ਼੍ਰੀਮਾਨ ਜੀ, ਹਰੇਕ ਕਲਮ ਕਰਕੇ ਲਾਈ ਟਹਿਣੀ ਆਪਣਾ ਹੀ ਫਲ ਲਿਆਵੇਗੀ। ਮੈਂ ਆਖਿਆ, ਤੁਹਾਡਾ ਮਤਲਬ ਨਿੰਬੂ ਦੀ ਟਹਿਣੀ ਉੱਤੇ ਨਿੰਬੂ ਲੱਗਣਗੇ ਜਿਹੜੀ ਸੰਤਰੇ ਦੇ ਬੂਟੇ ਉੱਤੇ ਆ? ਉਹਨੇ ਕਿਹਾ, ਹਾਂ ਸ਼੍ਰੀਮਾਨ। ਕੀ ਸੰਤਰੇ ਦੇ ਬੂਟੇ ਤੇ ਲੱਗੀ ਅੰਗੂਰ ਦੀ ਟਹਿਣੀ ਤੇ ਅੰਗੂਰ ਲੱਗਣਗੇ? ਉਹਨੇ ਕਿਹਾ, ਹਾਂ ਸ਼੍ਰੀਮਾਨ। ਜਿਹੜੀ ਕਲਮ ਕਰਕੇ ਲਾਈ ਗਈ ਟਹਿਣੀ ਆ, ਇਹ ਉਹਦਾ ਸੁਭਾਅ ਆ। ਮੈਂ ਕਿਹਾ, ਪਰਮੇਸ਼ਰ ਦੀ ਪ੍ਰਸ਼ੰਸਾ ਉਸਤਤ ਹੋਵੇ। ਉਹਨੇ ਕਿਹਾ, ਤੁਹਾਡੇ ਕਹਿਣ ਦਾ ਕੀ ਭਾਵ ਆ? ਮੈਂ ਕਿਹਾ, ਇੱਕ ਹੋਰ ਪ੍ਰਸ਼ਨ ਆ, ਕੀ ਸੰਤਰੇ ਦੇ ਉਸ ਬੂਟੇ ਤੇ ਕੀ ਫੇਰ ਸੰਤਰੇ ਹੀ ਲੱਗਣਗੇ? ਉਹਨੇ ਕਿਹਾ, ਜਦੋਂ ਇਹਦੇ ਵਿੱਚੋਂ ਦੂਜੀਆਂ ਸ਼ਾਖਾ ਫੁੱਟਣਗੀਆਂ, ਜਦੋਂ ਇਹਦੇ ਵਿੱਚੋਂ ਆਪਣੀ ਸ਼ਾਖ ਫੁੱਟੇਗੀ, ਉਹ ਨਹੀਂ ਜਿਹੜੀ ਕਲਮ ਕਰਕੇ ਲਾਈ ਗਈ ਆ, ਤਦ ਉਹ ਸਾਰੇ ਸੰਤਰੇ ਦੇ ਫਲ ਹਨ ਅਤੇ ਉਹ ਸਾਰੇ ਉਸ ਸੰਤਰੇ ਦੇ ਬੂਟੇ ਦੇ ਜੀਵਨ ਰਸ ਤੋਂ ਜਿਉਂਦੇ ਹਨ। ਮੈਂ ਕਿਹਾ, ਆਹ ਹੋਈ ਨਾ ਗੱਲ, ਮੈਥੋਡਿਸਟਾਂ ਵਿੱਚੋਂ ਹਰ ਸਮੇਂ ਮੈਥੋਡਿਸਟ ਹੀ ਜੰਮਣਗੇ, ਬੈਪਟਿਸਟਾਂ ਵਿੱਚੋਂ ਹਰ ਸਮੇਂ ਬੈਪਟਿਸਟ ਹੀ ਜੰਮਣਗੇ ਅਤੇ ਕੈਥੋਲਿਕਾਂ ਵਿੱਚੋਂ ਹਰ ਸਮੇਂ ਕੈਥੋਲਿਕ ਹੀ ਜੰਮਣਗੇ, ਪਰ ਜਿਉਂਦੇ ਪਰਮੇਸ਼ਰ ਦੀ ਕਲੀਸਿਆ ਹਰ ਸਮੇਂ ਆਪਣੇ ਜੀਵਨ ਤੋਂ ਮਸੀਹ ਜੋ ਵਚਨ ਹੈ ਪ੍ਰਗਟ ਕਰੇਗੀ, ਭਾਵੇਂ ਇਹਦੇ ਵਿੱਚੋਂ ਆਪਣੀਆਂ ਟਹਿਣੀਆਂ ਕਿੰਨੀ ਵਾਰੀ ਕਿਉਂ ਨਾ ਨਿਕਲਣ। ਹੁਣ ਤੁਸੀਂ ਉਹਦੇ ਵਿੱਚ ਕਲਮ ਲਾ ਕੇ ਵੇਖ ਲਓ, ਅੰਗੂਰ, ਨਿੰਬੂ, ਸੰਤਰਾ ਵਗੈਰਾ, ਭਾਵੇਂ ਉਹ ਕਿਸੇ ਕਿਸਮ ਦੇ ਵੀ ਖੱਟੇ ਫਲ ਹੋਣ, ਹਰੇਕ ਉਸ ਰੁੱਖ ਵਿੱਚ ਜਿਉਂਦਾ ਤਾਂ ਰਹਿ ਸਕਦਾ ਆ। ਉਸ ਰੁੱਖ ਵਿੱਚ ਜਿਉਂਦੇ ਰਹਿਣ ਦੇ ਬਾਵਜੂਦ ਵੀ ਉਹ ਉਸ ਰੁੱਖ ਦੀ ਝੂਠੀ ਗਵਾਹੀ ਦਿੰਦੇ ਹਨ। ਕੀ ਤੁਸੀਂ ਵੇਖਦੇ ਹੋ? ਉਹ ਦਰਅਸਲ ਉਸ ਜੀਵਨ ਰਸ ਦੇ ਰਾਹੀਂ ਜਿਹੜਾ ਉਸ ਰੁੱਖ ਵਿੱਚ ਹੈ ਉਹਦੇ ਤੋਂ ਵੱਧ ਫੁੱਲ ਰਹੇ ਹਨ। ਇਹ ਹੈ ਮੱਤੀ 24:24 ਦਾ ਅਰਥ, ਉਹ ਉਸ ਜੀਵਨ ਤੋਂ ਜੀ ਤਾਂ ਰਹੇ ਹਨ ਪਰ ਉਹ ਆਰੰਭ ਤੋਂ ਹੀ ਸੱਚੇ ਨਹੀਂ ਸਨ, ਉਹ ਉਸ ਰੁੱਖ ਦੀ ਝੂਠੀ ਗਵਾਹੀ ਦੇ ਰਹੇ ਹਨ। ਇਹ ਸੰਤਰੇ ਦਾ ਰੁੱਖ ਤਾਂ ਹੈ, ਤਦ ਵੀ ਇਹ ਖੱਟੇ ਫਲਾਂ ਦਾ ਰੁੱਖ ਆ। ਅਤੇ ਉਹ ਕਹਿੰਦੇ ਹਨ ਕਿ ਸਾਡੀ ਫਿਰਕਾ ਪ੍ਰਸਤ ਮਿਸ਼ਨ ਯਸੂ ਮਸੀਹ ਦੀ ਗਵਾਹੀ ਦੇ ਰਹੀ ਆ, ਝੂਠਾ ਬਪਤਿਸਮਾ ਹੈ, ਕਲਾਮ ਦੀ ਝੂਠੀ ਗਵਾਹੀ ਦਿੰਦੇ ਹਨ ਅਤੇ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਨ ਕਿ ਪਰਮੇਸ਼ਵਰ ਦੀ ਸ਼ਕਤੀ ਕੇਵਲ ਚੇਲਿਆਂ ਤੱਕ ਹੀ ਸੀ। ਯਸੂ ਮਸੀਹ ਨੇ ਆਪ ਵੀ ਆਖਿਆ, ਜਾ ਕੇ ਸਾਰੇ ਜਗਤ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਉਸ ਰੁੱਖ ਦੀਆਂ ਸਭ ਟਹਿਣੀਆਂ ਨੂੰ ਕਰੋ ਜਿਹੜੀਆਂ ਉਸ ਰੁੱਖ ਵਿੱਚ ਹਨ ਤੇ ਉਸ ਰੁੱਖ ਵਿੱਚੋਂ ਨਿਕਲਣਗੀਆਂ, ਅਤੇ ਸੱਚੀ ਟਹਿਣੀਆਂ ਵਿੱਚ ਇਹ ਸਭ ਚਿੰਨ ਹੋਣਗੇ। ਕਿੱਥੇ? ਜਿੰਨਾ ਚਿਰ ਤੱਕ ਉਹ ਰੁੱਖ ਹੈ ਤੇ ਜਗਤ ਦੇ ਅੰਤ ਤੱਕ ਉਹਦੀਆਂ ਟਹਿਣੀਆਂ ਨਿਕਲਦੀਆਂ ਰਹਿਣਗੀਆਂ। ਉਹ ਮੇਰਾ ਨਾਂ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਉਹ ਸੱਪਾਂ ਨੂੰ ਚੁੱਕ ਲੈਣਗੇ ਤੇ ਜੇ ਜ਼ਹਿਰ ਵਾਲੀਆਂ ਚੀਜ਼ਾਂ ਵੀ ਪੀ ਲੈਣ, ਬਿਮਾਰਾਂ ਤੇ ਹੱਥ ਰੱਖਣਗੇ ਤੇ ਬਿਮਾਰ ਚੰਗੇ ਹੋ ਜਾਣਗੇ। ਅਤੇ ਉਸ ਸਮੇਂ ਵੱਲ ਧਿਆਨ ਦੇਈਏ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ। ਅਤੇ ਧਿਆਨ ਦਿਓ ਕਿ ਯਸੂ ਨੇ ਕੀ ਕਿਹਾ, ਯਾਦ ਰਹੇ ਇਹ ਅੰਤ ਦੇ ਸਮੇਂ ਲਈ ਸੀ ਤੇ ਪਿਛਾਂ ਜੌਨ ਵੈਜ਼ਲੇ ਦੇ ਸਮੇਂ ਦੇ ਲਈ ਨਹੀਂ ਸੀ, ਇਹਨੂੰ ਅੰਤ ਦੇ ਸਮੇਂ ਵਿੱਚ ਹੀ ਹੋਣਾ ਸੀ। ਹੁਣ ਲਿਖਤਾਂ ਵੱਲ ਧਿਆਨ ਦੇਈਏ, ਉਹ ਇਹਦੀ ਗਵਾਹੀ ਦੇਣਗੀਆਂ। ਯਸੂ ਨੇ ਕਿਹਾ ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਕਿ ਇਹਨਾਂ ਵਿੱਚ ਸਾਨੂੰ ਸਰੀਰਕ ਜੀਵਨ ਮਿਲਦਾ ਆ, ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਹਨ ਉਹ ਇਹੋ ਹਨ। ਦੂਜਿਆਂ ਸ਼ਬਦਾਂ ਵਿੱਚ ਜੇ ਇਸ ਰੁੱਖ ਵਿੱਚ ਕਦੇ ਵੀ ਕੋਈ ਸ਼ਾਖ ਫੁੱਟ ਨਿਕਲਦੀ ਆ, ਅੰਗੂਰ ਦੀ ਬੇਲ ਅਤੇ ਰੁੱਖ ਮੈਂ ਹਾਂ ਅਤੇ ਤੁਸੀਂ ਟਹਿਣੀਆਂ ਹੋ, ਜਿਹੜਾ ਮੇਰੇ ਵਿੱਚ ਨੇਚਰ ਰੱਖਦਾ ਆ ਤੇ ਜਿਹੜੇ ਕੰਮ ਮੈਂ ਕਰਦਾ ਹਾਂ ਉਹ ਵੀ ਕਰੇਗਾ। ਸੰਤ ਯੋਹੰਨਾ 14:12, ਜਿਹੜਾ ਮੇਰੇ ਵਿੱਚ ਰਹਿੰਦਾ ਆ, ਭਾਵ ਉਹ ਜਿਹੜਾ ਆਰੰਭ ਤੋਂ ਹੀ ਮੇਰੀ ਜੜ ਵਿੱਚ ਸੀ। ਇਹੋ ਹੀ ਕਾਰਨ ਆ ਕਿ ਯਸੂ ਦਾਊਦ ਦੀ ਜੜ ਤੇ ਸੰਤਾਨ ਸੀ। ਉਹ ਦਾਊਦ ਤੋਂ ਪਹਿਲਾਂ, ਦਾਊਦ ਦੇ ਵਿੱਚ ਅਤੇ ਦਾਊਦ ਦੇ ਬਾਅਦ ਸੀ। ਉਹਦੀ ਜੜ ਅਤੇ ਸੰਤਾਨ ਦੋਵੇਂ ਹੀ ਸੀ। ਸਵੇਰ ਦਾ ਤਾਰਾ, ਸ਼ਰੋਨ ਦਾ ਗੁਲਾਬ, ਵਾਦੀ ਦਾ ਸੋਸਨ, ਅਲਫਾ ਅਤੇ ਓਮੇਗਾ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਸੀ। ਪਰਮੇਸ਼ਵਰ ਤਾਈ ਦੀ ਸਾਰੀ ਭਰਪੂਰੀ ਉਹਦੇ ਵਿੱਚ ਦੇਹ ਧਾਰੀ ਹੋ ਕੇ ਵਾਸ ਕਰਦੀ ਆ। ਉਹ ਦਾਊਦ ਦੀ ਜੜ ਅਤੇ ਸੰਤਾਨ ਦੋਵੇਂ ਹੀ ਸੀ। ਉਹ ਚੁਣਿਆ ਹੋਇਆ ਅਤੇ ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਜਿਹਨੂੰ ਧਾਰਿਆ ਹੋਇਆ ਜੀਵਨ ਜਿਹੜਾ ਮੇਰੇ ਵਿੱਚ ਹੈ ਅਤੇ ਉਹ ਕਲਾਮ ਹੈ ਆਰੰਭ ਤੋਂ ਹੀ, ਤੇ ਜਦ ਉਹ ਪ੍ਰਗਟ ਹੋਵੇਗਾ ਤਾਂ ਉਹ ਮੇਰੇ ਵਰਗੇ ਕੰਮ ਕਰੇਗਾ। ਸੰਤ ਯੋਹੰਨਾ 14:12, ਪਰ ਦੂਜੇ ਲੋਕ ਵੀ ਉਸੇ ਤੋਂ ਹੀ ਜਿਉਂਦੇ ਰਹਿਣਗੇ ਅਤੇ ਆਪਣੇ ਆਪ ਨੂੰ ਮਸੀਹ ਅਤੇ ਨੇਚਾਵਾਨ ਕਹਾਉਣਗੇ, ਪਰ ਉਹ ਜਿਹੜੇ ਹੇ ਪ੍ਰਭੂ ਆਖਦੇ ਹਨ ਉਹ ਦਾਖਲ ਨਹੀਂ ਹੋਣਗੇ। ਇਹਨਾਂ ਗੱਲਾਂ ਦਾ ਹੋਣਾ ਅਤੇ ਪ੍ਰਗਟਾਵਾ ਅੰਤ ਦੇ ਦਿਨਾਂ ਵਿੱਚ ਹੈ, ਜਦ ਪਰਮੇਸ਼ਵਰ ਦੇ ਸਾਰੇ ਭੇਦ ਖੁੱਲ ਜਾਣਗੇ। ਅਸੀਂ ਇਹਨੂੰ ਥੋੜੇ ਚਿਰ ਬਾਅਦ ਵੇਖਾਂਗੇ। ਤੁਸੀਂ ਮੈਨੂੰ ਸੱਚੀ ਅੰਗੂਰ ਦੀ ਬੇਲ ਅਤੇ ਝੂਠੀ ਬੇਲ ਉੱਤੇ ਕਈ ਸਾਲਾਂ ਤੋਂ ਪ੍ਰਚਾਰ ਕਰਦੇ ਸੁਣਿਆ ਆ ਕਿ ਕਿੱਦਾਂ ਉਹ ਨਾਲ ਨਾਲ ਵੱਡੀਆਂ ਹੁੰਦੀਆਂ ਹਨ। ਵੱਖਰੇ ਵੱਖਰੇ ਕਰਕੇ ਮੈਂ ਉਹਨਾਂ ਨੂੰ ਕਾਇਨ ਅਤੇ ਹਾਵਲ ਦੀ ਸ਼ਕਲ ਵਿੱਚ ਵਿਖਾਇਆ ਹੈ, ਜਿਹੜੀਆਂ ਕਿ ਬੇਲਾਂ ਜਗਵੇਦੀ ਉੱਤੇ ਮਿਲਦੀਆਂ ਹਨ। ਦੋਵੇਂ ਧਰਮੀ ਹਨ, ਦੋਵੇਂ ਮਸਾ ਕੀਤੇ ਹੋਏ ਹਨ, ਦੋਵੇਂ ਜਿਉਣ ਦੀ ਉਮੰਗ ਰੱਖਦੇ ਹਨ ਅਤੇ ਇੱਕੋ ਹੀ ਪਰਮੇਸ਼ਰ ਦੀ ਭਗਤੀ ਕਰਦੇ ਹਨ। ਉਹਨਾਂ ਵਿੱਚੋਂ ਇੱਕ ਕਬੂਲ ਹੋਇਆ ਤੇ ਦੂਜਾ ਰੱਦਿਆ ਗਿਆ। ਜਿਹੜਾ ਕਬੂਲ ਹੋਇਆ ਉਹਨੇ ਆਪਣੇ ਭਰਾ ਤੋਂ ਵੱਖਰੀ ਕੁਰਬਾਨੀ ਚੜਾਈ, ਕਿਉਂਕਿ ਉਹਦੇ ਉੱਤੇ ਇਹ ਪ੍ਰਗਟ ਕੀਤਾ ਗਿਆ ਸੀ ਕਿ ਕੀ ਕਰਨਾ ਆ। ਇਬਰਾਨੀਆਂ ਦੇ 11ਵੇਂ ਬਾਬ ਵਿੱਚ ਬਾਈਬਲ ਨੇ ਕਿਹਾ ਹੈ, ਨੇਚਾ ਨਾਲ ਹਾਬਲ ਨੇ ਕਾਇਨ ਨਾਲੋਂ ਪਰਮੇਸ਼ਵਰ ਅੱਗੇ ਉੱਤਮ ਬਲੀਦਾਨ ਚੜਾਇਆ, ਜਿਸ ਕਰਕੇ ਇਹ ਸਾਖੀ ਦਿੱਤੀ ਗਈ ਕਿ ਉਹ ਧਰਮੀ ਆ। ਯਸੂ ਨੇ ਉਹਦੇ ਆਪਣੇ ਬਾਰੇ ਵਿੱਚ ਆਤਮਕ ਪ੍ਰਕਾਸ਼ ਕਿ ਉਹ ਕੌਣ ਸੀ ਪੁੱਛਿਆ ਕਿ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ। ਪਤਰਸ ਨੇ ਕਿਹਾ, ਤੂੰ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਮਸੀਹ ਆ। ਯਸੂ ਨੇ ਕਿਹਾ, ਹੇ ਸ਼ਮਾਉਨ ਯੋਨਾ ਦੇ ਪੁੱਤਰ, ਤੂੰ ਧਾਨਿਆ ਕਿਉਂਕਿ ਮਾਸ ਤੇ ਲਹੂ ਨੇ ਨਹੀਂ, ਪਰ ਮੇਰਾ ਪਿਤਾ ਜੋ ਅਸਮਾਨ ਵਿੱਚ ਹੈ ਉਹਨੇ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ ਆ। ਇਸ ਚੱਟਾਨ ਉੱਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ। ਕੀ ਕਲਾਮ ਦਾ ਸੱਚਾ ਪ੍ਰਕਾਸ਼? ਫੇਰ ਉਹ ਹੀ ਸੱਚੀ ਅੰਗੂਰ ਦੀ ਬੇਲ ਆ। ਹਾਬਲ ਨੇ ਨੇਚਾ ਦੇ ਰਾਹੀਂ, ਤੁਸੀਂ ਕਹਿ ਸਕਦੇ ਹੋ ਇਹ ਪ੍ਰਕਾਸ਼ ਨਹੀਂ ਸੀ। ਨੇਚਾ ਕੀ ਆ? ਨੇਚਾ ਉਹ ਹੈ ਜਿਹੜਾ ਤੁਹਾਡੇ ਉੱਤੇ ਪ੍ਰਕਾਸ਼ਿਤ ਹੋਇਆ ਹੈ, ਜਿਹੜਾ ਹੁਣ ਤਾਂ ਨਹੀਂ ਪਰ ਤੁਸੀਂ ਨੇਚਾ ਕਰਦੇ ਹੋ ਕਿ ਇਹ ਹੋਵੇਗਾ। ਨੇਚਾ ਪਰਮੇਸ਼ਵਰ ਦੀ ਮਰਜ਼ੀ ਦਾ ਇੱਕ ਪ੍ਰਕਾਸ਼ ਆ, ਅਤੇ ਅੱਜ ਕਲੀਸਿਯਾਵਾਂ ਆਤਮਕ ਪ੍ਰਕਾਸ਼ ਵਿੱਚ ਨੇਚਾ ਤੱਕ ਨਹੀਂ ਕਰਦੀਆਂ ਅਤੇ ਉਹ ਕੁਝ ਮਤ ਸਿਧਾਂਤਾਂ ਦੀ ਤਾਲੀਮ ਵਿੱਚ ਨੇਚਾ ਕਰਦੀਆਂ ਹਨ। ਨੇਚਾ ਰਾਹੀਂ ਹੀ ਹਾਬਲ ਨੇ ਕਾਇਨ ਨਾਲੋਂ उत्तम बलिदान चढ़ाया जेदी साख दिती गई कि ओ धर्मिया आमीन। मेनू आस आ कि तुसी इनू समझ रहे हो। वेखिए असी किथे रह रहे हां, अपने समय ते ध्यान दईए। कुछ दिन पहला मैं एक भद्र पुरश जेड़ा के मसीह मत दा विद्वान सी ओदे नाल गल कीती। उन्हें क्या भाई ब्रानम असी सब प्रकाश नू प्रवान नहीं करदे। मैं क्या ताता तुहानू यसु मसीह नू भी आप प्रवान करना पवेगा क्योंकि ओ तां परमेश्वर दा प्रकाश है। परमेश्वर शरीर विच प्रकाशित होया। जिन्ना चिर तक तुसी ए ना जानोगे तुसी नाश हो जाओगे। यसु ने क्या जे तुसी नेचा नहीं करोगे कि मैं ओह हां तां तुसी अपने पापा विच मरोगे। ओ परमेश्वर दा प्रकाश आ, परमेश्वर दा आत्मा जेड़ा मनुखी शक्ल विच प्रगट होया। जे तुसी ए नेचा नहीं कर सकदे तां तुसी नाश हो जाओगे। जे तुसी ओनू तीजा आदमी जां दूजा आदमी जां होर कोई आदमी सिवाय परमेश्वर दे आखदे हो तां तुसी नाश हो जाओगे। जे तुसी नेचा नहीं करोगे कि मैं ओ ही हां तां तुसी अपने पापा विच मरोगे। प्रकाश एदे विच कोई हैरानी दी गल नहीं कि ओ ओनू नहीं वेख सके। कोई मेरे कोल नहीं आउंदा जिन्ना चिर तक मेरा पिता ओनू ना खिचे। जिन्हां नू भी पिता ने मैनू जट तों ही दिता आ ओ मेरे पास आउणगे। वेख्या जे तुहाडी समझ विच आया। ओफ सानू किवें पिता परमेश्वर नू प्यार ओदी भगती अते ओदी उस्तत करनी चाहीदी आ। ओफ लाड़ी रूपी रुख उते फलां दा चोटी दे समय उते पकड़ा वेख के अते अंतले दिनां विच आत्मा दे फलां नू वेख के सच्ची अंगूर दी बेल अते झूठी बेल दोवां दे कोल इको ही मसा सी। दोवां ते ही मीह पिया। कोई हैरानी नहीं क्योंकि सानू चेतावनी दिती है कि जे हो सकिया तां चुनिया होयां नू भी भुलावे विच पा देणगे। ध्यान दियो ओ इको जिहियां लगदियां हन, उन्हां उते इको जिहा ही मसा आ। पर ध्यान दियो उन्हां दे फलां दे द्वारा तुसी इहनू किवें जाणदे हो। तुसी किवें जाणदे हो कि इह संतरा नहीं आ क्योंकि इहनू अंगूर लगे होए हन। ओ बेल ठीक ठाक आ, इह रुख तों जिउंदी आ पर इहनू अंगूर लगदे हन। ए पहली वर्गी नहीं आ। अते जे कलीसिया आखदी आ कि ओ यसु मसीह अज कल ते जुगा युग इको जाया ते ओदी शक्ति ओदे कमा ते ओदे कलाम दा इनकार करदे हन। जेड़ी कलीसिया यसु मसीह विच नेचा करदी आ ओ यसु मसीह दे काम भी करेगी। ओदे अंदर यसु मसीह दा जीवन होवेगा। अते जे टहनी असली जड़ दी नहीं आ तां भावें किन्ना ही ओदे विच जीवन दा रस डोलिया जावे तां ओ अंगूर जां होर किस्म दे फाली देवेगी। पर जे पहला तो धारिया होया जीवन एदियां जड़ां विच है तां ए यसु मसीह जेड़ा अज कल अते युगा युग इको जिहा है ओनू प्रगट करेगी। तां ए यसु मसीह जेड़ा अज कल अते युगा युग इको जिहा है ओनू प्रगट करेगी। जे जड़ विचों बचन निकल रहा है जेड़ा के समय दे शुरू तो ही जड़िया। ध्यान दियो पर उन्हां दी उपज ही है जेड़ी तुहानू फर्क विखाउंदी आ। यसु ने कहा उन्हां दे फलां दे द्वारा तुसी उन्हां नू पछाण जाओगे। कोई मनुख जंगली बेरी तो अंगूर नहीं लाउंदा भावे अंगूर बेल विच जंगली बेरी दी कलम लाई होवे। ए संभव हो सकदा आ पर फल तुहानू दसेगा कि असलियत की आ। फल की आ? रुत दी बहार दा फल बचन आ। एहो ही उन्हां दी तालीम आ। केड़ी गल दी तालीम? समय दे मुताबिक तालीम के समा की आ? मनुखी सिद्धांत दी तालीम जां फिरके दी मिशनी तालीम जां परमेश्वर दा रुत दे अनुसार कलाम दी तालीम? हुण वक्त बड़ी तेजी नाल निकल रिहा आ। असी इस मजमून उते बहुता चिर विचार कर सकदे आ पर मेरा यकीन आ कि तुसी जेड़े इत्थे हो ते जेड़े सारे देश विच इहनू सुन रहे हन जान सकदे हो कि मैं की कहण दा यतन कर रहा आ क्योंकि साडे कोल बहुता समा नहीं आ। पर तुसी वेख सकदे हो कि मसा कुदरमिया अते झूठे सिखाउण वालियां उते भी हुंदा आ अते ओ ओहो ही काम करदे हन जिन्हां नू खुदा ने करन लई मना कीता आ। क्यों ओ मजबूर हन? ओ क्यों करदे हन? ओ इहदे तों बाज आ नहीं सकदे। एक जंगली बेरी अपने आप तों वध होर की हो सकदी आ? भावें किन्ना ही चंगा चोखा मीह ओहदे ते छिड़किया जावे ओ जंगली बेरी ही रहेगी। एहो ही कारण आ कि यसु मसीह ने कहा कि ओ ਇੰਨੇ ਸੱਚ ਦੇ ਨੇੜੇ ਹੋਣਗੇ ਕਿ ਜੇ ਹੋ ਸਕਿਆ ਤਾਂ ਉਹ ਚੁਣੇ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ, ਪਰ ਜਿਹੜਾ ਕਿ ਮੂਲ ਜੀਵਨ ਹੈ ਜੇ ਹੋ ਸਕਿਆ ਪਰ ਇਹ ਸੰਭਵ ਨਹੀਂ ਆ। ਕਣਕ ਤਾਂ ਕਣਕ ਉਗਾਵੇਗੀ, ਇਹੋ ਕੁਝ ਹੀ ਉਹ ਉਗਾ ਸਕਦੀ ਆ। ਧਿਆਨ ਦਿਓ ਤੇ ਯਾਦ ਰੱਖੋ ਕਿ ਖੁਦਾ ਜਥੇਬੰਦੀ ਦਾ ਪੈਦਾ ਕਰਨ ਵਾਲਾ ਨਹੀਂ ਆ, ਸ਼ੈਤਾਨ ਜਥੇਬੰਦੀ ਦਾ ਕਰਤਾ ਆ। ਮੈਂ ਪਰਮੇਸ਼ਰ ਦੇ ਕਲਾਮ ਵਿੱਚੋਂ ਬਾਰ ਬਾਰ ਅੱਗਿਓਂ ਪਿੱਛਿਓਂ ਹਰ ਤਰ੍ਹਾਂ ਦੇ ਨਾਲ ਇਹਨੂੰ ਸਿੱਧ ਕੀਤਾ ਹੈ। ਅੱਜ ਸਵੇਰੇ ਇਹਦੇ ਤੇ ਬਹੁਤਾ ਸਮਾਂ ਨਹੀਂ ਲਾਉਣਾ ਚਾਹੁੰਦਾ ਆ। ਅਸੀਂ ਜਾਣਦੇ ਹਾਂ ਕਿ ਲੋਕਾਂ ਨੂੰ ਉਹ ਜਥੇਬੰਦ ਨਹੀਂ ਕਰਦਾ ਕਿ ਉਹ ਜਥੇਬੰਦੀ ਕਰਨ। ਆਖਰੀ ਚੇਲੇ ਦੀ ਮੌਤ ਦੇ ਸੈਂਕੜੇ ਸਾਲ ਬਾਅਦ ਪਹਿਲੀ ਜਥੇਬੰਦੀ ਹੋਈ, ਉਹ ਸਦਾ ਹੀ ਨਿਸਫਲ ਸਿੱਧ ਹੋਇਆ ਹੈ। ਜੇ ਇਹਦਾ ਨਹੀਂ ਆ ਤਾਂ ਅਸੀਂ ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੇਰੀਅਨ ਅਤੇ ਕੈਥੋਲਿਕ ਅਤੇ ਹੋਰ ਸਭ ਅੱਜ ਪਿਆਰ ਵਿੱਚ ਇਕੱਠੇ ਕਿਉਂ ਨਹੀਂ ਆ? ਪਰਮੇਸ਼ਵਰ ਦੇ ਕੰਮ ਸਾਡੇ ਕੋਲੋਂ ਕਿਉਂ ਨਹੀਂ ਹੁੰਦੇ ਅਤੇ ਕਿਉਂ ਸਭ ਕਲੀਸਿਯਾਵਾਂ ਪਰਮੇਸ਼ਵਰ ਦੇ ਉਸੇ ਕਲਾਮ ਉੱਤੇ ਕਿਉਂ ਨਹੀਂ ਹਨ? ਇਹ ਗੱਲਾਂ ਮਨੁੱਖਾਂ ਵਿੱਚ ਵੰਡਾ ਪਾਉਂਦੀਆਂ ਹਨ ਅਤੇ ਭਰਪਣ ਨੂੰ ਖਤਮ ਕਰਦੀਆਂ ਹਨ, ਅਤੇ ਇਹ ਜਥੇਬੰਦ ਕਲੀਸਿਯਾਵਾਂ ਨੇ ਸਾਨੂੰ ਪਹਿਲਾਂ ਨਾਲੋਂ ਕਿਤੇ ਪਰਮੇਸ਼ਵਰ ਤੋਂ ਦੂਰ ਕਰ ਦਿੱਤਾ ਆ, ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਆ। ਸਾਨੂੰ ਇਹ ਦੱਸਿਆ ਗਿਆ ਆ ਕਿ ਪੁਰਾਣੇ ਸਮੇਂ ਦੀਆਂ ਸਭ ਘਟਨਾਵਾਂ ਸਾਡੀ ਤਾਲੀਮ, ਤਾੜਨਾ, ਉਦਾਹਰਣ ਅਤੇ ਸਾਵਧਾਨੀ ਦੇ ਲਈ ਵਾਪਰੀਆਂ ਹਨ। ਪੁਰਾਣੇ ਨੇਮ ਵਿੱਚ ਹੋਣ ਵਾਲੀਆਂ ਸਭ ਘਟਨਾਵਾਂ ਨਵੇਂ ਨੇਮ ਵਿੱਚ ਸਾਡੇ ਦਿਨਾਂ ਵਿੱਚ ਹੋਣ ਵਾਲੀਆਂ ਸਭ ਘਟਨਾਵਾਂ ਦੀ ਝਲਕ ਸੀ। ਜਿੱਦਾਂ ਕਿ ਤੁਸੀਂ ਆਪਣਾ ਹੱਥ ਕਦੇ ਨਾ ਵੇਖਿਆ ਹੋਵੇ ਤੇ ਤੁਸੀਂ ਉਤਾਂਹ ਝਾਤੀ ਮਾਰੀ ਤੇ ਤੁਹਾਨੂੰ ਇੱਕ ਪਰਛਾਵਾਂ ਕੰਧ ਉੱਤੇ ਦਿਸਿਆ, ਜਿੱਦਾਂ ਕਿ ਮੇਰਾ ਹੱਥ ਰੋਸ਼ਨੀ ਵਿੱਚ ਹੋਵੇਗਾ। ਜਦ ਇਹ ਨੈਗੇਟਿਵ ਵਿੱਚ ਇਹਦੀਆਂ ਪਰਛਾਵੇਂ ਵਿੱਚ 5 ਉਂਗਲਾਂ ਹਨ, ਅਤੇ ਜੇ ਤੁਸੀਂ ਆਪਣਾ ਹੱਥ ਅਸਲ ਵਿੱਚ ਉਸ ਨੈਗੇਟਿਵ ਦੀ ਵੱਲ ਘੁਮਾਓ ਤਾਂ ਸੱਚ ਵਿੱਚ ਇਹਦੀਆਂ 5 ਉਂਗਲਾਂ ਹੋਣਗੀਆਂ। ਬਾਈਬਲ ਸਾਨੂੰ ਦੱਸਦੀ ਆ ਕਿ ਪੁਰਾਣਾ ਨੇਮ ਨਵੀਆਂ ਗੱਲਾਂ ਜਾਂ ਆਉਣ ਵਾਲੀਆਂ ਗੱਲਾਂ ਦੀ ਪਰਛਾਈ ਜਾਂ ਇੱਕ ਪ੍ਰਕਾਰ ਦਾ ਰੂਪ ਸੀ। ਅਸਲ ਵਿੱਚ ਉਹ ਨਹੀਂ ਪਰ ਆਉਣ ਵਾਲੀਆਂ ਗੱਲਾਂ ਦੇ ਨਮੂਨੇ ਦਾ ਪਰਛਾਵਾਂ ਸੀ। ਆਓ ਅਸੀਂ ਪਿਛਲੀ ਕਲੀਸਿਆਈ ਯੁੱਗ ਵਿੱਚ ਵੇਖੀਏ ਕਿ ਇਹ ਗੱਲਾਂ ਏਦਾਂ ਹੀ ਸਨ ਕਿ ਨਹੀਂ। ਕੀ ਤੁਸੀਂ ਚਾਹਵੰਦ ਹੋ ਅਸੀਂ ਇਹਨੂੰ ਹਰ ਪ੍ਰਕਾਰ ਨਾਲ ਕਲਾਮ ਰਾਹੀਂ ਸਿੱਧ ਕਰਨਾ ਜਾਣ ਸਕੀਏ? ਕਿਸੇ ਮਨੁੱਖ ਦੇ ਵਿਚਾਰ ਜਾਂ ਸਿਧਾਂਤ ਦੇ ਰਾਹੀਂ ਨਹੀਂ, ਮੈਨੂੰ ਇਹਦੀ ਪਰਵਾਹ ਨਹੀਂ ਕਿ ਉਹ ਕੌਣ ਆ। ਦੂਜਾ ਕੋਈ ਵੀ ਆਦਮੀ, ਮੈਂ ਜਾਂ ਹੋਰ ਕੋਈ ਵੀ, ਜੇ ਉਹ ਤੁਰੇਤ ਅਤੇ ਨਵੀਆਂ ਦੇ ਮੁਤਾਬਿਕ ਨਹੀਂ ਬੋਲਦਾ ਤਾਂ ਉਹਦੇ ਵਿੱਚ ਕੋਈ ਉਜਾਲਾ ਨਹੀਂ ਆ। ਵੇਖਿਆ ਜੇ ਬਾਈਬਲ ਨੇ ਇਹੋ ਹੀ ਆਖਿਆ ਆ। ਭਾਵੇਂ ਕੋਈ ਵੀ ਹੋਵੇ, ਹਰੇਕ ਮਨੁੱਖ ਦੇ ਸ਼ਬਦ ਝੂਠੇ ਅਤੇ ਮੇਰੇ ਸੱਚੇ ਹੋਣ। ਆਓ ਅਸੀਂ ਪਿਛਾਂ ਭੌਂ ਕੇ ਵੇਖੀਏ ਕਿ ਇਹੋ ਜਿਹੀਆਂ ਘਟਨਾਵਾਂ ਸਾਡੀ ਉਦਾਹਰਣ ਲਈ ਘਟੀਆਂ ਹਨ ਕਿ ਨਹੀਂ। ਅਸੀਂ ਕੂਚ ਦੀ ਹੁਣ ਕਿਤਾਬ ਵੱਲ ਪਿਛਾਂ ਜਾ ਕੇ ਮੂਸਾ ਨਾਮੇ ਇੱਕ ਚਰਿੱਤਰ ਦੇ ਬਾਰੇ ਬੋਲ ਸਕਦੇ ਹਾਂ, ਜਿਹੜਾ ਕਿ ਖੁਦਾ ਦਾ ਮਸਾ ਕੀਤਾ ਹੋਇਆ ਨਬੀ, ਖੁਦਾ ਦੇ ਕਲਾਮ ਦੇ ਅਤੇ ਉਹਦੀ ਮਰਜ਼ੀ ਦੇ ਨਾਲ ਉਹਦੀ ਪੀੜ੍ਹੀ ਲਈ ਖੁਦਾ ਵੱਲੋਂ ਭੇਜਿਆ ਗਿਆ। ਜਿੱਦਾਂ ਕਿ ਪਰਮੇਸ਼ਰ ਦਾ ਕਲਾਮ ਇੱਕ ਸਾਰਤਾ ਵਿੱਚ ਚੱਲਦਾ ਹੈ, ਉਹਨੇ ਆਖਿਆ ਕਿ ਉਹ ਉਹਨਾਂ ਚਿਰ ਤੱਕ ਕੁਝ ਨਹੀਂ ਕਰਦਾ ਜਦ ਤੱਕ ਕਿ ਪਹਿਲਾਂ ਆਪਣੇ ਨਬੀਆਂ ਤੇ ਜ਼ਾਹਰ ਨਾ ਕਰ ਲਵੇ। ਉਹਨੇ ਇਹ ਕੀਤਾ ਹੈ। ਵੇਖਿਆ ਜੇ ਪਰਮੇਸ਼ਰ ਝੂਠ ਨਹੀਂ ਬੋਲ ਸਕਦਾ। ਪਰਮੇਸ਼ਰ ਝੂਠ ਬੋਲ ਕੇ ਪਰਮੇਸ਼ਰ ਨਹੀਂ ਰਹਿ ਸਕਦਾ। ਜੀ ਨਹੀਂ, ਉਹਨੂੰ ਸੱਚਾ ਰਹਿਣਾ ਹੀ ਆ, ਉਹਦੇ ਵਿੱਚ ਕੋਈ ਝੂਠ ਨਹੀਂ ਆ, ਅਤੇ ਉਹ ਆਪਣੇ ਵਿਚਾਰ ਬਦਲ ਨਹੀਂ ਸਕਦਾ। ਜੇ ਉਹ ਆਪਣਾ ਕਲਾਮ ਬਦਲ ਦੇਵੇ ਤਾਂ ਉਹ ਪਰਮੇਸ਼ਰ ਨਹੀਂ ਆ, ਅਤੇ ਫਿਰ ਉਹਨੇ ਗਲਤੀ ਕੀਤੀ ਆ। ਉਹ ਤਾਂ ਅਪਾਰ ਪਰਮੇਸ਼ਰ ਆ ਅਤੇ ਅਪਾਰ ਪਰਮੇਸ਼ਰ ਗਲਤੀ ਨਹੀਂ ਕਰ ਸਕਦਾ। ਵੇਖਿਆ ਜੇ ਜੋ ਕੁਝ ਵੀ ਖੁਦਾ ਨੇ ਆਖਿਆ ਹੈ ਉਹ ਸਦੀਪਕ ਠੀਕ ਅਤੇ ਸੱਚ ਹੈ। ਵੇਖਿਆ ਜੇ ਅਤੇ ਉਹਨੇ ਇਹਦਾ ਕਰਾਰ ਕੀਤਾ ਆ। ਸੋ ਧਿਆਨ ਦਿਓ ਕਿ ਬਾਈਬਲ ਵਿੱਚ ਇਹ ਕਿਤੇ ਵੀ ਦਰਜ ਨਹੀਂ ਹੈ ਤੇ ਉਹਦੀ ਇਕਸਾਰਤਾ ਉਖੜਦੀ ਹੋਵੇ। ਖੁਦਾ ਨੇ ਅਬਰਾਹਮ ਨਾਲ ਵਾਅਦਾ ਕੀਤਾ ਕਿ ਉਹਦਾ ਅੰਸ਼ 400 ਸਾਲ ਤੱਕ ਇੱਕ ਓਪਰੀ ਧਰਤੀ ਵਿੱਚ ਰਹੇਗਾ, ਤਦ ਉਹ ਉਹਨਾਂ ਨੂੰ ਆਪਣੇ ਮਹਾਨ, ਬਲਵੰਤ ਅਤੇ ਸ਼ਕਤੀਸ਼ਾਲੀ ਹੱਥ ਨਾਲ ਕੱਢ ਲਿਆਵੇਗਾ, ਅਤੇ ਜਿਨ੍ਹਾਂ ਲੋਕਾਂ ਵਿੱਚ ਉਹ ਰਹਿੰਦੇ ਹਨ ਉਹਨਾਂ ਦੇ ਦਰਮਿਆਨ ਅਜੀਬ ਅਚੰਭੇ ਕੰਮ ਅਤੇ ਚਿੰਨ ਵਿਖਾਵੇਗਾ। ਕਰਾਰ ਦਾ ਸਮਾਂ ਨਿਕਟਾ ਗਿਆ, ਲੋਕੀ ਇਹਨੂੰ ਭੁੱਲ ਗਏ ਸਨ। ਉਹਨਾਂ ਕੋਲ ਫਰੀਸੀ, ਸਦੂਕੀ ਲੋਕ ਅਤੇ ਫਿਰਕਾ ਪ੍ਰਸਤੀ ਮਿਸ਼ਰਾ ਸਨ, ਪਰ ਅਚਨਚੇਤ ਪਰਮੇਸ਼ਰ ਪ੍ਰਗਟ ਹੋਇਆ ਤੇ ਉਹਨਾਂ ਵਿੱਚੋਂ ਕਿਸੇ ਨੂੰ ਨਹੀਂ ਚੁਣਿਆ। ਪਰਮੇਸ਼ਰ ਨੇ ਕਦੇ ਵੀ ਕਿਸੇ ਫਿਰਕਾ ਪ੍ਰਸਤ ਮਿਸ਼ਨ ਵਿੱਚੋਂ ਆਪਣੇ ਨਬੀ ਨੂੰ ਨਹੀਂ ਬੁਲਾਇਆ, ਨਹੀਂ ਸ਼੍ਰੀਮਾਨ, ਕਿਉਂਕਿ ਫਿਰਕੂ ਨਬੀ ਇਹਨਾਂ ਆਪਣੇ ਮਤ ਦੀ ਤਲੀਮ ਹੇਠਾਂ ਦੱਬਿਆ ਹੁੰਦਾ ਆ ਕਿ ਉਹਨੂੰ ਆਪਣੀ ਮਿਸ਼ਨ ਦੇ ਨਾਲ ਹੀ ਰਹਿਣਾ ਪੈਂਦਾ ਆ। ਮੂਸਾ ਖੁਦਾ ਦਾ ਭੇਜਿਆ ਹੋਇਆ ਨਬੀ ਸੀ, ਜਿਹਦੇ ਕੋਲ ਖੁਦਾ ਦਾ ਕਲਾਮ ਸੀ, ਅਤੇ ਉਹ ਠੀਕ ਖੁਦਾ ਦੇ ਹੁਕਮ ਦੇ ਅਨੁਸਾਰ ਇਸਰਾਇਲ ਨੂੰ ਕਰਾਰ ਦੀ ਧਰਤੀ ਵਿੱਚ ਲੈ ਕੇ ਜਾ ਰਿਹਾ ਸੀ, ਉਹਦੀ ਮੁਲਾਕਾਤ ਇੱਕ ਦੂਜੇ ਨਬੀ ਨਾਲ ਹੋਈ, ਜਿਹੜੀ ਪਾਕ ਰੂਹ ਮੂਸਾ ਦੇ ਉੱਤੇ ਸੀ ਉਹਦਾ ਮਸਾ ਉਸ ਨਬੀ ਉੱਤੇ ਵੀ ਸੀ। ਇਹ ਠੀਕ ਆ, ਉਹ ਨਬੀ ਸੀ, ਪਵਿੱਤਰ ਆਤਮਾ ਉਸ ਮਨੁੱਖ ਉੱਤੇ ਸੀ, ਉਹਦਾ ਨਾਂ ਬਲਾਮ ਸੀ। ਅਸੀਂ ਸਾਰੇ ਇਸ ਕਥਾ ਨੂੰ ਜਾਣਦੇ ਹਾਂ। ਚੰਗਾ ਭਾਈ, ਤੇ ਉਹੋ ਹੀ ਗੱਲਾਂ ਜਿਹੜੀਆਂ ਉਸ ਮਨੁੱਖ ਨੇ ਕਹੀਆਂ ਅੱਜ ਤੋਂ 2800 ਸਾਲ ਪਹਿਲਾਂ ਅੱਜ ਵੀ ਵਾਪਰ ਰਹੀਆਂ ਹਨ। ਹੇ ਇਸਰਾਇਲ, ਤੂੰ ਬਲਸਾਨ ਦੇ ਸਾਨ ਵਾਂਗੂ ਆ, ਜਿਹੜਾ ਤੈਨੂੰ ਬਰਕਤ ਦੇਵੇਗਾ ਉਹ ਬਰਕਤ ਪਾਵੇਗਾ, ਜਿਹੜਾ ਤੈਨੂੰ ਸ਼ਰਾਪ ਦੇਵੇਗਾ ਉਹ ਸ਼ਰਾਪਿਤ ਹੋਵੇਗਾ। ਤੇਰਾ ਬਲ, ਤੇਰੀ ਤਾਕਤ, ਅਤੇ ਹੇ ਯਕੂਬ, ਤੇਰੇ ਡੇਰੇ ਕਿੱਡੇ ਚੰਗੇ ਹਨ। ਵੇਖਿਆ ਜੇ ਉਹ ਮਜਬੂਰ ਸੀ, ਉਹਦਾ ਉੱਥੇ ਆਉਣ ਦਾ ਮਕਸਦ ਤਾਂ ਲੋਕਾਂ ਨੂੰ ਲਾਨਤ ਪਾਉਣਾ ਸੀ। ਓਏ ਝੂਠੇ ਸਿਖਾਉਣ ਵਾਲਿਓ, ਤੁਸੀਂ ਸਾਲਾਂ ਤੋਂ ਇਹਨਾਂ ਟੇਪਾਂ ਨੂੰ ਸੁਣਿਆ ਅਤੇ ਵੇਖਿਆ ਹੈ ਕਿ ਪਰਮੇਸ਼ਵਰ ਨੇ ਜੋ ਕਿਹਾ ਉਹਨੂੰ ਸਿੱਧ ਵੀ ਕਰਕੇ ਵਿਖਾਇਆ, ਅਤੇ ਤੁਸੀਂ ਆਪਣੇ ਅਧਿਐਨ ਦੇ ਰਾਹੀਂ ਜਾਣਦੇ ਹੋ ਕਿ ਇਹ ਸੱਚ ਆ। ਪਰ ਤੁਸੀਂ ਆਪਣੀ ਫਿਰਕਾ ਪ੍ਰਸਤ ਮੰਡਲੀ ਦੇ ਫਰਕਾਂ ਦੇ ਕਾਰਨ ਇਹਦੀ ਵਿਰੋਧਤਾ ਕਰਦੇ ਹੋ ਅਤੇ ਲੋਕਾਂ ਨੂੰ ਆਖਦੇ ਹੋ ਕਿ ਇਹ ਏਦਾਂ ਨਹੀਂ ਆ। ਤੁਹਾਡੇ ਉੱਤੇ ਹਾਏ, ਤੁਹਾਡੇ ਖਤਮ ਹੋਣ ਦਾ ਸਮਾਂ ਨਿਕਟ ਆ ਗਿਆ ਆ। ਬਲਾਮ ਵੀ ਉਸੇ ਆਤਮਾ ਤੋਂ ਮਸਾ ਕੀਤਾ ਹੋਇਆ ਸੀ ਜਿਹੜੀ ਮੂਸਾ ਦੇ ਉੱਤੇ ਸੀ। ਫਰਕ ਕੀ ਸੀ? ਮੂਸਾ ਦੀ ਤਾਲੀਮ ਸੰਪੂਰਨ ਸੀ। ਪਤਰਸ ਦੀ ਦੂਜੀ ਪੱਤਰੀ ਵਿੱਚ ਬਾਈਬਲ ਆਖਦੀ ਆ ਕਿ ਬਲਾਮ ਦੀ ਤਾਲੀਮ ਜਿਹੜੀ ਇਸਰਾਇਲ ਨੇ ਹਾਸਲ ਕੀਤੀ, ਪਰਮੇਸ਼ਵਰ ਨੇ ਉਹਨੂੰ ਕਦੇ ਮਾਫ ਨਹੀਂ ਕੀਤਾ। ਨਾ ਮਾਫ ਕੀਤਾ ਜਾਣ ਵਾਲਾ ਪਾਪ। ਜਿਨ੍ਹਾਂ ਨੇ ਬਲਾਮ ਦੀ ਤਾਲੀਮ ਹਾਸਲ ਕੀਤੀ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ, ਭਾਵੇਂ ਇਸਰਾਇਲੀ ਪਰਮੇਸ਼ਵਰ ਦੀ ਬਰਕਤ ਦੇ ਅਧੀਨ ਨਿਕਲੇ ਸਨ ਤੇ ਪਰਮੇਸ਼ਵਰ ਦੇ ਬਲਵੰਤ ਹੱਥ ਨੂੰ ਇਸ ਸ਼ਕਤੀਸ਼ਾਲੀ ਨਬੀ ਦੇ ਰਾਹੀਂ ਪ੍ਰਗਟ ਹੁੰਦੇ ਵੇਖਿਆ ਅਤੇ ਪਰਮੇਸ਼ਵਰ ਦੇ ਦੁਆਰਾ ਉਹਦਾ ਠੀਕ ਸਬੂਤ ਦਿੰਦੇ ਹੋਏ ਵੇਖਿਆ। ਕਿਉਂਕਿ ਦੂਜਾ ਨਬੀ ਵੱਖਰੀ ਕਿਸਮ ਦੀ ਤਾਲੀਮ ਨਾਲ ਆਇਆ ਅਤੇ ਮੂਸਾ ਦਾ ਵਿਰੋਧ ਕੀਤਾ, ਲੋਕਾਂ ਉੱਤੇ ਇਹ ਸਾਬਤ ਕਰਨਾ ਚਾਹਿਆ ਕਿ ਮੂਸਾ ਗਲਤ ਆ। ਹੋਰਾ ਅਤੇ ਦਾਤਾਨ ਅਤੇ ਉਹਨਾਂ ਵਿੱਚੋਂ ਬਹੁਤਿਆਂ ਨੇ ਉਸ ਤਾਲੀਮ ਨਾਲ ਸਹਿਮਤੀ ਵਿਖਾਈ ਤੇ ਬਲਾਮ ਨਾਲ ਰਜਾਮੰਦ ਹੋ ਗਏ ਤੇ ਇਸਰਾਇਲੀ ਬੱਚਿਆਂ ਨੂੰ ਹਰਾਮਕਾਰੀ ਸਿਖਾਈ ਅਤੇ ਇਹ ਸਿਖਾਇਆ ਕਿ ਉਹਦੀ ਜਥੇਬੰਦੀ ਦੀ ਪੈਰਵੀ ਕਰੋ ਤੇ ਅਸੀਂ ਸਭ ਇੱਕ ਆ, ਭਾਵੇਂ ਅਸੀਂ ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੇਰੀਅਨ ਜਾਂ ਪੈਂਟੀਕਾਸਟਲ ਅਤੇ ਹੋਰ ਸਭ, ਅਸੀਂ ਸਭ ਇੱਕੋ ਆ। ਅਸੀਂ ਇੱਕੋ ਜੇ ਨਹੀਂ ਆ। ਤੁਸੀਂ ਪ੍ਰਭੂ ਦੇ ਲਈ, ਪਵਿੱਤਰ ਪਰਮੇਸ਼ਵਰ ਦੀ ਆਤਮਾ ਅਤੇ ਉਹਦੇ ਕਲਾਮ ਦੇ ਲਈ, ਅੱਜ ਦੇ ਦਿਨ ਦੇ ਕਰਾਰ ਦੇ ਲਈ, ਫਲ ਲਿਆਉਣ ਲਈ ਵੱਖਰੇ ਕੀਤੇ ਗਏ ਲੋਕ ਅਤੇ ਤੁਸੀਂ ਉਹਨਾਂ ਵਿੱਚੋਂ ਨਹੀਂ ਹੋ। ਮੈਂ ਜਾਣਦਾ ਹਾਂ ਕਿ ਇਹ ਗੱਲ ਹੈ ਤਾਂ ਬੜੀ ਸਖਤ, ਪਰ ਇਹ ਠੀਕ ਉਦਾਂ ਦਾ ਹੀ ਸੱਚ ਆ। ਇਹਨਾਂ ਅੰਤਲੇ ਦਿਨਾਂ ਵਿੱਚ ਸੇਵਾ ਦੇ ਲਈ ਮਖਸੂਸ ਕੀਤੇ ਹੋਏ, ਇਹਨਾਂ ਵਿੱਚੋਂ ਬਾਹਰ ਆ ਜਾਓ। ਬਲਾਮ ਦਾ ਅਗੰਮ ਵਾਕ ਨਹੀਂ, ਪਰ ਬਲਾਮ ਦੀ ਸਿੱਖਿਆ, ਉਹਦਾ ਅਗੰਮ ਵਾਕ ਠੀਕ ਸੀ, ਇਹ ਪਰਮੇਸ਼ਵਰੀ ਵੱਲੋਂ ਸੀ। ਤੁਹਾਡੇ ਵਿੱਚੋਂ ਕਿੰਨੇ ਇਸ ਗੱਲ ਦੀ ਨੇਚਾ ਕਰਦੇ ਹਨ? ਬਲਾਮ ਦਾ ਅਗੰਮ ਵਾਕ ਬਿਲਕੁਲ ਠੀਕ ਸੀ, ਕਿਉਂਕਿ ਉਹ ਹੋਰ ਕੁਝ ਬੋਲ ਹੀ ਨਹੀਂ ਸਕਿਆ। ਪਰਮੇਸ਼ਵਰ ਦਾ ਮਸਾਹ ਹੋਰ ਕੁਝ ਬੋਲ ਹੀ ਨਹੀਂ ਸਕਦਾ ਅਤੇ ਪਰਮੇਸ਼ਵਰ ਨੇ ਇਹਨੂੰ ਸੱਚ ਕਰਕੇ ਸਾਬਤ ਕੀਤਾ। ਪਰ ਇਹ ਬਲਾਮ ਦੀ ਸਿੱਖਿਆ ਸੀ। ਇਹਦੀ ਤੁਲਨਾ ਜਰਾ ਮਤੀ 24:24 ਨਾਲ ਕਰੋ। ਮਸਾ ਕੀਤੇ ਹੋਏ ਪਰ ਉਹਨਾਂ ਦੀ ਸਿੱਖਿਆ ਗਲਤ ਆ, ਜਿਵੇਂ ਕਿ ਤਸਲੀਸ, ਟ੍ਰਿਨਿਟੀ ਅਤੇ ਉਹਦੇ ਵਰਗੀਆਂ ਹੋਰ ਸਭ ਗੱਲਾਂ ਜਿਹੜੀਆਂ ਝੂਠ ਅਤੇ ਮਸੀਹ ਵਿਰੋਧੀ ਹਨ। ਮੈਨੂੰ ਆਸ ਹੈ ਕਿ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ ਅਤੇ ਤੁਸੀਂ ਜਿਹੜੇ ਸਾਰੇ ਦੇਸ਼ ਵਿੱਚ ਫੋਨ ਦੇ ਦੁਆਰਾ ਸੁਣ ਰਹੇ ਹੋ, ਫੋਨ ਨੂੰ ਬੰਦ ਨਾ ਕਰ ਦੇਣਾ ਤੇ ਉੱਠ ਕੇ ਬਾਹਰ ਨਾ ਜਾਣਾ, ਪਰ ਸ਼ਾਂਤੀ ਨਾਲ ਬੈਠੇ ਰਹਿਣਾ ਅਤੇ ਆਓ ਵੇਖੀਏ ਕਿ ਭਲਾ ਪਵਿੱਤਰ ਆਤਮਾ ਸਾਡੇ ਉੱਤੇ ਇਹ ਨਹੀਂ ਪ੍ਰਗਟ ਕਰੇਗਾ ਅਤੇ ਸਾਡੇ ਲਈ ਸਿੱਧ ਕਰੇਗਾ। ਤੁਸੀਂ ਆਖੋਗੇ ਮੈਂ ਤਾਂ ਆ ਵਿਸ਼ਵਾਸ ਕਰਦਾ ਹਾਂ, ਤੁਸੀਂ ਕੁਝ ਵੀ ਵਿਸ਼ਵਾਸ ਕਰੋ, ਸ਼ਾਂਤੀ ਨਾਲ ਬਹਿ ਕੇ ਸੁਣੋ, ਪਰਮੇਸ਼ਵਰ ਨੂੰ ਆਖੋ ਕਿ ਉਹ ਤੁਹਾਡੇ ਦਿਲ ਨੂੰ ਖੋਲ ਦੇਵੇ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕੰਡਿਆਲੀ ਝਾੜੀ ਹੋ ਜਾਂ ਊਂਟ ਕਟਾਰੇ ਹੋ ਜਾਂ ਜੋ ਵੀ ਤੁਹਾਡਾ ਵਿਸ਼ਵਾਸ ਹੋਵੇਗਾ। ਵੇਖਿਆ ਜੇ ਹੁਣ ਇਥੋਂ ਤੱਕ ਇਹ ਯਹੂਦਾ ਵੀ ਡੰਨ ਪਾਉਣ ਲਈ ਪਹਿਲਾਂ ਤੋਂ ਹੀ ਨਿਯੁਕਤ ਕੀਤਾ ਗਿਆ ਸੀ ਜਿਹੜਾ ਯਸੂ ਦੇ ਸਾਹਮਣੇ ਬੈਠਾ ਹੋਇਆ ਸੀ। ਯਸੂ ਨੇ ਉਹਨੂੰ ਦੱਸਿਆ ਉਹ ਤੂੰ ਹੀ ਆ, ਜੋ ਕੁਝ ਤੂੰ ਕਰਨ ਵਾਲਾ ਆ, ਜੋ ਕੁਝ ਵੀ ਤੂੰ ਕਰਨ ਲਈ ਧਾਰਿਆ ਆ, ਜਾ ਤੇ ਝੱਪ ਦੇ ਉਹਨੂੰ ਕਰ। ਉਹ ਜਾਣਦਾ ਸੀ ਕਿ ਉਹਨੇ ਕੀ ਕਰਨਾ ਆ। ਉਹਨੇ ਆਪਣੀ ਮਸ਼ਹੂਰੀ ਅਤੇ ਉਹਨਾਂ 30 ਚਾਂਦੀ ਦੇ ਸਿੱਕਿਆਂ ਦੇ ਲਈ ਪ੍ਰਭੂ ਯਸੂ ਮਸੀਹ ਨੂੰ ਵੇਚ ਦਿੱਤਾ। ਉਹਦਾ ਇੱਕ ਚੇਲਾ ਜਿਹੜਾ ਕਿ ਗਿਰਜੇ ਜਾ ਖਜ਼ਾਨਚੀ ਸੀ, ਯਸੂ ਨੇ ਉਹਨੂੰ ਆਪਣਾ ਮਿੱਤਰ ਕਿਹਾ। ਵੇਖਿਆ ਜੇ ਬਾਈਬਲ ਨੇ ਆਖਿਆ ਕਿ ਉਹ ਵਿਨਾਸ਼ ਦਾ ਪੁੱਤਰ ਹੋ ਕੇ ਜੰਮਿਆ, ਉਦਾਂ ਹੀ ਜਿੱਦਾਂ ਯਸੂ ਪਰਮੇਸ਼ਰ ਦਾ ਪੁੱਤਰ ਹੋ ਕੇ ਜੰਮਿਆ। ਜੇ ਹੋ ਸਕਿਆ ਤਾਂ ਚੁਣਿਆ ਹੋਇਆ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਗੌਰ ਨਾਲ ਵੇਖਣਾ, ਜਦ ਕਿ ਅਸੀਂ ਇਹਦੀ ਪੜ੍ਹਾਈ ਕਰਦੇ ਹਾਂ, ਅਸੀਂ ਰਾਜਿਆਂ ਦੀ ਪੁਸਤਕ ਵਿੱਚੋਂ ਇੱਕ ਹੋਰ ਘਟਨਾ ਵੇਖਦੇ ਹਾਂ। ਇੱਕ ਨਬੀ ਸੀ ਜਿਹਦਾ ਨਾਮ ਮੀਕਾ ਸੀ। ਉਹ ਇਮਲਾ ਦਾ ਪੁੱਤਰ ਸੀ ਅਤੇ ਉਹ ਇੱਕ ਨਬੀ ਸੀ। ਉਹ ਸੀ ਅਤੇ ਉੱਥੇ ਇੱਕ ਹੋਰ ਨਬੀ ਸੀ ਜਿਹੜਾ ਕਿ ਨਬੀਆਂ ਦੀ ਜਥੇਬੰਦੀ ਦਾ ਸਿਰ ਕੱਢ ਸੀ, ਮਸਾ ਕੀਤੇ ਹੋਏ। ਬਾਈਬਲ ਨੇ ਆਖਿਆ ਕਿ ਉਹ ਨਬੀ ਸਨ ਬਿਲਕੁਲ ਓਦਾਂ ਹੀ ਜਿੱਦਾਂ ਕਿ ਬਲਾਮ ਸੀ, ਮਸਾ ਕੀਤੇ ਹੋਏ। ਅਤੇ ਇੱਕ ਮੀਕਾ ਨਾਮੇ ਨਬੀ ਸੀ ਜਿਹੜਾ ਕਿ ਪਰਮੇਸ਼ਰ ਦੁਆਰਾ ਮਸਾ ਕੀਤਾ ਹੋਇਆ ਅਤੇ ਪਰਮੇਸ਼ਰ ਦੇ ਕਲਾਮ ਨਾਲ ਭੇਜਿਆ ਗਿਆ ਸੀ। ਅਤੇ ਇੱਕ ਸਿਦਕਿਆ ਨਾਮੇ ਵੀ ਸੀ ਜਿਹਨੇ ਸੋਚਿਆ ਕਿ ਉਹ ਪਰਮੇਸ਼ਰ ਦਾ ਭੇਜਿਆ ਹੋਇਆ ਆ, ਉਹ ਪਰਮੇਸ਼ਰ ਦਾ ਮਸਾ ਕੀਤਾ ਹੋਇਆ ਆ, ਪਰ ਉਹਦੀ ਸਿੱਖਿਆ ਕਲਾਮ ਦੇ ਉਲਟ ਸੀ। ਝੂਠੇ ਮਸੀਹ ਉੱਠ ਖੜੇ ਹੋਣਗੇ ਅਤੇ ਬੜੇ ਚਿੰਨ ਵਿਖਾਉਣਗੇ ਅਤੇ ਜੋ ਹੋ ਸਕਿਆ ਤਾਂ ਚੁਣਿਆ ਹੋਇਆ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਧਿਆਨ ਦਿਓ, ਉਹ ਦੋਵੇਂ ਹੀ ਮਸਾ ਕੀਤੇ ਹੋਏ ਹਨ। ਹੁਣ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕਿਹੜਾ ਠੀਕ ਅਤੇ ਕਿਹੜਾ ਗਲਤ ਸੀ? ਆਹਾ, ਦੇ ਲਈ ਕਲਾਮ ਦੇ ਕਰਾਰ ਨੂੰ ਗੌਰ ਨਾਲ ਵੇਖੋ। ਏਲੀਆ ਜਿਹੜਾ ਕਿ ਪਹਿਲਾ ਨਬੀ ਹੋ ਚੁੱਕਿਆ ਸੀ ਅਤੇ ਉਸ ਯੁੱਗ ਦਾ ਬੜਾ ਮਹਾਨ ਨਬੀ ਸੀ ਜਿਹਨੂੰ ਪਰਮੇਸ਼ਰ ਨੇ ਸਾਬਤ ਕੀਤਾ ਸੀ, ਅਤੇ ਉਸ ਸਾਬਤ ਕੀਤੇ ਹੋਏ ਨਬੀ ਨੇ ਆਖਿਆ ਕਿਉਂਕਿ ਅਹਾਬ ਨੇ ਬੁਰਾਈ ਕੀਤੀ ਆ, ਕੁੱਤੇ ਉਹਦਾ ਲਹੂ ਪੀਣਗੇ ਕਿਉਂਕਿ ਉਹਨੇ ਨਾਬੋਤ ਦੀ ਜ਼ਿੰਦਗੀ ਲਈ ਆ, ਇਜ਼ਾਬੇਲ ਰਾਣੀ ਦੀ ਦੇਹ ਨੂੰ ਕੁੱਤੇ ਖਾਣਗੇ ਤੇ ਉਹਦੀ ਦੇਹ ਖੇਤਾਂ ਵਿੱਚ ਰੂੜੀ ਦੀ ਨਾਈ ਹੋਵੇਗੀ। ਹੁਣ ਜਿਹਨੂੰ ਖੁਦਾ ਨੇ ਸ਼ਰਾਪ ਦਿੱਤਾ ਆ ਉਹਨੂੰ ਤੁਸੀਂ ਕਿਵੇਂ ਬਰਕਤ ਦੇ ਸਕਦੇ ਹੋ? ਜਾਂ ਜਿੱਦਾਂ ਬਲਾਮ ਨੇ ਆਖਿਆ ਜਿਹਨੂੰ ਖੁਦਾ ਨੇ ਬਰਕਤ ਦਿੱਤੀ ਆ ਉਹਨੂੰ ਤੁਸੀਂ ਕਿਵੇਂ ਸ਼ਰਾਪ ਦੇ ਸਕਦੇ ਹੋ? ਠੀਕ ਹੈ ਜੀ, ਪਰ ਇਹ ਨਬੀ ਤਾਂ ਖਰੇ ਸਨ, ਬੇਸ਼ੱਕ ਉਹ ਚੰਗੇ ਤੇ ਇੱਜ਼ਤਦਾਰ ਆਦਮੀ ਸਨ। ਇਸਰਾਇਲ ਵਿੱਚ ਨਬੀ ਹੋਣ ਲਈ ਤੁਹਾਨੂੰ ਇੱਜ਼ਤਦਾਰ ਹੋਣਾ ਹੀ ਚਾਹੀਦਾ ਆ, ਇੱਥੋਂ ਤੱਕ ਕਿ ਇਸਰਾਇਲੀ ਹੋਣ ਲਈ ਵੀ। ਜੇ ਤੁਸੀਂ ਨਾ ਹੋਵੋ ਤਾਂ ਤੁਹਾਨੂੰ ਪਥਰਾਓ ਕੀਤਾ ਜਾਵੇਗਾ। ਉਹ ਇੱਜ਼ਤਦਾਰ ਆਦਮੀ ਸਨ, ਉਹ ਹੁਸ਼ਿਆਰ ਆਦਮੀ ਸਨ, ਉਹ ਤਾਲੀਮ ਯਾਫਤਾ ਸਨ। ਅਹਾਬ ਨੇ ਸਾਰੇ ਦੇਸ਼ ਵਿੱਚੋਂ ਉਹਨਾਂ ਨੂੰ ਚੁਣਿਆ ਸੀ, ਸਾਰੀ ਕੌਮ ਵਿੱਚੋਂ ਚੁਣੇ ਹੋਏ ਤੇ ਚੰਗੇ ਫੱਬਦੇ ਸਨ। ਪੈਨ ਰਾਈਟ, ਉਹ ਜਰਾ ਵੇਖਣਾ, ਸਾਰੀ ਕੌਮ ਵਿੱਚੋਂ ਚੁਣੇ ਹੋਏ ਤੇ ਚੰਗੇ ਫੱਬਦੇ ਸਨ। ਜਦ ਮੀਕਾ ਨੇ ਆਪਣਾ ਦਰਸ਼ਨ ਵੇਖਿਆ ਉਹ ਜਾਣਦਾ ਸੀ ਕਿ ਕਲਾਮ ਨੇ ਕੀ ਆਖਿਆ ਹੈ, ਪਰ ਉਹ ਵੇਖਣਾ ਚਾਹੁੰਦਾ ਸੀ ਕਿ ਆਤਮਾ ਉਹਦੇ ਅੰਦਰੋਂ ਕੀ ਆਖੇਗਾ। ਉਹਨਾਂ ਮੀਕਾ ਨੂੰ ਵੀ ਆਖਿਆ, ਤੂੰ ਵੀ ਉਹ ਗੱਲ ਆਖੀ ਜਿਹੜੀ ਇਹ ਦੂਜੇ ਨਬੀ ਆਖਦੇ ਹਨ, ਅਤੇ ਜੇ ਤੂੰ ਏਦਾਂ ਹੀ ਆਖੇਗਾ ਕਿਉਂ ਨਹੀਂ ਅਸੀਂ ਫੇਰ ਦੁਬਾਰਾ ਤੈਨੂੰ ਆਪਣੀ ਸੰਗਤ ਵਿੱਚ ਸ਼ਾਮਿਲ ਕਰ ਲਵਾਂਗੇ। ਵੇਖਿਆ ਜੇ ਅਸੀਂ ਤੈਨੂੰ ਆਪਣੇ ਨਾਲ ਰਲਾ ਕੇ ਆਪਣੇ ਨਾਲ ਦਾ ਬਣਾ ਲਵਾਂਗੇ, ਅਸੀਂ ਤੈਨੂੰ ਆਪਣੀ ਫਿਰਕਾ ਪ੍ਰਸਤ ਮਿਸ਼ਨ ਵਿੱਚ ਲੈ ਲਵਾਂਗੇ। ਅਸੀਂ ਜਾਣਦੇ ਹਾਂ ਤੂੰ ਨਬੀ ਆ, ਪਰ ਤੂੰ ਹਮੇਸ਼ਾ ਹੀ ਸ਼ਰਾਪਤ ਗੱਲਾਂ ਆਖਣਾ ਆ, ਤੂੰ ਸਦਾ ਹੀ ਅਹਾਬ ਨੂੰ ਸ਼ਰਾਪ ਦਿੰਦਾ ਆ। ਹੁਣ ਸਿਦਕਿਆ ਜਿਹੜਾ ਉਹਨਾਂ ਦਾ ਮੋਢੀ ਜਾਂ ਪੋਪ ਜਾਂ ਜੋ ਕੁਝ ਵੀ ਉਹ ਸੀ, ਉਹਨੇ ਵੀ ਅਹਾਬ ਨੂੰ ਬਰਕਤ ਦਿੱਤੀ ਤੇ ਆਖਿਆ ਕਿ ਜਾ ਤੇ ਚੜਾਈ ਕਰ। ਮੀਕਾ, ਤੂੰ ਵੀ ਜਾ ਕੇ ਹੁਣ ਉਹੋ ਹੀ ਗੱਲ ਆਖੀ, ਉਹ ਕਿਉਂ? ਤੂੰ ਤਾਂ ਇੱਕ ਗਰੀਬ ਜਿਹਾ ਬੰਦਾ ਆ, ਉਹ ਤੇਰੀ ਕੋਈ ਖਾਸ ਕਲੀਸਿਆ ਵੀ ਨਹੀਂ ਆ। ਇਹਨਾਂ ਨਬੀਆਂ ਦੇ ਕੋਲ ਤਾਂ ਕਰੋੜਾਂ ਦੀ ਤਾਦਾਦ ਆ, ਸਾਰੀ ਕੌਮ ਉਹਨਾਂ ਦੇ ਨਾਲ ਆ, ਤੂੰ ਹੀ ਮੀਕਾ ਉਹ ਹੀ ਆਖੀ ਜਿਹੜਾ ਉਹ ਸਭ ਕਹਿ ਰਹੇ ਹਨ, ਤੇ ਵੇਖੀ ਫੇਰ ਤੈਨੂੰ ਕੀ ਹੋਵੇਗਾ ਅਤੇ ਤੂੰ ਫੇਰ ਧਰਤੀ ਦੀ ਉੱਤਮ ਉਪਜ ਖਾਵੇਗਾ। ਉਹ ਗਲਤ ਆਦਮੀ ਦੇ ਨਾਲ ਗੱਲ ਕਰ ਰਿਹਾ ਸੀ। ਜੇ ਪੁੱਛਿਆ ਜਾਂਦਾ ਕਿ ਮੀਕਾ ਕੀ ਤੂੰ ਕੋਈ ਗਲਤੀ ਸਿਦਕਿਆ ਵਿੱਚ ਲੱਭ ਸਕਦਾ ਆ? ਨਹੀਂ। ਕੀ ਤੂੰ ਕਦੇ ਉਹਨੂੰ ਪਾਪ ਵਿੱਚ ਫੜਿਆ ਆ? ਨਹੀਂ ਜੀ। ਕੀ ਤੂੰ ਕਦੇ ਉਹਨੂੰ ਕਿਸੇ ਨੂੰ ਮਾੜਾ ਬੋਲਦੇ ਸੁਣਿਆ ਆ? ਨਹੀਂ। ਕੀ ਤੂੰ ਉਹਨੂੰ ਕਦੇ ਸ਼ਰਾਬ ਪੀਂਦੇ ਫੜਿਆ ਆ? ਨਹੀਂ ਜੀ। ਕੀ ਤੂੰ ਉਹਦੀ ਪੜ੍ਹਾਈ ਲਿਖਾਈ ਦੇ ਵਿਰੁੱਧ ਬੋਲ ਸਕਦਾ ਆ? ਨਹੀਂ ਜੀ। ਕੀ ਤੂੰ ਯਕੀਨ ਕਰਦਾ ਆ ਕਿ ਉਹਦੀ ਵਿਦਵਾਨ ਦੀ ਡਿਗਰੀ ਝੂਠੀ ਆ? ਨਹੀਂ ਜੀ। ਕੀ ਤੂੰ ਯਕੀਨ ਕਰਦਾ ਆ ਕਿ ਉਹਦੀ PhD ਠੀਕ ਠਾਕ ਆ? ਪੱਕੇ ਤੌਰ ਤੇ ਮੇਰਾ ਅੰਦਾਜ਼ਾ ਆ ਕਿ ਧਾਰਮਿਕ ਸਭਾ ਨੇ ਇਹ ਡਿਗਰੀ ਦਿੱਤੀ ਆ। ਮੇਰਾ ਖਿਆਲ ਆ ਕਿ ਇਹ ਠੀਕ ਆ। ਚੰਗੀ ਗੱਲ, ਤਾਂ ਤੂੰ ਉਹਨਾਂ ਨਾਲ ਸ਼ਾਮਿਲ ਕਿਉਂ ਨਹੀਂ ਹੁੰਦਾ? ਕਿਉਂਕਿ ਉਹ ਆਦਮੀ ਤਾਂ ਕਲਾਮ ਤੋਂ ਦੂਰ ਆ। ਚੰਗੀ ਗੱਲ, ਉਹ ਪਹਿਲੇ ਨਬੀ ਏਲੀਆ ਵਾਂਗ ਇਹਦਾ ਸਬੂਤ ਵੇਖਣਗੇ। ਤੇ ਜੇ ਤੁਸੀਂ ਪਰਮੇਸ਼ਰ ਦੇ ਬੱਚੇ ਹੋ ਤਾਂ ਤੁਸੀਂ ਇਸ ਬਾਈਬਲ ਦੇ ਨਬੀ ਨਾਲ ਖੜੇ ਹੋਵੋਗੇ। ਇਹ ਬਚਨਿਆ ਆਪਣੇ ਸਮੇਂ ਅਤੇ ਰੁੱਤ ਉੱਤੇ ਧਿਆਨ ਦਿਓ। ਚੰਗੀ ਗੱਲ, ਜੇ ਸਿਦਕੀ ਆਖੇ ਉਹ ਮੈਂ ਜਾਣਦਾ ਹਾਂ ਕਿ ਨਬੀ ਨੇ ਆਖਿਆ ਆ, ਪਰ ਉਹ ਆਉਣ ਵਾਲੀ ਪੀੜੀ ਦੇ ਲਈ ਸੀ, ਇਹ ਤਾਂ ਹੁਣ ਤੋਂ ਕਿਤੇ ਬਾਅਦ ਵਿੱਚ ਹੋਵੇਗਾ। ਮੀਕਾ ਨੇ ਆਖਿਆ, ਜਰਾ ਠਹਿਰੋ, ਮੈਨੂੰ ਪਰਮੇਸ਼ਰ ਦਾ ਦਰਸ਼ਨ ਵੇਖਣ ਦਿਓ, ਤਦ ਮੈਂ ਤੁਹਾਨੂੰ ਦੱਸਾਂਗਾ। ਆਖਿਆ, ਤਦ ਤੂੰ ਵੀ ਉਹ ਹੀ ਗੱਲ ਆਖੀ। ਮੀਕਾ ਨੇ ਆਖਿਆ, ਮੈਂ ਤਾਂ ਕੇਵਲ ਉਹ ਹੀ ਆਖਾਂਗਾ ਜੋ ਖੁਦਾ ਮੈਨੂੰ ਦੱਸੇਗਾ, ਹੋਰ ਕੁਝ ਇਹਦੇ ਇਲਾਵਾ ਨਹੀਂ ਤੇ ਨਾ ਹੀ ਹੋਰ ਜ਼ਿਆਦਾ। ਮੈਂ ਇਹਦੇ ਵਿੱਚ ਨਾ ਤਾਂ ਇੱਕ ਸ਼ਬਦ ਜੋੜ ਸਕਦਾ ਆ ਤੇ ਨਾ ਹੀ ਘਟਾ ਸਕਦਾ ਆ। ਉਸ ਰਾਤ ਦਰਸ਼ਨ ਵਿੱਚ ਪਰਮੇਸ਼ਰ ਮੀਕਾ ਦੇ ਪਾਸ ਆਇਆ। ਅਗਲੀ ਸਵੇਰ ਉਹ ਬਾਹਰ ਗਿਆ ਤੇ ਉਹਨੇ ਆਖਿਆ, ਹੁਣ ਦੋ ਵੱਖਰੇ ਵੱਖਰੇ ਨਬੀ ਸਨ। ਹੁਣ ਸਿਦਕੀਆ ਸਾਰੀ ਕੌਮ ਵਿੱਚ ਮਹਾਨ ਸੀ, ਸਾਰੀ ਫੌਜ ਅਤੇ ਦੇਸ਼ ਦੀਆਂ ਨਜ਼ਰਾਂ ਵਿੱਚ ਉਹ ਵੱਡਾ ਆਦਮੀ ਸੀ। ਰਾਜੇ ਦੇ ਰਾਹੀਂ ਉਹ ਮੁੱਖ ਨਬੀ ਥਾਪਿਆ ਗਿਆ ਸੀ ਤੇ ਜਥੇਬੰਦੀ ਦੇ ਤਰੀਕੇ ਨਾਲ ਉਹ ਸਭਨਾਂ ਨਬੀਆਂ ਦਾ ਪ੍ਰਧਾਨ ਸੀ। ਉਹਦੀ ਜਥੇਬੰਦੀ ਨੇ ਉਹਨਾਂ ਸਭਨਾਂ ਨਬੀਆਂ ਦਾ ਉਹਨੂੰ ਪ੍ਰਧਾਨ ਬਣਾਇਆ ਸੀ। ਸ਼ਾਇਦ ਉਹ ਸਭ ਤੋਂ ਚੰਗਾ ਪੜਿਆ ਲਿਖਿਆ, ਯੋਗ ਅਤੇ ਉਸ ਪਦਵੀ ਦੇ ਲਈ ਢੁਕਵਾਂ ਸੀ। ਉਹ ਆਤਮਾ ਦੇ ਦੁਆਰਾ ਮਸਾ ਕੀਤਾ ਗਿਆ ਸੀ ਕਿਉਂਕਿ ਉਹ ਨਬੀ ਅਖਵਾਇਆ ਗਿਆ। ਉਹ ਕੋਈ ਆਮ ਕਿਸਮ ਦਾ ਨਬੀ ਨਹੀਂ ਸੀ, ਉਹ ਇਬਰਾਨੀ ਨਬੀ ਸੀ। ਉਹਨੂੰ ਹੁਣ ਗਾਓ ਨਾ ਵੇਖੋ। ਸਿਦਕੀਆ ਨੇ ਆਖਿਆ ਕਿ ਪ੍ਰਭੂ ਨੇ ਮੈਨੂੰ ਕਿਹਾ ਆ, ਮੇਰੇ ਨਿਸ਼ਾਨ ਦੇ ਲਈ ਲੋਹੇ ਦੇ ਦੋ ਸਿੰਘ ਬਣਾਓ। ਨਬੀ ਆਮ ਤੌਰ ਤੇ ਨਿਸ਼ਾਨ ਦਿੰਦੇ ਸਨ। ਉਹਨੇ ਕਿਹਾ, ਇਹ ਲੋਹੇ ਦੇ ਸਿੰਘ ਬਣਾਓ, ਪਵਿੱਤਰ ਆਤਮਾ ਜਿਹਦੇ ਮਸਾਂ ਨੇ ਮੈਨੂੰ ਬਰਕਤ ਦਿੱਤੀ ਆ। ਉਹਨੇ ਆਖਿਆ ਆ ਕਿ ਇਹ ਸਿੰਘਾਂ ਨੂੰ ਲੈ, ਇਹਨੂੰ ਕੁਰਬਾਨੀ ਦੇ ਤੌਰ ਤੇ ਤਾਂ ਨਾ ਸਮਝੋ, ਪਰ ਇਹ ਨਿਸ਼ਾਨੇ ਉੱਤੇ ਲਿਜਾਣ ਲਈ ਕਿਹਾ ਗਿਆ ਆ। ਉਹ ਪਵਿੱਤਰ ਆਤਮਾ ਜਿਹੜਾ ਗੈਰ ਜ਼ਬਾਨਾ ਮੇਰੇ ਵਿੱਚੋਂ ਦੀ ਬੋਲਦਾ ਆ ਅਤੇ ਇਹਦਾ ਸਬੂਤ ਵੀ ਦਿੱਤਾ ਆ। ਉਹਨੇ ਮੈਨੂੰ ਆਖਿਆ ਆ, ਇਹ ਸਿੰਘ ਲੈ ਤੇ ਰਾਜੇ ਨੂੰ ਕਹਿ ਕਿ ਉਹ ਇਹਦੇ ਰਾਹੀਂ ਅਰਾਮੀਆਂ ਦੇ ਦੇਸ਼ ਦੇ ਫਤਿਹ ਚੁੱਕ ਦੇਵੇਗਾ ਤੇ ਉਹ ਭੂਮੀ ਜਿਹੜੀ ਇਸਰਾਇਲ ਭਾਵ ਕਲੀਸਿਆ ਦੀ ਆ ਉਹਨੂੰ ਵਾਪਸ ਫੇਰ ਦੇਵਾਂਗਾ। ਭਾਈ ਜੀ, ਇਹ ਗੱਲ ਬਿਲਕੁਲ ਬੁਨਿਆਦੀ ਆ, ਠੀਕ ਉਦਾਂ ਹੀ ਜਿੱਦਾਂ ਬਲਾਮ ਦੀ ਗੱਲ ਸੀ। ਬਲਾਮ ਵੀ ਮੂਸਾ ਵਾਂਗ ਹੀ ਬੁਨਿਆਦੀ ਸਿਧਾਂਤ ਦੀ ਗੱਲ ਕਹਿ ਰਿਹਾ ਸੀ। ਪਰਮੇਸ਼ਵਰ ਦੀ ਠੀਕ ਗਿਣਤੀ 7 ਨੰਬਰ ਆ। ਬਲਾਮ ਨੇ ਕਿਹਾ ਕਿ ਮੇਰੇ ਲਈ 7 ਜਗ ਵੇਦੀਆਂ ਬਣਾਓ, ਬਲੀਦਾਨ ਦੇ ਵਾਸਤੇ 7 ਸ਼ੁੱਧ ਪਸ਼ੂ, 7 ਬੋਲਡ ਤੇ 7 ਛਤਰੇ। ਇਹ ਗੱਲ ਪਰਮੇਸ਼ਵਰ ਦੇ ਪੁੱਤਰ ਦੀ ਆਮਦ ਦੇ ਬਾਰੇ ਬੋਲਦੀ ਆ। ਬੁਨਿਆਦੀ ਤੌਰ ਤੇ ਉਹ ਉਹਨਾਂ ਵਿੱਚੋਂ ਕਿਸੇ ਵਾਂਗ ਹੀ ਠੀਕ ਸੀ। ਇੱਥੇ ਵੀ ਸਿਦਕੀਆ ਬੁਨਿਆਦੀ ਤੌਰ ਤੇ ਠੀਕ ਸੀ। ਇਹ ਭੂਮੀ ਸਾਡੀ ਆ। ਰਾਮੀ ਅਤੇ ਫਲਿਸਤੀ ਲੋਕ ਜਿਹੜੇ ਸਾਡੇ ਵੈਰੀ ਹਨ, ਆਪਣੇ ਬੱਚਿਆਂ ਦਾ ਢਿੱਡ ਭਰ ਰਹੇ ਹਨ ਤੇ ਸਾਡੇ ਬੱਚਿਆਂ ਨੂੰ ਭੋਜਨ ਨਹੀਂ ਮਿਲਦਾ, ਜਦਕਿ ਇਹ ਭੂਮੀ ਖੁਦਾ ਨੇ ਸਾਨੂੰ ਦਿੱਤੀ ਆ। ਭਾਈ ਜੀ, ਇਹ ਬਹਿਸ ਬਹੁਤ ਠੀਕ ਆ। ਮੈਂ ਅੰਦਾਜ਼ਾ ਲਾ ਸਕਦਾ ਹਾਂ ਕਿ ਉਹ ਇਹਦੀ ਦੁਹਾਈ ਇਸਰਾਇਲ ਦੇ ਅੱਗੇ ਦੇ ਰਿਹਾ ਸੀ ਅਤੇ ਉਹ ਜ਼ੋਰ ਨਾਲ ਚੀਕਾਂ ਮਾਰਦੇ ਇਹਦੀ ਪੁਸ਼ਟੀ ਕਰ ਰਹੇ ਸਨ। ਮੈਂ ਅੱਜ ਦੇ ਸਮੇਂ ਦੇ ਲਈ ਕਹਿ ਰਿਹਾ ਹਾਂ ਤੇ ਮੇਰਾ ਖਿਆਲ ਹੈ ਅਤੇ ਆਸ ਹੈ ਕਿ ਤੁਸੀਂ ਇਹਨੂੰ ਸਮਝ ਰਹੇ ਹੋ। ਉਦਾਂ ਦਾ ਇਹ ਰੌਲਾ ਰੱਪਾ ਪਾਉਣਾ ਤੁਹਾਨੂੰ ਦਾਊਦ ਦੇ ਬਾਰੇ ਪਿਛਲੇ ਐਤਵਾਰ ਦਾ ਸੰਦੇਸ਼ ਯਾਦ ਹੈ? ਵੇਖਿਆ ਜੇ ਤੁਸੀਂ ਜਿਹੜੇ ਰੇਡੀਓ ਅਤੇ ਟੈਲੀਫੋਨ ਦੇ ਰਾਹੀਂ ਸੁਣ ਰਹੇ ਹੋ, ਜੇ ਤੁਸੀਂ ਪਿਛਲੇ ਐਤਵਾਰ ਦਾ ਸੰਦੇਸ਼ ਨਹੀਂ ਸੁਣਿਆ ਤਾਂ ਉਹਨੂੰ ਜ਼ਰੂਰ ਹਾਸਲ ਕਰੋ। ਪਰਮੇਸ਼ਵਰ ਦੀ ਸੇਵਾ ਬਿਨਾਂ ਉਹਦੀ ਨਿਯੁਕਤੀ ਦੇ ਕਰਨ ਦੀ ਕੋਸ਼ਿਸ਼, ਕੋਈ ਗੱਲ ਨਹੀਂ, ਕਿੰਨੀ ਖਰੀ ਚੰਗੀ ਕਿਉਂ ਨਾ ਹੋਵੇ, ਇਹ ਬਿਲਕੁਲ ਵੀ ਪਰਮੇਸ਼ਵਰ ਦੁਆਰਾ ਕਬੂਲ ਨਹੀਂ ਹੁੰਦੀ। ਵੇਖਿਆ ਜੇ ਹੁਣ ਇੱਥੇ ਸਿਦਕੀਆ ਵੀ ਸੋਚ ਰਿਹਾ ਸੀ ਕਿ ਉਹ ਠੀਕ ਆ। ਮੀਕਾ ਨੇ ਕਿਹਾ, ਮੈਨੂੰ ਜ਼ਰਾ ਖੁਦਾ ਤੋਂ ਦਰਿਆਫਤ ਕਰਨ ਦਿਓ। ਅਗਲੀ ਸਵੇਰ ਉਹ ਯਹੋਵਾ ਇੰਜ ਫਰਮਾਉਂਦਾ ਆ, ਉਹਦੇ ਨਾਲ ਆਇਆ, ਉਹਨੇ ਆਪਣੇ ਦਰਸ਼ਨ ਨੂੰ ਕਲਾਮ ਦੇ ਨਾਲ ਤੋਲਿਆ। ਜੇ ਹੁਣ ਮੀਕਾ ਸਿਦਕੀਆ ਨੂੰ ਕਹਿ ਦਿੰਦਾ ਕਿ ਤੂੰ ਜਾਣਦਾ ਆ ਕਿ ਬਾਈਬਲ ਦੇ ਨਬੀ ਨੇ ਕੀ ਆਖਿਆ ਆ ਕਿ ਇਸ ਮਨੁੱਖ ਨਾਲ ਕੀ ਵਾਪਰੇਗਾ, ਪਰ ਇਸ ਸਮੇਂ ਨਹੀਂ, ਕਿਉਂਕਿ ਸਿਦਕੀਆ ਇੱਕ ਇੱਜ਼ਤਦਾਰ ਆਦਮੀ ਆ, ਉਹ ਯਤਨ ਕਰ ਰਿਹਾ ਆ। ਇਹਨੂੰ ਸਮਝਣ ਵਿੱਚ ਨਿਸਫਲ ਨਾ ਰਹੋ। ਉਹ ਕਲੀਸਿਆ ਨੂੰ ਉਹਦੀਆਂ ਚੀਜ਼ਾਂ ਵਾਪਸ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਕਲਿਸਿਆ ਦੀ ਜਾਇਦਾਦ ਨੂੰ ਵਾਪਸ ਦੇਣ ਦੀ ਕੋਸ਼ਿਸ਼ ਕਰ ਰਿਹਾ ਆ ਉਹ ਕਲਿਸਿਆ ਦੀ ਜਾਇਦਾਦ ਨੂੰ ਵਾਪਸ ਦੇਣ ਦੀ ਕੋਸ਼ਿਸ਼ ਕਰ ਰਿਹਾ ਆ ਆਤਮਕ ਚੀਜ਼ਾਂ ਨਹੀਂ ਜੇ ਆਤਮਕ ਚੀਜ਼ਾਂ ਹੁੰਦੀਆਂ ਤਾਂ ਉਹ ਵੀ ਏਲੀਆ ਵਾਂਗ ਸਾਰੀ ਕੌਮ ਨੂੰ ਹਿਲਾ ਦਿੰਦਾ ਉਹ ਉਹਨਾਂ ਨੂੰ ਸਰੀਰਕ ਚੀਜ਼ਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਡੀ ਜਾਇਦਾਦ ਆ ਅਸੀਂ ਬੜੀ ਵੱਡੀ ਜਥੇਬੰਦੀ ਆ ਅਸੀਂ ਇਹਦੇ ਨਾਲ ਸੰਬੰਧ ਰੱਖਦੇ ਹਾਂ ਅਸੀਂ ਸਭ ਤੁਸੀਂ ਸਭ ਲੋਕ ਤੁਸੀਂ ਪ੍ਰੋਟੈਸਟੈਂਟ ਤੁਸੀਂ ਸਭ ਸਾਡੇ ਨਾਲ ਸ਼ਾਮਿਲ ਹੋ ਜਾਓ ਓਹੋ ਥੋੜੇ ਚਿਰ ਬਾਅਦ ਅਸੀਂ ਉਧਰ ਹੀ ਆ ਰਹੇ ਹਾਂ ਇਹ ਸਭ ਭੈਣਾਂ ਦੇ ਭਾਈ ਤਾਂ ਹਨ ਇਹ ਨਹੀਂ ਹਨ ਨਾ ਸੀ ਤੇ ਨਾ ਕਦੇ ਹੋਵੇਗਾ ਪਰਮੇਸ਼ਵਰ ਦੀ ਸੱਚੀ ਕਲੀਸਿਆ ਕਦੇ ਏਦਾਂ ਦੀ ਨਹੀਂ ਹੋਵੇਗੀ ਨਹੀਂ ਹੋ ਸਕਦੀ ਧਿਆਨ ਦਿਓ ਉਹਨੇ ਦਰਸ਼ਨ ਵੇਖਿਆ ਤੇ ਉਹਨੇ ਆਖਿਆ ਪਰਮੇਸ਼ਵਰ ਨੇ ਮੇਰੇ ਨਾਲ ਗੱਲ ਕੀਤੀ ਆ ਉਹ ਆਦਮੀ ਵਫਾਦਾਰ ਸੀ ਉਹਨੇ ਕਿਹਾ ਇਹ ਸਿੰਘ ਬਣਾਓ ਤੇ ਰਾਜੇ ਦੇ ਸਾਹਮਣੇ ਜਾ ਕੇ ਦੱਖਣ ਦੀ ਵੱਲ ਧੱਕੋ ਜਿਹੜੇ ਪਾਸੇ ਵੀ ਉਹ ਭੂਮੀ ਸੀ ਜਿੱਥੇ ਉਹ ਖੜੇ ਸਨ ਚੜਾਈ ਕਰੋ ਤੇ ਯਹੋਵਾ ਇੰਜ ਫਰਮਾਉਂਦਾ ਆ ਕਿ ਉਹ ਜਿੱਤ ਪਾਵੇਗਾ ਅਤੇ ਕਲੀਸਿਆ ਦੇ ਲਈ ਜਿੱਤ ਕੇ ਆਵੇਗਾ ਅਤੇ ਉਹਨਾਂ ਨੂੰ ਬਾਹਰ ਕੱਢ ਦੇਵੇਗਾ ਕੀ ਇਹ ਸੱਚ ਦੇ ਬਿਲਕੁਲ ਨੇੜੇ ਨਹੀਂ ਆ ਉਹ ਕੀ ਗੱਲ ਸੀ ਮੀਕਾ ਨੇ ਆਣ ਕੇ ਆਖਿਆ ਹੁਣ ਤੁਸੀਂ ਆਪਣਾ ਅਗੰਮ ਵਾਕ ਕਹੋ ਉਹਨੇ ਆਖਿਆ ਜਾ ਚੜਾਈ ਕਰ ਪਰ ਮੈਂ ਇਸਰਾਇਲ ਦੀਆਂ ਭੇਡਾਂ ਨੂੰ ਬਿਨਾਂ ਚਰਵਾਏ ਦੇ ਖਿੰਡਿਆ ਹੋਇਆ ਵੇਖਿਆ ਆ ਉਹ ਬਿਲਕੁਲ ਉਲਟ ਹੁਣ ਤੁਸੀਂ ਜਮਾਤ ਹੋ ਉਹਨਾਂ ਵਿੱਚੋਂ ਕਿਹੜਾ ਠੀਕ ਆ ਦੋਵੇਂ ਹੀ ਨਬੀ ਹਨ ਉਹਨਾਂ ਵਿੱਚੋਂ ਫਰਕ ਦੱਸਣ ਦਾ ਕੇਵਲ ਇੱਕੋ ਹੀ ਤਰੀਕਾ ਆ ਕਿ ਕਲਾਮ ਨਾਲ ਇਹਨੂੰ ਤੋਲੋ ਉਹਨਾਂ ਪੁੱਛਿਆ ਤੈਨੂੰ ਇਹ ਕਿਵੇਂ ਪਤਾ ਲਗਾਇਆ ਉਹਨੇ ਆਖਿਆ ਮੈਂ ਪਰਮੇਸ਼ਰ ਨੂੰ ਸਿੰਘਾਸਣ ਉੱਤੇ ਬੈਠਾ ਵੇਖਿਆ ਤੇ ਆਖਿਆ ਕਿ ਮੈਂ ਸਾਰੀ ਸੈਨਾ ਨੂੰ ਉਹਦੇ ਆਲੇ ਦੁਆਲੇ ਵੇਖਿਆ ਹੁਣ ਯਾਦ ਰੱਖੋ ਸਿਦਕਿਆ ਨੇ ਵੀ ਆਖਿਆ ਕਿ ਉਹਨੇ ਪਰਮੇਸ਼ਰ ਨੂੰ ਵੇਖਿਆ ਉਹੋ ਹੀ ਆਤਮਾ ਮੈਂ ਵੀ ਪਰਮੇਸ਼ਰ ਨੂੰ ਵੇਖਿਆ ਆ ਉਹਨੇ ਮੈਨੂੰ ਲੋਹੇ ਦੇ ਸਿੰਘ ਬਣਾਉਣ ਲਈ ਕਿਹਾ ਆ ਇਹ ਸਾਡੀ ਭੂਮੀ ਆ ਤੇ ਜਾ ਕੇ ਉਹਨੂੰ ਲੈ ਤੇ ਉਸ ਕੌਮ ਨੂੰ ਬਾਹਰ ਧੱਕ ਕੇ ਕੱਢ ਦੇ ਅਤੇ ਦੂਜਿਆਂ ਦਾ ਇਹਦੇ ਵਿੱਚ ਕੋਈ ਹੱਕ ਨਹੀਂ ਆ ਉਸ ਭੂਮੀ ਨੂੰ ਹਾਸਲ ਕਰ ਲੈਂਦੇ ਜੇ ਉਹ ਪਰਮੇਸ਼ਰ ਦੇ ਨਾਲ ਸੱਚੇ ਤੌਰ ਤੇ ਰਹਿੰਦੇ ਪਰ ਉਹ ਪਰਮੇਸ਼ਰ ਤੋਂ ਦੂਰ ਜਾ ਚੁੱਕੇ ਸਨ ਇਹੋ ਹੀ ਹਾਲ ਜਥੇਬੰਦ ਗਿਰਜਿਆਂ ਦਾ ਆ ਕਲੀਸਿਆਵਾਂ ਦਾ ਵੀ ਇਹਨਾਂ ਚੀਜ਼ਾਂ ਤੇ ਅਧਿਕਾਰ ਜਾਂ ਹੱਕ ਤਾਂ ਹੈ ਪਰ ਉਹ ਠੱਗੀਆਂ ਜਾ ਚੁੱਕੀਆਂ ਹਨ ਕਿਉਂਕਿ ਤੁਸੀਂ ਪਰਮੇਸ਼ਰ ਦੇ ਕਲਾਮ ਉਹਦੀ ਆਤਮਾ ਤੇ ਉਹਦੇ ਮਸਾਂ ਤੋਂ ਦੂਰ ਜਾ ਚੁੱਕੇ ਹੋ ਜਿਹੜਾ ਮਸਾਂ ਆਪਣੇ ਸਮੇਂ ਦੇ ਕਲਾਮ ਅਤੇ ਸੰਦੇਸ਼ ਦਾ ਸਬੂਤ ਦਿੰਦਾ ਆ ਇਹ ਪੈਗਾਮ ਨੂੰ ਤੁਸੀਂ ਲੈਣਾ ਭੁੱਲ ਨਾ ਜਾਇਓ ਨਿਸਫਲ ਨਾ ਹੋਵੋ ਧਿਆਨ ਦਿਓ ਹੁਣ ਕੀ ਹੋਇਆ ਮੀਕਾ ਨੇ ਆਖਿਆ ਕਿ ਮੈਂ ਪਰਮੇਸ਼ਰ ਨੂੰ ਸਵਰਗ ਵਿੱਚ ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਆ ਤੇ ਉਹਦੀ ਸੈਨਾ ਉਹਦੇ ਚੋਈ ਪਾਸੇ ਸੀ ਉਹਨੇ ਕਿਹਾ ਕਿ ਅਹਾਬ ਨੂੰ ਧੋਖਾ ਦੇਣ ਲਈ ਕੌਣ ਜਾਵੇਗਾ ਜਿਹਦੇ ਨਾਲ ਕਿ ਮੇਰੇ ਸਾਬਤ ਕੀਤੇ ਹੋਏ ਨਬੀ ਦਾ ਵਾਕ ਪੂਰਾ ਹੋਵੇ ਜੋ ਮੈਂ ਕਿਹਾ ਹੈ ਉਹ ਪੂਰਾ ਹੋਵੇਗਾ ਅਤੇ ਏਲੀਆ ਦੇ ਕੋਲ ਮੇਰਾ ਕਲਾਮ ਸੀ ਜ਼ਮੀਨ ਤੇ ਅਸਮਾਨ ਟਲ ਜਾਣਗੇ ਪਰ ਮੇਰਾ ਬਚਨ ਕਦੇ ਨਾ ਟਲੇਗਾ ਮੈਨੂੰ ਇਹਦੀ ਪਰਵਾਹ ਨਹੀਂ ਆ ਕਿ ਕਿੰਨਾ ਉਹ ਆਧੁਨਿਕ ਜਾਂ ਕਿੰਨਾ ਚੰਗਾ ਜਾਂ ਕਿੰਨੇ ਉਹ ਪੜ੍ਹ ਲਿਖ ਜਾਂਦੇ ਜਾਂ ਕਿੰਨੇ ਉਹ ਮਹਾਨ ਬਣ ਜਾਂਦੇ ਹਨ ਮੇਰੇ ਬਚਨ ਕਦੇ ਨਹੀਂ ਟਲਣਗੇ ਅਤੇ ਇੱਕ ਝੂਠ ਬੋਲਣ ਵਾਲੀ ਆਤਮਾ ਨਰਕ ਵਿੱਚੋਂ ਨਿਕਲ ਕੇ ਆਈ ਤੇ ਆਪਣੇ ਗੋਡੇ ਟੇਕ ਕੇ ਆਖਣ ਲੱਗੀ ਜੇ ਤੂੰ ਮੈਨੂੰ ਆਗਿਆ ਦੇਵੇਂ ਤਾਂ ਮੈਂ ਉਹਨਾਂ ਲੋਕਾਂ ਕੋਲੋਂ ਉਹਨਾਂ ਲੋਕਾਂ ਉੱਤੇ ਆਪਣਾ ਮਸਾ ਪਾਵਾਂਗੀ ਜਿਹਦੇ ਨਾਲ ਉਹ ਚਿੰਨ ਜਾਂ ਅਚੰਭੇ ਪ੍ਰਗਟ ਕਰ ਸਕਣ ਅਤੇ ਮੈਂ ਉਹਨਾਂ ਨੂੰ ਕਲਾਮ ਤੋਂ ਦੂਰ ਲੈ ਜਾਵਾਂਗੀ ਉਹਨਾਂ ਨੂੰ ਤੇਰੇ ਕਲਾਮ ਦੀ ਪਛਾਣ ਉੱਤੇ ਧਿਆਨ ਵੀ ਨਹੀਂ ਰਹੇਗਾ ਅਤੇ ਮਸ਼ਹੂਰ ਹੋਣ ਲਈ ਉਹ ਇਹਦੇ ਉੱਤੇ ਧਿਆਨ ਹੀ ਨਹੀਂ ਦੇਣਗੇ ਭਾਈ ਸਮਾਂ ਬਦਲਿਆ ਨਹੀਂ ਆ ਭਾਈ ਨੇਵਲ ਇਹ ਗੱਲ ਸੱਚ ਆ ਤੁਹਾਨੂੰ ਯਾਦ ਆ ਕਿ ਸੱਚ ਆ ਮੈਂ ਉਹਦੇ ਉੱਤੇ ਉਤਰਾਂਗੀ ਅਤੇ ਉਹਦੇ ਕੋਲੋਂ ਉਹ ਹੀ ਕੰਮ ਕਰਵਾਵਾਂਗੀ ਜਿਹੜੇ ਉਹਦੇ ਸਾਥੀ ਨਬੀ ਕਰਦੇ ਹਨ ਮੈਂ ਉਹਦੇ ਕੋਲੋਂ ਝੂਠਾ ਅਗੰਮ ਵਾਕ ਕਰਵਾਵਾਂਗੀ ਇਹ ਕਿਵੇਂ ਇੱਕ ਕਿਸਮ ਦਾ ਝੂਠ ਹੋ ਸਕਦਾ ਆ ਕਿਉਂਕਿ ਇਹ ਕਲਾਮ ਦੇ ਉਲਟ ਸੀ ਤੁਸੀਂ ਇਹਨਾਂ ਗੱਲਾਂ ਤੇ ਬਪਤਿਸਮਿਆਂ ਨੂੰ ਜਰਾ ਲਓ ਜਿਹੜੀਆਂ ਝੂਠੀਆਂ ਹਨ ਮੈਨੂੰ ਇਹਦੀ ਪਰਵਾਹ ਨਹੀਂ ਇਹ ਕਿੰਨਾ ਸੱਚਾ ਜਾਪਦਾ ਹੈ ਉਹ ਕਿੰਨੀ ਕੁ ਨਕਲ ਉਤਾਰਨ ਦੀ ਕੋਸ਼ਿਸ਼ ਕਰਦੇ ਹਨ ਜੋ ਇਹ ਪਰਮੇਸ਼ਵਰ ਦੇ ਸਮੇਂ ਦੇ ਕਲਾਮ ਦੇ ਉਲਟ ਹੈ ਤਾਂ ਇਹ ਝੂਠ ਹੈ ਇਹ ਬਿਲਕੁਲ ਠੀਕ ਆ ਤੁਸੀਂ ਆਖਦੇ ਹੋ ਕਿ ਸਾਡੀ ਕਲੀਸਿਆ ਤਾਂ ਏਦਾਂ ਕਰਦੀ ਆ ਜਾਂ ਉਦਾਂ ਕਰਦੀ ਆ ਉਹ ਏਦਾਂ ਜਾਂ ਉਦਾਂ ਬਪਤਿਸਮਾ ਦਿੰਦੀ ਆ ਮੈਨੂੰ ਇਹਦੀ ਪਰਵਾਹ ਨਹੀਂ ਕਿ ਕੀ ਆ ਜੇ ਇਹ ਪਰਮੇਸ਼ਵਰ ਦੇ ਲਿਖਤ ਕਲਾਮ ਜੋ ਕਿ ਇਸ ਸਮੇਂ ਦਾ ਹੈ ਉਹਦੇ ਉਲਟਿਆ ਤਾਂ ਇਹ ਝੂਠ ਆ ਖੁਦਾ ਦਾ ਇਹਦੇ ਨਾਲ ਕੋਈ ਵਾਹ ਨਹੀਂ ਆ ਕੋਈ ਗੱਲ ਨਹੀਂ ਭਾਵੇਂ ਕਿੰਨਾ ਖਰਾ ਕਿੰਨਾ ਵਿਦਿਆ ਵਾਲਾ ਕਿੰਨਾ ਹੁਸ਼ਿਆਰ ਕਿੰਨਾ ਸੱਚਾ ਇਹ ਜਾਪਦਾ ਆ ਕਿੰਨਾ ਚੰਗਾ ਕਿਉਂ ਨਾ ਜਾਪਦਾ ਹੋਵੇ ਜੇ ਇਸ ਸਮੇਂ ਦੇ ਕਲਾਮ ਦੇ ਉਲਟ ਹੈ ਜੇ ਸਮੇਂ ਨੇ ਆਗਿਆ ਦਿੱਤੀ ਤਾਂ ਅਸੀਂ ਇਹਨੂੰ ਹੋਰ ਡੂੰਘਾਈ ਨਾਲ ਵੇਖਾਂਗੇ। ਜੇ ਹੁਣ ਨਾ ਹੋ ਸਕਿਆ ਤਾਂ ਸ਼ਾਮ ਨੂੰ ਅਸੀਂ ਇਹਨੂੰ ਲਵਾਂਗੇ ਤੇ ਇਹਦੇ ਉੱਤੇ ਵਿਚਾਰ ਕਰਾਂਗੇ। ਧਿਆਨ ਦਿਓ, ਉਹ ਸੱਚਾ ਅਤੇ ਭਲਾ ਆਦਮੀ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਪਰ ਮੀਕਾ ਨੇ ਉਸ ਨੂੰ ਆਖਿਆ, ਉਹਦੇ ਮੂੰਹ ਉੱਤੇ ਤਾਂ ਨਹੀਂ ਪਰ ਦੂਜੇ ਸ਼ਬਦਾਂ ਵਿੱਚ, ਤੂੰ ਇੱਕ ਝੂਠੀ ਆਤਮਾ ਤੋਂ ਮਸਾ ਆ। ਕੀ ਕੋਈ ਬਿਸ਼ਪ ਨੂੰ ਏਦਾਂ ਕਹਿਣ ਦਾ ਹੌਸਲਾ ਕਰ ਸਕਦਾ ਆ? ਪਰ ਉਹਨੇ ਏਦਾਂ ਕੀਤਾ ਤੇ ਇਸ ਬਿਸ਼ਪ ਨੇ ਅਗਾਂਹ ਵੱਧ ਕੇ ਆਖਿਆ, ਹੁਣ ਇੱਥੇ ਤੇਰੀ ਕੋਈ ਸੰਗਤ ਨਹੀਂ ਰਹੇਗੀ। ਅਤੇ ਉਹਨੇ ਮੀਕਾ ਦੇ ਮੂੰਹ ਤੇ ਚਪੇੜ ਮਾਰੀ ਅਤੇ ਕਿਹਾ, ਕੀ ਤੂੰ ਨਹੀਂ ਜਾਣਦਾ ਕਿ ਮੈਂ ਇੱਕ ਸਾਬਤ ਹੋਇਆ ਆਦਮੀ ਆ? ਉਹ ਮੇਰੀ ਕ੍ਰਿਸ਼ੀਆ ਨੇ ਮੈਨੂੰ ਇਹਨਾਂ ਗੱਲਾਂ ਦਾ ਪ੍ਰਧਾਨ ਬਣਾਇਆ ਆ। ਉਹ ਪਰਮੇਸ਼ਰ ਦੇ ਲੋਕਾਂ ਦੀ ਮਨਪਸੰਦ ਵੋਟਾਂ ਨੇ ਮੈਨੂੰ ਇਸ ਪਦ ਤੇ ਮੁਕਰਰ ਕੀਤਾ ਆ। ਮੇਰੀ ਜਥੇਬੰਦੀ ਨੇ ਮੈਨੂੰ ਇਸ ਜਗ੍ਹਾ ਤੇ ਨਿਯੁਕਤ ਕੀਤਾ ਆ ਅਤੇ ਪਰਮੇਸ਼ਰ ਨੇ ਭੂਮੀ ਸਾਨੂੰ ਦਿੱਤੀ ਆ ਅਤੇ ਉਹ ਚਾਹੁੰਦਾ ਆ ਕਿ ਇਹ ਸਾਡੇ ਕੋਲ ਰਹੇ ਅਤੇ ਮੇਰੇ ਕੋਲ ਇਹਦੇ ਲਈ ਯਹੋਵਾ ਇੰਜ ਫਰਮਾਉਂਦਾ ਹੈ, ਇਹ ਵਾਹ ਕਿਆ। ਮੀਕਾ ਦੇ ਮੂੰਹ ਤੇ ਥੱਪੜ ਮਾਰ ਕੇ ਆਖਿਆ, ਪਰਮੇਸ਼ਰ ਦਾ ਆਤਮਾ ਮੈਨੂੰ ਛੱਡ ਕੇ ਕਿਹੜੇ ਪਾਸੇ ਗਿਆ? ਮੀਕਾ ਨੇ ਆਖਿਆ, ਤੈਨੂੰ ਪਤਾ ਲੱਗ ਜਾਵੇਗਾ ਜਦ ਇੱਕ ਦਿਨ ਕੈਲੀਫੋਰਨੀਆ ਅਤੇ ਇਹ ਸਭ ਚੀਜ਼ਾਂ ਸਮੁੰਦਰ ਦੇ ਥੱਲੇ ਧਸ ਜਾਣਗੀਆਂ। ਵੇਖਿਆ ਜੇ ਉਹ ਤੈਨੂੰ ਪਤਾ ਲੱਗ ਜਾਵੇਗਾ ਕਿ ਜਦੋਂ ਇਹ ਗੱਲ ਪੂਰੀ ਹੋ ਜਾਵੇਗੀ ਤੇ ਤੂੰ ਅੰਦਰਲੀ ਕੋਠੜੀ ਵਿੱਚ ਬੰਦ ਹੋਵੇਗਾ। ਹੁਣ ਅਹਾਬ, ਤੂੰ ਕੀ ਆਖਦਾ ਆ? ਉਹਨੇ ਕਿਹਾ, ਮੈਂ ਆਪਣੇ ਨਵੀਆਂ ਵਿੱਚ ਨੇਚਾ ਕਰਦਾ ਆ। ਚੰਗਾ ਹੁੰਦਾ ਕਿ ਜੇ ਉਹ ਕਲਾਮ ਵਿੱਚ ਲੱਭਦਾ ਤੇ ਭਾਲਦਾ। ਗਹੁ ਨਾਲ ਵੇਖੋ, ਉਹ ਆਪਣੇ ਆਪ ਨੂੰ ਸ਼ਰਾਪਤ ਨਹੀਂ ਸੀ ਵੇਖਣਾ ਚਾਹੁੰਦਾ। ਮੈਨੂੰ ਸੁਣੋ, ਉਹ ਆਪਣੇ ਆਪ ਨੂੰ ਸ਼ਰਾਪਤ ਸਮਝਣਾ ਨਹੀਂ ਸੀ ਚਾਹੁੰਦਾ, ਕੋਈ ਵੀ ਮਨੁੱਖ ਨਹੀਂ ਚਾਹੁੰਦਾ। ਉਹ ਮੇਰੇ ਜਥੇਬੰਦੀ ਭਾਈਓ, ਤੁਹਾਡੇ ਨਾਲ ਵੀ ਇਹੋ ਹੀ ਮਰਜਿਆ। ਤੁਸੀਂ ਸੋਚਣਾ ਤਾਂ ਚਾਹੁੰਦੇ ਹੋ ਕਿ ਤੁਸੀਂ ਠੀਕ ਹੋ, ਜਦ ਕਿ ਤੁਸੀਂ ਆਪਣੇ ਦਿਲਾਂ ਵਿੱਚ ਜਾਣਦੇ ਹੋ ਕਿ ਬਪਤਿਸਮਾ ਦੇਣ ਲੱਗਿਆ ਜਦ ਤੁਸੀਂ ਪਿਤਾ ਪੁੱਤਰ ਅਤੇ ਪੁੱਤਰ ਆਤਮਾ ਦਾ ਇਸਤੇਮਾਲ ਕਰਕੇ ਝੂਠ ਬੋਲਦੇ ਹੋ। ਤੁਸੀਂ ਜਾਣਦੇ ਹੋ ਕਿ ਜਦ ਤੁਸੀਂ ਗੈਰ ਜ਼ਬਾਨਾਂ ਵਿੱਚ ਬੋਲਣ ਨੂੰ ਪਵਿੱਤਰ ਆਤਮਾ ਦਾ ਸਬੂਤ ਸਮਝਦੇ ਹੋ ਤੇ ਹੋਰ ਸਭ ਗੱਲਾਂ, ਤਾਂ ਵੀ ਤੁਸੀਂ ਗਲਤ ਹੋ। ਜੇ ਗੈਰ ਜ਼ਬਾਨਾਂ ਬੋਲਣਾ ਪਵਿੱਤਰ ਆਤਮਾ ਦਾ ਸਬੂਤ ਹੈ ਤਾਂ ਕਿਵੇਂ ਉਹ ਪਵਿੱਤਰ ਆਤਮਾ ਇਸ ਯੁੱਗ ਦੇ ਵਾਅਦੇ ਦੇ ਖਿਲਾਫ਼ ਬੋਲ ਸਕਦਾ ਆ? ਇਹ ਕਿਵੇਂ ਹੋ ਸਕਦਾ ਹੈ? ਤੁਸੀਂ ਸ਼ਰਾਪ ਨਹੀਂ ਚਾਹੁੰਦੇ, ਕੀ ਤੁਸੀਂ ਚਾਹੁੰਦੇ ਹੋ? ਪਰ ਇੱਥੇ ਇਹ ਲਿਖਿਆ ਹੈ ਕਿ ਏਦਾਂ ਹੀ ਹੋਵੇਗਾ। ਇਹ ਦਰਿੰਦੇ ਦਾ ਨਿਸ਼ਾਨ ਆ ਅਤੇ ਉਹ ਆਤਮਾ ਇਨ੍ਹਾਂ ਨੇੜੇ ਹੋਵੇਗਾ ਕਿ ਜੇ ਹੋ ਸਕਿਆ ਤਾਂ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣ। ਹਰੇਕ ਚਿੰਨ, ਹਰੇਕ ਅਚੰਬਾ, ਭਵਿੱਖਬਾਣੀ, ਮਸਾਂ ਕੀਤਾ ਹੋਇਆ ਆਦਮੀ ਅਤੇ ਸਭ ਗੱਲਾਂ ਹੋਣਗੀਆਂ, ਹਰ ਪ੍ਰਕਾਰ ਦੇ ਚਿੰਨ, ਹਰ ਪ੍ਰਕਾਰ ਦੇ ਅਚੰਬੇ, ਤੇ ਕਿਵੇਂ ਤੁਸੀਂ ਫਰਕ ਦੱਸੋਗੇ? ਇਸ ਸਮੇਂ ਦੇ ਕਲਾਮ ਦੇ ਵਾਅਦੇ ਵੱਲ ਧਿਆਨ ਦਿਓ, ਏਦਾਂ ਹੀ ਤੁਸੀਂ ਫਰਕ ਵੇਖ ਸਕਦੇ ਹੋ। ਮੂਸਾ ਤੇ ਧਿਆਨ ਦਿਓ, ਕਿਵੇਂ ਉਹ ਬਲਾਮ ਦਾ ਫਰਕ ਦੱਸ ਸਕਿਆ। ਧਿਆਨ ਦਿਓ, ਕਿਵੇਂ ਮੀਕਾ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਠੀਕ ਸੀ। ਉਹਦੇ ਤੋਂ ਪਹਿਲਾਂ ਹੀ ਕਲਾਮ ਨੇ ਅਹਾਬ ਦੇ ਬਾਰੇ ਅਗੰਮ ਵਾਕ ਕਰ ਦਿੱਤਾ ਸੀ ਅਤੇ ਇਸੇ ਕਲਾਮ ਨੇ ਇਹਨਾਂ ਜਥੇਬੰਦੀਆਂ ਉੱਤੇ ਜਿਹੜੀਆਂ ਅੱਜ ਦੇ ਦਿਨ ਹਨ ਸ਼ਰਾਪ ਦਾ ਅਗੰਮ ਵਾਕ ਕੀਤਾ ਆ। ਅਤੇ ਇਹ ਅਜੀਬ ਅਚੰਬੇ ਕੰਮ ਉਹਦੀ ਸੱਚੀ ਅਤੇ ਮਸਾਂ ਕੀਤੀ ਹੋਈ ਕਲੀਸਿਆ ਦੁਆਰਾ ਵੀ ਹੋਣਗੇ ਜਿਹਦੇ ਕੋਲ ਕਲਾਮ ਅਤੇ ਕਲਾਮ ਦੀ ਲਾੜੀ ਹੋਵੇਗੀ। ਅਤੇ ਇਹ ਭਾਈ ਗੱਲ ਹੈ, ਜਿੱਦਾਂ ਪਹਿਲਾਂ ਸੀ ਓਦਾਂ ਹੀ ਉਹ ਕਲੀਸਿਆ ਅੱਜ ਵੀ ਆ। ਬਾਈਬਲ ਆਖਦੀ ਆ, ਦੋ ਜਾਂ ਤਿੰਨਾਂ ਗਵਾਹਾਂ ਦੇ ਮੂੰਹ ਤੋਂ ਹਰੇਕ ਗੱਲ ਪੱਕੀ ਹੋ ਜਾਵੇਗੀ। ਮੈਂ ਬਲਾਮ ਦੇ ਬਾਰੇ ਦੱਸਿਆ, ਮੈਂ ਬਲਾਮ ਤੇ ਮੂਸਾ ਦੇ ਬਾਰੇ ਦੱਸਿਆ ਆ, ਤੇ ਮੈਂ ਹੁਣ ਮੀਕਾ ਅਤੇ ਸਿਦਕੀਆ ਦੇ ਬਾਰੇ ਦੱਸਿਆ ਆ। ਹੁਣ ਮੈਂ ਇੱਕ ਹੋਰ ਦੇ ਬਾਰੇ ਦੱਸਾਂਗਾ ਜਿਹੜਾ ਕਿ ਸੈਂਕੜਿਆਂ ਵਿੱਚੋਂ ਇੱਕ ਹੈ, ਪਰ ਇੱਕ ਹੋਰ ਤਾਂ ਕਿ ਤਿੰਨ ਗਵਾਹ ਹੋ ਜਾਣ। ਮੈਂ ਉਹਨਾਂ ਦੀ ਲੜੀ ਇੱਥੇ ਲਿਖੀ ਹੋਈ ਹੈ, ਪਰ ਮੈਂ ਸਮਾਂ ਬਚਾਉਣਾ ਚਾਹੁੰਦਾ ਆ। ਯਰਮੀਆ ਜਿਹੜਾ ਕਿ ਨਾ ਪਸੰਦ ਪਰ ਪਰਮੇਸ਼ਰ ਦਾ ਸਾਬਤ ਕੀਤਾ ਹੋਇਆ ਨਬੀ ਸੀ, ਉਹਨਾਂ ਉਸ ਨਬੀ ਨਾਲ ਘਿਰਣਾ ਕੀਤੀ, ਉਹਨਾਂ ਉਹਦੇ ਉੱਤੇ ਸੜੇ ਹੋਏ ਫਲ ਅਤੇ ਹੋਰ ਸਭ ਕੁਝ ਸੁੱਟਿਆ ਅਤੇ ਉਹਨੇ ਉਹਨਾਂ ਨੂੰ ਸਰਾਪ ਦਿੱਤਾ। ਅਤੇ ਜਿਹੜੇ ਕੰਮ ਉਹਨੇ ਕੀਤੇ ਅਤੇ ਪਾਸੇ ਭਰਨੇ ਲੇਟ ਗਿਆ ਅਤੇ ਇਸਰਾਇਲ ਨੂੰ ਇਹ ਚਿੰਨ ਦਿੱਤਾ ਕਿ ਉਹ ਗਲਤ ਹਨ। ਹਰੇਕ ਸੱਚਾ ਨਬੀ ਜਿਹੜਾ ਇਸ ਜਗਤ ਵਿੱਚ ਪੈਦਾ ਹੋਇਆ ਹੈ ਉਹਨੇ ਗਿਰਜਿਆਂ ਦੀਆਂ ਜਥੇਬੰਦੀਆਂ ਅਤੇ ਸੰਗਠਨਾਂ ਨੂੰ ਹਮੇਸ਼ਾ ਹੀ ਸਰਾਪ ਦਿੱਤਾ ਆ। ਇਹ ਗੱਲ ਲਾ ਤਬਦੀਲ ਪਰਮੇਸ਼ਰ ਤੋਂ ਕਿਵੇਂ ਬਦਲ ਸਕਦੀ ਆ? ਪਵਿੱਤਰ ਆਤਮਾ ਇਸ ਘੜੀ ਦਾ ਨਬੀ ਆ, ਉਹ ਆਪਣੇ ਕਲਾਮ ਨੂੰ ਸਾਬਤ ਕਰ ਰਿਹਾ ਆ। ਮੂਸਾ ਦੇ ਜ਼ਮਾਨੇ ਦਾ ਨਬੀ ਪਵਿੱਤਰ ਆਤਮਾ ਸੀ, ਮੀਕਾ ਦੇ ਜ਼ਮਾਨੇ ਦਾ ਨਬੀ ਪਵਿੱਤਰ ਆਤਮਾ ਸੀ। ਪਵਿੱਤਰ ਆਤਮਾ ਜਿਹਨੇ ਕਲਾਮ ਲਿਖਿਆ ਉਹ ਆਉਂਦਾ ਤੇ ਆ ਕੇ ਕਲਾਮ ਨੂੰ ਸਾਬਤ ਕਰਦਾ ਆ। ਹੁਣ ਮੀਕਾ ਦੇ ਦਿਨੀ ਕੀ ਹੋਇਆ? ਕਲਾਮ ਦੇ ਮੁਤਾਬਿਕ ਅਹਾਬ ਮਰਿਆ ਤੇ ਕੁੱਤਿਆਂ ਨੇ ਉਹਦਾ ਲਹੂ ਚੱਟਿਆ। ਇਸ ਲਈ ਪਰਮੇਸ਼ੁਰ ਆਖਦਾ ਆ, ਹੇ ਝੂਠੇ ਸਿਖਾਉਣ ਵਾਲਿਓ, ਓਏ ਜੋ ਕੁਝ ਤੁਸੀਂ ਬੀਜਦੇ ਹੋ ਇੱਕ ਦਿਨ ਵੱਢੋਗੇ। ਮੈਂ ਗੁੱਸੇ ਵਿੱਚ ਨਹੀਂ ਆ, ਮੈਂ ਤਾਂ ਕੇਵਲ ਤੁਹਾਨੂੰ ਸੱਚ ਦੱਸ ਰਿਹਾ ਆ। ਤੇ ਜੇ ਪਵਿੱਤਰ ਆਤਮਾ ਉਸ ਕਮਰੇ ਵਿੱਚ ਮੈਨੂੰ ਨਾ ਆਖੇ ਇਸ ਢੰਗ ਨਾਲ ਆਖ, ਤਾਂ ਮੈਂ ਇੱਥੇ ਅੱਜ ਇਦਾਂ ਨਾ ਆਖਦਾ ਕਿ ਮੈਂ ਤੁਹਾਨੂੰ ਕਦੇ ਕੋਈ ਗਲਤ ਗੱਲ ਆਖੀ ਆ। ਪਰ ਉਹੀ ਜਿਹਦਾ ਸਬੂਤ ਪਰਮੇਸ਼ੁਰ ਨੇ ਦਿੱਤਾ ਆ ਕਿ ਇਹ ਠੀਕ ਆ। ਮੇਰੇ ਭਰਾਓ ਜਾਗ ਜਾਓ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਮੈਨੂੰ ਇਹ ਜਰਾ ਕਹਿਣ ਦਿਓ ਕਿ ਕਿਵੇਂ ਕੰਡਾ ਜਾਗ ਕੇ ਤੇ ਊਂਠ ਕਟਾਰਾ ਹੋ ਸਕਦਾ ਆ, ਜਦ ਕਿ ਉਹਨੂੰ ਕੰਡੇ ਹੋਣ ਲਈ ਹੀ ਧਾਰਿਆ ਗਿਆ ਆ। ਉਹ ਕਿਵੇਂ ਇਸ ਗੱਲ ਨੂੰ ਸਮਝਣ ਤੋਂ ਚੁਣੇ ਹੋਏ ਰਹਿ ਸਕਦੇ ਹਨ? ਕਿਉਂਕਿ ਉਹ ਤਾਂ ਇਹਨੂੰ ਵੇਖਣ ਲਈ ਹੀ ਚੁਣੇ ਗਏ ਹਨ। ਯਸੂ ਨੇ ਆਖਿਆ, ਜਿਨ੍ਹਾਂ ਨੂੰ ਪਿਤਾ ਨੇ ਮੈਨੂੰ ਦਿੱਤਾ ਆ ਉਹ ਮੇਰੇ ਪਾਸ ਆਉਣਗੇ, ਅਤੇ ਉਹਨਾਂ ਵਿੱਚੋਂ ਕੋਈ ਵੀ ਮੇਰੇ ਪਾਸ ਨਹੀਂ ਆ ਸਕਦਾ ਜਦ ਤੱਕ ਕਿ ਧਰਤੀ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਦਿੱਤਾ ਨਾ ਗਿਆ ਹੋਵੇ, ਜਦ ਉਹਨਾਂ ਦੇ ਨਾਮ ਮੇਮਣੇ ਦੀ ਪੁਸਤਕ ਉੱਤੇ ਲਿਖੇ ਗਏ ਸਨ, ਗਿਰਜੇ ਦੀ ਪੁਸਤਕ ਵਿੱਚ ਨਹੀਂ ਪਰ ਮੇਮਣੇ ਦੇ ਜੀਵਨ ਦੀ ਪੁਸਤਕ ਉੱਤੇ। ਧਿਆਨ ਦਿਓ, ਯਰਮੀਆ ਲੋਕਾਂ ਦੇ ਸਾਹਮਣੇ ਸਾਬਤ ਹੋ ਕੇ ਖਲੋਤਾ ਸੀ, ਪਰ ਫਿਰ ਵੀ ਉਹਨਾਂ ਉਹਦੇ ਤੋਂ ਘਿਰਣਾ ਕੀਤੀ। ਉਹਨੇ ਇੱਕ ਜੂਆ ਬਣਾਇਆ ਤੇ ਆਪਣੇ ਗਲ ਵਿੱਚ ਪਾ ਕੇ ਲੋਕਾਂ ਦੇ ਸਾਹਮਣੇ ਗਿਆ। ਉਹਨਾਂ ਕਿਹਾ, ਓਏ ਹੋਏ, ਅਸੀਂ ਤਾਂ ਖੁਦਾ ਦੇ ਬੜੇ ਮਹਾਨ ਲੋਕ ਆ। ਓਏ ਕਿਉਂ ਭਲਾ, ਅਸੀਂ ਤਾਂ ਇਸਰਾਏਲ ਹਾਂ, ਅਸੀਂ ਤਾਂ ਆਪਣੇ ਮੰਦਰ ਦੇ ਬੜੇ ਵਫਾਦਾਰ ਆ। ਅਸੀਂ ਹਰ ਐਤਵਾਰ ਗਿਰਜੇ ਜਾਂਦੇ ਆ ਅਤੇ ਬਲੀਦਾਨ ਚੜਾਉਂਦੇ ਆ ਤੇ ਆਪਣੇ ਚੰਦੇ ਦਸਵੰਦ ਦਿੰਦੇ ਆ। ਕਿਵੇਂ ਨਬੂਕਦਨਜ਼ਰ ਰਾਜਾ ਪਰਮੇਸ਼ਵਰ ਦੀਆਂ ਪਵਿੱਤਰ ਵਸਤਾਂ ਰੱਖ ਸਕਦਾ ਆ? ਓਹੋ, ਤੁਹਾਡੇ ਪਾਪਾ ਨੇ ਏਦਾਂ ਕਰਾਇਆ ਆ। ਖੁਦਾ ਨੇ ਆਖਿਆ ਕਿ ਜੇ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋ ਤਾਂ ਮੈਂ ਏਦਾਂ ਨਹੀਂ ਕਰਾਂਗਾ, ਪਰ ਜੇ ਤੁਸੀਂ ਨਾ ਕਰੋ ਤਾਂ ਤੁਹਾਡੇ ਨਾਲ ਏਦਾਂ ਹੋਵੇਗਾ। ਇਹ ਬਿਲਕੁਲ ਠੀਕ ਆ, ਅਜੇ ਵੀ ਓਦਾਂ ਹੀ ਆ। ਉਹਦੇ ਹੁਕਮਾਂ ਨੂੰ ਮੰਨੋ ਅਤੇ ਸਮੇਂ ਦੇ ਕਲਾਮ ਨੂੰ ਜਿਹਦਾ ਉਹਨੇ ਵਾਅਦਾ ਕੀਤਾ ਆ। ਹੁਣ ਧਿਆਨ ਦਿਓ, ਯਰਮੀਆ ਭਾਵੇਂ ਉਹਦੇ ਤੋਂ ਘਿਰਣਾ ਕੀਤੀ ਗਈ, ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਸਾਬਤ ਕੀਤਾ ਹੋਇਆ ਨਬੀ ਸੀ। ਭਾਵੇਂ ਹਰੇਕ ਨਬੀ ਆਪਣੇ ਦਿਨਾਂ ਵਿੱਚ ਨਫ਼ਰਤ ਹੀ ਪਾਉਂਦਾ ਆ, ਉਹਨਾਂ ਉਹ ਅਜੀਬ ਗੱਲਾਂ ਉਸ ਦਿਨ ਦੀ ਜਥੇਬੰਦੀ ਦੇ ਉਲਟ ਕੀਤੀਆਂ। ਇਹ ਹਰੇਕ ਨੇ, ਇੱਥੋਂ ਤੱਕ ਕਿ ਰਾਜਿਆਂ ਨੇ ਵੀ ਉਹਨਾਂ ਤੋਂ ਨਫ਼ਰਤ ਕੀਤੀ। ਸੋ ਉਹਨੇ ਆਪਣੇ ਗੱਲ ਦੇ ਦੁਆਲੇ ਜੂਆ ਪਾ ਕੇ ਤੇ ਕਿਹਾ, ਯਹੋਵਾ ਇੰਜ ਫਰਮਾਉਂਦਾ ਆ, ਤੁਸੀਂ 70 ਸਾਲ ਦੀ ਗੁਲਾਮੀ ਵਿੱਚ ਚਲੇ ਜਾਓਗੇ। ਕਿਉਂਕਿ ਉਹਨੂੰ ਕਲਾਮ ਦੀ ਸਮਝ ਸੀ, 70 ਸਾਲ ਹਨ। ਤਦ ਹਨਾਨੀਆ, ਮੇਰਾ ਅੰਦਾਜ਼ਾ ਹੈ ਕਿ ਤੁਸੀਂ ਇਹਨੂੰ ਹਨਾਨੀਆ ਕਰਕੇ ਪੁਕਾਰਦੇ ਹੋ। ਹਨਾਨੀਆ ਲੋਕਾਂ ਦੇ ਦਰਮਿਆਨ ਨਬੀ, ਜਿਹਨੇ ਯਰਮੀਆ ਦੇ ਗਲ ਵਿੱਚੋਂ ਜੂਆ ਲਾ ਕੇ ਤੇ ਤੋੜ ਦਿੱਤਾ ਅਤੇ ਆਖਿਆ, ਜਦਕਿ ਉਹ ਕਲਾਮ ਦੇ ਉਲਟ ਬੋਲ ਰਿਹਾ ਸੀ। ਧਿਆਨ ਦਿਓ, ਉਹ ਲੋਕਾਂ ਦੇ ਦਰਮਿਆਨ ਇੱਕ ਵੱਡਾ ਆਦਮੀ ਬਣਨਾ ਚਾਹੁੰਦਾ ਸੀ, ਅਤੇ ਧਿਆਨ ਦਿਓ, ਜਦਕਿ ਉਹ ਪਰਮੇਸ਼ਵਰ ਦੇ ਕਲਾਮ ਦੇ ਉਲਟ ਬੋਲ ਰਿਹਾ ਸੀ। 2 ਸਾਲਾਂ ਬਾਅਦ ਉਹ ਵਾਪਸ ਪਰਤ ਆਉਣਗੇ, ਯਹੋਵਾ ਇੰਜ ਫਰਮਾਉਂਦਾ ਆ। ਦੋਵੇਂ ਮਸਾਂ ਕੀਤੇ ਹੋਏ ਨਬੀ ਸਨ, ਉਹਨਾਂ ਵਿੱਚ ਕਿਵੇਂ ਫਰਕ ਸੀ? ਇੱਕ ਪਾਕ ਕਲਾਮ ਤੋਂ ਬੋਲ ਰਿਹਾ ਸੀ ਤੇ ਦੂਜਾ ਨਹੀਂ ਸੀ ਬੋਲ ਰਿਹਾ। ਯਰਮੀਆ ਨੇ ਆਖਿਆ, ਆਮੀਨ। ਧਿਆਨ ਦਿਓ, ਇਸਰਾਇਲ ਦੇ ਬਜ਼ੁਰਗਾਂ ਤੇ ਸਾਰੀ ਜਮਾਤ ਦੇ ਸਾਹਮਣੇ ਉਹ ਵਿਖਾਉਣਾ ਚਾਹੁੰਦਾ ਸੀ ਕਿ ਉਹ ਵੀ ਯਰਮੀਆ ਵਾਂਗ ਹੀ ਮਹਾਨ ਆ। ਉਹ ਤੂੰ ਜਾਣਦਾ ਆ ਕਿ ਉਹ ਤੈਨੂੰ ਪਸੰਦ ਨਹੀਂ ਕਰਦੇ, ਉਹ ਮੈਂ ਵੀ ਤਾਂ ਨਬੀ ਆ, ਉਹ ਮੈਂ ਤਾਂ ਤੇਰੇ ਤੋਂ ਵੀ ਵੱਧ ਚੜ ਕੇ ਨਬੀ ਆ, ਕਿਉਂਕਿ ਤੂੰ ਤਾਂ ਝੂਠਾ ਅਗੰਮ ਵਾਕ ਕਰਨਾ ਆ। ਤੂੰ ਮੈਨੂੰ ਦੱਸ ਕਿ ਪਰਮੇਸ਼ਰ ਦੇ ਲੋਕ ਫਲਾਣੀ ਫਲਾਣੀ ਗੱਲ ਦੇ ਅਧੀਨ ਹੋਣਗੇ, ਇਹੋ ਹੀ ਗੱਲ ਉਹ ਵੀ ਅੱਜ ਆਖਦੇ ਹਨ, ਪਰ ਤੁਸੀਂ ਕਲਿਸਿਆ ਵਾਂਗ ਹੀ ਹੋਵੋਗੇ। ਉਹ ਤੁਹਾਨੂੰ ਸਰਾਪ ਦੇ ਨਾਲ ਸਰਾਪ ਦਿੱਤਾ ਗਿਆ ਆ। ਤੁਸੀਂ ਕਲਿਸਿਆ ਅਤੇ ਜਥੇਬੰਦੀਆਂ, ਤੁਸੀਂ ਇਨਸਾਨਾਂ ਦੀਆਂ ਰਸਮਾਂ ਰਿਵਾਜਾਂ ਨੂੰ ਫੜੀ ਬੈਠੇ ਹੋ ਬਜਾਏ ਖੁਦਾ ਦੇ ਕਲਾਮ ਦੇ। ਖੁਦਾ ਨੇ ਤੁਹਾਨੂੰ ਸਰਾਪਿਆ ਆ। ਹੁਣ ਧਿਆਨ ਦਿਓ ਕਿ ਹਨਾਨੀਆ ਆਉਂਦਾ ਆ। ਹਨਾਨੀਆ ਪਰਮੇਸ਼ਵਰ ਦੇ ਇਸ ਚਿੰਨ ਜੂਲੇ ਨੂੰ ਆਪਣੀ ਗਰਦਨ ਤੋਂ ਚਟਕਾ ਕੇ ਤੋੜ ਦਿੰਦਾ ਆ ਅਤੇ ਆਖਦਾ ਆ ਕਿ ਯਹੋਵਾ ਇੰਜ ਫਰਮਾਉਂਦਾ ਆ। 2 ਸਾਲ ਬਾਅਦ ਉਹ ਪਰਤ ਆਉਣਗੇ। ਉਹ ਤਾਂ ਕੇਵਲ ਇੱਕ ਵਿਖਾਵੇ ਦੇ ਲਈ ਸੀ, ਭਾਈ ਮੈਂ ਫਲਾਣਾ ਫਲਾਣਾ ਆ, ਕਿਉਂਕਿ ਉਹ ਵਿੱਚ ਆਣ ਖਲੋਤਾ ਉਹ ਜਥੇ ਬੰਦ ਨਬੀ ਸੀ। ਯਰਮੀਆ ਇੱਕ ਬੀਆਬਾਨ ਦਾ ਆਦਮੀ ਸੀ ਜਿਹੜਾ ਆਪਣੇ ਢੰਗ ਨਾਲ ਰਹਿੰਦਾ ਸੀ। ਉਹਨੇ ਸਦਾ ਹੀ ਉਹਨਾਂ ਦੇ ਵਿਰੁੱਧ ਬੁਰਾ ਅਗੰਮ ਵਾਕ ਕੀਤਾ, ਕਿਉਂਕਿ ਉਹ ਬੁਰੇ ਸਨ। ਅਤੇ ਇਹ ਆਦਮੀ ਅਰਥਾਤ ਹਨਾਨੀਆ ਉਹਨਾਂ ਨੂੰ ਦੱਸ ਰਿਹਾ ਸੀ ਕਿ ਜਿੰਨਾ ਚਿਰ ਤੱਕ ਤੁਸੀਂ ਮਿਸ਼ਨ ਦੇ ਨਾਲ ਸੰਬੰਧ ਰੱਖਦੇ ਹੋ, ਤੁਸੀਂ ਠੀਕ ਠਾਕ ਹੋ, ਜਿੰਨਾ ਚਿਰ ਤੱਕ ਤੁਸੀਂ ਇਸਰਾਇਲੀ ਹੋ, ਬਸ ਇੰਨਾ ਹੀ ਹੋਣਾ ਜ਼ਰੂਰੀ ਆ। ਧਿਆਨ ਦਿਓ, ਖੁਦਾ ਏਦਾਂ ਨਹੀਂ ਕਰਦਾ। ਉਹ ਮੈਂ ਜਾਣਦਾ ਆ ਕੁਝ ਥੋੜਾ ਜਿਹਾ ਉਹ ਵਾਪਰ ਗਿਆ ਆ, ਪਰ ਤੁਸੀਂ ਚੁਕੰਨੇ ਨਾ ਹੋਵੋ, ਤੁਸੀਂ ਨਾ ਡਰੋ। ਓ ਭਾਈ ਜੀ, ਉਹ ਅਜੇ ਵੀ ਜਿਉਂਦੇ ਹਨ। ਉਹ ਚਿੰਤਾ ਨਾ ਕਰੋ, ਸਭ ਠੀਕ ਠਾਕ ਆ, ਹਰੇਕ ਚੀਜ਼ ਸਾਡੇ ਕਾਬੂ ਵਿਚ ਆ, ਉਹ ਅਸੀਂ ਕਲੀਸਿਆ ਆ। ਓਏ ਤੁਸੀਂ ਇਹ ਨਾ ਸੋਚੋ। ਹਾਂਜੀ, ਸੋ ਨੇ ਕਿਹਾ ਹਰੇਕ ਗੱਲ ਠੀਕ ਠਾਕ ਆ, ਉਹ 2 ਸਾਲ ਬਾਅਦ ਪਰਤ ਆਉਣਗੇ। ਓਏ ਐਵੇਂ ਥੋੜਾ ਜਿਹਾ ਹੀ ਕੁਝ ਹੋਇਆ ਆ, ਇਹ ਕੋਈ ਵੱਡੀ ਗੱਲ ਨਹੀਂ ਆ, ਇਹ ਸਾਡੇ ਨਾਲ ਹੁੰਦਾ ਰਹਿੰਦਾ ਆ। ਉਹ ਜਰਾ ਨਬੂਕਦਨਜ਼ਰ ਆਇਆ ਸੀ, ਕੋਈ ਨਹੀਂ, ਖੁਦਾ ਸਭ ਵੇਖ ਲਵੇਗਾ। ਪਰ ਕਲਾਮ ਨੇ ਆਖਿਆ ਕਿ ਉਹ ਉੱਥੇ 70 ਵਰੇ ਰਹਿਣਗੇ, ਜਦਕਿ ਇਹ ਪੀੜੀ ਬੀਤ ਜਾਵੇਗੀ ਅਤੇ ਦੂਜੀ ਪੀੜੀ ਆ ਜਾਵੇਗੀ, ਕਿਉਂਕਿ ਇੱਕ ਪੀੜੀ 40 ਸਾਲ ਦੀ ਹੁੰਦੀ ਆ, ਅਤੇ ਲਗਭਗ ਤੁਸੀਂ ਉੱਥੇ 2 ਪੀੜੀਆਂ ਰਹੋਗੇ। ਅਤੇ ਯਰਮੀਆ ਨੇ ਪਾਕ ਕਲਾਮ ਦੇ ਮੁਤਾਬਕ ਆਖਿਆ ਸੀ, ਹਨਾਨੀਆ ਨੇ ਉਹਨੂੰ ਤੋੜ ਦਿੱਤਾ। ਯਰਮੀਆ ਨੇ ਕਿਹਾ ਠੀਕ ਆ, ਆਮੀਨ, ਪਰ ਹਨਾਨੀਆ ਨੇ ਕਿਹਾ ਉਹ ਸਾਨੂੰ ਯਾਦ ਰਹੇ, ਅਸੀਂ ਦੋਵੇਂ ਨਬੀ ਆ, ਅਸੀਂ ਸੇਵਾਦਾਰ ਭਾਈ ਆ। ਉਹ ਮੇਰੇ ਭਾਈ, ਮੈਂ ਇਹ ਤੁਹਾਨੂੰ ਆਖਦਾ ਆ, ਯਾਦ ਰਹੇ ਸਾਡੇ ਤੋਂ ਪਹਿਲਾਂ ਵੀ ਤੇ ਨਬੀ ਹੋਏ ਹਨ, ਅਤੇ ਉਹਨਾਂ ਬਾਦਸ਼ਾਹੀਆਂ ਦੇ ਖਿਲਾਫ ਅਗੰਮ ਵਾਚਿਆ ਤੇ ਉਹਨਾਂ ਖਾਸ ਗੱਲਾਂ ਦੇ ਵਿਰੁੱਧ ਅਗੰਮ ਵਾਚਿਆ ਸੀ। ਪਰ ਯਾਦ ਰਹੇ, ਜਦ ਨਬੀ ਕੁਝ ਆਖਦਾ ਆ ਤਾਂ ਉਹਨੂੰ ਜ਼ਰੂਰ ਚਾਹੀਦਾ ਆ ਕਿ ਉਹ ਕਲਾਮ ਦੇ ਮੁਤਾਬਕ ਅਗੰਮ ਵਾਚੇ, ਜਿੱਦਾਂ ਕਿ ਮੀਕਾ, ਮੂਸਾ ਅਤੇ ਹੋਰਨਾਂ ਨਬੀਆਂ ਨੇ ਵਾਚਿਆ। ਇਹ ਜ਼ਰੂਰ ਸੀ ਕਲਾਮ ਦੇ ਅਨੁਸਾਰ ਹੋਣਾ ਚਾਹੀਦਾ ਆ, ਅਤੇ ਜੇ ਨਹੀਂ ਆ ਤਾਂ ਧਿਆਨ ਦਿਓ ਫਿਰ ਕੀ ਹੁੰਦਾ ਆ। ਤਦ ਹਨਾਨੀਆਂ ਦਾ ਧਰਮੀ ਹੋਣ ਵਾਲਾ ਗੁੱਸਾ ਭੜਕ ਉੱਠਿਆ। ਮੈਂ ਹਨਾਨੀਆਂ, ਖੁਦਾ ਦਾ ਨਬੀ, ਅਤੇ ਮੈਂ ਆਖਦਾ ਆ 2 ਸਾਲ। ਦੂਜਿਆਂ ਸ਼ਬਦਾਂ ਵਿੱਚ ਮੈਨੂੰ ਇਹਦੀ ਪਰਵਾਹ ਨਹੀਂ ਕਿ ਪਾਕ ਕਲਾਮ ਕੀ ਆਖਦਾ ਆ, ਉਹਦਾ ਮਸਾ। ਮੈਂ ਆਖਦਾ ਆ ਕਿ 2 ਸਾਲ ਦੇ ਬਾਅਦ ਉਹ ਵਾਪਸ ਪਰਤ ਆਉਣਗੇ। ਯਰਮੀਆ ਉਹਦੇ ਸਾਹਮਣੇ ਤੁਰ ਗਿਆ ਅਤੇ ਆਖਿਆ, ਪ੍ਰਭੂ ਮੈਨੂੰ ਇਹਦੀ ਪਰਵਾਹ ਨਹੀਂ ਕਿ ਉਹਨੇ ਕੀ ਆਖਿਆ, ਮੈਂ ਅਜੇ ਵੀ ਜਾਣਦਾ ਅਤੇ ਨੇਚਾ ਕਰਦਾ ਹਾਂ ਜੋ ਕਲਾਮ ਨੇ ਆਖਿਆ ਹੈ। ਮੈਂ ਤੇਰੇ ਨਾਲ ਵਫ਼ਾਦਾਰ ਰਹਾਂਗਾ ਅਤੇ ਮੈਂ ਉਹਦੇ ਕੋਲੋਂ ਭੁਲਾਵੇ ਵਿੱਚ ਨਹੀਂ ਪਾਇਆ ਜਾਵਾਂਗਾ। ਖੁਦਾ ਨੇ ਆਖਿਆ, ਜਾ ਅਤੇ ਹਨਾਨੀਆਂ ਨੂੰ ਦੱਸ ਮੈਂ ਦੂਸਰਾ ਜੂਲਾ ਲੋਹੇ ਦਾ ਬਣਾਵਾਂਗਾ। ਅਤੇ ਕਿਉਂਕਿ ਹਨਾਨੀਆਂ ਨੇ ਕੀਤਾ ਤੇ ਉਹ ਉਸੇ ਸਾਲ ਹੀ ਧਰਤੀ ਤੋਂ ਖਤਮ ਕਰ ਦਿੱਤਾ ਗਿਆ। ਇਹ ਦੋਵੇਂ ਨਬੀ ਸਾਡੀਆਂ ਉਦਾਹਰਣਾਂ ਹਨ। ਹੋਰ ਬਥੇਰਿਆਂ ਦੇ ਬਾਰੇ ਕਿਆ ਤੇ ਗੱਲਬਾਤ ਕੀਤੀ ਜਾ ਸਕਦੀ ਆ, ਪਰ ਧਿਆਨ ਦਿਓ, ਯਿਸੂ ਨੇ ਆਖਿਆ ਕਿ ਇਸ ਅੰਤ ਦੇ ਸਮੇਂ 2 ਆਤਮਾਵਾਂ ਇੰਨਾ ਨੇੜੇ ਹੋਣਗੀਆਂ ਕਿ ਜੇ ਹੋ ਸਕਿਆ ਤਾਂ ਭੁਲਾਵੇ ਵਿੱਚ ਪਾ ਦੇਣਗੀਆਂ। ਕੀ ਇਹ ਠੀਕ ਆ? ਹੁਣ ਧਿਆਨ ਦਿਓ, ਇਹ ਉਸ ਨਾਲੋਂ ਵੀ ਜ਼ਿਆਦਾ ਨੇੜੇ ਹੋਵੇਗਾ ਕਿਉਂਕਿ ਅੰਤ ਦਾ ਸਮਾਂ ਆ। ਉਹ ਬੱਚਿਓ, ਖੁਦਾ ਸਾਡੇ ਤੇ ਰਹਿਮ ਕਰੇ, ਇਹ ਇੰਨਾ ਸੱਚ ਲੱਗੇਗਾ ਕਿ ਜੇ ਹੋ ਸਕਿਆ ਤਾਂ ਚੁਣੇ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਵੇਗਾ। ਤੁਸੀਂ ਕਿਵੇਂ ਦੱਸੋਗੇ, ਅਸੀਂ ਉਹਨਾਂ ਦਿਨਾਂ ਵਿੱਚ ਕਿਵੇਂ ਦੱਸਿਆ, ਅਤੇ ਅੱਜ ਤੁਸੀਂ ਕਿਵੇਂ ਦੱਸੋਗੇ? ਉਹੋ ਹੀ ਤਰੀਕਾ ਆ ਕਿ ਕਲਾਮ ਦੇ ਨਾਲ ਖੜੇ ਰਹੋ। ਯਿਸੂ ਮਸੀਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ। ਹੁਣ ਇਸ ਸੰਦੇਸ਼ ਦੀ ਪਰਵਾਹ ਕਰੋ। ਜਦ ਤੁਸੀਂ ਇਸ ਟੇਪ ਨੂੰ ਸੁਣਦੇ ਹੋ ਸਕਦਾ ਹੈ ਕਿ ਜਦ ਪ੍ਰਭੂ ਦਾ ਕੰਮ ਖਤਮ ਹੋ ਜਾਵੇ, ਮੈਂ ਕਿਸੇ ਦਿਨ ਜਾਂਦਾ ਵੀ ਰਹਾਂ, ਤਾਂ ਤੁਸੀਂ ਇਸ ਟੇਪ ਨੂੰ ਫੇਰ ਸੁਣੋਗੇ। ਮੈਂ ਤੁਹਾਨੂੰ ਕੀ ਆਖ ਰਿਹਾ ਹਾਂ, ਤੁਸੀਂ ਇਸ ਆਵਾਜ਼ ਨੂੰ ਸੁਣੋ, ਅਤੇ ਜੇ ਮੈਨੂੰ ਉਹ ਆਪਣੀ ਆਮਦ ਤੋਂ ਪਹਿਲਾਂ ਲੈ ਜਾਵੇ, ਕੇਵਲ ਯਾਦ ਰੱਖੋ ਕਿ ਮੈਂ ਤੁਹਾਡੇ ਨਾਲ ਪ੍ਰਭੂ ਦੇ ਨਾਮ ਵਿੱਚ, ਪ੍ਰਭੂ ਦੇ ਪਾਕ ਕਲਾਮ ਵਿੱਚੋਂ ਬੋਲਿਆ ਹੈ। ਹਾਂਜੀ, ਧਿਆਨ ਦਿਓ, ਉਹ ਇੰਨਾ ਨੇੜਾ ਹੋਵੇਗਾ ਕਿ ਜੇ ਹੋ ਸਕਿਆ ਤਾਂ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣ, ਅਤੇ ਉਹ ਵੀ ਉਹੋ ਹੀ ਚਿੰਨ, ਉਹੋ ਹੀ ਮੌਜੇ, ਇੱਕੋ ਹੀ ਆਤਮਾ ਦੇ ਦੁਆਰਾ ਪ੍ਰਗਟ ਕਰਨਗੇ। ਕੀ ਇਹ ਠੀਕ ਆ? ਬਿਲਕੁਲ ਉਹਨਾਂ ਨਬੀਆਂ ਵਾਂਗ ਜਿਨ੍ਹਾਂ ਨਬੀਆਂ ਦੀ ਗੱਲਬਾਤ ਅਸਾਂ ਕੀਤੀ ਆ। ਹੁਣ ਵੀ ਇਹ ਲਿਖਿਆ ਹੋਇਆ ਆ, ਜੇ ਤੁਸੀਂ ਚਾਹੁੰਦੇ ਹੋ ਤਾਂ ਆਓ ਇਹਦੇ ਵੱਲ ਮੁੜੀਏ। ਦੂਜਾ ਤਿਮੋਥੀਅਸ, ਉਹਦਾ 3 ਬਾਬ। ਮੈਂ ਨਹੀਂ ਚਾਹੁੰਦਾ ਇਹਨੂੰ ਛੱਡਿਆ ਜਾਏ, ਇਹਨੂੰ ਨਾ ਛੱਡੀਏ। ਮੈਂ ਉਸ ਘੜੀ ਵੱਲ ਉਤਾਂਹ ਵੇਖਦਾ ਹਾਂ, ਮੈਂ ਇਹ ਬਹੁਤ ਕੁਝ ਛੱਡ ਦੇਣਾ ਚਾਹੁੰਦਾ ਹਾਂ। ਮੇਰਾ ਨਹੀਂ ਵਿਚਾਰ ਕਿ ਸਾਨੂੰ ਏਦਾਂ ਹੁਣ ਕਰਨਾ ਚਾਹੀਦਾ ਆ। ਵੇਖਿਆ ਜੇ ਮੈਂ ਇੱਥੇ ਖਲੋ ਕੇ ਜਿੱਦਾਂ ਮੈਂ ਮੁੜਕਾ ਵਗਾ ਰਿਹਾ ਆ, ਵੇਖਿਆ ਜੇ, ਪਰ ਮੈਂ ਖੁਸ਼ ਹਾਂ ਅਤੇ ਮੈਂ ਜਾਣਦਾ ਹਾਂ ਕਿ ਸੱਚ ਆ। ਦੂਜਾ ਤਿਮੋਥੀਅਸ 3:8। ਪੌਲਸ ਜਿਹੇ ਆਦਮੀ ਨੇ ਕਿਹਾ, ਜੇ ਅਸਮਾਨ ਤੋਂ ਫਰਿਸ਼ਤਾ ਵੀ ਆ ਕੇ ਕੋਈ ਦੂਜਾ ਸ਼ਬਦ ਤੁਹਾਨੂੰ ਆਖੇ ਜਿਹੜਾ ਮੈਂ ਨਹੀਂ ਆਖਿਆ, ਤਾਂ ਉਹ ਸਰਾਪਿਤ ਹੋਵੇ। ਹੁਣ ਭਾਵੇਂ ਫਰਿਸ਼ਤਾ ਵੀ ਆ ਜਾਵੇ, ਦੂਜਾ ਥਿਸਲੋਨੀਕੀਆਂ,
ਉਹ
ਮੈਨੂੰ ਜ਼ਰਾ ਮਾਫ ਕਰਨਾ, ਦੂਜਾ ਤਿਮੋਥਿਅਸ 3:8 ਤੇ ਜ਼ਰਾ ਧਿਆਨ ਦਿਓ, ਧਿਆਨ ਦਿਓ ਹੁਣ ਪਲੂਸ ਕੀ ਬੋਲ ਰਿਹਾ ਆ। ਆਓ ਪਹਿਲੀ ਐਤ ਤੋਂ ਸ਼ੁਰੂ ਕਰਕੇ ਅਤੇ ਜ਼ਰਾ ਧਿਆਨ ਪੂਰਵਕ ਸੁਣੀਏ। ਜਿਨ੍ਹਾਂ ਕੋਲ ਬਾਈਬਲ ਆ ਮੇਰੇ ਨਾਲ ਪੜ੍ਹੋ, ਜਿਨ੍ਹਾਂ ਕੋਲ ਬਾਈਬਲ ਨਹੀਂ ਆ ਧਿਆਨ ਨਾਲ ਸੁਣੋ। ਪਰ ਇਹ ਜਾਣ ਛੱਡ ਕੇ ਅੰਤ ਦੇ ਦਿਨਾਂ ਵਿੱਚ, ਇਹਦੇ ਥੱਲੇ ਲੀਕ ਮਾਰ ਦਿਓ, ਅੰਤ ਦੇ ਦਿਨਾਂ ਵਿੱਚ ਇਹ ਹੈ ਉਹ ਸਮਾਂ ਜ਼ਿਆਦਾ ਹੋਵੇਗਾ। ਭੈੜੇ ਸਮੇਂ ਆ ਜਾਣਗੇ, ਅਸੀਂ ਉਸ ਸਮੇਂ ਵਿੱਚ ਹਾਂ, ਕਿਉਂ ਜੋ ਮਨੁੱਖ ਆਪ ਸਵਾਰਥੀ, ਮਾਇਆ ਦੇ ਲੋਭੀ, ਸ਼ੇਖੀਬਾਜ, ਹੰਕਾਰੀ, ਕੁਫਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾ ਸ਼ੁਕਰੇ, ਆਪ ਪਵਿੱਤਰ। ਜ਼ਰਾ ਇਹਨਾਂ ਲੋਕਾਂ ਤੇ ਧਿਆਨ ਦਿਓ ਜਿਹੜੇ ਅੱਜ ਹਨ, ਗਲੇ ਸੜੇ ਲੋਕ, ਨੌਜਵਾਨ ਲੋਕ ਗਲੀਆਂ ਬਾਜ਼ਾਰਾਂ ਵਿੱਚ ਆਪਣੇ ਵਾਲ ਮੱਥੇ ਉੱਤੇ ਸੁੱਟ ਕੇ ਅਤੇ ਔਰਤਾਂ ਵਾਂਗ ਚੂੜੀਆਂ ਪਾ ਕੇ ਤੁਰੇ ਫਿਰਦੇ ਹਨ। ਤਬਦੀਲੀ ਸਦੂਮੀ, ਕੀ ਤੁਸੀਂ ਇਸ ਸਾਲ ਵਿੱਚ ਇਸ ਮਹੀਨੇ ਦਾ ਰੀਡਰਸ ਡਾਇਜੈਸਟ ਰਸਾਲਾ ਪੜਿਆ ਆ, ਜੋ ਆਖਦਾ ਹੈ ਕਿ ਦੀ ਅਮੈਰੀਕਨ ਪੀਪਲ ਐਟ ਦੀ ਏਜ, ਜੋ ਕਿ ਮੇਰਾ ਖਿਆਲ ਇਹਦਾ ਸਿਰਲੇਖ ਸੀ, 20 ਜਾਂ 25 ਸਾਲ ਦੇ ਦਰਮਿਆਨ ਹੀ ਉਹ ਅੱਧ ਖੜ ਜੇ ਲੱਗਦੇ ਹਨ, ਉਹ ਖਤਮ ਹੋ ਚੁੱਕੇ ਹਨ, ਉਹ ਸੜ ਗਏ ਹਨ। ਵਿਗਿਆਨ ਆਖਦਾ ਹੈ ਕਿ ਆਦਮੀ ਔਰਤ ਜਦਕਿ ਉਹ ਆਪਣੀ 20 ਸਾਲ ਦੀ ਉਮਰ ਵਿੱਚ ਹੋਣਗੇ ਤਾਂ ਉਹ ਅੱਧ ਖੜ ਜਾਪਣਗੇ, ਉਹਨਾਂ ਦੇ ਬਦਨ ਸੜ ਗਲ ਗਏ ਹਨ ਤੇ ਗੰਦਗੀ ਪੈਦਾ ਹੋ ਗਈ ਆ। ਓਏ ਅਮਰੀਕਾ, ਕਿੰਨੀ ਵਾਰੀ ਖੁਦਾ ਨੇ ਤੈਨੂੰ ਆਪਣਿਆਂ ਪਰਾਂ ਹੇਠ ਲੁਕਾਇਆ, ਪਰ ਹੁਣ ਤੇਰੀ ਘੜੀ ਆ ਪਹੁੰਚੀ ਆ। ਤੂੰ ਸੰਸਾਰ ਨੂੰ ਗੰਦਗੀ ਵੱਲ ਲੈ ਕੇ ਜਾ ਰਹੀ ਆ। ਕੁਫਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾ ਸ਼ੁਕਰੇ, ਨਿਰਮੋਹ, ਇੱਕ ਦੂਜੇ ਲਈ ਸੱਚਾ ਪਿਆਰ ਤੱਕ ਨਹੀਂ, ਆਦਮੀ ਅਤੇ ਔਰਤ ਦੇ ਦਰਮਿਆਨ ਅਤੇ ਔਰਤ ਦੇ ਆਦਮੀ ਦੇ ਦਰਮਿਆਨ, ਇੱਥੋਂ ਤੱਕ ਕਿ ਨਿਰਮੋਹ, ਕਾਮ ਵਾਸਨਾ ਦਾ ਗੰਧ ਮੰਦ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਆ ਸੰਜਮੀ, ਕਰੜੇ, ਨੇਕੀ ਦੇ ਵੈਰੀ। ਦੂਜੇ ਸ਼ਬਦਾਂ ਵਿੱਚ ਕਹੋ, ਤੁਸੀਂ ਬੜੇ ਪਖੰਡੀ ਹੋ। ਕਿਸੇ ਨੇ ਇੱਕ ਦਿਨ ਕਿਸੇ ਨੂੰ ਇੱਥੇ ਡੇਰੇ ਵਿੱਚ ਆਉਂਦੇ ਕਿਹਾ ਕਿ ਉੱਥੇ ਨਾ ਜਾਓ, ਉਹ ਤਾਂ ਰੌਲਾ ਰੱਪਾ ਪਾਉਣ ਵਾਲੇ ਲੋਕ ਹਨ, ਵੇਖਿਆ ਜੇ ਦੂਜਿਆਂ ਨੂੰ ਮਾੜਾ ਜਾਣਨ ਵਾਲੇ, ਨਿਮਕ ਹਰਾਮ, ਕਾਲੇ, ਘਮੰਡੀ, ਪਰਮੇਸ਼ਰ ਦੇ ਨਹੀਂ ਸਗੋਂ ਭੋਗ ਵਿਲਾਸ ਦੇ ਪ੍ਰੇਮੀ ਹੋਣਗੇ। ਤੁਸੀਂ ਆਖੋਗੇ, ਭਾਈ ਬ੍ਰਾਨਮ, ਇਹ ਤਾਂ ਸਾਮਵਾਦ ਆ। ਅਗਲੀ ਆਇਤ ਕੀ ਆਖਦੀ ਆ? ਭਗਤੀ ਦਾ ਰੂਪ ਧਾਰ ਕੇ ਵੀ, ਪਰ ਕੀ ਉਹ ਸ਼ਕਤੀ ਦੇ ਇਨਕਾਰੀ ਹੋਣਗੇ? ਪਾਕ ਕਲਾਮ ਦੇ ਜਿਹੜਾ ਯਸੂ ਮਸੀਹ ਅੱਜ ਕੱਲ ਅਤੇ ਯੁਗੋ ਯੁਗ ਇਕੋ ਜਿਹਾ ਹੈ, ਜੋ ਕਿ ਸਮੇਂ ਦੇ ਅਨੁਸਾਰ ਵਾਅਦਾ ਕੀਤਾ ਹੋਇਆ ਪ੍ਰਗਟ ਹੋਇਆ ਆ। ਠੀਕ ਹਨਾਨੀਆ, ਸਿਦਕੀਆ, ਬਲਾਮ ਅਤੇ ਹੋਰ ਉਹਨਾਂ ਤੋਂ ਪਹਿਲਾਂ ਵੀ ਝੂਠੇ ਨਬੀਆਂ ਵਾਂਗ ਸੀ, ਭਗਤੀ ਦਾ ਰੂਪ ਧਾਰ ਕੇ ਮਸਾ ਕੀਤੇ ਹੋਏ। ਵੇਖਿਆ ਜੇ ਭਗਤੀ ਦਾ ਰੂਪ ਤਾਂ ਹੈ ਮਸਾ ਅਤੇ ਨਿਯੁਕਤ ਕੀਤੇ ਹੋਏ ਸੇਵਕ, ਭਗਤੀ ਦਾ ਰੂਪ ਧਾਰ ਕੇ ਵੀ, ਪਰ ਉਹਦੇ ਅੱਜ ਕੱਲ ਅਤੇ ਯੁਗਾਂ ਯੁਗ ਇੱਕ ਹੋਣ ਦੇ ਇਨਕਾਰੀ ਹਨ, ਉਹਦੇ ਕਲਾਮ ਦੇ ਇਨਕਾਰੀ ਹਨ। ਉਹਨਾਂ ਉਸ ਦਿਨ ਯਸੂ ਦਾ ਕਿਵੇਂ ਇਨਕਾਰ ਕੀਤਾ? ਜਦ ਉਹਨਾਂ ਯਸੂ ਦਾ ਇਨਕਾਰ ਕੀਤਾ ਤਾਂ ਉਹਨਾਂ ਕਿਹਦਾ ਇਨਕਾਰ ਕੀਤਾ? ਪਾਕ ਕਲਾਮ ਦਾ। ਉਹ ਧਾਰਮਿਕ ਸਨ, ਉਹਨਾਂ ਨੂੰ ਬਾਈਬਲ ਵਿੱਚੋਂ ਸਿਖਾਇਆ ਗਿਆ, ਪਰ ਵਰਤਮਾਨ ਸਮੇਂ ਦੇ ਕਲਾਮ ਦਾ ਉਹਨਾਂ ਇਨਕਾਰ ਕੀਤਾ। ਉਹ ਅੱਜ ਕੀ ਕਰਦੇ ਹਨ? ਅੱਜ ਵੀ ਏਦਾਂ ਹੀ ਕਰਦੇ ਹਨ, ਮਸਾ ਕੀਤੇ ਹੋਏ ਹਨ, ਪੈਂਤੇਕੁਸਤ ਦੀ ਅੰਜੀਲ ਦਾ ਪ੍ਰਚਾਰ ਕਰਦੇ ਹਨ, ਪਰ ਸਾਬਤ ਕੀਤੇ ਗਏ ਵਰਤਮਾਨ ਦਿਨ ਦੇ ਵਾਅਦੇ ਦੇ ਕਲਾਮ ਦੇ ਇਨਕਾਰੀ ਹਨ, ਜੋ ਕਿ ਯਸੂ ਮਸੀਹ ਅੱਜ ਕੱਲ ਅਤੇ ਯੁਗਾਂ ਯੁਗ ਇੱਕੋ ਜਿਹਾ ਆ। ਕੀ ਤੁਹਾਨੂੰ ਇਹਦੀ ਸਮਝ ਲੱਗ ਰਹੀ ਆ? ਕਿਉਂ ਜੋ ਇਹਨਾਂ ਵਿੱਚੋਂ ਉਹ ਹਨ ਜਿਹੜੇ ਘਰੋਂ ਘਰ ਘੁਸ ਕੇ ਉਹਨਾਂ ਹੋਸ਼ੀਆਂ ਤੀਵੀਆਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਪਾਪਾਂ ਨਾਲ ਲਦੀਆਂ ਹੋਈਆਂ ਹਨ ਅਤੇ ਨਾਨਾ ਪ੍ਰਕਾਰ ਦੀਆਂ ਕਾਮਨਾ ਦੇ ਪਿੱਛੇ ਵਹਿ ਚੱਲਦੀਆਂ ਹਨ। ਉਹ ਸਾਡੀਆਂ ਮਹਿਲਾ ਮੰਡਲੀਆਂ ਤੇ ਫਲਾਣੀਆਂ ਫਲਾਣੀਆਂ, ਕੋਈ ਆਣ ਕੇ ਤੇ ਪਾਕ ਕਲਾਮ ਦਾ ਗਲਤ ਮਤਲਬ ਕੱਢ ਕੇ ਆਖਦਾ ਆ, ਭੈਣ ਜੀ ਤੁਸੀਂ ਛੋਟੇ ਵਾਲ ਰੱਖ ਸਕਦੀਆਂ ਹੋ, ਇਹਦੇ ਵਿੱਚ ਕੋਈ ਹਰਜ ਨਹੀਂ, ਉਸ ਮੂਰਖ ਦੀਆਂ ਗੱਲਾਂ ਤੇ ਧਿਆਨ ਨਾ ਦਿਓ। ਵੇਖਿਆ ਜੇ ਜਾਂ ਜੇ ਤੁਸੀਂ ਆ ਵੀ ਪਾ ਲੈਂਦੀਆਂ ਹੋ ਤਾਂ ਵੀ ਕੋਈ ਗੱਲ ਨਹੀਂ, ਪਹਿਰਾਵਾ ਨਹੀਂ, ਪਰ ਜੋ ਕੁਝ ਆਦਮੀ ਦੇ ਦਿਲ ਦੇ ਅੰਦਰੋਂ ਬਾਹਰ ਆਉਂਦਾ ਹੈ ਉਹ ਉਹਨੂੰ ਅਸ਼ੁੱਧ ਕਰਦਾ ਆ। ਵੇਖਿਆ ਜੇ ਅਤੇ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇੱਕ ਗੰਦੀ ਬੁਰੀ ਲੀਲਾ ਕ੍ਰੀੜਾ ਦੇ ਨਾਲ ਭਰੀ ਆਤਮਾ ਤੋਂ ਮਸਾ ਹੋ? ਇਹਦੀ ਪਰਵਾਹ ਨਹੀਂ ਭਾਵੇਂ ਤੁਸੀਂ ਗੀਤ ਗਾਉਣ ਵਾਲੀ ਮੰਡਲੀ ਵਿੱਚ ਕਟਿਆਂ ਵਾਲਾ ਨਾਲ ਗੀਤ ਗਾ ਸਕਦੀਆਂ ਹੋ, ਪਰ ਯਾਦ ਰਹੇ ਤੁਹਾਡੇ ਅੰਦਰ ਬਦਰੂ ਆ। ਏਦਾਂ ਕਰਨਾ ਪਾਕ ਕਲਾਮ ਦੇ ਉਲਟਿਆ, ਇਹ ਠੀਕ ਆ ਅਤੇ ਏਦਾਂ ਹੀ ਬਾਈਬਲ ਨੇ ਵੀ ਆਖਿਆ ਆ। ਪਰ ਤੁਸੀਂ ਆਖਦੇ ਹੋ ਚੰਗਾ ਜੀ ਮੈਂ ਤਾਂ ਕੱਛੀਆਂ ਪਾਉਂਦੀ ਆ, ਇਹ ਮੈਨੂੰ ਤਾਂ ਦੋਸ਼ੀ ਨਹੀਂ ਠਹਿਰਾਉਂਦਾ। ਜੋ ਵੀ ਔਰਤ ਮਨੁੱਖ ਦੇ ਕੱਪੜੇ ਪਾਉਂਦੀ ਹੈ ਤਾਂ ਇਹ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਘਿਨਾਉਣੀ ਗੱਲ ਆ ਅਤੇ ਲਾ ਤਬਦੀਲ ਪਰਮੇਸ਼ਰ ਨੇ ਇਹ ਗੱਲ ਆਖੀ ਆ। ਬਹੁਤ ਹੀ ਗੱਲਾਂ ਕਰਨ ਵਾਲੀਆਂ ਹਨ ਅਤੇ ਕਿਵੇਂ ਅਸੀਂ ਸਾਰੀਆਂ ਨੂੰ ਕਰ ਸਕਦੇ ਹਾਂ, ਸਾਡਾ ਵਕਤ ਖਤਮ ਹੋ ਜਾਵੇਗਾ। ਪਰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਗਲਤ ਕੀ ਆ ਤੇ ਠੀਕ ਕੀ ਆ। ਮੈਂ ਇੱਦਾਂ ਕਰਨ ਦੀ ਉਹਨਾਂ ਨੂੰ ਕਿੱਦਾਂ ਆਗਿਆ ਦੇ ਸਕਦਾ ਹਾਂ? ਉਹ ਮੈਂ ਇਹ ਕਿੱਦਾਂ ਕਰ ਸਕਦਾ ਹਾਂ? ਤੁਸੀਂ ਆਖੋਗੇ ਚੰਗਾ ਭਾਈ ਫੇਰ ਤੁਸੀਂ ਇਹ ਕਾਹਨੂੰ ਰੌਲਾ ਪਾਉਂਦੇ ਹੋ? ਮੈਂ ਤੁਹਾਡੇ ਵਿਰੁੱਧ ਇੱਕ ਗਵਾਹੀ ਆ। ਇੱਕ ਦਿਨ ਜਦ ਨਿਆਂ ਹੋਵੇਗਾ ਤਾਂ ਤੁਹਾਨੂੰ ਕਿਤੇ ਜਾਣ ਲਈ ਥਾਂ ਵੀ ਨਾ ਹੋਵੇਗਾ। ਕਿਵੇਂ ਮੀਕਾ ਉਹ ਗੱਲਾਂ ਰੋਕ ਸਕਦਾ ਸੀ? ਕਿਵੇਂ ਮੂਸਾ ਦੁਹਾਈ ਦੇ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ? ਯਹੋਸ਼ੁਆ ਤੇ ਹੋਰ ਸਭ ਵੀ ਲੋਕਾਂ ਦੇ ਦਰਮਿਆਨ ਭੱਜ ਦੌੜ ਕਰ ਰਹੇ ਸਨ, ਇੱਥੋਂ ਤੱਕ ਕਿ ਲੇਵੀਆਂ ਨੇ ਤਲਵਾਰ ਨਾਲ ਉਹਨਾਂ ਨੂੰ ਕੱਟ ਸੁੱਟਿਆ, ਪਰ ਫਿਰ ਵੀ ਉਹ ਓਹੋ ਹੀ ਕੰਮ ਕਰਦੇ ਰਹੇ। ਇਹਦੇ ਲਈ ਅਗੰਭ ਵਾਕ ਆ ਕਿ ਉਹ ਏਦਾਂ ਹੀ ਕਰਨਗੇ, ਉਹ ਏਦਾਂ ਹੀ ਕਰਨਗੇ, ਕਿਉਂਕਿ ਯਹੋਵਾ ਇੰਜ ਫਰਮਾਉਂਦਾ ਆ ਕਿ ਉਹ ਏਦਾਂ ਹੀ ਕਰਨਗੇ। ਕੀ ਤੁਸੀਂ ਸੋਚਦੇ ਹੋ ਕਿ ਕਦੇ ਭਲਾ ਉਹ ਮਿਸ਼ਨਾਂ ਜਾਂ ਜਥੇਬੰਦੀਆਂ ਟੁੱਟ ਕੇ ਤੇ ਵਾਪਸ ਪਾਕ ਕਲਾਮ ਵੱਲ ਮੁੜਨਗੀਆਂ? ਯਹੋਵਾ ਇੰਜ ਫਰਮਾਉਂਦਾ ਆ ਕਿ ਉਹ ਮਸੀਹ ਵਿਰੋਧੀ ਦਾ ਸਾਥ ਦੇਣਗੇ। ਬਿਲਕੁਲ ਠੀਕ, ਯਹੋਵਾ ਇੰਜ ਫਰਮਾਉਂਦਾ ਆ ਕਿ ਉਹ ਮਸੀਹ ਵਿਰੋਧੀ ਦਾ ਸਾਥ ਦੇਣਗੇ। ਫੇਰ ਤੁਹਾਡੇ ਏਦਾਂ ਕਹਿਣ ਤੋਂ ਕੀ ਫਾਇਦਾ ਆ? ਮੈਂ ਅਤੇ ਸਾਰੇ ਨੇਚਾਵਾਨ ਤੁਹਾਡੀ ਗਵਾਹੀ ਆ। ਧਿਆਨ ਦਿਓ, ਗੌ ਕਰੋ, ਹੋਸ਼ੀਆਂ ਔਰਤਾਂ ਨਾਨਾ ਪ੍ਰਕਾਰ ਦੀਆਂ ਕਾਮਨਾ ਨਾਲ ਲੱਦੀਆਂ ਹੋਈਆਂ। ਉਹ ਠੀਕ ਆ, ਮੈਂ ਹੋਰਨਾਂ ਇਸਤਰੀਆਂ ਨੂੰ ਵੀ ਜਾਣਨੀ ਆ। ਝੂਠੇ ਨਬੀ, ਹੁਣ ਮੈਂ ਝੂਠੇ ਨਬੀਆਂ ਦੇ ਬਾਰੇ ਬੋਲ ਰਿਹਾ ਆ। ਉਹ ਅੰਤਲੇ ਦਿਨਾਂ ਵਿੱਚ ਕੀ ਕਰਨਗੇ? ਹੋਸ਼ੀਆਂ ਔਰਤਾਂ ਨਾਨਾ ਪ੍ਰਕਾਰ ਦੀਆਂ ਕਾਮਨਾ ਨਾਲ ਲੱਦੀਆਂ ਹੋਈਆਂ। ਚੰਗਾ, ਮੈਂ ਹੋਰਨਾਂ ਇਸਤਰੀਆਂ ਨੂੰ ਵੀ ਜਾਣਦੀ ਆ। ਠੀਕ ਹੈ, ਫੇਰ ਇਦਾਂ ਹੀ ਕਰੋ। ਇਹ ਵੱਡੀ ਘਟਨਾ ਦੇ ਹੋਣ ਤੋਂ ਪਹਿਲਾਂ ਮੈਂ ਕੈਲੀਫੋਰਨੀਆ ਵਿੱਚ ਕੀ ਆਖਿਆ ਸੀ? ਤੁਸੀਂ ਲਾਸ ਏਂਜਲਸ ਦੇ ਲੋਕ ਜਾਣਦੇ ਹੋ ਕਿ ਜਦ ਮੈਂ ਪਹਿਲਾਂ ਆਇਆ ਸੀ ਉਹਦੇ ਨਾਲੋਂ ਵੱਧ ਹੁਣ ਵਾਲ ਕੱਟੀਆਂ ਹੋਈਆਂ ਔਰਤਾਂ ਤੇ ਮਾੜਾ ਚਾਲ ਚੱਲਣ ਵਾਲੇ ਪੁਰਸ਼ ਹਨ ਅਤੇ ਹੋਰ ਵਧੇਰੇ ਪ੍ਰਚਾਰਕ ਜਥੇ ਬੰਦੀਆਂ ਵਿੱਚ ਜਾ ਰਹੇ ਹਨ। ਤੁਹਾਡੇ ਲਈ ਕੋਈ ਮਾਫੀ ਨਹੀਂ ਆ। ਜੇ ਤੁਹਾਡੇ ਦਰਮਿਆਨ ਜਿਹੜੇ ਬਲਵੰਤ ਕੰਮ ਕੀਤੇ ਗਏ ਹਨ, ਜੇ ਉਹ ਸਦੂਮ ਅਤੇ ਅਮੂਰਾ ਵਿੱਚ ਕੀਤੇ ਜਾਂਦੇ ਤਾਂ ਉਹ ਅੱਜ ਕਾਇਮ ਹੁੰਦਾ। ਹੇ ਕਫਰਨਹੂਮ, ਤੂੰ ਜੋ ਆਪਣੇ ਆਪ ਨੂੰ ਸਵਰਗ ਦੂਤਾਂ ਦੇ ਨਾਂ ਤੋਂ ਪੁਕਾਰਦਾ ਆ, ਭਾਵ ਲਾਸ ਏਂਜਲਸ, ਵੇਖੋ ਕੀ ਹੋ ਰਿਹਾ ਆ। ਉਹ ਸਮੁੰਦਰ ਦੀ ਤਹਿ ਦੇ ਥੱਲੇ ਜਾ ਰਿਹਾ ਆ। ਕਦੋਂ ਮੈਂ ਨਹੀਂ ਜਾਣਦਾ, ਕਦੋਂ ਪਰੇ ਜਾ ਰਿਹਾ ਆ। ਨੌਜਵਾਨੋ, ਜੇ ਮੈਨੂੰ ਆਪਣੀ ਉਮਰ ਵਿੱਚ ਜਾਂਦਾ ਨਾ ਵੇਖਾਂ ਤਾਂ ਤੁਸੀਂ ਇਹਦਾ ਧਿਆਨ ਰੱਖਣਾ, ਇਹਨੇ ਜਾਣਾ ਹੀ ਆ ਅਤੇ ਸਦਾ ਸਿੱਖਦੀਆਂ ਤਾਂ ਰਹਿੰਦੀਆਂ ਹਨ ਪਰ ਸੱਚ ਦੇ ਗਿਆਨ ਨੂੰ ਕਦੇ ਅੱਪੜ ਨਹੀਂ ਸਕਦੀਆਂ। ਇਹ ਬੜਾ ਹੀ ਸਦਮਾ ਹੈ, ਇਹ ਬਹੁਤ ਹੀ ਸਦਮੇ ਵਾਲਾ ਹਿੱਸਾ ਆ, ਇਹਨੂੰ ਸੁਣੋ। ਅਤੇ ਜਿਸ ਪ੍ਰਕਾਰ ਜਨੇਸ ਅਤੇ ਜੰਬਰੇਸ ਨੇ ਮੂਸਾ ਦਾ ਸਾਹਮਣਾ ਕੀਤਾ, ਇਸੇ ਪ੍ਰਕਾਰ ਇਹ ਵੀ ਜਿਹੜੇ ਬੁੱਧ ਭ੍ਰਿਸ਼ਟ ਅਤੇ ਨੇਚਾ ਵੱਲੋਂ ਆਪ ਪ੍ਰਵਾਨ ਹਨ, ਸੱਚਾਈ ਦਾ ਸਾਹਮਣਾ ਕਰਦੇ ਹਨ। ਬੁੱਧ ਭ੍ਰਿਸ਼ਟ ਅਤੇ ਨੇਚਾ ਵੱਲੋਂ ਆਪ ਪ੍ਰਵਾਨ ਹਨ, ਸੱਚਾਈ ਦਾ ਸਾਹਮਣਾ ਕਰਦੇ ਹਨ, ਜਿਹੜਾ ਇੱਕ ਹੀ ਵਾਰੀ ਸੰਤਾਂ ਨੂੰ ਸੌਂਪਿਆ ਗਿਆ ਸੀ। ਬੇਸ਼ੱਕ ਨੇਚਾ ਵੱਲੋਂ ਅਤੇ ਉਹ ਪਿਤਰਾਂ ਜਾਂ ਬੱਚਿਆਂ ਦੇ ਵਿਸ਼ਵਾਸ ਨੂੰ ਪਿਤਰਾਂ ਵੱਲ ਮੋੜੇਗਾ। ਨੇਚਾ ਵੱਲੋਂ ਆਪ ਪ੍ਰਵਾਨ, ਉਹ ਤੁਸੀਂ ਜਾਣਦੇ ਹੋ ਕਿ ਆਪ ਪ੍ਰਵਾਨ ਦਾ ਕੀ ਭਾਵ ਹੈ? ਜੇ ਤੁਹਾਡੇ ਕੋਲ ਆਦਰਯੋਗ ਪਾਦਰੀ ਸਕੋਫੀਲਡ ਦੀ ਲਿਖੀ ਹੋਈ ਬਾਈਬਲ ਦੀ ਵਿਆਖਿਆ ਹੈ ਤਾਂ ਉਹਦੇ ਵਿੱਚ ਅੰਗਰੇਜ਼ੀ ਦਾ ਸ਼ਬਦ ਹੈ ਐਚ, ਵਿਸ਼ਵਾਸ ਤਿਆਗ। ਇਹ ਬਿਲਕੁਲ ਇਹੋ ਹੀ ਆ। ਹੁਣ ਜਰਾ ਇੱਕ ਪਲ ਠਹਿਰੋ, ਮੈਂ ਇੱਥੇ ਜਰਾ ਕੁਝ ਵੇਖਣਾ ਚਾਹੁੰਦਾ ਆ। ਮੇਰਾ ਖਿਆਲ ਹੈ ਕਿ ਮੈਂ ਇਹਨੂੰ ਠੀਕ ਇੱਥੇ ਲਿਖਿਆ ਸੀ, ਮੈਨੂੰ ਪੱਕਾ ਪਤਾ ਨਹੀਂ ਆ, ਪਰ ਮੈਂ ਇਹਨੂੰ ਕਹਿਣ ਤੋਂ ਪਹਿਲਾਂ ਵੇਖ ਲੈਣਾ ਚਾਹੁੰਦਾ ਆ। ਹੁਣ ਕੇਵਲ ਇੱਕ ਪਲ ਠਹਿਰੋ। ਨੇਚਾ ਅਤੇ ਸੱਚਾਈ ਵੱਲੋਂ ਆਪ ਪ੍ਰਵਾਨ, ਵਿਸ਼ਵਾਸ, ਇਹ ਕੋਈ ਨੇਚਾ ਆ, ਇਹ ਠੀਕ ਆ। ਨੇਚਾ ਵੱਲੋਂ ਆਪ ਪ੍ਰਵਾਨ, ਇੱਕ ਪਲ ਵਾਸਤੇ ਮੈਂ ਹੁਣ ਲੂਕਾ 18 ਬਾਬ ਪੜ੍ਹਨਾ ਚਾਹੁੰਦਾ ਆ। ਇੱਕ ਕਸ਼ਣ ਵਾਸਤੇ, ਤੁਹਾਨੂੰ ਇਹਨੂੰ ਲਿਖਣ ਦੀ ਲੋੜ ਨਹੀਂ ਆ। उसने उन्होंने इस मतलब का एक दृष्टांत दिता जो सदा प्रार्थना विच लग्या रहना अते सुस्ती नहीं करनी चाहीदी। किसे नगर विच एक हाकम सी जिनू ना परमेश्वर का भय ना मनुख की परवाह सी और उसे नगर विच एक विधवा सी अते ओ उसने कोल ए कहिंदी आउंदी सी ये जो मेरे वैरी तो मेरा बदला लै दे। किन्ना कु चिर ता उन्हें ना चाया पर पिछों अपने मन विच क्या के भावे मैं ना परमेश्वर दा भय करदा ना मनुख दी परवाह रखदा आ तां भी इस लई जो ए विधवा मैनू जिच करदी आ मैं उहदा बदला लै देंगा अजिहा ना होवे जो ओ घड़ी मुड़ी आण के मेरा सिर खावे। प्रभु ने कहा सुनो कि ए बे इंसाफ हाकम की कहिंदा आ फिर भला परमेश्वर अपने चुनिया होयां दा बदला लै ना देवेगा जेड़े रात दिन ओदी दुहाई दिंदे हन भावे ओ चोखा चिर उहनां दी जरदा आ। मैं तुहानू आखदा आ कि ओ शताबी उहनां दा बदला लै देवेगा पर जद मनुख दा पुत्र आवेगा तद की ओ धरती उत्ते नेचा पावेगा। एहो ही एक सवाल आ मैं इनू ही लेना चाहना आ प्रकाश की पोथी 10 बाब विचों असी लिखता दी एक होर आयत अते एदे उते कुछ ही पलां विच पहुंचांगे। उन्हें आख्या सतवें दूत दे पैगाम दे दिनी परमेश्वर दे भेद पूरे होने चाहिदे हन। ओ सवाल ए है कि जे तुसी इस घड़ी विच इस पैगाम दी ली उते चलो तां की ए पूरा हो जावेगा की मैं नेचा पावांगा की मलाकी 4 बाब दा पूरा होना इस समय विच है। बच्चियां दी नेचा नूं पितरां दी नेचा वल जो असलियत विच पाक कलाम है वल मोड़ेगा। वेख्या जे आप परवान जन्नेस अते जाम्बरेस ने जिदा मूसा दा विरोध कीता। हुण ए वी सुनो दूजा तिमोथियस 3:8 जिदा जन्नेस अते जाम्बरेस ने मूसा दा विरोध कीता अंतले दिनां विच इन्हां वर्गे आप परवान फेर उठ खलोणगे। हुण वेखो जिथे ए लिखिया है भगती दा रूप धार के मसा कीते होए होणगे। तुसी घर जाके इनू पढ़ लेना तां कि जे हो सके तां इनू मैं अज सवेर खत्म कर सका। नेचा वालों आपरवान रहन सहन विच आपरवान नहीं ओ चंगे ते सभ्यता वाले लोग हन। हुण ध्यान दियो जद मूसा मिस्र विच यहोवा इंज फरमाउंदा है वाले संदेश दे नाल गया ओदा परमेश्वर ने सबूत दिता। इसराइल नूं बुलाया जेड़े के परमेश्वर दे लोक सन कलिसिया नहीं। इसराइली परमेश्वर दे लोक सन ओ कदे भी कलिसिया नहीं सी क्योंकि कलिसिया दा अर्थ है बार बुलाए होए। ओ परमेश्वर दे लोक सन अते जद ओ पाकलाम तो मसा होके बार बुलाए गए तद ओ परमेश्वर दी कलिसिया बने अते तद ओ पेशाब परत गए क्योंकि उन्हां एक झूठे नबी नूं सुन के पाकलाम दी प्रतीत ना कीती। मैं आस करदा आ कि तुसी इस गल नूं समझ रहे हो। इसराइल परमेश्वर दे लोक होण दे नाते परमेश्वर दे कलाम तो मसा हो के परमेश्वर दी शक्ति दे नाल ओदे चिन्ह अते चंबे वेखदे होए निकला है। तद जद परमेश्वर उहनां दे नाल नाल चल रहा सी ते एक मसा कीता होया झूठा नबी उहनां दे दरमियान आ गया अते जेड़ा असली कलाम उहनां सुनिया सी ओदे उल्ट उहनां नूं सिखा दिता अते तिन्हां जणियां नूं छड के ओ सारे दे सारे बियाबान विच नाश हो गए। इनू ध्यान विच रखना जिवें नूह दे दिनी होया जद के पानी दे नाल 8 जाना बचिया मनुख दे पुत्र दे आउण दे दिनी वी एदां ही होवेगा। जिवें लूत दे दिनी होया जिथे 3 सदूम विचों बाहर निकल के आए एदां ही मनुख दे पुत्र दे प्रगट होण दे दिनी वी होवेगा। मैं तां लिखतां दा ही हवाला दे रहा हां जो कि प्रभु दा कलाम आ जिहड़ा कि कदे ना टलेगा भावें आसमान जमीन टल जाणगे इह छोटा झुंड ही होवेगा। इत्थे ध्यान दिओ मूसा हरून कोल जांदा आ। मूसा ने हरून दे लई परमेश्वर होणा सी। परमेश्वर ने उन्हों परमेश्वर होने लई आख्या सी तू परमेश्वर होवी ते तेरा भरा हरून तेरा नबी होवेगा। जे तू ठीक तरह नहीं बोल सकदा ता तू अपना कलाम ओदे मुंह विच पावी। पर परमेश्वर ने आख्या पर मनुख नू गुंगा किने बनाया आ मनुख दा मुंह किने बनाया आ प्रभु ने बनाया आ। ते मूसा मिस्र विच गया उन्हें की कीता उन्हें ठीक ओ सच्चा मौजा जेड़ा परमेश्वर ने उन्हू करन लई आख्या सी दिखाया। परमेश्वर ने उन्हू आख्या जाके अपनी लाठी नू हेठा सुट अते जद चुकिया ता ओ सप बन गई सी ते जद चुकिया ता ओ सप बन गई सी। उन्हें फेर इनू चुके लाठी विच बदल दिता आख्या जा ते जाके फिराउन दे सामने इनू कर दे अते आख यहोवा इंज फरमाउंदा आ। अते जद फिराउन ने वेख्या असी आख सकदे आ क्यों भला ओ ए ता बहुत सस्ती जादूगरी आ। ਅਤੇ ਆਖਿਆ ਇਹ ਕੁਝ ਵੀ ਨਹੀਂ ਆ, ਅਸੀਂ ਜਾਣਦੇ ਹਾਂ ਇਹ ਮਨਾਂ ਨੂੰ ਪੜਨ ਦੀ ਵਿਦਿਆ ਆ, ਸਾਡੀ ਮਿਸ਼ਨ ਚ ਵੀ ਬਥੇਰੇ ਬੰਦੇ ਸਭ ਕਰ ਸਕਦੇ ਹਨ, ਫਲਾਣੇ ਫਲਾਣੇ ਬਿਸ਼ਪ ਸਾਹਿਬ ਜਰਾ ਇੱਧਰ ਆਉਣਾ ਤੇ ਹੁਣ ਤੂੰ ਵੀ ਜਰਾ ਬਾਹਰ ਆ ਜਾ, ਸਾਡੇ ਵੀ ਆਦਮੀ ਉਹੀ ਕੰਮ ਕਰ ਸਕਦੇ ਹਨ। ਸ਼ੈਤਾਨ ਫਰਾਉਨ ਦੇ ਵਿੱਚੋਂ ਬੋਲ ਰਿਹਾ ਸੀ, ਇਹ ਪਰਮੇਸ਼ਰ ਸੀ ਜੋ ਮੂਸਾ ਦੇ ਵਿੱਚੋਂ ਬੋਲ ਰਿਹਾ ਸੀ। ਹੁਣ ਧਿਆਨ ਦਿਓ, ਇਹ ਬੰਦੇ ਆ ਗਏ ਜਨੇਸ ਅਤੇ ਜੰਬਰੇਸ ਮੂਸਾ ਦੇ ਸਾਹਮਣੇ ਤੁਰ ਕੇ ਆਣ ਖਲੋਤੇ ਅਤੇ ਲੋਕਾਂ ਦੇ ਸਾਹਮਣੇ ਸ਼ਰੇਆਮ ਉਹੋ ਹੀ ਅਚੰਭੇ ਕੰਮ ਕੀਤੇ ਜਿਹੜੇ ਮੂਸਾ ਕਰਦਾ ਸੀ। ਜੇ ਹੋ ਸਕਿਆ ਤਾਂ ਚੁਣਿਆ ਹੋਇਆ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ, ਇਹ ਠੀਕ ਆ। ਜਿਹੜੇ ਕੰਮ ਮੂਸਾ ਨੇ ਕੀਤੇ ਉਹੋ ਹੀ ਉਹਨਾਂ ਵੀ ਕੀਤੇ, ਤੁਹਾਨੂੰ ਇਹਦੀ ਸਮਝ ਲੱਗੀ ਆ? ਹੁਣ ਯਾਦ ਰਹੇ ਕਿ ਲਿਖਤਾਂ ਇੰਜ ਫਰਮਾਉਂਦੀਆਂ ਹਨ ਕਿ ਅੰਤਲੇ ਦਿਨਾਂ ਵਿੱਚ ਇਹ ਦੁਹਰਾਇਆ ਜਾਵੇਗਾ। ਮੂਸਾ ਅਤੇ ਜੰਬਰੇਸ ਵਿੱਚ ਕੀ ਫਰਕ ਸੀ? ਮੂਸਾ ਨੇ ਕਿਹਾ ਪਾਣੀ ਲਹੂ ਬਣ ਜਾਵੇ, ਅਤੇ ਇਹਨਾਂ ਝੂਠੇ ਨਬੀਆਂ ਨੇ ਆਖਿਆ ਬਈ ਯਕੀਨਨ ਅਸੀਂ ਵੀ ਪਾਣੀ ਦਾ ਲਹੂ ਬਣਾ ਦਿਆਂਗੇ, ਅਤੇ ਇਹ ਇੱਦਾਂ ਹੀ ਹੋਇਆ। ਸੋ ਮੂਸਾ ਨੇ ਆਖਿਆ ਮੱਖੀਆਂ ਆ ਜਾਣ, ਉਹ ਕਿੱਥੋਂ ਇਹ ਹਾਸਲ ਕਰ ਰਿਹਾ ਸੀ? ਸਿੱਧਾ ਪਰਮੇਸ਼ਰ ਤੋਂ ਵੇਖਿਆ ਜੇ, ਅਤੇ ਉਹਨੇ ਕੀ ਕੀਤਾ? ਚੰਗੀ ਗੱਲ ਆ ਭਾਈ, ਯਕੀਨਨ ਅਸੀਂ ਵੀ ਮੱਖੀਆਂ ਲਿਆ ਸਕਦੇ ਹਾਂ, ਅਤੇ ਉਹਨਾਂ ਨੇ ਵੀ ਮੱਖੀਆਂ ਲਿਆਂਦੀਆਂ। ਕੋਈ ਵੀ ਅਚੰਭਾ ਕੰਮ ਜਿਹੜਾ ਮੂਸਾ ਕਰ ਸਕਦਾ ਸੀ ਉਹ ਵੀ ਕਰ ਸਕਦੇ ਸਨ। ਯਾਦ ਰੱਖੋ, ਇਹ ਤੁਹਾਡੇ ਖਿਆਲ ਵਿੱਚ ਰਹੇ, ਕੁਝ ਚਿਰ ਬਾਅਦ ਅਸੀਂ ਇਸ ਗੱਲ ਵੱਲ ਹੀ ਆ ਰਹੇ ਹਾਂ। ਉਹ ਕੁਝ ਵੀ ਕਰ ਸਕਦੇ ਹਨ ਅਤੇ ਬਾਕੀ ਦੇ ਕੁਝ ਵੀ ਕਰ ਸਕਦੇ ਹਨ, ਪਰ ਉਹ ਪਾਕ ਕਲਾਮ ਦੇ ਨਾਲ ਨਹੀਂ ਰਹਿ ਸਕਦੇ। ਉਹ ਪਾਕ ਕਲਾਮ ਦੇ ਨਾਲ ਨਹੀਂ ਰਹਿ ਸਕਦੇ। ਹੁਣ ਧਿਆਨ ਦਿਓ, ਉਹਨਾਂ ਇਹ ਕੀਤਾ, ਪਰ ਮੂਸਾ ਜੋ ਕਿ ਸੱਚਾ ਪਰਮੇਸ਼ਰ ਦਾ ਭੇਜਿਆ ਹੋਇਆ ਇੱਕ ਅਧਿਕਾਰ ਦੇ ਨਾਲ, ਉਹਨੇ ਉਹਨਾਂ ਨਾਲ ਕੋਈ ਬਹਿਸਬਾਜ਼ੀ ਨਹੀਂ ਕੀਤੀ ਤੇ ਨਾ ਹੀ ਆਖਿਆ ਤੁਸੀਂ ਇਹ ਨਹੀਂ ਕਰ ਸਕਦੇ, ਤੁਸੀਂ ਨਹੀਂ ਕਰ ਸਕਦੇ, ਅਤੇ ਜੋ ਵੀ ਉਹ ਕਰ ਰਹੇ ਸਨ ਉਹਨੇ ਉਹਨਾਂ ਨੂੰ ਕਰਨ ਦਿੱਤਾ। ਉਹ ਜਥੇਬੰਦੀ ਦੇ ਨਬੀ ਸਨ, ਉਹ ਠੀਕ ਆ, ਤੁਸੀਂ ਗਾਂ ਵਧਦੇ ਜਾਓ। ਮੂਸਾ ਪਰਮੇਸ਼ਰ ਨੂੰ ਸੁਣਦਾ ਹੋਇਆ ਗਾਂ ਵਧਦਾ ਗਿਆ, ਜੋ ਕੁਝ ਵੀ ਖੁਦਾ ਨੇ ਆਖਿਆ ਤੂੰ ਹੁਣ ਆ ਕਰ ਦੇ, ਮੂਸਾ ਉਦਾਂ ਹੀ ਕਰਦਾ ਰਿਹਾ। ਜੇ ਮੂਸਾ ਨੇ ਕੋਈ ਗੱਲ ਕੀਤੀ ਤਾਂ ਉਹਨਾਂ ਨੇ ਵੀ ਜੋਸ਼ ਦੀ ਭਾਵਨਾ ਵਿੱਚ ਆ ਕੇ ਉਹਨਾਂ ਨੇ ਵੀ ਠੀਕ ਮੂਸਾ ਵਾਂਗ ਹੀ ਕੀਤਾ, ਉਹਨਾਂ ਨੇ ਵੀ ਉਹੋ ਹੀ ਕੰਮ ਮੂਸਾ ਦੇ ਵਾਂਗ ਕੀਤਾ। ਹੁਣ ਧਿਆਨ ਦਿਓ, ਇਹ ਜਾਨ ਉੱਠ ਖਲੋਤੇ, ਆਹ ਤੁਸੀਂ ਲੋਕੋ ਇਹਦਾ ਜਰਾ ਧਿਆਨ ਦਿਓ, ਜਦ ਸੱਚਾ ਨਬੀ ਪਹਿਲਾਂ ਆਇਆ ਤਾਂ ਇਹ ਪਖੰਡੀ ਅਤੇ ਨਕਲਚੀ ਵੀ ਵਿੱਚ ਆਏ। ਵੇਖਿਆ ਜੇ ਉਹ ਨਕਲ ਲਾਉਣ ਲਈ ਆਉਂਦੇ ਹਨ, ਵੇਖਿਆ ਜੇ ਉਹਨਾਂ ਇੱਦਾਂ ਕਰਨਾ ਹੀ ਆ। ਸ਼ੈਤਾਨ ਕਿਸੇ ਚੀਜ਼ ਦਾ ਕਰਤਾਰ ਤਾਂ ਨਹੀਂ ਆ, ਪਰ ਉਹ ਅਸਲੀ ਚੀਜ਼ ਦਾ ਵਿਗਾੜਨ ਵਾਲਾ, ਠੀਕ ਆ। ਤੇ ਪਾਪ ਕੀ ਆ? ਰਾਸਤਬਾਜ਼ੀ ਦਾ ਵਿਗਾੜ। ਵਿਭਚਾਰ ਕੀ ਆ? ਅਸਲੀ ਅਮਲ ਦਾ ਵਿਗਾੜ ਆ। ਝੂਠ ਕੀ ਆ? ਸੱਚ ਦੀ ਗਲਤ ਪ੍ਰਤੀਨਿਧਤਾ ਹੈ, ਵਿਗਾੜ। ਹਨਾਨੀਆਂ ਵੱਲ ਵੇਖੋ, ਅਸਲੀ ਕਲਾਮ ਦਾ ਵਿਗਾੜ ਸੀ। ਬਲਾਮ ਵੱਲ ਵੇਖੋ, ਅਸਲੀ ਕਲਾਮ ਦਾ ਵਿਗਾੜ ਸੀ। ਸਿਦਕੀਆਂ ਵੱਲ ਵੇਖੋ, ਅਸਲੀ ਕਲਾਮ ਦਾ ਵਿਗਾੜ ਸੀ। ਅਤੇ ਬਾਈਬਲ ਨੇ ਆਖਿਆ ਹੈ ਕਿ ਇਹ ਲੋਕ ਫੇਰ ਪ੍ਰਗਟ ਹੋਣਗੇ ਅਤੇ ਸਾਬਤ ਕੀਤੇ ਗਏ ਸੱਚੇ ਕਲਾਮ ਅਤੇ ਅਸਲੀ ਕਲਾਮ ਦਾ ਵਿਗਾੜ ਕਰਨਗੇ। ਪ੍ਰਚਾਰਕ ਦਾ ਕੰਮ ਕਰੀ ਹਰ ਥਾਂ ਤੇ, ਅਤੇ ਆਪਣੀ ਸੇਵਾ ਦਾ ਪੂਰਾ ਸਬੂਤ ਦੇ, ਕਿਉਂ ਜੋ ਸਮਾਂ ਆਵੇਗਾ ਜਦੋਂ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਜਲੂਣ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ, ਅਤੇ ਅਗਾਂਹ ਵੱਧ ਕੇ ਜੋ ਵੀ ਉਹਨਾਂ ਦਾ ਜੀ ਚਾਹੇ ਕਰਨਗੇ ਅਤੇ ਕਹਿਣਗੇ ਇਹ ਸਭ ਠੀਕ ਹੈ, ਅਸੀਂ ਵੀ ਉਹੀ ਚਿੰਨ ਅਤੇ ਅਚੰਭੇ ਪ੍ਰਗਟ ਕੀਤੇ ਹਨ, ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਅਤੇ ਅਕੀਦਿਆਂ ਵੱਲ ਫਿਰਨਗੇ। ਔਰ ਜਦ ਪੁੱਤਰ ਆਤਮਾ ਨਾਲ ਇਹ ਸਾਫ਼ ਜ਼ਾਹਰ ਹੋ ਜਾਂਦਾ ਆ, ਅਤੇ ਉਹ ਡਰ ਜਿਹੜਾ ਮਨੁੱਖ ਦੀ ਆਤਮਾ ਵਿੱਚ ਸਮਾ ਜਾਂਦਾ ਆ, ਉਹ ਸੋਚਣਾ ਬੰਦ ਕਰ ਦਿੰਦਾ, ਭਾਵੇਂ ਇਹ ਗੱਲ ਕਿੰਨੀ ਖਰੀ ਸਪਸ਼ਟ ਅਤੇ ਠੀਕ ਹੁੰਦੀ ਆ। ਡੇਰੇ ਦੇ ਉਸ ਖੂੰਜੇ ਦੇ ਸਿਰੇ ਦੇ ਪੱਥਰ ਨੂੰ ਪੁੱਟ ਕੇ ਉਸ ਕਾਗਜ਼ ਦੇ ਟੁਕੜੇ ਨੂੰ ਪੜੋ ਜਿਹੜਾ 33 ਸਾਲ ਪਹਿਲਾਂ ਰੱਖਿਆ ਗਿਆ ਸੀ। ਵੇਖੋ ਉਹਨੇ ਉਸ ਸਵੇਰ ਉੱਥੇ 7th Street ਉੱਤੇ ਕੀ ਆਖਿਆ, ਜਦੋਂ ਇਹ ਖੂੰਜੇ ਦੇ ਸਿਰੇ ਦਾ ਪੱਥਰ ਧਰਿਆ ਗਿਆ। ਇਹਦਾ ਹੁਣ ਧਿਆਨ ਰੱਖਣਾ, ਧਿਆਨ ਦਿਓ, ਜਦ ਪ੍ਰਭੂ ਦਾ ਦੂਤ ਅੱਗ ਦੇ ਖੰਭੇ ਦੇ ਰੂਪ ਵਿੱਚ ਨਦੀ ਤੇ ਪ੍ਰਗਟ ਹੋਇਆ, ਸੈਂਕੜਿਆਂ ਦੀ ਤਾਦਾਦ ਵਿੱਚ ਕਲੀਸਿਯਾਵਾਂ ਜਾਂ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਨਦੀ ਦੇ ਕੰਢੇ ਉੱਤੇ ਖਲੋਤੇ ਸਨ, ਉਹਨੇ ਕੀ ਆਖਿਆ, ਵੇਖੋ ਜੇ ਇਹ ਹੁੰਦਾ ਹੈ, ਵੇਖਿਆ ਜੇ ਕੀ ਹੋਇਆ, ਇਹ ਬਹੁਤ ਹੀ ਔਖਾ ਆ, ਮੈਂ ਜਾਣਦਾ ਹਾਂ ਇਹ ਬਹੁਤ ਹੀ ਔਖਾ ਜਾਪਦਾ ਹੈ ਬਾਹਰ ਵਾਲੇ ਭਾਈਆਂ ਵਾਸਤੇ ਖਾਸ ਕਰਕੇ, ਪਰ ਬਾਈਬਲ ਆਖਦੀ ਆ, ਯਿਸੂ ਮਸੀਹ ਨੇ ਆਪ ਵੀ ਆਖਿਆ ਜੇ ਹੋ ਸਕਿਆ ਤਾਂ ਉਹ ਚੁਣੇ ਹੋਇਆਂ ਨੂੰ ਵੀ ਗੁੰਮਰਾਹ ਕਰ ਦੇਣਗੇ। ਹੋਰ ਕੋਈ ਦੂਜਾ ਰਾਹ ਨਹੀਂ ਹੈ, ਉਹ ਇਹਨੂੰ ਵੇਖਣ ਦੇ ਕਦੇ ਵੀ ਯੋਗ ਨਹੀਂ ਹੋਣਗੇ। ਜੇ ਹੋ ਸਕਿਆ ਤਾਂ ਚੁਣੇ ਹੋਏ ਇਹਦੇ ਦੁਆਰਾ ਗੁੰਮਰਾਹ ਹੋ ਜਾਣਗੇ। ਧਿਆਨ ਦਿਓ, ਇਹ ਲੋਕ ਬਾਅਦ ਵਿਚ ਪ੍ਰਗਟ ਹੋਏ ਜਦੋਂ ਕਿ ਪਹਿਲਾ ਸੱਚਾ ਨਬੀ ਭੇਜਿਆ ਗਿਆ ਜੋ ਕਿ ਮੂਸਾ ਪਰਮੇਸ਼ਰ ਦਾ ਮਸਾ ਕੀਤਾ ਹੋਇਆ ਸੀ, ਤੇ ਜਦ ਮੂਸਾ ਕੁਝ ਕਰਦਾ ਤਾਂ ਇਹ ਲੋਕ ਉਹਦੀ ਨਕਲ ਉਤਾਰਦੇ। ਹੁਣ ਭੈਣੋ ਅਤੇ ਭਰਾਓ, ਇਹ ਮੇਰੀ ਆਪਣੀ ਕਲੀਸਿਆ ਆ, ਜਦ ਤੱਕ ਇਹ ਪਰਮੇਸ਼ਰ ਦੇ ਪਾਕ ਕਲਾਮ ਵਿੱਚੋਂ ਹੈ, ਮੈਨੂੰ ਹੱਕ ਹੈ ਕਿ ਮੈਂ ਜੋ ਚਾਹਾਂ ਪ੍ਰਚਾਰ ਕਰ ਸਕਦਾ ਹਾਂ। ਮੈਂ ਤੁਹਾਨੂੰ ਲੋਕਾਂ ਨੂੰ ਦੋਸ਼ੀ ਨਹੀਂ ਠਹਿਰਾ ਰਿਹਾ, ਪਰ ਆਓ ਜਰਾ ਜਿਸ ਸਮੇਂ ਅਤੇ ਘੜੀ ਵਿੱਚ ਅਸੀਂ ਹੁਣ ਰਹਿ ਰਹੇ ਹਾਂ ਉਹਦੀ ਖੋਜ ਪੜਤਾਲ ਕਰੀਏ। ਭਾਈ ਰੱਡਲ, ਭਾਈ ਜੂਨੀਅਰ ਜੈਕਸਨ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਬਾਹਰ ਹਨ, ਅਤੇ ਸਾਡੀਆਂ ਦੂਜੀਆਂ ਭਾਈਚਾਰੇ ਦੀਆਂ ਕਲੀਸਿਯਾਵਾਂ ਨੂੰ ਦੁਆ ਸਲਾਮ। ਮੈਂ ਕੁਝ ਚਿਰ ਪਹਿਲਾਂ ਉਹਨਾਂ ਦੇ ਬਾਰੇ ਭੁੱਲ ਗਿਆ ਸੀ। ਮੇਰਾ ਵਿਚਾਰ ਹੈ ਕਿ ਅੱਜ ਸਵੇਰੇ ਫੋਨ ਦੇ ਰਾਹੀਂ ਉਹ ਵੀ ਸੁਣ ਰਹੇ ਹਨ, ਕਿਉਂਕਿ ਗਿਰਜਵੇ ਤਾਂ ਬਹੁਤ ਜਗ੍ਹਾ ਨਹੀਂ ਆ। ਹੁਣ ਇਹਦੇ ਬਾਰੇ ਇੱਕ ਪਲ ਸੋਚੋ, ਉਹਨਾਂ ਵੀ ਉਹੋ ਹੀ ਮੌਜੇ ਕੀਤੇ ਜਿਹੜੇ ਮੂਸਾ ਨੇ ਕੀਤੇ ਸਨ। ਮੂਸਾ ਨੇ ਮੱਖੀਆਂ ਲਿਆਂਦੀਆਂ, ਉਹਨਾਂ ਨੇ ਵੀ ਨਕਲ ਉਤਾਰ ਕੇ ਤੇ ਮੱਖੀਆਂ ਲਿਆਂਦੀਆਂ। ਵੇਖਿਆ ਜੇ ਪਰਮੇਸ਼ਰ ਨੇ ਆਖਿਆ ਜਿਸ ਦਿਨ ਤੁਸੀਂ ਇਹਦੇ ਵਿੱਚੋਂ ਖਾਓਗੇ ਤੁਸੀਂ ਮਰ ਜਾਓਗੇ। ਸ਼ੈਤਾਨ ਆਇਆ ਤੇ ਆਖਿਆ ਯਕੀਨਨ ਤੁਸੀਂ ਨਹੀਂ ਮਰੋਗੇ, ਤੁਸੀਂ ਬੁੱਧੀਮਾਨ ਹੋ ਜਾਓਗੇ। ਤੁਸੀਂ ਜਾਣਦੇ ਹੋ ਕਿ ਬੁੱਧੀਮਾਨ ਹੋ ਕੇ ਤੁਸੀਂ ਚੰਗੀ ਜਥੇਬੰਦੀ ਕਰ ਸਕੋਗੇ। ਤੁਸੀਂ ਜਾਣਦੇ ਹੋ ਕਿ ਹਰੇਕ ਗੱਲ ਤੁਹਾਡੇ ਵਾਸਤੇ ਬਿਹਤਰ ਹੋਵੇਗੀ ਤੇ ਤੁਹਾਨੂੰ ਜ਼ਿਆਦਾ ਉਜਾਲਾ ਹੋ ਜਾਵੇਗਾ। ਵੇਖਿਆ ਜੇ ਠੀਕ ਵਿਗਾੜ ਕੀਤਾ ਗਿਆ। ਅਤੇ ਯਾਦ ਰਹੇ, ਯਹੋਵਾ ਇੰਜ ਫਰਮਾਉਂਦਾ ਆ, ਦੂਜਾ ਤਿਮੋਥੀਅਸ ਉਹਦੀ 3:18 ਦੇ ਅਨੁਸਾਰ, ਅੰਤ ਦੇ ਦਿਨਾਂ ਵਿੱਚ ਇਸ ਭੂਮੀ ਉੱਤੇ ਜਨੇਸ ਅਤੇ ਜਾਮਰੇਸ ਉੱਠ ਖੜੇ ਹੋਣਗੇ। ਮੈਂ ਤੁਹਾਨੂੰ ਯਾਦ ਦਿਲਾਉਣਾ ਚਾਹਨਾ ਆ ਕਿ ਇਹ ਦੋ ਨਕਲ ਉਤਾਰਨ ਵਾਲੇ ਹਨ। ਧਿਆਨ ਦਿਓ, ਥੋੜੇ ਚਿਰ ਬਾਅਦ ਅਸੀਂ ਸਦੂਮ ਦੀ ਵੱਲ ਪਿਛਾਂ ਪਰਤਾਂਗੇ। ਉੱਥੇ 3 ਸਨ। ਪਤਾ ਲੱਗਦਾ ਆ ਕਿ 3 ਦੂਤ ਆਏ ਅਤੇ ਨਕਲ ਉਤਾਰਨ ਤੇ ਧੋਖੇਬਾਜ਼ੀ ਤੇ। ਜਰਾ ਧਿਆਨ ਦਿਓ, ਵੇਖੋ ਵੇਖੋ ਕੌਣ ਗਲਤ ਅਤੇ ਕੌਣ ਠੀਕ ਆ। ਵੇਖੋ ਵੇਖੋ, ਧਿਆਨ ਦਿਓ, ਉਹਨਾਂ ਨੇ ਵੀ ਉਹ ਹੀ ਮੌਜੇ ਕੀਤੇ। ਪਰ ਯਾਦ ਰਹੇ, ਉਹਨਾਂ ਨੇ ਨਕਲ ਲਾਈ ਸੱਚੇ ਪਾਕ ਕਲਾਮ ਦੇ ਮਸਾ ਹੋਣ ਤੋਂ ਬਾਅਦ, ਜਿਹੜਾ ਸੱਚੇ ਨਬੀ ਦੇ ਦੁਆਰਾ ਆਇਆ ਸੀ, ਜਿਹਨੂੰ ਪਰਮੇਸ਼ਰ ਨੇ ਭੇਜਿਆ। ਉਹਨਾਂ ਦਾ ਇਹ ਕਰਨਾ ਦੂਜੇ ਦਰਜੇ ਤੇ ਸੀ। ਮੈਂ ਹੈਰਾਨ ਆ ਜੇ ਅਸੀਂ ਇਹਦੇ ਬਾਰੇ ਇੱਕ ਪਲ ਵਾਸਤੇ ਸੋਚੀਏ। 20 ਸਾਲ ਪਹਿਲਾਂ ਦੀ ਗੱਲ ਆ, ਬਹੁਤਾ ਚਿਰ ਪਹਿਲਾਂ ਦੀ ਨਹੀਂ। ਜੋ ਲੋਕਾਂ ਦਾ ਹੱਥ ਫੜੋ ਤਾਂ ਇੱਕ ਚਿੰਨ ਪ੍ਰਗਟ ਹੁੰਦਾ ਸੀ। ਕੁਝ ਮੁੰਡੇ ਸਨ ਜਿਹੜੇ ਇਹ ਸਭ ਚਿੰਨ ਅਤੇ ਸਭ ਚੀਜ਼ਾਂ ਕਰਦੇ ਸਨ। ਇੱਕ ਦੇ ਹੱਥ ਵਿੱਚ ਸੱਜੇ ਸੀ ਅਤੇ ਦੂਜੇ ਦੇ ਖੱਬੇ ਹੱਥ ਵਿੱਚ ਸੀ, ਅਤੇ ਦੂਜਾ ਹੋਰ ਕੋਈ ਇਹਨੂੰ ਸੁੰਘਦਾ ਸੀ। ਵੇਖਿਆ ਜੇ ਹਰ ਪ੍ਰਕਾਰ ਦੇ ਚਿੰਨ। ਅਤੇ ਮੈਨੂੰ ਹੈਰਾਨੀ ਆ ਕਿ ਖੁਦਾ ਮੈਨੂੰ ਤੁਹਾਨੂੰ ਇਸ ਸਮੇਂ ਦੱਸਣ ਦੀ ਆਗਿਆ ਨਹੀਂ ਦਿੰਦਾ। ਇਹ ਸਿਰਫ ਉਹਨਾਂ ਦੀ ਮੂਰਖਤਾ ਨੂੰ ਪ੍ਰਗਟ ਕਰਨ ਲਈ ਹੈ। ਉਹ ਸ਼ੁਰੂ ਤੋਂ ਵੀ ਠੀਕ ਨਹੀਂ ਸੀ। ਜੇ ਖੁਦਾ ਨੇ ਆਗਿਆ ਦਿੱਤੀ ਤਾਂ ਇੱਕ ਦਿਨ ਮੈਂ ਤੁਹਾਨੂੰ ਇਹਦੇ ਬਾਰੇ ਦੱਸਾਂਗਾ। ਧਿਆਨ ਦਿਓ, ਉਹਨਾਂ ਵੀ ਉਹੀ ਮੌਜੇ ਕੀਤੇ, ਪਰ ਉਹਨਾਂ ਉਹਨਾਂ ਚਿਰ ਤੱਕ ਨਹੀਂ ਕੀਤੇ ਜਦ ਤੱਕ ਪਹਿਲਾਂ ਅਸਲੀ ਪਾਕ ਕਲਾਮ ਨਿਕਲ ਕੇ ਨਹੀਂ ਆਇਆ। ਇਸੇ ਤਰੀਕੇ ਨਾਲ ਹੀ ਸ਼ੈਤਾਨ ਨੇ ਵੀ ਬਾਗੇ ਅਧਨ ਵਿੱਚ ਕੀਤਾ। ਹਮੇਸ਼ਾ ਹੀ ਉਹਦੇ ਕਰਨ ਦਾ ਇਹੋ ਹੀ ਤਰੀਕਾ ਰਿਹਾ ਆ। ਕਿਹਨੇ ਪਹਿਲਾਂ ਅਗੰਮ ਵਾਚਿਆ? ਮੂਸਾ ਨੇ। ਪਹਿਲਾਂ ਦ੍ਰਿਸ਼ ਉੱਤੇ ਕੌਣ ਆਇਆ, ਮੂਸਾ ਜਾਂ ਬਲਾਮ? ਮੂਸਾ। ਪਹਿਲਾਂ ਦ੍ਰਿਸ਼ ਉੱਤੇ ਕੌਣ ਆਇਆ, ਜਰਮੀਆ ਜਾਂ ਹਨਾਨੀਆ? ਤੁਹਾਨੂੰ ਸਮਝ ਵਿੱਚ ਆਇਆ ਕਿ ਮੇਰਾ ਕੀ ਭਾਵ ਆ? ਧਿਆਨ ਦਿਓ, ਉਹਨਾਂ ਨਕਲ ਲਾਈ, ਦੁਨਿਆਵੀ ਅਤੇ ਸਰੀਰਕ ਨਕਲ ਲਾਉਣ ਵਾਲੇ ਆਪਣੀ ਵੱਲੋਂ ਖਰੇ ਇਹ ਸੋਚ ਰਹੇ ਹਨ ਕਿ ਖੁਦਾ ਦੀ ਸੇਵਾ ਕਰ ਰਹੇ ਹਨ, ਜਿੱਦਾਂ ਕਿ ਪਿਛਲੇ ਹਫ਼ਤੇ ਅਸਾਂ ਦਾਊਦ ਦੇ ਬਾਰੇ ਵੇਖਿਆ, ਪਰ ਇਹ ਸਰੀਰਕ ਤੌਰ ਤੇ ਨਕਲ ਲਾਉਣਾ ਹੀ ਆ। ਮੈਂ ਇੱਕ ਪਲ ਵਾਸਤੇ ਰੁਕ ਰਿਹਾ ਆ। ਮੈਂ ਚਾਹੁੰਦਾ ਆ ਕਿ ਤੁਸੀਂ ਇਹਨਾਂ ਥਾਵਾਂ ਤੇ ਰੁਕ ਕੇ ਜ਼ਰਾ ਸੋਚੋ। ਜੇ ਮੈਂ ਨਾ ਵੀ ਆਖਾਂ ਤੇ ਯਕੀਨਨ ਪਵਿੱਤਰ ਆਤਮਾ ਚੁਣੇ ਹੋਇਆਂ ਤੇ ਇਹਨੂੰ ਪ੍ਰਗਟ ਕਰ ਦੇਵੇਗਾ। ਖਾਸ ਕਰਕੇ ਵੇਖਿਆ ਜੇ ਫਿਰਾਉਨ ਦੀ ਮਿਸ਼ਨ ਆਖਦੀ ਆ, ਸਾਡੇ ਕੋਲ ਵੀ ਅਜਿਹੇ ਆਦਮੀ ਹਨ ਜਿਹੜੇ ਇਹ ਕੰਮ ਕਰ ਸਕਦੇ ਹਨ, ਅਤੇ ਉਹਨਾਂ ਇਹ ਕੀਤਾ ਵੀ ਸੀ। ਕਿਉਂ ਫਿਰਾਉਨ ਨੇ ਇਹ ਕੀਤਾ? ਖੁਦਾ ਨੇ ਕਿਉਂ ਇਹਦੀ ਆਗਿਆ ਦਿੱਤੀ ਸੀ? ਕਿਉਂ ਪਰਮੇਸ਼ਰ ਨੇ ਸੱਚਾ ਤੇ ਮਸਾ ਕੀਤਾ ਹੋਇਆ ਨਬੀ ਫਿਰਾਉਨ ਦੇ ਸਾਹਮਣੇ ਚਿੰਨ ਵਿਖਾਉਣ ਲਈ ਭੇਜਿਆ? ਅਤੇ ਤਦ ਮਿਸ਼ਨਾਂ ਅਤੇ ਜਥੇਬੰਦੀਆਂ ਦੇ ਲੋਕਾਂ ਨੇ ਵੀ ਆਣ ਕੇ ਪਰਜਾ ਦੇ ਸਾਹਮਣੇ ਉਹਦੀ ਨਕਲ ਲਾਈ। ਅਤੇ ਕਿਉਂ ਉਹ ਇੱਕ ਧੋਖੇਬਾਜ਼ ਅਤੇ ਨਕਲ ਲਾਉਣ ਵਾਲੇ ਨੂੰ ਉੱਠਣ ਦਿੰਦਾ ਆ ਇਹ ਸਭ ਕਰਨ ਦੇ ਵਾਸਤੇ, ਅਤੇ ਉਹ ਉਦਾਂ ਹੀ ਕਰਦਾ ਆ ਜਿੱਦਾਂ ਕਿ ਪਰਮੇਸ਼ਰ ਦਾ ਸੱਚਾ ਆਤਮਾ ਕਰਦਾ ਆ? ਵੇਖਿਆ ਜੇ ਲਿਖਤਾਂ ਦਾ ਪੂਰਾ ਹੋਣਾ ਹੀ ਆ। ਧਿਆਨ ਦਿਓ, ਖੁਦਾ ਨੇ ਇਸ ਲਈ ਕੀਤਾ ਤਾਂ ਕਿ ਉਹ ਫਿਰਾਉਨ ਤੇ ਮਿਸਰੀਆਂ ਦੇ ਦਿਲਾਂ ਨੂੰ ਸਖ਼ਤ ਕਰੇ, ਇਹ ਲੋਕਾਂ ਦੇ ਸਾਹਮਣੇ ਸਾਬਤ ਕਰਨ ਲਈ ਕਿ ਮੂਸਾ ਇਕੱਲਾ ਹੀ ਨਹੀਂ ਆ ਜਿਹਦੇ ਪਾਸ ਕਲਾਮ ਆ, ਉਹ ਵੀ ਸਭ ਕੁਝ ਉਦਾਂ ਹੀ ਕਰ ਸਕਦੇ ਹਨ ਜਿੱਦਾਂ ਕਿ ਮੂਸਾ ਨੇ ਕੀਤਾ। ਅਤੇ ਕਿਉਂ ਅੰਤਲੇ ਦਿਨਾਂ ਵਿੱਚ ਪਰਮੇਸ਼ਰ ਨੇ ਇਹ ਗੱਲ ਹੋਣ ਦਿੱਤੀ ਆ? ਉਦਾਂ ਹੀ ਜਿੱਦਾਂ ਝੂਠੀ ਆਤਮਾ ਨੇ ਸਿਦਕੀਆਂ ਨੂੰ ਆਖਿਆ, ਕਿਵੇਂ ਅਸੀਂ ਅਹਾਬ ਨੂੰ ਉੱਥੇ ਲੈ ਕੇ ਜਾਈਏ ਤਾਂ ਕਿ ਇਹ ਗੱਲਾਂ ਪੂਰੀਆਂ ਹੋ ਸਕਣ? ਕਿਵੇਂ ਉਹ ਇਹਨਾਂ ਲੋਕਾਂ ਨੂੰ ਬਾਹਰ ਲਿਆ ਸਕਦਾ ਆ ਜਿਹੜੇ ਆਪਣੀਆਂ ਕਲੀਸਿਯਾਵਾਂ ਵਿੱਚ ਨੇਚਾ ਕਰਦੇ ਹਨ, ਤਾਂ ਕਿ ਜਿਹੜੀ ਗੱਲ ਦਾ ਉਹਨੇ ਅਗੰਮ ਵਾਚਿਆ ਹੈ ਉਹ ਪੂਰੀ ਹੋ ਸਕੇ? ਉਹ ਇਸ ਲੌਦੀਕਿਆਈ ਕਲੀਸਿਯਾਈ ਯੁੱਗ ਵਿੱਚ ਹਨ, ਪਰ ਤੂੰ ਜੋ ਆਖਦੀ ਹੈ ਕਿ ਮੈਂ ਧੰਨਵਾਨ ਹਾਂ ਅਤੇ ਮੈਂ ਮਾਇਆ ਜੋੜੀ ਆ ਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆ, ਮੈਂ ਤਾਂ ਰਾਣੀ ਵਾਂਗ ਬੈਠੀ ਆ, ਪਾਸੇ ਦੀ ਲੋੜ ਨਹੀਂ, ਅਤੇ ਨਹੀਂ ਜਾਣਦੀ ਹੈ ਕਿ ਤੂੰ ਦੁਖੀ ਮੰਦ ਭਾਗੀ ਕੰਗਾਲ ਅੰਨੀ ਤੇ ਨੰਗੀ ਆ, ਤੇ ਮੈਂ ਤੈਨੂੰ ਸਲਾਹ ਦਿੰਦਾ ਆ। ਉਹਨੇ ਆਖਿਆ ਤੇਲ ਅਤੇ ਸੋਨਾ ਮੇਰੇ ਕੋਲੋਂ ਲੈ। ਕਿਉਂ ਉਹਨੇ ਇਹ ਕੀਤਾ ਆ? ਕਿਉਂ ਪਰਮੇਸ਼ਰ ਨੇ ਅੰਤਲੇ ਦਿਨਾਂ ਵਿੱਚ ਇਹਨਾਂ ਧੋਖੇਬਾਜ਼ੀਆਂ ਨੂੰ ਉੱਠਣ ਦਿੱਤਾ ਆ, ਜਦਕਿ ਇਹ ਗੱਲਾਂ ਪਰਮੇਸ਼ਰ ਦੇ ਸੱਚੇ ਕਲਾਮ ਦੇ ਦੁਆਰਾ ਵੀ ਹੋ ਰਹੀਆਂ ਹਨ, ਅਤੇ ਨਕਲ ਲਾਉਣ ਵਾਲੇ ਵੀ ਆ ਕੇ ਉਹੋ ਹੀ ਕੰਮ ਕਰਦੇ ਹਨ ਅਤੇ ਪਰਮੇਸ਼ਰ ਦੇ ਸੱਚੇ ਕਲਾਮ ਦਾ ਇਨਕਾਰ ਕਰਦੇ ਹਨ। ਪਰਮੇਸ਼ਰ ਨੇ ਇਹਨੂੰ ਮੂਸਾ ਲਈ ਕੀਤਾ ਅਤੇ ਫਿਰ ਉਹਨੇ ਮੂਸਾ ਦੇ ਵਿਰੋਧ ਕੀਤਾ, ਅਤੇ ਉਹਨਾਂ ਜਨੇਸ ਅਤੇ ਜਾਮਰੇਸ ਨੇ ਵੀ ਮੂਸਾ ਦੇ ਵਿਰੋਧ ਕੀਤਾ, ਅਤੇ ਬਾਈਬਲ ਨੇ ਕਿਹਾ ਆ ਕਿ ਇਹ ਗੱਲਾਂ ਫਿਰ ਅੰਤਲੇ ਦਿਨਾਂ ਵਿੱਚ ਦੁਹਰਾਈਆਂ ਜਾਣਗੀਆਂ। ਇਹ ਹੋਈ ਨਾ ਗੱਲ? ਹੁਣ ਜੇ ਲਿਖਤ ਪੂਰੀ ਨਹੀਂ ਹੋਈ ਤਾਂ ਫਿਰ ਕਦ ਅਤੇ ਇਹ ਕਿੱਥੇ ਆ? ਕੀ ਮੂਸਾ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਆਖਿਆ ਆ ਜੇ ਤੁਸੀਂ ਉਹ ਨਹੀਂ ਕਰ ਸਕਦੇ, ਮੈਂ ਸਿਰਫ ਕੱਲਾ ਹੀ ਇਹਨੂੰ ਕਰਨ ਲਈ ਨਿਯੁਕਤ ਕੀਤਾ ਗਿਆ ਆ, ਆ ਜੇ ਤੁਸੀਂ ਇਹਨੂੰ ਹੁਣੇ ਹੀ ਬੰਦ ਕਰ ਦਿਓ? ਉਹਨੇ ਉਹਨਾਂ ਨੂੰ ਕਰਨ ਦਿੱਤਾ, ਉਹਨਾਂ ਨੂੰ ਇਹ ਕਰਨ ਦਿਓ। ਯਾਦ ਰੱਖੋ ਬਾਈਬਲ ਨੇ ਆਖਿਆ ਉਹ ਜਿਵੇਂ ਉਹਨਾਂ ਸਭਨਾਂ ਦੀ ਮੂਰਖਤਾ ਪ੍ਰਗਟ ਹੋ ਗਈ ਸੀ, ਸੋ ਏਦਾਂ ਹੀ ਇਹਨਾਂ ਦੀ ਮੂਰਖਤਾ ਵੀ ਜ਼ਾਹਰ ਹੋ ਜਾਵੇਗੀ ਜਦ ਲਾੜੀ ਉਤਾਂਹ ਉਠਾ ਲਈ ਜਾਵੇਗੀ ਅਤੇ ਆਕਾਸ਼ ਵਿੱਚ ਚਲੀ ਜਾਵੇਗੀ। ਧਿਆਨ ਦਿਓ, ਮੂਸਾ ਜੋ ਕਿ ਸੱਚਾ ਪ੍ਰਗਟ ਹੋਇਆ ਕਲਾਮ ਸੀ, ਉਹਨੇ ਕਦੇ ਵੀ ਕੁਝ ਨਹੀਂ ਆਖਿਆ, ਪਰ ਉਹਨਾਂ ਨੂੰ ਏਦਾਂ ਹੀ ਕਰਨ ਦਿੱਤਾ। ਪਰ ਪਰਮੇਸ਼ਰ ਨੇ ਇੰਜ ਕੀਤਾ ਤਾਂ ਕਿ ਉਹ ਫਿਰਾਉਨ ਦਾ ਦਿਲ ਸਖ਼ਤ ਕਰੇ ਅਤੇ ਉਹਨੂੰ ਧੋਖਾ ਦੇਣ ਲਈ ਉਹਨੇ ਉਹੀ ਗੱਲ ਕੀਤੀ ਤਾਂ ਕਿ ਉਹ ਹਾਬ ਨੂੰ ਵੀ ਧੋਖਾ ਦੇ ਸਕੇ। ਅਤੇ ਉੱਥੇ ਕੱਲਾ ਹੀ ਆਪਣੇ ਆਪ ਖਲੋਤਾ ਮੀਕਾ ਦੱਸ ਰਿਹਾ ਸੀ ਯਹੋਵਾ ਇੰਜ ਫਰਮਾਉਂਦਾ ਆ, ਅਤੇ ਉੱਥੇ ਇੱਕ ਦੂਜਾ ਮਸਾ ਕੀਤਾ ਹੋਇਆ ਵੀ ਖਲੋਤਾ ਸੀ ਜਿਹਨੇ ਆਖਿਆ ਯਹੋਵਾ ਇੰਜ ਫਰਮਾਉਂਦਾ ਆ, ਅਤੇ ਦੋਵੇਂ ਹੀ ਇੱਕ ਦੂਜੇ ਦੇ ਉਲਟ ਸਨ। ਅਸੀਂ ਵੀ ਅੱਜ ਯਹੋਵਾ ਇੰਜ ਫਰਮਾਉਂਦਾ ਆ ਦੇ ਨਾਲ ਖੜੇ ਆ ਕਿ ਬਪਤਿਸਮਾ ਅੰਤਲੇ ਦਿਨਾਂ ਵਿੱਚ ਪ੍ਰਭੂ ਯਸੂ ਮਸੀਹ ਦੇ ਨਾਂ ਵਿੱਚ ਦੇਣਾ ਚਾਹੀਦਾ ਆ, ਅਤੇ ਦੂਜਾ ਆਦਮੀ ਉੱਠ ਕੇ ਮੌਜੇ ਕਰਦਾ ਆ ਪਰ ਤਸਲੀਸ ਦਾ ਮੰਨਣ ਵਾਲਾ ਆ। ਮੈਨੂੰ ਬਾਈਬਲ ਵਿੱਚ ਤਸਲੀਸ ਸ਼ਬਦ ਵਿਖਾਓ, ਮੈਨੂੰ ਵਿਖਾਓ ਕਿ ਕਿੱਥੇ ਤਿੰਨ ਖੁਦਾ ਹਨ, ਮੈਨੂੰ ਵਿਖਾਓ ਕਿ ਏਦਾਂ ਦੀਆਂ ਚੀਜ਼ਾਂ ਕਿੱਥੇ ਹਨ। ਇਹ ਖੁਦਾ ਦੇ ਪਾਕ ਕਲਾਮ ਵਿੱਚ ਤਾਂ ਨਹੀਂ ਹਨ, ਇਹੋ ਜਿਹੀ ਕੋਈ ਗੱਲ ਪਾਕ ਕਲਾਮ ਵਿੱਚ ਪਾਈ ਨਹੀਂ ਜਾਂਦੀ ਜਿੱਥੇ ਕਦੇ ਕਿਸੇ ਨੇ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦਾ ਅਹੁਦਾ ਵਰਤ ਕੇ ਬਪਤਿਸਮਾ ਦਿੱਤਾ ਹੋਵੇ। ਅਤੇ ਇਹ ਸਭ ਗੱਲਾਂ ਉਹ ਭੈਣੋ ਇਹ ਸਭ ਠੀਕ ਆ, ਤੁਹਾਡੇ ਛੋਟੇ ਵਾਲ ਇਹ ਠੀਕ ਆ, ਤੁਹਾਨੂੰ ਇਹ ਆਓ ਕਰਨ ਦੀ ਕੋਈ ਲੋੜ ਨਹੀਂ ਆ, ਉਹ ਸਭ ਪੁਰਾਣੀ ਖੋਖਲੀ ਬਕਵਾਸ ਆ। ਪਰ ਬਾਈਬਲ ਨੇ ਆਖਿਆ ਆ ਅਤੇ ਉਹਨੇ ਵਾਅਦਾ ਕੀਤਾ ਆ ਅੰਤਲੇ ਦਿਨਾਂ ਵਿੱਚ ਉਹ ਏਲੀਆ ਦੇ ਆਤਮਾ ਨੂੰ ਘੱਲੇਗਾ ਤੇ ਪਰਮੇਸ਼ਰ ਦੇ ਬੱਚਿਆਂ ਨੂੰ ਵਾਪਸ ਅਸਲੀ ਨੇਚਾ ਵੱਲ ਮੋੜੇਗਾ ਜਿੱਦਾਂ ਕਿ ਕਲਾਮ ਦੇ ਸ਼ੁਰੂ ਵਿੱਚ ਸੀ। ਉਹ ਪਾਕ ਕਲਾਮ ਇਹਨਾਂ ਅੰਤਲੇ ਦਿਨਾਂ ਵਿੱਚ ਮਨੁੱਖ ਦੇ ਪੁੱਤਰ ਨੂੰ ਉਦਾਂ ਹੀ ਜਿੱਦਾਂ ਸਦੂਮ ਵਿੱਚ ਹੋਇਆ ਪੱਕਿਆ ਕਰੇਗਾ ਕਿ ਉਹ ਅੱਜ ਕੱਲ ਅਤੇ ਯੁਗਾਂ ਯੁਗ ਇੱਕੋ ਜਿਹਾ ਆ। ਉਹਨੇ ਏਦਾਂ ਕਰਨ ਦਾ ਵਾਅਦਾ ਕੀਤਾ ਆ, ਇਹ ਪਰਮੇਸ਼ਰ ਦਾ ਵਾਅਦਾ ਆ, ਇਹ ਯਹੋਵਾ ਇੰਜ ਫਰਮਾਉਂਦਾ ਵਾਂਗ ਆ। ਧਿਆਨ ਦਿਓ, ਉਹਨਾਂ ਇਹੋ ਹੀ ਕੀਤਾ ਉਦਾਂ ਹੀ ਜਿੱਦਾਂ ਕਿ ਮੂਸਾ ਨੇ ਕੀਤਾ ਜਦ ਤੱਕ ਕਿ ਖੁਦਾ ਦੇ ਕੋਲ ਬਹੁਤ ਨਹੀਂ ਹੋ ਗਿਆ। ਹੁਣ ਯਾਦ ਰਹੇ ਯਹੋਵਾ ਇੰਜ ਫਰਮਾਉਂਦਾ ਆ, ਇਹ ਇਹਨਾਂ ਦਿਨਾਂ ਵਿੱਚ ਪੂਰਾ ਹੋਵੇਗਾ। ਹੁਣ ਸਾਰੇ ਜਗਤ ਵਿੱਚ ਛਾਣਬੀਣ ਕਰਕੇ ਵੇਖੋ, ਹਰੇਕ ਮਤ ਨੂੰ ਲਓ, ਹਰੇਕ ਫਿਰਕੇ ਨੂੰ ਲਓ, ਹਰੇਕ ਆਦਮੀ ਨੂੰ ਲਓ, ਹਰੇਕ ਕਲੀਸਿਆ ਨੂੰ ਲਓ। ਮੈਂ ਤੁਹਾਨੂੰ ਆਗਿਆ ਦਿੰਦਾ ਆ ਕਿ ਤੁਸੀਂ ਅਖਬਾਰਾਂ ਪੜ੍ਹੋ ਜਾਂ ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ ਉਹਦਾ ਵਿਚਾਰ ਕਰੋ ਤੇ ਜਾ ਕੇ ਵੇਖੋ। ਜੇ ਇਹ ਹੁਣ ਠੀਕ ਧਰਤੀ ਤੇ ਮੌਜੂਦ ਹੈ ਜਾਂ ਨਹੀਂ ਵੇਖਿਆ ਜੇ, ਅੱਜ ਮੱਤੀ 24:24 ਬਿਲਕੁਲ ਠੀਕ ਆ। ਝੂਠੇ ਨਬੀ ਅੰਤ ਦੇ ਦਿਨਾਂ ਵਿੱਚ ਉੱਠ ਖੜੇ ਹੋਣਗੇ, ਝੂਠੇ ਮਸਾ ਕੀਤੇ ਹੋਏ ਹੋਣਗੇ ਅਤੇ ਬਥੇਰਿਆਂ ਨੂੰ ਧੋਖਾ ਦੇਣਗੇ। ਝੂਠੇ ਮਸਾ ਕੀਤੇ ਹੋਏ ਹੋਣਗੇ ਅਤੇ ਬਥੇਰਿਆਂ ਨੂੰ ਧੋਖਾ ਦੇਣਗੇ। ਨਵੀ ਬਹੁ ਵਚਨ ਮਸੀਹ, ਮਸਾ ਕੀਤੇ ਹੋਏ ਬਹੁ ਵਚਨ, ਬਥੇਰੇ ਵੱਖਰੇ ਵੱਖਰੇ ਤੁਸੀਂ ਜਾਣਦੇ ਹੋ, ਮੈਥੋਡਿਸਟ ਅਤੇ ਬੈਪਟਿਸਟ ਅਤੇ ਪੈਂਟੀਕਾਸਟਲ ਅਤੇ ਹੋਰ ਸਭ ਵੇਖਿਆ ਜੇ, ਪਰ ਇੱਕ ਸੱਚੀ ਮਸੀਹ ਆਤਮਾ ਆ ਅਤੇ ਉਹ ਹੈ ਪਾਕ ਕਲਾਮ ਜਿਹੜਾ ਦੇਹਧਾਰੀ ਹੋਇਆ ਜਿਵੇਂ ਕਿ ਉਹਨੇ ਇਹਨੂੰ ਕਰਨ ਦਾ ਵਾਅਦਾ ਵੀ ਕੀਤਾ ਸੀ। ਹੁਣ ਅਸੀਂ ਕੁਝ ਲਿਖਤਾਂ ਲੈ ਕੇ ਤੇ ਜਦ ਪਰਮੇਸ਼ਰ ਦੇ ਪਾਸ ਬਹੁਤ ਹੋ ਗਿਆ ਤਦ ਇਹਦੀ ਸਮਾਪਤੀ ਹੋਈ, ਤਦ ਉਹਨਾਂ ਦੀ ਮੂਰਖਤਾ ਪ੍ਰਗਟ ਹੋ ਗਈ। ਧਿਆਨ ਦਿਓ, ਯਾਦ ਰਹੇ, ਕਣਕ ਦਾ ਉਤਲਾ ਖੋਲ ਵੀ ਕਣਕ ਦੇ ਦਾਣੇ ਵਰਗਾ ਹੀ ਠੀਕ ਜਾਪਦਾ ਆ। ਤੁਸੀਂ ਪਿਛਾਂ ਵਾਲੇ ਲੂਥਨ ਯੁੱਗ ਦੇ ਬਾਰੇ ਨਹੀਂ ਕਹਿ ਸਕਦੇ, ਡੰਡਲ ਹੀ ਕਣਕ ਸੀ, ਤਦ ਵੀ ਇਹਦੇ ਵਿੱਚ ਜੀਵਨ ਹੁੰਦਾ ਆ। ਕਣਕ ਦੇ ਬੂਟੇ ਦਾ ਨਾੜ ਠੀਕ ਆ, ਉਹਦੇ ਜੀਵਨ ਬਾਰੇ ਵੀ ਠੀਕ ਆ, ਪਰ ਯਾਦ ਰਹੇ ਨਾੜ ਵਿੱਚ ਜੀਵਨ ਅਗਾਂਹ ਵੱਧਦਾ ਗਿਆ। ਅਲੀਸ਼ਾ ਤੋਂ ਏਲੀਆ ਤੱਕ ਅਗਾਂਹ ਵਧਿਆ, ਜੀਵਨ ਅਗਾਂਹ ਵੱਧਦਾ ਹੀ ਰਹਿੰਦਾ ਆ। ਪਰ ਯਾਦ ਰਹੇ ਇਹ ਇੱਕ ਦੂਜੀ ਹਾਲਤ ਆ, ਪਹਿਲੀ ਹਾਲਤ ਵਿੱਚ ਨਹੀਂ ਰਹਿ ਸਕਦਾ। ਅਸੀਂ ਕਿਸੇ ਦੂਜੇ ਯੁੱਗ ਦੇ ਗਲੇ ਸੜੇ ਨੂੰ ਨਹੀਂ ਖਾ ਸਕਦੇ, ਅਸੀਂ ਪੈਂਟੀਕਾਸਟਲ ਬੈਪਟਿਸਟ ਜਾਂ ਮੈਥੋਡਿਸਟ ਦੇ ਗਲੇ ਸੜੇ ਮਾਸ ਨੂੰ ਨਹੀਂ ਖਾ ਸਕਦੇ। ਵੇਖਿਆ ਜੇ ਇਹ ਗਲਿਆ ਸੜਿਆ ਮਾਸ ਆ, ਸਾਡੇ ਪਾਸ ਇਸ ਘੜੀ ਅਤੇ ਸਮੇਂ ਦਾ ਤਾਜ਼ਾ ਭੋਜਨ ਆਦ ਹੈ। ਯਾਦ ਰਹੇ ਤੋ ਕਣਕ ਦੇ ਦਾਣੇ ਵਰਗਾ ਹੀ ਜਾਪਦਾ ਆ, ਪਰ ਜਦ ਪੱਤੀਆਂ ਨਿਕਲੀਆਂ ਤਾਂ ਇਹ ਇੱਦਾਂ ਦਾ ਨਹੀਂ ਜਾਪਦਾ ਸੀ, ਅਤੇ ਜਦ ਫੁੰਮਣ ਨਿਕਲੇ ਤਾਂ ਇੱਦਾਂ ਦਾ ਨਹੀਂ ਜਾਪਦਾ ਸੀ, ਪਰ ਜਦ ਤੋਹ ਬਣਿਆ ਤਾਂ ਇਹ ਜ਼ਰੂਰ ਕਣਕ ਵਰਗਾ ਹੀ ਜਾਪਦਾ ਸੀ। ਲੂਥਰ ਦੇ ਜ਼ਮਾਨੇ ਵਿੱਚ ਯਿਸੂ ਮਸੀਹ ਅੱਜ ਕੱਲ ਅਤੇ ਯੁਗੋ ਯੁਗ ਇੱਕੋ ਜਿਹਾ ਨਹੀਂ ਜਾਪਿਆ, ਤੇ ਨਾ ਹੀ ਵੈਜਲੇ ਦੇ ਜ਼ਮਾਨੇ ਵਿੱਚ ਜਾਪਿਆ, ਪਰ ਯਕੀਨਨ ਉਹ 35 ਕੁਸਤ ਦੇ ਜ਼ਮਾਨੇ ਵਿੱਚ ਜਾਪਿਆ। ਜੇ ਹੋ ਸਕਿਆ ਤਾਂ ਉਹ ਚੁਣੇ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਵੇਖਿਆ ਜੇ ਇਹ ਹੈ ਤੁਹਾਡਾ ਯੁੱਗ, ਪਰ ਯਾਦ ਰਹੇ ਉਹ ਪੈਂਟੇਕਾਸਟਲ ਯੁੱਗ ਅੰਤ ਦੇ ਦਿਨਾਂ ਵਿੱਚ ਲਾਓਦੀਕੀਆ ਹੀ ਸੀ, ਅਤੇ ਮਸੀਹ ਜੋ ਕਿ ਕਣਕ ਸੀ ਉਹਨੂੰ ਬਾਹਰ ਕਰ ਦਿੱਤਾ ਸੀ। ਯਾਦ ਰਹੇ ਜਦ ਉਹਨੇ ਆਪਣੇ ਆਪ ਨੂੰ ਕਲੀਸਿਆ ਉੱਤੇ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਬਾਹਰ ਕਰ ਦਿੱਤਾ ਗਿਆ, ਅਤੇ ਅਜੇ ਵੀ ਕਲੀਸਿਆ ਸੀ ਅਤੇ ਮਸਾਂ ਕੀਤੀ ਹੋਈ ਹੋਣ ਦਾ ਦਾਅਵਾ ਵੀ ਕਰਦੀ ਸੀ। ਪਰ ਇੱਥੇ ਪਾਕ ਕਲਾਮ ਆ, ਮਸੀਹ ਖੁਦ ਜਿਹੜਾ ਕਿ ਮਸਾਂ ਕੀਤਾ ਹੋਇਆ ਕਲਾਮ, ਜਿਹੜਾ ਕਿ ਆਪਣੀ ਲਾੜੀ ਜੋ ਕਿ ਉਹਦਾ ਬਦਨਿਆ ਉਹਦੇ ਲਈ ਆਵੇਗਾ। ਉਸੇ ਬਾਰਿਸ਼ ਤੋਂ ਮਸਾਂ ਕੀਤੇ ਹੋਏ ਜਿਹੜੀ ਕਣਕ ਤੇ ਵੀ ਪਈ, ਜਿਹਦੇ ਬਾਰੇ ਅਸੀਂ ਗੱਲਬਾਤ ਕੀਤੀ, ਉਹ ਬਾਰਿਸ਼ ਜੰਗਲੀ ਬੂਟੀ ਤੇ ਵੀ ਪੈਂਦੀ ਆ, ਤੇ ਉਹ ਵੀ ਮਸਾਂ ਕੀਤੇ ਹੋਏ ਹਨ। ਸਿਰਫ ਚੁਣੇ ਹੋਏ ਤੇ ਪਹਿਲਾਂ ਤੋਂ ਹੀ ਧਾਰੇ ਹੋਏ ਇਸ ਫਰਕ ਨੂੰ ਜੋ ਉਹਨਾਂ ਦੋਵਾਂ ਵਿੱਚ ਹੈ ਲੱਭ ਸਕਣਗੇ। ਹੁਣ ਇਫਸੀਆਂ 5:1 ਤੁਹਾਨੂੰ ਦੱਸਦੀ ਆ ਕਿ ਕਿਵੇਂ ਸੀ, ਉਹ ਮਸਾਂ ਕੀਤੇ ਹੋਏ ਹਨ। ਪਰ ਇਹ ਕਹਿੰਦਾ ਆ ਕਿ ਪਰਮੇਸ਼ਰ ਦੀ ਵਡਿਆਈ ਹੋਵੇ, ਸਾਨੂੰ ਤਾਂ ਇੱਥੇ ਆਜ਼ਾਦੀ ਆ, ਹਾਲੇਲੂਇਆ, ਓ ਹਾਲੇਲੂਇਆ, ਅਸੀਂ ਗੈਰ ਜ਼ਬਾਨਾਂ ਬੋਲਦੇ ਤੇ ਟੱਪਦੇ ਆ, ਉਹ ਸਾਡੇ ਕੋਲ ਔਰਤਾਂ ਦੀ ਆਜ਼ਾਦੀ ਆ, ਤੁਸੀਂ ਲੋਕ ਉਹਨਾਂ ਨੂੰ ਹਰ ਕਿਸਮ ਦੇ ਬੰਨਣ ਵਿੱਚ ਰੱਖਣਾ ਚਾਹੁੰਦੇ ਹੋ। ਵੇਖਿਆ ਜੇ ਗਾਂ ਵਧੀ ਜਾਓ, ਤੁਸੀਂ ਕੁਝ ਹੋਰ ਨਹੀਂ ਕਰ ਸਕਦੇ। ਆਖਦੇ ਹਨ ਚੰਗਾ ਭਾਈ, ਅਸੀਂ ਗੈਰ ਜ਼ਬਾਨਾਂ ਬੋਲਦੇ ਆ, ਅਸੀਂ ਜੈਕਾਰੇ ਮਾਰਦੇ ਆ, ਅਸੀਂ ਆਤਮਾ ਵਿੱਚ ਨੱਚਦੇ ਆ, ਅਸੀਂ ਪਾਕ ਕਲਾਮ ਦਾ ਪ੍ਰਚਾਰ ਕਰਦੇ ਆ। ਬਿਲਕੁਲ ਇਹਦੇ ਵਿਰੁੱਧ ਕੁਝ ਨਹੀਂ ਕਿਹਾ ਜਾ ਸਕਦਾ। ਸੋ ਬਾਈਬਲ ਅਸਾਂ ਵੇਖਿਆ ਕਿ ਏਦਾਂ ਹੀ ਲੋਕਾਂ ਕੀਤਾ। ਯਿਸੂ ਨੇ ਕਿਹਾ ਕਿ ਜੇ ਹੋ ਸਕਿਆ ਤਾਂ ਉਹ ਚੁਣੇ ਹੋਇਆਂ ਨੂੰ ਵੀ ਗੁੰਮਰਾਹ ਕਰ ਦੇਣਗੇ। ਹੁਣ ਤੋਹ ਵੱਲ ਧਿਆਨ ਦਿਓ, ਅਸਲੀ ਦਾਣਾ ਜਿਹੜਾ ਜ਼ਮੀਨ ਵਿੱਚ ਗਿਆ ਇਹ ਤਾਂ ਜਥੇਬੰਦੀ ਨਹੀਂ ਸੀ, ਇਹ ਤਾਂ ਆਪਣੇ ਆਪ ਵਿੱਚ ਇੱਕ ਦਾਣਾ ਸੀ, ਪਰ ਜਦ ਉਹ ਤਾਂ ਆਇਆ ਤਦ ਉਹ ਦਾਣਾ ਨਹੀਂ ਸੀ, ਇਹ ਇੱਕ ਜਥੇਬੰਦੀ ਵਾਂਗ ਸੀ। ਵੇਖਿਆ ਜੇ ਪੱਤੀਆਂ ਅਤੇ ਸਿੱਟੇ ਸਨ, ਤਦ ਇਹ ਇੱਕ ਹੋਰ ਹਾਲਤ ਵਿੱਚ ਆਇਆ, ਤਦ ਉਹਨੂੰ ਫੁੰਮਣ ਲੱਗੇ, ਅਤੇ ਅਜੇ ਵੀ ਉਹ ਆਰੰਭ ਵਾਂਗੂ ਨਹੀਂ ਸੀ, ਇਹ ਇੱਕ ਜਥੇਬੰਦੀ ਸੀ। ਤਦ ਇਹ ਹਾਲਤ ਵਿੱਚ ਆਇਆ, ਬਹੁਤ ਪੱਤੀਆਂ ਜੋ ਕਿ 35 ਕੁਸਤ ਹੈ, ਹੁਣ ਬਿਲਕੁਲ ਕਣਕ ਦਾ ਰੂਪ ਧਾਰ ਲਿਆ। ਇਹਦੀ ਵੱਲ ਵੇਖੋ, ਹਰ ਵੇਲੇ ਹੁਣ ਇਹ ਰੂਪ ਧਾਰਨ ਕਰ ਰਿਹਾ ਆ, ਹੂਬ ਹੂਬ ਪਹਿਲਾਂ ਵਾਂਗ ਹੀ, ਹੁਣ ਇਹ ਬਿਲਕੁਲ ਕਣਕ ਦੇ ਦਾਣੇ ਵਰਗਾ ਲੱਗਦਾ ਆ ਜਦ ਤੁਸੀਂ ਉਸ ਖੋਲ ਨੂੰ ਵੇਖਦੇ ਹੋ, ਪਰ ਅੰਤ ਵਿੱਚ ਇਹ ਜ਼ਾਹਰ ਹੋ ਗਿਆ ਹੈ ਅਤੇ ਹੁਣ ਕੋਈ ਜਥੇਬੰਦੀ ਨਹੀਂ ਰਹੀ, ਹੁਣ ਇਹਨੂੰ ਚੁੱਕ ਕੇ ਲੈ ਜਾਣ ਵਾਲੇ ਨਹੀਂ ਹਨ। ਜਥੇਬੰਦੀ ਚੁੱਕ ਕੇ ਖੜਨ ਵਾਲੀ ਹੁੰਦੀ ਆ, ਕੋਈ ਚੁੱਕਣ ਵਾਲਾ ਨਹੀਂ, ਨਾੜ ਨੂੰ ਵੀ ਨਹੀਂ ਮਰਨਾ ਆ, ਤੋਹ ਨੂੰ ਵੀ ਨਹੀਂ ਮਰਨਾ ਆ, ਤੇ ਬਾਕੀ ਸਭ ਚੀਜ਼ਾਂ ਨੂੰ ਮਰਨਾ ਆ, ਪਰ ਕਣਕ ਜਿਉਂਦੀ ਰਹਿੰਦੀ ਆ। ਇਹ ਹੈ ਪੁਨਰ ਜੀਵਨ ਵਾਲਾ ਬਦਨ ਜਿਹੜਾ ਹੇਠਾਂ ਆ ਕੇ ਉਹਨਾਂ ਨੂੰ ਚੁੱਕਦਾ ਆ, ਤੇ ਉਹ ਜਿਹੜੇ ਅੰਤਲੇ ਹਨ ਉਹ ਪਹਿਲੇ ਹੋ ਜਾਣਗੇ, ਅਤੇ ਉਹ ਜਿਹੜੇ ਪਹਿਲੇ ਹਨ ਪਿਛਲੇ ਹੋ ਜਾਣਗੇ। ਵੇਖਿਆ ਜੇ ਠੀਕ ਉਹਨਾਂ ਨੂੰ ਜੀ ਉੱਠਣ ਦੇ ਵੇਲੇ ਚੁੱਕਦਾ ਹੈ, ਕੀ ਤੁਸੀਂ ਇਹਨੂੰ ਸਮਝ ਰਹੇ ਹੋ? ਠੀਕ ਆ, ਧਿਆਨ ਦਿਓ, ਤੋ ਬਿਲਕੁਲ ਕਣਕ ਦੇ ਦਾਣੇ ਵਰਗਾ ਹੀ ਜਾਪਦਾ ਆ, ਤੇ ਜਿਹੜਾ ਆਦਮੀ ਕਣਕ ਜਾਂ ਕੋਈ ਹੋਰ ਫਸਲ ਉਗਾਉਂਦਾ ਆ ਉਸ ਖੋਲ ਨੂੰ ਵੇਖ ਕੇ ਆਖਦਾ ਆ ਪਰਮੇਸ਼ਰ ਦੀ ਵਡਿਆਈ ਹੋਵੇ, ਮੇਰੀ ਕਣਕ ਦੀ ਫਸਲ ਹੋ ਗਈ ਆ, ਜਦ ਕਿ ਇੱਕ ਉਹਨੂੰ ਇੱਕ ਵੀ ਦਾਣਾ ਜਾਂ ਪੀਲਾ ਵੀ ਕਣਕ ਦਾ ਨਹੀਂ ਮਿਲਿਆ। ਇਹ ਕਣਕ ਵਾਂਗ ਠੀਕ ਜਾਪਦਾ ਤਾਂ ਹੈ, ਇਹ ਕਣਕ ਵਾਂਗ ਠੀਕ ਜਾਪਦਾ ਤਾਂ ਹੈ, ਪਰ ਇਹ ਤਾਂ ਸੂੜੀ ਜਾਂ। ਹੁਣ ਦੋਸਤੋ ਮੇਰੇ ਨਾਲ ਜਰਾ ਪਿਛਾਂ ਪਰਤੋ, ਜਦ ਕਿ ਕਣਕ ਦਾ ਦਾਣਾ ਜੋ ਕਿ ਜ਼ਮੀਨ ਵਿਚ ਡਿੱਗ ਕੇ ਮਰ ਗਿਆ, ਜੋ ਪ੍ਰਭੂ ਦੇ ਬਦਨ ਮਸੀਹ ਦੀ ਲਾੜੀ ਨੂੰ ਦਰਸਾਉਂਦਾ ਹੈ, ਉਹਦੇ ਬਾਅਦ ਪਹਿਲੀ ਬਦਾਰੀ ਕਦੋਂ ਆਈ? ਕੀ ਇਹ ਉਦੋਂ ਆਈ ਕਿ ਜਦ ਮਸੀਹ ਨੇ ਆਪਣੀ ਕਲੀਸਿਆ ਜਾਂ ਲਾੜੇ ਦੀ ਜਥੇਬੰਦੀ ਕੀਤੀ? ਉਹਨੇ ਕਦੇ ਇਹਦੀ ਜਥੇਬੰਦੀ ਨਹੀਂ ਕੀਤੀ। ਉਹਨੇ ਤਾਂ ਕੇਵਲ ਰਸੂਲਾਂ, ਨਬੀਆਂ ਤੇ ਹੋਰਨਾਂ ਸਭਨਾਂ ਨੂੰ ਨਿਯੁਕਤ ਕੀਤਾ ਆਪਣੀ ਕਲੀਸਿਆ ਵਿਚ, ਤਾਂ ਕਿ ਉਹ ਸਾਫ਼ ਰਹਿ ਸਕੇ। ਪਰਨੀਸੀਆ ਰੋਮ ਵਿਚ ਉਹਨਾਂ ਨੇ 306 ਸਾਲ ਬਾਅਦ ਇਹਦਾ ਸੰਗਠਨ ਜਾਂ ਜਥੇਬੰਦੀ ਕਰ ਦਿੱਤੀ ਕਿ ਇਹ ਠੀਕ ਆ, ਅਤੇ ਇਹਦੀ ਮੌਤ ਹੋ ਗਈ। ਹਰੇਕ ਜਿਹੜਾ ਉਸ ਕਲੀਸਿਆ ਨਾਲ ਸਹਿਮਤ ਨਹੀਂ ਸੀ, ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ, ਅਤੇ ਮਿੱਟੀ ਵਿਚ ਇਹਨੂੰ ਪਏ ਹੋਏ ਸੈਂਕੜੇ ਸਾਲ ਹੋ ਗਏ ਸਨ। ਪਰ ਕੁਛ ਚਿਰ ਬਾਅਦ ਉਹ ਲੂਥਰ ਵਿਚੋਂ ਦੀ ਤਾਂ ਆ ਗਈ, ਇਹ ਦਾਣੇ ਦੀ ਟਹਿਣੀ ਨਿਕਲੀ, ਅਤੇ ਦੂਜੀ ਵਾਰੀ ਕਰੂੰਬਲਾਂ ਨਿਕਲਾਈਆਂ, ਅਤੇ ਉਹ ਅਗਾਂਹ ਵਧਦੇ ਗਏ, ਅਤੇ ਤਦ ਜਵਿੰਗਲੀ ਦਾ ਜਮਾਨਾ ਆ ਗਿਆ, ਅਤੇ ਤਦ ਫਿਰ ਹੋਰ ਸਭ ਜਥੇਬੰਦੀਆਂ ਬਣ ਗਈਆਂ, ਅਤੇ ਫਿਰ ਕੁਛ ਚਿਰ ਬਾਅਦ ਐਂਗਲੀਕਨ ਮਿਸ਼ਨ ਬਣ ਗਈ, ਅਤੇ ਤਦ ਕੀ ਹੋਇਆ? ਅਤੇ ਜਦ ਵੈਜਲੇ ਇੱਕ ਨਵੀਂ ਬੇਦਾਰੀ ਦੇ ਨਾਲ ਆਇਆ, ਜੋ ਕਿ ਫੁੰਮਣ ਸਨ ਤੇ ਫੁੰਮਣ ਕਣਕ ਵਾਂਗ ਹੀ ਜਾਪਦਾ ਆ, ਤਦ ਉਹਨੂੰ ਕੀ ਹੋਇਆ? ਇਹਨੇ ਜਥੇਬੰਦੀ ਕੀਤੀ ਅਤੇ ਸੁੱਕ ਕੇ ਮਰ ਗਿਆ। ਜੀਵਨ ਤੋਹ ਵਿਚ ਗਿਆ, ਅਤੇ ਤੋਹ ਬਿਲਕੁਲ ਸੰਪੂਰਨ ਕਣਕ ਵਾਂਗ ਬਣ ਕੇ ਆਇਆ। ਪਰ ਅੰਤ ਵਿਚ ਇਹਦੀ ਮੂਰਖਤਾ ਪਿਛਲੇ 8 ਜਾਂ 10 ਸਾਲਾਂ ਵਿਚ, ਖਾਸ ਕਰਕੇ ਪਿਛਲੇ 3 ਸਾਲਾਂ ਵਿਚ ਪ੍ਰਗਟ ਹੋ ਗਈ। ਹੁਣ ਤੋਹ ਕੀ ਕਰਦਾ ਆ? ਇਹ ਕਣਕ ਤੋਹ ਆਪਣੇ ਆਪ ਨੂੰ ਦੂਰ ਖਿੱਚਦਾ ਆ। ਹੁਣ ਕਿਉਂ ਨਹੀਂ ਇਸ ਬਿਦਾਰੀ ਦੇ 20 ਸਾਲਾਂ ਦੇ ਦਰਮਿਆਨ ਕੋਈ ਜਥੇਬੰਦੀ ਸ਼ੁਰੂ ਹੋਈ? ਇਹ ਮਸਾ ਕੀਤੇ ਹੋਏ ਨਵੀ ਹਨ, ਮਸਾ ਕੀਤੇ ਹੋਏ ਸਿਖਾਉਣ ਵਾਲੇ ਅਤੇ ਹੋਰ ਸਭ ਏਦਾਂ ਦਾ, ਪਰ ਫਿਰ ਇਹ ਕਿਉਂ ਨਹੀਂ ਹੋਈ? ਹੁਣ ਅਨਾਜ ਦੇ ਦਾਣੇ ਦੇ ਬਾਅਦ ਕੁਝ ਵੀ ਨਹੀਂ ਆ। ਉਹ ਮੇਰਿਆ ਅੰਨਾ ਵੀ ਇਹਨੂੰ ਵੇਖ ਸਕਦਾ ਆ, ਇਹ ਜਥੇਬੰਦ ਨਹੀਂ ਹੋ ਸਕਦੀ। ਉਹ ਮੇਰਿਆ ਅੰਨਾ ਵੀ ਇਹਨੂੰ ਵੇਖ ਸਕਦਾ ਆ, ਇਹ ਜਥੇਬੰਦ ਨਹੀਂ ਹੋ ਸਕਦੀ। ਇਹ ਤਾਂ ਕਣਕ ਦਾ ਦਾਣਾ ਖੁਦ ਆਪ ਆ, ਮਨੁੱਖ ਦਾ ਪੁੱਤਰ ਪ੍ਰਗਟ ਕੀਤਾ ਜਾਵੇਗਾ। ਕਣਕ ਦਾ ਦਾਣਾ ਆਪਣੇ ਆਪ ਵਿਚ ਫੇਰ ਆਵੇਗਾ, ਮਨੁੱਖ ਦਾ ਪੁੱਤਰ ਅੰਤਲੇ ਦਿਨਾਂ ਵਿਚ ਪ੍ਰਗਟ ਹੋਵੇਗਾ। ਅੰਤ ਦੇ ਦਿਨਾਂ ਵਿਚ ਇਹਦੀ ਝੂਠੀ ਨਕਲ ਲਾਉਣ ਵਾਲੇ ਬਥੇਰੇ ਆਉਣਗੇ, ਅਤੇ ਜੇ ਹੋ ਸਕਿਆ ਤਾਂ ਬਥੇਰਿਆਂ ਨੂੰ ਭੁਲਾਵੇ ਵਿਚ ਪਾ ਦੇਣਗੇ। ਹੁਣ ਉਹਨਾਂ ਦੀਆਂ ਜਥੇਬੰਦੀਆਂ ਵਾਲੇ ਤੋਹ ਅਤੇ ਖੋਲ ਆਪਣੇ ਆਪ ਨੂੰ ਦੂਰ ਖਿੱਚ ਰਹੇ ਹਨ। ਚੁਣੇ ਹੋਇਆਂ ਨੂੰ ਹੀ ਕਣਕ ਦਾ ਪਤਾ ਲੱਗ ਰਿਹਾ ਆ, ਜੋ ਕਿ ਇਹਦੇ ਭਾਗ ਹਨ। ਧਿਆਨ ਦਿਓ ਕਿਹੜੇ ਸ਼ਾਨਦਾਰ ਢੰਗ ਨਾਲ ਹੁਣ ਇਹਦੀ ਵਿਆਖਿਆ ਕੀਤੀ ਗਈ ਆ। ਧਿਆਨ ਦਿਓ, ਮਸਾ ਕੀਤੇ ਹੋਏ, ਸੱਚੇ ਚੁਣੇ ਹੋਏ ਜਾਂ ਪਹਿਲਾਂ ਤੋਂ ਠਹਿਰਾਏ ਹੋਏ ਹੀ ਇਹਦੇ ਯੋਗ ਹੋਣਗੇ। ਅਫਸੀਆਂ 5:1 ਜਾਂ 1:5 ਹੀ ਚੁਣੇ ਜਾਣ ਲਈ ਨਿਯੁਕਤ ਕੀਤੇ ਗਏ ਹਨ, ਅਤੇ ਇਹ ਉਹ ਹਨ ਜਿਹੜੇ ਧੋਖਾ ਨਹੀਂ ਖਾਣਗੇ। ਧਿਆਨ ਦਿਓ, ਮਸਾ ਕੀਤੇ ਹੋਏ ਝੂਠੇ ਹੋਣਗੇ, ਉਹਨਾਂ ਦੇ ਹੀ ਦਰਮਿਆਨ ਸੱਚੇ ਵੀ ਮਸਾ ਕੀਤੇ ਹੋਏ ਹੋਣਗੇ। ਤੇ ਤੁਸੀਂ ਇਹਨੂੰ ਕਿਵੇਂ ਦੱਸ ਸਕੋਗੇ? ਪਾਕ ਕਲਾਮ ਦੇ ਦੁਆਰਾ ਹੀ, ਜਿਵੇਂ ਕਿ ਸਾਡੇ ਕੋਲ ਇਹ ਪਰਛਾਵੇਂ ਵਿਚ ਤਾਂ ਹੈ। ਕੀ ਤੁਸੀਂ ਇਹਨੂੰ ਵੇਖਦੇ ਹੋ? ਤਾਂ ਆਖੋ ਆਮੀਨ। ਵੇਖਿਆ ਜੇ, ਧਿਆਨ ਦਿਓ, ਮਸਾ ਕੀਤੇ ਹੋਇਆਂ ਨੂੰ ਪਾਕ ਕਲਾਮ ਹੀ ਵੱਖਰਿਆਂ ਕਰੇਗਾ, ਨਾ ਕਿ ਚਿੰਨ ਕਰਨਗੇ। ਓ ਨਹੀਂ, ਉਹ ਵੀ ਉਹ ਹੀ ਚਿੰਨ ਪ੍ਰਗਟ ਕਰਨਗੇ, ਪਰ ਕਲਾਮ ਉਹਨਾਂ ਨੂੰ ਵੱਖਰਿਆਂ ਕਰੇਗਾ। ਯਕੀਨਨ ਉਹਨਾਂ ਸਭਨਾਂ ਨੇ ਗਮ ਵਾਚਿਆ, ਉਹਨਾਂ ਸਭਨਾਂ ਨੇ ਇਹ ਆਓ ਅਤੇ ਹੋਰ ਸਭ ਕੁਝ ਕੀਤਾ। ਯਕੀਨਨ ਬਿਲਕੁਲ ਹੂ ਬਹੂ ਯਸੂ ਨੇ ਆਖਿਆ ਕਿ ਉਹ ਵੀ ਏਦਾਂ ਹੀ ਕਰਨਗੇ, ਪਰ ਪਾਕ ਕਲਾਮ ਆ ਜਿਹੜਾ ਉਹਨਾਂ ਨੂੰ ਵੱਖਰਿਆਂ ਕਰੇਗਾ, ਨਾ ਕਿ ਚਿੰਨ ਕਰਨਗੇ। ਕੀ ਤੁਸੀਂ ਧਿਆਨ ਦਿੱਤਾ ਆ? ਯਸੂ ਨੇ ਮਤੀ 24 ਬਾਬ ਵਿਚ ਆਖਿਆ, ਉਹਨੇ ਇਹ ਨਹੀਂ ਆਖਿਆ ਅੰਤ ਦੇ ਦਿਨਾਂ ਵਿਚ ਝੂਠੇ ਯਸੂ ਉੱਠ ਖਲੋਣਗੇ। ਓ ਨਹੀਂ, ਇਹਦੇ ਲਈ ਉਹ ਕਦੇ ਵੀ ਨਹੀਂ ਖੜੇ ਰਹਿਣਗੇ। ਨਹੀਂ, ਤੁਸੀਂ ਕਿਵੇਂ ਪੈਂਟੀਕਾਸਟਲ ਨੂੰ ਲਓ, ਜਿਹੜਾ ਸੱਚਾ ਪੈਂਟੀਕਾਸਟਲ ਹੈ, ਉਹ ਨਹੀਂ ਆਪਣੇ ਆਪ ਨੂੰ ਆਖਦਾ ਕਿ ਮੈਂ ਯਸੂ ਹਾਂ। ਦੇਖਿਆ ਜੇ, ਤੁਸੀਂ ਕਿਸੇ ਝੂਠੇ ਮੈਥੋਡਿਸਟ ਜਾਂ ਬੈਪਟਿਸਟ ਜਾਂ ਓਦਾਂ ਦਾ ਕੋਈ ਹੋਰ ਜਾਂ ਕਿਸੇ ਜਥੇਬੰਦੇ ਨੂੰ ਲਓ, ਉਹ ਨਹੀਂ ਆਖਦੇ ਅਸੀਂ ਯਸੂ ਹਾਂ। ਉਹ ਚੰਗੀ ਤਰ੍ਹਾਂ ਜਾਣਦੇ ਹਨ ਉਹ ਏਦਾਂ ਨਹੀਂ ਕਰਨਗੇ, ਪਰ ਬਾਈਬਲ ਨੇ ਆਖਿਆ ਆ ਉਹ ਝੂਠੇ ਮਸੀਹ ਹਨ, ਨਾ ਕਿ ਯਸੂ ਪਰ ਝੂਠੇ ਮਸੀਹ ਹਨ। ਉਹ ਆਪਣੀ ਪਛਾਣ ਏਦਾਂ ਕਹਿ ਕੇ ਨਹੀਂ ਕਰਾਉਣਗੇ, ਮੈਂ ਯਸੂ ਹਾਂ। ਉਹ ਨਹੀਂ, ਪਰ ਉਹ ਝੂਠੇ ਮਸੀਹ ਹਨ, ਪਰ ਨਹੀਂ ਜਾਣਦੇ, ਕਿਉਂਕਿ ਉਹ ਪਾਕ ਕਲਾਮ ਦੇ ਉਲਟ ਹਨ, ਅਤੇ ਖੁਦਾ ਇਹਦਾ ਸਬੂਤ ਦਿੰਦਾ ਆ। ਹੁਣ ਮੈਂ ਠੀਕ ਇਹਨੂੰ ਸਬੂਤ ਦੇਣ ਲਈ ਲਿਆ ਰਿਹਾ ਆ। ਤੁਸੀਂ ਇਹਨਾਂ ਨੂੰ ਵੀ ਏਦਾਂ ਹੀ ਕਰਦੇ ਵੇਖਿਆ ਆ ਜਿੱਦਾਂ ਸੱਚੇ ਲੋਕ ਕਰਦੇ ਹਨ, ਅਤੇ ਯਸੂ ਨੇ ਵੀ ਇਹੋ ਹੀ ਆਖਿਆ। ਜਿੱਦਾਂ ਮੈਂ ਆਖਿਆ ਆ, ਤੁਸੀਂ ਲੋਕ ਬਾਹਰ ਜਿਹੜੇ ਇਸ ਟੈਲੀਫੋਨ ਤੋਂ ਸੁਣ ਰਹੇ ਹੋ, ਮੈਂ ਤੁਹਾਨੂੰ ਦੋਸ਼ੀ ਨਹੀਂ ਠਹਿਰਾ ਰਿਹਾ, ਪਰ ਇਹ ਮੇਰੀ ਕਲੀਸਿਆ ਆ ਅਤੇ ਮੇਰਾ ਝੁੰਡਿਆ ਜਿਹਦੇ ਉੱਤੇ ਪਵਿੱਤਰ ਆਤਮਾ ਨੇ ਮੈਨੂੰ ਠਹਿਰਾਇਆ ਆ, ਮੈਂ ਉਹਨਾਂ ਨੂੰ ਸੱਚ ਦੱਸਣਾ ਆਈ ਆ, ਕਿਉਂਕਿ ਸਮਾਂ ਨਿਕਲਦਾ ਜਾ ਰਿਹਾ ਆ। ਉਹ ਝੂਠੇ ਯਸੂ ਕਹਿਣ ਲਈ ਤਾਂ ਖੜੇ ਨਹੀਂ ਹੋਣਗੇ, ਝੂਠੇ ਮਸੀਹ ਝੂਠੇ ਮਸਾ ਕੀਤੇ ਹੋਏ ਪਾਕ ਕਲਾਮ ਦੇ ਹਰ ਅੱਖਰ ਅਤੇ ਹਰ ਚਿੰਨ ਨਾਲ ਉਹ ਪ੍ਰਗਟ ਹੋਣਗੇ। ਉਹ ਪਵਿੱਤਰ ਆਤਮਾ ਦੇ ਬਪਤਿਸਮੇ ਵਿੱਚ ਵਿਸ਼ਵਾਸ ਕਰਦੇ ਹਨ, ਇਹ ਸਭ ਕੁਝ ਵਿੱਚ ਵਿਸ਼ਵਾਸ ਕਰਦੇ ਹਨ। ਹਾਂਜੀ, ਗੈਰ ਜ਼ਬਾਨਾਂ ਬੋਲਣ ਵਿੱਚ ਨੇਚਾ ਕਰਦੇ ਹਨ। ਹਾਂਜੀ, ਵਿਸ਼ਵਾਸ ਕਰਦੇ ਹਨ ਚਿੰਨਾਂ ਅਤੇ ਅਚੰਬਿਆਂ ਵਿੱਚ, ਤੇ ਚਿੰਨ ਉਹਨਾਂ ਦੇ ਦਰਮਿਆਨ ਹੋਣਗੇ। ਹਾਂਜੀ, ਇਹ ਮੈਥੋਡਿਸਟ ਨਹੀਂ, ਇਹ ਬੈਪਟਿਸਟ ਨਹੀਂ, ਨਹੀਂ ਨਹੀਂ, ਇਹ ਪੈਂਟੀਕਾਸਟਲਸ ਹਨ। ਵੇਖਿਆ ਜੇ, ਇਹ ਅੰਤਲੇ ਦਿਨ ਹਨ। ਹੁਣ ਪਹਿਲਾ ਕਲੀਸਿਆਈ ਯੁੱਗ ਕਦੇ ਵੀ ਇਹਦੇ ਤੇ ਧਿਆਨ ਨਹੀਂ ਦੇ ਸਕਦਾ ਸੀ। ਮੈਥੋਡਿਸਟ ਗਿਰਜੇ ਨੇ ਇਸ ਯੁੱਗ ਉੱਤੇ ਕਦੇ ਵੀ ਧਿਆਨ ਨਹੀਂ ਦਿੱਤਾ, ਬੈਪਟਿਸਟ ਗਿਰਜੇ ਦੇ ਯੁੱਗ ਨੇ ਕਦੇ ਇਹਦੇ ਧਿਆਨ ਨਹੀਂ ਦਿੱਤਾ, ਪ੍ਰੈਸਬਾਈਟੇਰੀਅਨ ਗਿਰਜੇ ਦੇ ਯੁੱਗ ਨੇ ਕਦੇ ਇਹਦਾ ਧਿਆਨ ਨਹੀਂ ਦਿੱਤਾ, ਪਰ ਪੈਂਤੀ ਕੁਸ਼ਤੀਏ ਜਿਹੜੇ ਕਿ ਅਸਲੀ ਚੀਜ਼ ਦੇ ਬਿਲਕੁਲ ਨੇੜੇ ਹਨ, ਇਹ ਉਹ ਜਗ੍ਹਾ ਆ ਜਿੱਥੇ ਤੋ ਅਤੇ ਕਣਕ ਬਿਲਕੁਲ ਕਣਕ ਵਾਂਗ ਹੀ ਤੋ ਵੀ ਜਾਪਦਾ ਆ। ਉਹ ਕਦੇ ਵੀ ਇਹਦਾ ਧਿਆਨ ਨਹੀਂ ਦੇਣਗੇ, ਵੇਖਿਆ ਜੇ ਉਹ ਨਹੀਂ ਧਿਆਨ ਦੇਣਗੇ, ਪਰ ਇਹ ਅੰਤਲੇ ਦਿਨਾਂ ਦਾ ਦਿਨ ਆ। ਹਾਂ ਸ਼੍ਰੀਮਾਨ ਜੀ, ਧਿਆਨ ਦਿਓ, ਜਿਵੇਂ ਸ਼ੁਰੂ ਵਿਚ ਸੀ ਏਦਾਂ ਹੀ ਅੰਤ ਵਿਚ ਹੋਵੇਗਾ। ਜਿਵੇਂ ਹਵਾ ਨੇ ਇੱਕ ਵਚਨ ਦਾ ਗਲਤ ਅਰਥ ਕੱਢਿਆ, ਸ਼ੈਤਾਨ ਨੇ ਹਵਾ ਨਾਲ ਏਦਾਂ ਕੀਤਾ ਤੇ ਉਹਨੇ ਇਹ ਮੰਨ ਲਿਆ ਇਸਤਰੀ ਲਿੰਗ ਉਹ ਨਹੀਂ ਕਲੀਸਿਆ ਪਰਮੇਸ਼ਰ ਨਹੀਂ। ਵੇਖਿਆ ਜੇ, ਇਹ ਕਲੀਸਿਆ ਸੀ ਜਿਹਨੇ ਝੂਠਾ ਵਚਨ ਸਵੀਕਾਰ ਕੀਤਾ। ਵੇਖਿਆ ਜੇ, ਆਦਮ ਨਹੀਂ, ਹਵਾ ਨੇ ਕੀਤਾ, ਮਸੀਹ ਨੇ ਨਹੀਂ, ਕਲੀਸਿਆ ਨੇ, ਲਾੜੀ ਨੇ ਮਸਾ ਕੀਤੀ ਹੋਈ, ਜਿਹਨੇ ਲਾੜੀ ਆਪਣੇ ਆਪ ਨੂੰ ਅਖਵਾਉਣਾ ਸੀ। ਵੇਖਿਆ ਜੇ, ਉਹਨੇ ਝੂਠਾ ਵਚਨ ਹਾਸਲ ਕੀਤਾ। ਕੀ ਤੁਸੀਂ ਇਹ ਨਹੀਂ ਵੇਖ ਸਕਦੇ, ਇਹ ਬੂਟ ਦੇ ਤਸਮਿਆਂ ਵਾਂਗ ਇਕੱਠਾ ਵੱਜਦਾ ਆ, ਜਿਵੇਂ ਤੁਹਾਡੀ ਅੱਖ ਉੱਤੇ ਚਿਮਣੀਆਂ ਹਨ। ਕਿਉਂ ਭਲਾ, ਹਰੇਕ ਚੀਜ਼ ਜਦ ਤੁਸੀਂ ਬਾਈਬਲ ਵੱਲ ਮੋੜ ਕੇ ਵੇਖਦੇ ਹੋ ਤਾਂ ਇਹ ਕਿਵੇਂ ਠੀਕ ਆਪਸ ਵਿੱਚ ਵੱਜਦੀਆਂ ਹਨ। ਹਵਾ ਆਦਮ ਨਹੀਂ, ਹਵਾ ਨੇ ਨੇਚਾ ਕੀਤੀ, ਆਦਮੀ ਨੇ ਨਹੀਂ। ਲਾੜੀ ਜਿਹੜੀ ਅੱਜ ਆਪਣੇ ਆਪ ਨੂੰ ਕਹਾਉਂਦੀ ਆ, ਉਹਨੇ ਇਹਦਾ ਵਿਸ਼ਵਾਸ ਕੀਤਾ ਹੈ, ਨਾ ਕਿ ਮਸੀਹ ਨੇ ਕੀਤਾ ਹੈ। ਲਾੜੀ ਵਿੱਚ ਹਰ ਕਿਸਮ ਹੈ, ਆਪਣੇ ਆਪ ਨੂੰ ਜੋ ਲਾੜੀ ਕਹਾਉਂਦੀ ਆ, ਉਹੋ ਹੀ ਚਿੰਨ, ਉਹੋ ਹੀ ਅਚੰਬੇ, ਉਹੋ ਹੀ ਸਭ ਕੁਝ, ਪਰ ਅਸਲੀ ਨਹੀਂ। ਵੇਖਿਆ ਜੇ ਹੋ ਸਕਿਆ ਤਾਂ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਹੁਣ ਜੇ ਸ਼ਤਾਬੀ ਅਸੀਂ ਇਹਨੂੰ 15 ਮਿੰਟਾਂ ਵਿੱਚ ਖਤਮ ਕਰ ਸਕੀਏ ਤਾਂ ਅਸੀਂ ਠੀਕ ਟਾਈਮ ਅਨੁਸਾਰ ਹੋਵਾਂਗੇ। ਹੁਣ ਧਿਆਨ ਪੂਰਵਕ ਰਹੋ, ਤੁਸੀਂ ਇਹਨੂੰ ਗਲਤ ਨਹੀਂ ਸਮਝ ਰਹੇ ਹੋਵੋਗੇ। ਉਹ ਝੂਠੇ ਯਸੂ ਕਹਾਉਣ ਲਈ ਖੜੇ ਨਹੀਂ ਹੋਣਗੇ, ਉਹ ਯਸੂ ਕਹਾਉਣ ਲਈ ਖੜੇ ਨਹੀਂ ਹੋਣਗੇ, ਯਕੀਨਨ ਨਹੀਂ ਹੋਣਗੇ। ਇਹ ਬਿਲਕੁਲ ਸਾਫ ਅਤੇ ਸਰਲਿਆ, ਕੋਈ ਵੀ ਇਹਨੂੰ ਜਾਣ ਲਵੇਗਾ, ਕੋਈ ਜਾਣ ਲਵੇਗਾ ਕਿ ਉਹ ਯਸੂ ਨਹੀਂ ਸਨ। ਮੈਨੂੰ ਇਹਦੀ ਪਰਵਾਹ ਨਹੀਂ, ਭਾਵੇਂ ਉਹਨਾਂ ਦੀਆਂ ਪਿੱਠਾਂ ਤੇ ਤੇਲ ਸੀ ਅਤੇ ਲਹੂ ਉਹਨਾਂ ਦੇ ਹੱਥਾਂ ਤੇ ਅੱਖਾਂ ਦੇ ਹੇਠਾਂ ਤੇ, ਤਦ ਵੀ ਉਹ ਜਾਣਦੇ ਸਨ ਕਿ ਇਹ ਯਸੂ ਨਹੀਂ ਆ। ਹਰੇਕ ਚੰਗੀ ਸੂਝ ਬੂਝ ਹੈ, ਉਹ ਜਾਣਦਾ ਆ ਕਿ ਇਹ ਯਸੂ ਨਹੀਂ ਸੀ। ਉਹ ਯਸੂ ਕਹਾਉਣ ਲਈ ਖੜੇ ਨਹੀਂ ਹੋਣਗੇ, ਪਰ ਉਹ ਆਪਣੇ ਆਪ ਨੂੰ ਮਸਾ ਕੀਤੇ ਹੋਏ ਅਖਵਾਉਂਦੇ ਹਨ ਅਤੇ ਉਹ ਚਿੰਨ ਅਤੇ ਅਚੰਬੇ ਚੁਣਿਆ ਹੋਇਆਂ ਨੂੰ ਧੋਖਾ ਦੇਣ ਲਈ ਵਿਖਾਉਂਦੇ ਹਨ। ਪਰ ਝੂਠੇ ਮਸੀਹ ਮਸਾ ਕੀਤੇ ਹੋਏ ਉੱਠ ਖਲੋਣਗੇ ਤੇ ਜੇ ਹੋ ਸਕਿਆ ਤਾਂ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਹੁਣ ਜ਼ਰਾ ਧਿਆਨ ਨਾਲ ਵੇਖੋ, ਇਸ ਬਿਆਨ ਨੂੰ ਗਵਾ ਨਾ ਲੈਣਾ, ਕਿਉਂਕਿ ਇਹ ਸੁਣਦੇ ਯੋਗ ਆ। ਉਹ ਠੀਕ, ਹੁਣ ਇਸ ਮਾਈਕਰੋਫੋਨ ਉੱਤੇ ਟੇਪ ਰੱਖ ਰਿਹਾ ਹੈ, ਇਹਨੂੰ ਤਾਂ ਉੱਡਣ ਤੋਂ ਬਚਾ ਕੇ ਰੱਖਣਾ। ਮੇਰਾ ਮੁੜਕਾ ਚੋਰਿਆ ਆ ਅਤੇ ਇਹ ਟੇਪ ਤੇ ਵੀ ਡਿੱਗ ਪਿਆ ਆ, ਤੁਸੀਂ ਵੇਖਿਆ ਆ, ਤੇ ਸੋ ਇਹ ਠੀਕ ਏਦਾਂ ਹੀ ਜਾਪੇਗਾ। ਬਾਈਬਲ ਨੇ ਵੀ ਆਖਿਆ ਆ ਕਿ ਏਦਾਂ ਹੀ ਹੋਵੇਗਾ। ਵੇਖਿਆ ਜੇ, ਧਿਆਨ ਦਿਓ, ਝੂਠੇ ਯਸੂ ਨਹੀਂ, ਝੂਠੇ ਮਸੀਹ। ਉਹ ਵਿਸ਼ਵਾਸ ਤਾਂ ਕਰਦੇ ਹਨ ਕਿ ਉਹ ਮਸਾ ਕੀਤੇ ਹੋਏ ਹਨ, ਪਰ ਉਹ ਜਾਣਦੇ ਹਨ ਉਹ ਯਸੂ ਨਹੀਂ ਹਨ। ਵੇਖਿਆ ਜੇ, ਇਹ ਬਿਲਕੁਲ ਸਪਸ਼ਟ ਆ। ਜੇ ਕੋਈ ਅੱਜ ਆਦਮੀ ਆਖੇ ਮੇਰੇ ਹੱਥਾਂ ਦੇ ਨਿਸ਼ਾਨਾ ਵੱਲ ਵੇਖੋ ਅਤੇ ਮੇਰੀ ਅੱਖ ਉੱਤੇ ਵੇਖੋ, ਮੈਂ ਯਸੂ ਹਾਂ, ਚੰਗਾ ਭਾਈ, ਹੁਣ ਤਾਂ ਅਸੀਂ ਜਾਣਦੇ ਹਾਂ ਕਿ ਇਹ ਗਲਤ ਆ। ਯਾਦ ਰਹੇ, ਯਸੂ ਨੇ ਕਦੇ ਵੀ ਨਹੀਂ ਆਖਿਆ ਇਹ ਲੋਕ ਪ੍ਰਗਟ ਹੋਣਗੇ, ਉਹਨੇ ਆਖਿਆ ਕਿ ਝੂਠੇ ਮਸੀਹ ਉੱਠ ਖੜੇ ਹੋਣਗੇ। ਝੂਠੇ ਮਸੀਹ, ਬਹੁ ਵਚਨ, ਮਿਸ਼ਨਾ ਅਤੇ ਹੋਰ ਸਭ ਮਸਾ ਕੀਤੇ ਹੋਏ, ਮਿਸ਼ਨ ਦੀ ਆਤਮਾ ਨਾਲ ਮਸਾ ਕੀਤੇ ਹੋਏ, ਪਰ ਪਾਕ ਕਲਾਮ ਨਾਲ ਨਹੀਂ। ਤੁਹਾਨੂੰ ਇਹਦੀ ਸਮਝ ਆਉਂਦੀ ਆ? ਝੂਠੇ ਯਸੂ ਨਹੀਂ, ਝੂਠੇ ਮਸੀਹ, ਝੂਠੇ ਮਸਾ ਕੀਤੇ ਹੋਏ। ਵੇਖਿਆ ਜੇ, ਉਹ ਕਿੰਨਾ ਸਪਸ਼ਟ ਆ, ਯਕੀਨਨ ਤੁਸੀਂ ਇਹਨੂੰ ਨਹੀਂ ਗਵਾਓਗੇ। ਹੁਣ ਯਾਦ ਰਹੇ, ਮੈਂ ਹਮੇਸ਼ਾ ਹੀ ਤੁਹਾਨੂੰ ਦੱਸਿਆ ਆ ਕਿ ਤਿੰਨ ਪ੍ਰਕਾਰ ਦੇ ਲੋਕ ਹਨ। ਤਿੰਨ ਤਰ੍ਹਾਂ ਦੀਆਂ ਜਾਤੀਆਂ ਦੇ ਲੋਕ ਹਨ, ਹਾਮ, ਸ਼ੇਮ ਅਤੇ ਯਾਫਥ, ਤਿੰਨ ਜਾਤੀਆਂ ਹਨ, ਤਿੰਨ ਸ਼੍ਰੇਣੀਆਂ ਦੇ ਲੋਕ ਹਨ। ਅਤੇ ਮੈਂ ਕਿਹਾ ਆ ਕਿ ਵਿਸ਼ਵਾਸੀ, ਬਣੇ ਹੋਏ ਵਿਸ਼ਵਾਸੀ ਅਤੇ ਅਣਵਿਸ਼ਵਾਸੀ ਇਹ ਸਦਾ ਹੀ ਰਹੇ ਹਨ ਅਤੇ ਰਹਿਣਗੇ। ਵੇਖਿਆ ਜੇ ਮੂਸਾ ਜੋ ਕਿ ਨੇਚਾਵਾਨ ਸੀ ਅਤੇ ਜਨੇਸ ਅਤੇ ਜਾਮਬਰੇਸ ਜੋ ਕਿ ਅਣਵਿਸ਼ਵਾਸੀ ਸਨ। ਵੇਖਿਆ ਜੇ ਬਲਾਮ ਅਤੇ ਮੂਸਾ ਸਨ, ਹਮੇਸ਼ਾ ਤਿੰਨ ਸ਼੍ਰੇਣੀਆਂ ਦੇ ਲੋਕ ਰਹੇ ਹਨ, ਤਿੰਨ ਸ਼੍ਰੇਣੀਆਂ, ਵਿਸ਼ਵਾਸੀ, ਬਣੇ ਹੋਏ ਵਿਸ਼ਵਾਸੀ ਅਤੇ ਅਣਵਿਸ਼ਵਾਸੀ। ਹੁਣ ਯਾਦ ਰਹੇ, ਅਣਵਿਸ਼ਵਾਸੀ ਮਿਸ਼ਨ ਵਾਲੀ ਕਲੀਸਿਆ ਹੈ ਜਿਹੜੇ ਕਿਸੇ ਵੀ ਚਿੰਨ ਵਿੱਚ ਵਿਸ਼ਵਾਸ ਤੱਕ ਨਹੀਂ ਕਰਦੇ। ਠੰਡੇ ਰਸਮੀ ਆਕੜ ਖਾਂ ਅਤੇ ਦੁਨਿਆਵੀ ਮਿਸ਼ਨ ਵਾਲੀ ਕਲੀਸਿਆ, ਪਰ ਬਣੇ ਹੋਏ ਵਿਸ਼ਵਾਸੀ ਤੋਂ ਹਨ, ਉਹ ਤੋਂ ਵਰਗੇ ਲੋਕ ਹਨ ਜਿਹੜੇ ਪਖੰਡ ਦੇ ਵਿਸ਼ਵਾਸੀ ਹਨ। ਅਤੇ ਤਦ ਇੱਕ ਸੱਚਾ ਨੇਚਾਵਾਨ ਵੀ ਆ ਜੋ ਕਿ ਬਿਲਕੁਲ ਸੱਚਾ ਆ। ਹੁਣ ਜਿੱਦਾਂ ਉਹ ਨਾਲ ਜਾਂਦੇ ਹਨ, ਉਹਨਾਂ ਨੂੰ ਗੌ ਨਾਲ ਇੱਕ ਪਲ ਵਾਸਤੇ ਵੇਖਣਾ। ਹੁਣ ਧਿਆਨ ਦਿਓ ਕਿੰਨੇ ਸਾਹਸੀ ਅਤੇ ਹਿੰਮਤੀ ਇਹ ਅਣਵਿਸ਼ਵਾਸੀ ਤੇ ਇਹ ਬਣੇ ਹੋਏ ਵਿਸ਼ਵਾਸੀ ਹਨ। ਓ ਮੇਰਿਆ, ਉਹ ਦਲੇਰ ਹਨ। ਧਿਆਨ ਦਿਓ ਕਿਵੇਂ ਸ਼ੈਤਾਨ ਵੀ ਠੀਕ ਸੱਚੇ ਪਾਕ ਕਲਾਮ ਦੇ ਸਾਹਮਣੇ ਖੜਾ ਹੋਇਆ ਅਤੇ ਆਖਿਆ, ਇਹ ਲਿਖਿਆ ਹੋਇਆ ਕੀ ਇਹ ਠੀਕ ਆ? ਕਿਉਂ ਸ਼ੈਤਾਨ ਨੇ ਇੱਦਾਂ ਕੀਤਾ? ਇਸ ਲਈ ਕਿਉਂਕਿ ਉਹ ਨਹੀਂ ਸੀ ਜਾਣਦਾ ਉਸ ਸਮੇਂ ਦਾ ਸੰਦੇਸ਼ ਅਤੇ ਪਾਕ ਕਲਾਮ ਕੌਣ ਸੀ। ਉਹ ਇਹ ਤਾਂ ਜਾਣਦਾ ਸੀ ਕਿ ਪਾਕ ਕਲਾਮ ਉਸ ਸਮੇਂ ਲਈ ਹੈ, ਪਰ ਉਹਨੇ ਇਸ ਹਲੀਮ ਆਦਮੀ ਨੂੰ ਕਲਾਮ ਦੇ ਨਾ ਹੋਣ ਲਈ ਸ਼ੱਕ ਕੀਤਾ। ਮੈਂ ਜਾਣਦਾ ਆ ਕਿ ਜੇ ਤੂੰ ਪਰਮੇਸ਼ਰ ਦਾ ਪੁੱਤਰ ਆ, ਮੈਂ ਜਾਣਦਾ ਆ ਕਿ ਪਰਮੇਸ਼ਰ ਦਾ ਪੁੱਤਰ ਆ ਰਿਹਾ ਆ, ਕਿਉਂਕਿ ਆਖਿਆ ਗਿਆ ਸੀ ਅਤੇ ਇਹ ਲਿਖਿਆ ਹੋਇਆ ਆ, ਉਹ ਤੇਰੇ ਲਈ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ। ਵੇਖਿਆ ਜੇ, ਮੈਨੂੰ ਜਰਾ ਇਸ ਗੱਲ ਦਾ ਸਬੂਤ ਦੇ, ਮੌਜਾ ਕਰਕੇ ਵਿਖਾ, ਮੈਨੂੰ ਜਰਾ ਤੈਨੂੰ ਇਹ ਕਰਦੇ ਵੇਖਣ ਦੇ। ਵੇਖੋ ਵੇਖੋ, ਧਿਆਨ ਦਿਓ, ਅਣਵਿਸ਼ਵਾਸੀ, ਬਣਾਏ ਹੋਏ ਵਿਸ਼ਵਾਸੀ ਧੋਖੇਬਾਜ਼ ਹਨ। ਯਹੂਦਾ ਇਸ ਕਰੀ ਉੱਤੇ ਉੱਤੇ ਜਰਾ ਧਿਆਨ ਦਿਓ, ਉਹਨਾਂ ਦੇ ਦਰਮਿਆਨ ਉਸੇ ਹੀ ਸਮੇਂ ਸੀ ਬਣਾਇਆ ਹੋਇਆ ਵਿਸ਼ਵਾਸੀ। ਵੇਖਿਆ ਜੇ, ਧਿਆਨ ਦਿਓ, ਉੱਥੇ ਸੱਚਾ ਕਲਾਮ ਵੀ ਸੀ। ਉਹ ਕਿੰਨੇ ਦਲੇਰ ਹਨ! ਉਸ ਬਕਵਾਸ ਵੱਲ ਹੁਣ ਕੋਈ ਧਿਆਨ ਨਾ ਦਿਓ, ਉੱਥੇ ਕੁਝ ਨਹੀਂ ਆ, ਉੱਥੇ ਨਾ ਜਾਣਾ, ਇਹ ਕੇਵਲ ਸ਼ੋਰ ਗੋਲ ਮਚਾਉਣ ਵਾਲੇ ਹਨ, ਉੱਥੇ ਕਿਤੇ ਕੁਝ ਨਹੀਂ ਆ, ਇਹ ਸਭ ਨਕਲੀ ਹੈ, ਇਹ ਤੁਹਾਡੇ ਖਿਆਲ ਵਿੱਚ ਹੈ। ਵੇਖਿਆ ਜੇ, ਮੇਰਾ ਕੀ ਭਾਵ ਆ? ਠੀਕ ਪਾਕ ਕਲਾਮ ਦੀ ਮੌਜੂਦਗੀ ਵਿੱਚ ਖੜੇ ਹੋ ਕੇ ਇਹ ਆਖਦੇ ਹਨ, ਸ਼ੈਤਾਨ ਠੀਕ ਅੰਦਰ ਤੁਰ ਕੇ ਆ ਗਿਆ, ਜਿਵੇਂ ਕਿ ਬਾਈਬਲ ਨੇ ਇੱਥੇ ਆਖਿਆ ਆ। ਇੱਥੋਂ ਤੱਕ ਕਿ ਪ੍ਰਧਾਨ ਦੂਤ ਜਦ ਸ਼ੈਤਾਨ ਨਾਲ ਝਗੜ ਰਿਹਾ ਸੀ ਤਾਂ ਆਖਿਆ, ਪ੍ਰਭੂ ਹੀ ਤੈਨੂੰ ਝਿੜਕੇ, ਪਾਕ ਕਲਾਮ ਦੇ ਵਿਰੁੱਧ ਆਪਣੇ ਆਪ। ਅਤੇ ਇੱਥੇ ਮਸੀਹ ਵਿਰੋਧੀ ਸਮੇਂ ਦੇ ਸੱਚੇ ਪਾਕ ਕਲਾਮ ਜੋ ਕਿ ਯਸੂ ਮਸੀਹ ਆ, ਠੀਕ ਉਹਦੇ ਵਿਰੁੱਧ ਖੜਾ ਹੈ ਅਤੇ ਆਖਦਾ ਆ ਕਿ ਇਹ ਲਿਖਿਆ ਹੋਇਆ ਆ। ਅੰਤਲੇ ਦਿਨਾਂ ਵਿੱਚ ਵੇਖੋ, ਇਹ ਇੰਨਾ ਲਾਗੇ ਹੋਵੇਗਾ ਕਿ ਜੇ ਹੋ ਸਕਿਆ ਤਾਂ ਚੁਣੇ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਵੇਗਾ। ਓ ਮੇਰਿਆ, ਤੁਸੀਂ ਜਾਣਦੇ ਹੋ ਇਹਦਾ ਕਾਰਨ, ਕਿਉਂ ਚੁਣੇ ਹੋਏ ਭਰਮਾਏ ਨਹੀਂ ਜਾਣਗੇ? ਇਸ ਲਈ ਕਿਉਂਕਿ ਉਹ ਪਾਕ ਕਲਾਮ ਹਨ। ਵੇਖਿਆ ਜੇ, ਜਿੱਦਾਂ ਮੈਂ ਕੁਛ ਚਿਰ ਪਹਿਲਾਂ ਆਖਿਆ ਕਿ ਜਿਵੇਂ ਜੀਵਨ ਰਸ ਜੜ ਵਿੱਚ ਹੁੰਦਾ ਆ ਅਤੇ ਆਪਣੇ ਆਪ ਦਾ ਇਨਕਾਰ ਨਹੀਂ ਕਰ ਸਕਦਾ, ਵੇਖੋ ਇਹ ਬਚਨ ਆ ਅਤੇ ਇੱਕ ਪਾਕ ਕਲਾਮ ਦੇ ਸਮੇਂ ਦੇ ਅਨੁਸਾਰ ਆ, ਇਹ ਠੀਕ ਆ। ਯਰਮੀਆ ਵਾਂਗ ਉਹ ਜਾਣਦਾ ਸੀ, ਕੋਈ ਗੱਲ ਨਹੀਂ, ਹਨਾਨੀਆਂ ਨੇ ਕੀ ਆਖਿਆ ਆ, ਪਰ ਉਹ ਜਾਣਦਾ ਸੀ ਕਿ ਉਹ ਕਿੱਥੇ ਖਲੋਤਾ ਆ। ਅਤੇ ਠੀਕ ਉਦਾਂ ਹੀ ਮੂਸਾ ਤੇ ਹੋਰਨਾਂ ਸਭਨਾਂ ਨੇ ਕੀਤਾ, ਕੋਈ ਗੱਲ ਨਹੀਂ, ਝੂਠੇ ਨਬੀ ਨੇ ਕੀ ਆਖਿਆ, ਪਰ ਉੱਥੇ ਖੁਦਾ ਦਾ ਵੀ ਕਲਾਮ ਸੀ, ਇਹ ਲਿਖਿਆ ਹੋਇਆ ਸੀ। ਇਹੋ ਹੀ ਕਾਰਨ ਸੀ ਕਿ ਮੀਕਾ ਕਹਿ ਸਕਿਆ, ਠੀਕ ਆ, ਤੁਸੀਂ ਜ਼ਰਾ ਠਹਿਰੋ ਤੇ ਵੇਖੋ, ਅਹਾਬ ਨੇ ਕਿਹਾ, ਮੈਂ ਆਪਣੇ ਨਬੀਆਂ ਵਿੱਚ ਨੇਚਾ ਰੱਖਦਾ ਆ, ਮੇਰੀ ਜਥੇਬੰਦੀ ਠੀਕ ਆ, ਜਦ ਮੈਂ ਸ਼ਾਂਤੀ ਨਾਲ ਮੁੜ ਆਵਾਂਗਾ ਤਾਂ ਉਸ ਆਦਮੀ ਨੂੰ ਜੇਲ ਵਿੱਚ ਪਾ ਦਿਓ ਤੇ ਮੈਂ ਉਹਨੂੰ ਵੇਖ ਲਵਾਂਗਾ, ਇਹਨੂੰ ਬਾਹਰ ਕੱਢ ਦਿਓ, ਇਹਦੇ ਨਾਲ ਕੋਈ ਸੰਗਤ ਨਾ ਰੱਖੋ, ਜਦ ਮੈਂ ਸ਼ਾਂਤੀ ਨਾਲ ਮੋੜ ਆਵਾਂਗਾ ਤਦ ਅਸੀਂ ਇਸ ਆਦਮੀ ਦੀ ਖਬਰ ਲਵਾਂਗੇ। ਮੀਕਾ ਨੇ ਕਿਹਾ, ਜੇ ਤੂੰ ਮੁੜ ਕੇ ਆ ਜਾਵੇਂ ਤਾਂ ਪ੍ਰਭੂ ਨੇ ਮੇਰੇ ਨਾਲ ਨਹੀਂ ਬੋਲਿਆ ਆ। ਉਹ ਜਾਣਦਾ ਸੀ ਕਿ ਉਹਦੇ ਪਾਸ ਯਹੋਵਾ ਇੰਜ ਫਰਮਾਉਂਦਾ ਆ ਅਤੇ ਉਹਦਾ ਦਰਸ਼ਨ ਯਹੋਵਾ ਇੰਜ ਫਰਮਾਉਂਦਾ ਹੈ ਦੇ ਅਨੁਸਾਰ ਆ, ਕਿਸੇ ਹੋਰ ਸਮੇਂ ਲਈ ਨਹੀਂ ਪਰ ਉਸ ਸਮੇਂ ਦੇ ਲਈ। ਆਮੀਨ, ਹਾਲੇਲੂਯਾ, ਇਹੋ ਹੀ ਸਮਾਂ ਸੀ। ਉਹ ਇੰਨੀ ਹਿੰਮਤ ਕਿ ਖੜੇ ਹੋ ਕੇ ਪ੍ਰਧਾਨ ਦੂਤ ਦਾ ਵਿਰੋਧ ਕੀਤਾ। ਇਹ ਕਹਾਵਤ ਕਹੀ ਗਈ ਆ ਕਿ ਜਿੱਥੇ ਫਰਿਸ਼ਤੇ ਤੁਰਨ ਲਈ ਵੀ ਡਰਦੇ ਹਨ ਉੱਥੇ ਮੂਰਖ ਵੱਡੇ ਕਿੱਲਾਂ ਵਾਲੇ ਬੂਟਾਂ ਨਾਲ ਕੁਚਲਣਗੇ, ਇਹ ਠੀਕ ਆ। ਯਸੂ ਨੇ ਕਿਹਾ ਕਿ ਚੁਣੇ ਹੋਏ ਧੋਖਾ ਨਹੀਂ ਖਾਣਗੇ ਕਿਉਂਕਿ ਉਹ ਖੁਦ ਕਲਾਮ ਹਨ ਅਤੇ ਉਹ ਹੋਰ ਕੁਝ ਹੋ ਹੀ ਨਹੀਂ ਸਕਦੇ ਅਤੇ ਉਹ ਹੋਰ ਕੁਝ ਸੁਣ ਹੀ ਨਹੀਂ ਸਕਦੇ ਅਤੇ ਉਹ ਹੋਰ ਕੁਝ ਜਾਣਦੇ ਹੀ ਨਹੀਂ, ਇਹ ਠੀਕ ਆ। ਧਿਆਨ ਰਹੇ ਮੂਸਾ ਨੂੰ ਉਹਨਾਂ ਦੀਆਂ ਧੋਖੇਬਾਜ਼ੀਆਂ ਤੋਂ ਜਰਾ ਵੀ ਫਰਕ ਨਹੀਂ ਪਿਆ। ਕੀ ਉਹਨੂੰ ਪਿਆ? ਕੀ ਮੂਸਾ ਨੇ ਆਖਿਆ, ਹੁਣ ਫਰਾਉਨ ਜਰਾ ਠਹਿਰ, ਤੂੰ ਜਾਣਦਾ ਆ ਪ੍ਰਭੂ ਨੇ ਮੈਨੂੰ ਇਹ ਕਰਨ ਲਈ ਆਖਿਆ ਸੀ, ਪਰ ਪਰਮੇਸ਼ਰ ਦੀ ਵਡਿਆਈ ਹੋਵੇ, ਮੈਨੂੰ ਪਤਾ ਲੱਗ ਰਿਹਾ ਆ ਕਿ ਤੇਰੇ ਵੀ ਆਦਮੀ ਓਦਾਂ ਹੀ ਕਰ ਲੈਂਦੇ ਹਨ, ਸੋ ਮੈਂ ਤੈਨੂੰ ਦੱਸਦਾ ਹਾਂ ਕਿ ਮੈਂ ਵੀ ਕਰਾਂਗਾ, ਮੈਂ ਤੁਹਾਡੇ ਵਿੱਚ ਸ਼ਾਮਿਲ ਹੋ ਜਾਵਾਂਗਾ। ਇਹ ਤਾਂ ਪਰਮੇਸ਼ਰ ਦੇ ਨਬੀ ਵਰਗੀ ਗੱਲ ਨਾ ਹੋਈ। ਨਹੀਂ, ਸੱਚ ਵਿੱਚ ਨਹੀਂ, ਉਹ ਜਿੰਨੀ ਪਕਿਆ ਹੀ ਨਾ ਹੋ ਸਕਿਆ, ਖਲੋਤਾ ਰਿਹਾ। ਉਹ ਠੀਕ ਜਾਣਦਾ ਆ ਕਿ ਪਰਮੇਸ਼ਰ ਇਹਦਾ ਖਿਆਲ ਰੱਖੇਗਾ ਹਰ ਹਾਲਤ ਵਿੱਚ, ਕਿਉਂਕਿ ਉਹਨੇ ਵਾਅਦਾ ਕੀਤਾ ਆ, ਮੈਂ ਤੇਰੇ ਸੰਗ ਹੋਵਾਂਗਾ, ਮੈਂ ਨੀ ਤੈਨੂੰ ਛੱਡਾਂਗਾ। ਉਹਨੂੰ ਪਤਾ ਸੀ, ਸੋ ਇਸ ਕਰਕੇ ਉਹਨਾਂ ਨਾਲ ਸ਼ਾਮਿਲ ਨਹੀਂ ਹੋਇਆ। ਉਹ ਨਹੀਂ, ਉਹ ਉੱਥੇ ਖਲੋਤਾ ਰਿਹਾ, ਉਹਨਾਂ ਦੀਆਂ ਜਥੇਬੰਦੀਆਂ ਦਾ ਕੋਈ ਵੀ ਉਹਨੂੰ ਲੋੜ ਨਹੀਂ ਸੀ, ਉਹ ਠੀਕ ਪਰਮੇਸ਼ਰ ਨਾਲ ਖੜਾ ਰਿਹਾ। ਜੋ ਕੁਝ ਫਿਰਾਉਨ ਦੇ ਆਦਮੀ ਕਰਦੇ ਸਨ, ਉਹਨਾਂ ਦਾ ਉਹਨੂੰ ਕੋਈ ਫਰਕ ਨਹੀਂ ਪਿਆ। ਜਦ ਉਹਨਾਂ ਕੋਈ ਗੱਲ ਕੀਤੀ, ਜਦ ਉਹ ਜੂਆ ਲਿਆਇਆ, ਉਹ ਵੀ ਜੂਆ ਲਿਆਏ, ਉਹਨੇ ਲਹੂ ਬਣਾਇਆ, ਉਹਨਾਂ ਵੀ ਲਹੂ ਬਣਾਇਆ। ਮੂਸਾ ਨੇ ਜੋ ਹਰੇਕ ਕੰਮ ਕੀਤਾ, ਉਹਨਾਂ ਵੀ ਨਾਲ ਨਾਲ ਹਰ ਕੰਮ ਦੀ ਨਕਲ ਲਾਈ। ਉਹ ਸ਼ਾਂਤ ਉੱਥੇ ਖਲੋਤਾ ਰਿਹਾ, ਉਹ ਜਾਣਦਾ ਸੀ ਚੰਗੀ ਤਰ੍ਹਾਂ ਕਿ ਪਰਮੇਸ਼ਰ ਆਪਣਾ ਕੰਮ ਕਰ ਰਿਹਾ ਆ। ਹੁਣ ਤੁਸੀਂ ਸਮਝਦੇ ਹੋ, ਤੁਸੀਂ ਦੋ ਦੋ ਲੈ ਕੇ ਚਾਰ ਬਣਾਉਂਦੇ ਹੋ, ਤੁਸੀਂ ਬਹੁਤ ਡੂੰਘਾ ਨਹੀਂ ਜਾਣਾ ਚਾਹੁੰਦੇ ਹੋ, ਸੋ ਤੁਸੀਂ ਸਮਝਦੇ ਹੋ। ਵੇਖਿਆ ਜੇ ਕਿਉਂ, ਇਹਦੇ ਤੋਂ ਉਹ ਧੋਖਾ ਨਹੀਂ ਖਾਣਗੇ। ਅਸਲੀ ਨੇਚਾਵਾਨ ਜਿਹੜੇ ਮੁੱਢ ਤੋਂ ਹੀ ਠਹਿਰਾਏ ਹੋਏ ਸਨ, ਉਸ ਅੰਸ਼ ਨੂੰ ਇਸ ਦਿਨ ਖਲੋਣਾ ਚਾਹੀਦਾ ਆ। ਯਸੂ ਨੇ ਆਖਿਆ, ਬਹੁਤ ਸਾਰੇ ਉਸ ਦਿਨ ਮੇਰੇ ਨਾਮ ਵਿੱਚ ਆਉਣਗੇ ਅਤੇ ਆਖਣਗੇ, ਪ੍ਰਭੂ ਕੀ ਮੈਂ ਤੇਰੇ ਨਾਮ ਵਿੱਚ ਬਦਰੂਆਂ ਨਹੀਂ ਕੱਢੀਆਂ। ਯਸੂ ਨੇ ਆਖਿਆ, ਅੰਤ ਦੇ ਦਿਨਾਂ ਵਿੱਚ ਜਦ ਸਮਾਂ ਸਭ ਖਤਮ ਹੋ ਜਾਵੇਗਾ ਅਤੇ ਮਹਾਨ ਜੀ ਉੱਠਣਾ ਹੋਵੇਗਾ ਅਤੇ ਬਹੁਤ ਸਾਰੇ ਆਉਣਗੇ ਤੇ ਆ ਕੇ ਪਾਤਸ਼ਾਹੀ ਵਿੱਚ ਬੈਠ ਜਾਣਗੇ। ਪਰਮੇਸ਼ਰ ਦੀ ਪਾਤਸ਼ਾਹੀ ਤੁਹਾਡੇ ਅੰਦਰ ਆ। ਬਥੇਰੇ ਜੰਗਲੀ ਬੂਟੀ ਵੀ ਕਣਕ ਦੇ ਨਾਲ ਆ ਕੇ ਬੈਠੇਗੀ ਅਤੇ ਆਖੇਗੀ, ਹੁਣ ਪ੍ਰਭੂ ਜ਼ਰਾ ਠਹਿਰੋ, ਮੈਂ ਗੈਰ ਜ਼ਬਾਨਾਂ ਬੋਲੀਆਂ ਹਨ, ਮੈਂ ਜੈਕਾਰੇ ਗਜਾਏ ਹਨ, ਮੈਂ ਆਤਮਾ ਵਿੱਚ ਨੱਚਿਆ ਆ, ਮੈਂ ਬਦਰੂਆ ਕੱਢੀਆਂ ਹਨ, ਮੈਂ ਗੈਰ ਜ਼ਬਾਨਾਂ ਬੋਲੀਆਂ ਹਨ, ਮੈਂ ਇਹ ਸਭ ਕੰਮ ਕੀਤੇ ਹਨ। ਉਹ ਕੀ ਆਖੇਗਾ? ਧਿਆਨ ਦਿਓ, ਹੇ ਬੁਰਿਆਰੋ, ਮੈਂ ਤੁਹਾਨੂੰ ਜਾਣਦਾ ਤੱਕ ਨਹੀਂ ਆ। ਬੁਰਿਆਰ ਹੋਣਾ ਕੀ ਆ? ਕਿਸੇ ਨੂੰ ਪੁੱਛੋ। ਇਹ ਕੁਝ ਏਦਾਂ ਦੀ ਗੱਲ ਆ ਕਿ ਤੁਸੀਂ ਕੁਝ ਕਰਨਾ ਤਾਂ ਜਾਣਦੇ ਹੋ ਪਰ ਤੁਸੀਂ ਨਹੀਂ ਕਰਦੇ। ਉਹ ਉਸ ਕਲਾਮ ਨੂੰ ਜਾਣਦੇ ਹਨ, ਉਹ ਇਹਨੂੰ ਸੁਣਦੇ ਹਨ। ਤੁਸੀਂ ਇਸ ਟੇਪ ਨੂੰ ਸੁਣ ਰਹੇ ਹੋ, ਤੁਸੀਂ ਇਸ ਪੈਗਾਮ ਨੂੰ ਸੁਣ ਰਹੇ ਹੋ, ਤੁਸੀਂ ਇਹਨੂੰ ਪ੍ਰਭੂ ਪਰਮੇਸ਼ਰ ਨੂੰ ਏਦਾਂ ਕਹਿੰਦੇ ਸੁਣਦੇ, ਤੁਸੀਂ ਇਹਨੂੰ ਪੱਕਿਆ ਹੁੰਦਾ ਵੇਖਦੇ ਅਤੇ ਇਹਨੂੰ ਸੱਚ ਕਰਕੇ ਉਹ ਵਿਖਾਉਂਦਾ ਆ, ਅਤੇ ਤੁਸੀਂ ਇਹਨੂੰ ਇੰਨਾ ਹੀ ਸਪਸ਼ਟ ਵੇਖਦੇ ਹੋ ਜਿਵੇਂ ਕਿ ਬਾਹਰ ਸੂਰਜ ਚਮਕਦਾ ਆ। ਪਰ ਫਿਰ ਵੀ ਤੁਸੀਂ ਆਪਣੀ ਮਿਸ਼ਨ ਨੂੰ ਅਤੇ ਉਹਨਾਂ ਝੂਠੀਆਂ ਗੱਲਾਂ ਨੂੰ ਫੜੀ ਰੱਖਦੇ ਹੋ। ਤੁਸੀਂ ਬੁਰਿਆਰੋ, ਉਹ ਹਾਂ ਜੀ, ਮੈਂ ਵੱਡੇ ਵੱਡੇ ਕੈਂਪ ਲਾਏ, ਮੈਂ ਆ ਕੀਤਾ, ਮੈਂ ਉਹ ਕੀਤਾ। ਆਖਿਆ, ਹੇ ਬੁਰਿਆਰੋ, ਮੇਰੇ ਤੋਂ ਦੂਰ ਹੋ ਜਾਓ, ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਚੰਗਾ ਭਾਈ, ਮੇਰੇ ਉੱਤੇ ਤਾਂ ਪਵਿੱਤਰ ਆਤਮਾ ਉਤਰਿਆ ਆ ਤੇ ਮੈਨੂੰ ਇਹਦੇ ਬਾਰੇ ਕੋਈ ਸ਼ੱਕ ਨਹੀਂ ਆ, ਮੈਨੂੰ ਇਹਦੇ ਬਾਰੇ ਕੋਈ ਸ਼ੱਕ ਨਹੀਂ ਆ, ਮੈਂ ਗੈਰ ਜ਼ਬਾਨਾਂ ਬੋਲੀਆਂ, ਮੈਂ ਆਤਮਾ ਵਿੱਚ ਗਾਇਆ ਆ, ਮੈਂ ਇਹ ਕੀਤਾ ਆ, ਮੈਨੂੰ ਇਹਦਾ ਕੋਈ ਸ਼ੱਕ ਨਹੀਂ ਆ, ਇਹਦੇ ਬਾਰੇ ਵਿੱਚ ਮੇਰਾ ਕੋਈ ਸਵਾਲ ਨਹੀਂ ਆ। ਉਹ ਭੈਣ ਦੇ ਭਾਈ ਜੀ, ਇਹ ਕਿਹੋ ਜਿਹੀ ਹਾਲਤ ਆ? ਇਹ ਕੰਬਣ ਵਾਲਾ ਸਮਾਂ ਆ, ਅਸੀਂ ਕਿੱਥੇ ਆ? ਇਹ ਬਚਨ ਹੁਣ ਜਿੰਦਾ ਹੋ ਰਿਹਾ ਆ, ਧਿਆਨ ਦਿਓ। ਹਾਂਜੀ, ਉਹਨੇ ਆਖਿਆ ਕਿ ਉਹ ਇਹ ਕਰਨਗੇ। ਧਿਆਨ ਦਿਓ, ਹੇ ਬੁਰਿਆਰੋ, ਮੈਂ ਇੱਕ ਲਿਖਤ ਇੱਥੇ ਲਿਖੀ ਹੋਈ ਆ, ਮੈਂ ਨਹੀਂ ਜਾਣਦਾ ਕਿ ਠੀਕ ਇਹ ਕਿੱਥੇ ਆ। ਮੈਂ ਬਹੁਤ ਸਮਾਂ ਲੈ ਲਿਆ ਆ, ਮੈਂ ਇਹਨੂੰ ਹੁਣ ਵੇਖਾਂਗਾ, ਜਰਾ ਇੱਕ ਮਿੰਟ ਲਈ ਮੈਂ ਵੇਖਾਂ ਕਿ ਕਿੱਥੇ ਆ। ਹਾਂ, ਮੈਨੂੰ ਇਹ ਲੱਭ ਗਿਆ ਆ, Matthew 7:21। ਮੈਂ ਠੀਕ ਨਹੀਂ ਜਾਣਦਾ ਹਾਂ ਕਿ ਕਿੱਥੇ ਆ, ਕਦੇ ਕਦੇ ਮੈਂ ਇਹਨੂੰ ਲਿਖਦਾ ਨਹੀਂ ਆ। ਕਹਿੰਦਾ, ਭਾਈ ਮੈਂ ਏਦਾਂ ਹੀ ਪ੍ਰਚਾਰ ਕਰਦਾ ਆ, ਮੈਂ ਹੁਣ ਭੁੱਲ ਗਿਆ ਆ ਕਿ ਮੈਂ ਲਿਖਤਾਂ ਦਾ ਕਿਹੜਾ ਹਵਾਲਾ ਦੇ ਰਿਹਾ ਸਾਂ। Matthew 7:21, ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਕਹਿੰਦਾ ਆ ਉਹ ਰਾਜ ਵਿੱਚ ਵੜੇਗਾ, ਬਲਕਣ ਉਹ ਜੋ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਆ। ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ, ਕੀ ਅਸਾਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ? ਨਬੀ ਮਸਾ ਕੀਤੇ ਹੋਏ, ਇਹ ਠੀਕ ਆ, ਕੀ ਅਸੀਂ ਨਬੀ ਨਹੀਂ ਸਾਂ? ਕੀ ਅਸੀਂ ਮਸਾ ਕੀਤੇ ਹੋਏ ਨਾ ਸਾਂ? ਮਸਾ ਕੀਤੇ ਹੋਏ ਮੈਂ ਤੇਰਾ ਨਾਮ ਲੈ ਕੇ ਅਗੰਮ ਨਹੀਂ ਵਾਚਿਆ, ਅਤੇ ਤੇਰੇ ਨਾਮ ਵਿੱਚ ਕੀ ਮੈਂ ਬਦਰੂਆਂ ਨਹੀਂ ਕੱਢੀਆਂ? ਉਹ ਕਿੱਦਾਂ ਤੁਸੀਂ ਉਹ ਤਾਂ ਕਰ ਸਕਦੇ ਹੋ, ਪਰ ਯਸੂ ਨਾਮ ਵਿੱਚ ਬਪਤਿਸਮਾ ਲੈਣ ਲਈ ਇਨਕਾਰ ਕਰਦੇ ਹੋ? ਵੇਖਿਆ ਜੇ, ਉਹ ਮੇਰਿਆ, ਵੇਖੋ ਕਿੰਨਾ ਧੋਖਾ ਆ। ਠੀਕ ਉਹ ਨਿਸ਼ਾਨੇ ਤੱਕ ਜਾ ਕੇ ਫੇਰ ਪਿਛਾਂ ਭਾਉਂਦੇ ਹਨ, ਠੀਕ ਬਚਨ ਤੱਕ ਜਾਂਦੇ ਹਨ ਅਤੇ ਫੇਰ ਵਾਪਸ ਭਾਉਂਦੇ ਹਨ। ਹੁਣ ਇਹਨਾਂ ਦਾ ਧਿਆਨ ਦਿਓ, ਇੱਕ ਮਿੰਟ ਵਿੱਚ ਅਸੀਂ ਹੁਣ ਇਹਨੂੰ ਵੇਖਾਂਗੇ। ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ ਹੇ ਪ੍ਰਭੂ, ਕੀ ਅਸਾਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ, ਅਸੀਂ ਨਬੀ ਰਹੇ ਹਾਂ। ਹਾਂ ਜੀ, ਮੈਂ ਇਹਨੂੰ ਮੱਤੀ 24:24 ਵਿਚੋਂ ਬੋਲਿਆ ਆ, ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ, ਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ। ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਭਾਈ ਮੈਂ ਤੁਹਾਨੂੰ ਕਦੇ ਨਹੀਂ ਜਾਣਿਆ, ਹੇ ਬੁਰਿਆਰੋ ਮੇਰੇ ਕੋਲੋਂ ਚਲੇ ਜਾਓ। ਜਦ ਕਿ ਇਹ ਠੀਕ ਤੁਹਾਡੇ ਸਾਹਮਣੇ ਰੱਖਿਆ ਗਿਆ ਅਤੇ ਤੁਸੀਂ ਇਹਨੂੰ ਵੇਖਿਆ, ਤੁਸੀਂ ਇਹਨੂੰ ਚਲਦੇ ਫਿਰਦੇ ਵੇਖਿਆ ਕਿ ਇਹ ਪਾਕ ਕਲਾਮ ਸੀ, ਪਰ ਤੁਸੀਂ ਆਪਣੀਆਂ ਮਿਸ਼ਨਾਂ ਦੇ ਕਾਰਨ ਇਹਦੇ ਵਿੱਚ ਹੀ ਫਸੇ ਰਹੇ। ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਉਹ ਮੈਨੂੰ ਇਹਦੀ ਪਰਵਾਹ ਨਹੀਂ ਕਿ ਕਿੰਨੇ ਭੂਤ ਤੁਸੀਂ ਕੱਢੇ ਤੇ ਕਿੰਨਾ ਕੁ ਤੁਸੀਂ ਆਓ ਕੀਤਾ, ਮੈਂ ਤੁਹਾਡੇ ਬਾਰੇ ਕੁਝ ਨਹੀਂ ਜਾਣਦਾ। ਬਲਾਮ ਨੇ ਆਖਿਆ, ਮੈਂ ਠੀਕ ਤੇਰੇ ਨਾਮ ਵਿੱਚ ਅਗੰਮ ਵਾਚਿਆ ਅਤੇ ਇਹ ਪੂਰਾ ਹੋਇਆ ਆ। ਇਹ ਬਿਲਕੁਲ ਠੀਕ ਆ, ਪਰ ਜਦ ਪਾਕ ਕਲਾਮ ਦਾ ਸਵਾਲ ਆਇਆ ਤਾਂ ਤੁਸੀਂ ਇਨਕਾਰ ਕੀਤਾ। ਉਹ ਭਾਈ ਜੀ, ਜਿਹੜਾ ਧੋਖੇ ਵਾਲਾ ਭਾਗ ਵੇਖੋ, ਸਿਰਫ ਠੀਕ ਨਬੀ ਹੀ ਨਹੀਂ ਪਰ ਸੱਚੇ ਬਚਨ ਦੇ ਨਾਲ ਸੱਚਾ ਬਚਨ ਸਾਬਤ ਕੀਤਾ ਹੋਇਆ ਕਲਾਮ ਪ੍ਰਗਟ ਹੋਇਆ। ਹੇ ਬੁਰਿਆਰੋ, ਸ਼ੈਤਾਨ ਨੇ ਹਰ ਯੁੱਗ ਵਿੱਚ ਸੱਚੇ ਬਚਨ ਦੀ ਨਕਲ ਲਾਉਣ ਦੀ ਕੋਸ਼ਿਸ਼ ਕੀਤੀ ਆ। ਅਸੀਂ ਜਾਣਦੇ ਹਾਂ ਕਿ ਅਸੀਂ ਨਹੀਂ ਜਾਣਦੇ। ਧਿਆਨ ਦੋ, ਸਰਹੱਦ ਤੱਕ ਆ ਕੇ ਤੇ ਫੇਰ ਛੱਡ ਦਿੰਦੇ ਹਨ। ਹੁਣ ਇੱਥੇ ਵੇਖੋ, ਉਹਨੇ ਅਬਰਾਨੀਆਂ ਦੇ 6 ਵਿੱਚ ਆਖਿਆ, ਅਸੀਂ ਕੁਝ ਚਿਰ ਪਹਿਲਾਂ ਹੀ ਪੜ੍ਹ ਰਹੇ ਸਾਂ, ਮੈਂ ਤੁਹਾਨੂੰ ਇਹਦਾ ਹਵਾਲਾ ਦੇਣ ਲਈ ਆਖਿਆ ਸੀ, ਅਸੀਂ ਅਗਲੇ ਕੁਝ ਪਲਾਂ ਵਿੱਚ ਇਹਦਾ ਹਵਾਲਾ ਲਵਾਂਗੇ। ਉਹਨੇ ਆਖਿਆ, ਪਰ ਜੇ ਉਹ ਕੰਡਿਆਲੀਆਂ ਅਤੇ ਭਖੜੇ ਉਤ ਪਤ ਕਰੇ ਤਾਂ ਆਪ ਪ੍ਰਵਾਨ ਹੁੰਦੀ ਅਤੇ ਸਰਾਪੀ ਜਾਣ ਦੇ ਨੇੜੇ ਆ, ਜਿਹਦਾ ਅੰਤ ਭਸਮ ਕੀਤਾ ਜਾਣਾ ਆ। ਸਰਹੱਦ ਦੇ ਵਿਸ਼ਵਾਸੀ, ਤੁਸੀਂ ਜਿਨ੍ਹਾਂ ਸੁਰਗੀ ਦਾਨ ਦਾ ਸਵਾਦ ਚਖਿਆ ਆ, ਸਵਾਦ ਦੂਜਿਆਂ ਸ਼ਬਦਾਂ ਵਿੱਚ ਤੁਸੀਂ ਇਹਨੂੰ ਵੇਖਿਆ ਆ, ਤੁਸੀਂ ਨਹੀਂ ਕਰ ਸਕਦੇ ਆਪਣੇ ਮੂੰਹ ਨਾਲ ਸਵਾਦ ਚਖਿਆ ਆ। ਪਰ ਤੁਸੀਂ ਵੇਖਿਆ ਆ ਤੇ ਜਾਣਦੇ ਹੋ ਕਿ ਇਹ ਸੱਚ ਹੈ, ਤੁਸੀਂ ਜਾਣਦੇ ਹੋ ਕਿ ਇਹ ਸੱਚ ਹੈ, ਸੁਰਗੀ ਦਾਨ ਦਾ ਸਵਾਦ ਚਖਿਆ ਅਤੇ ਪੁੱਤਰ ਆਤਮਾ ਵਿੱਚ ਸਾਂਝੀ ਹੋਏ ਜਿਵੇਂ ਕਿ ਇਹ ਤੁਹਾਡੇ ਉੱਤੇ ਉਤਰਿਆ, ਪਰਮੇਸ਼ਰ ਦੇ ਚੰਗੇ ਕਲਾਮ ਦਾ ਸਵਾਦ ਚਖਿਆ, ਸਵਾਦ ਚਖਿਆ, ਤੁਸੀਂ ਵੇਖਿਆ ਇਹ ਠੀਕ ਸੀ, ਅਤੇ ਪੁੱਤਰ ਆਤਮਾ ਤੁਹਾਡੇ ਉੱਤੇ ਉਤਰਿਆ ਪੈਲੀ ਵਿੱਚ ਜੰਗਲੀ ਬੂਟੀ, ਅਤੇ ਤਦ ਪਿਸ਼ਾਬ ਪਾਉਗੇ, ਬੇਮੁੱਖ ਹੋ ਗਏ। ਉਸੇ ਹੀ ਮਸੀਹ ਦਾ ਇਨਕਾਰ ਕਰਨਾ ਜਿਹਨੇ ਤੁਹਾਨੂੰ ਬੁਲਾਇਆ, ਸ਼ੁੱਧ ਕੀਤਾ ਅਤੇ ਉਹਨੇ ਮਸਾ ਤੁਹਾਡੇ ਉੱਤੇ ਉਂਡੇਲਿਆ, ਤਾਂ ਪਾਪਾਂ ਦੇ ਨਿਮਿੱਤ ਫੇਰ ਕੋਈ ਬਲੀਦਾਨ ਹੋਰ ਨਹੀਂ ਆ। ਇਹ ਨਾ ਮਾਫ ਹੋਣ ਵਾਲਾ ਆ, ਉਹਨਾਂ ਲਈ ਫੇਰ ਦੁਬਾਰਾ ਸੱਤ ਦੇ ਗਿਆਨ ਨੂੰ ਪਹੁੰਚਣਾ ਅੰਨ ਹੋਣਾ ਆ, ਉਹਨਾਂ ਲਈ ਇਹ ਅੰਨ ਹੋਣਾ ਆ ਜਿਹੜੇ ਪਵਿੱਤਰ ਆਤਮਾ ਦੇ ਸਾਂਝੀ ਹੋਏ। ਜੰਗਲੀ ਬੂਟੇ ਉੱਤੇ ਵੀ ਪਿਆ ਵੇਖੋ, ਯਸੂ ਵਿੱਚ ਸ਼ੁਰੂ ਕਰਕੇ ਅਤੇ ਆਖਣਾ, ਪ੍ਰਭੂ ਮੈਂ ਹੁਣ ਪਾਰ ਲੰਘਾਂਗਾ, ਪਰ ਜਦ ਤੁਹਾਡਾ ਕਲਾਮ ਨਾਲ ਵਾਹ ਪੈਂਦਾ ਆ ਤੁਸੀਂ ਪਿਛਾ ਮੁੜ ਜਾਂਦੇ ਹੋ। ਪਵਿੱਤਰ ਆਤਮਾ ਦੇ ਸਾਂਝੀ ਹੋਏ ਅਤੇ ਬਚਨ ਦੇ ਪ੍ਰਗਟ ਹੋਣ ਨੂੰ ਵੇਖਿਆ ਅਤੇ ਸਵਾਦ ਚਖਿਆ ਅਤੇ ਤਦ ਫੇਰ ਇਸ ਤੋਂ ਬੇਮੁੱਖ ਹੋ ਜਾਂਦੇ ਹੋ, ਫੇਰ ਉਹਨਾਂ ਲਈ ਇਹਨੂੰ ਵੇਖਣਾ ਜਾਂ ਇਹਦੇ ਪਾਸ ਆਉਣਾ ਅਣਹੋਣਾ ਆ। ਇਹ ਲਿਖਤਾਂ ਇੰਜ ਫਰਮਾਉਂਦੀਆਂ ਹਨ, ਹੁਣ ਅਸਮਾਨ ਅਤੇ ਜ਼ਮੀਨ ਟਲ ਜਾਣਗੇ ਪਰ ਇਹ ਕਦੇ ਨਾ ਟਲੇਗਾ। ਇਹ ਤੁਸੀਂ ਵੇਖਦੇ ਹੋ ਬਿਲਕੁਲ ਅਣਹੋਣਾ, ਬਾਈਬਲ ਨੇ ਇਹ ਆਖਿਆ ਆ ਤੇ ਆਤਮਾ ਇਹਦੀ ਸਾਖੀ ਦਿੰਦਾ ਆ। ਧਿਆਨ ਦਿਓ, ਮੈਨੂੰ ਤੁਹਾਨੂੰ ਹੁਣ ਇੱਕ ਛੋਟੀ ਉਦਾਹਰਣ ਦੇਣ ਦਿਓ। ਉਹਨਾਂ ਲੋਕਾਂ ਵੱਲ ਵੇਖੋ ਜਿਹੜੇ ਮੂਸਾ ਦੇ ਅਗੰਮ ਵਾਕ ਦੇ ਥੱਲੇ ਨਿਕਲ ਕੇ ਆਏ, ਉਸ ਜਥੇਬੰਦੀ ਦੇ ਵਿੱਚੋਂ ਨਿਕਲਾ ਏ, ਪਰ ਇੱਕ ਗੱਲ ਵਿੱਚੋਂ ਬਾਹਰ ਨਿਕਲਾ ਏ, ਉਸ ਅਗੰਮ ਵਾਕ ਦੇ ਅਧੀਨ ਮਹਾਨ ਕੰਮ ਅਤੇ ਅਚੰਭੇ ਅਤੇ ਸਭ ਗੱਲਾਂ ਵੇਖੀਆਂ ਅਤੇ ਵਾਅਦੇ ਦੀ ਧਰਤੀ ਦੀ ਸਰਹੱਦ ਉੱਤੇ ਆ ਗਏ ਅੰਦਰ ਜਾਣ ਲਈ। ਹੁਣ ਭਾਈ ਲੀ, ਤੁਹਾਡਾ ਨਾਮ ਪੁਸਤਕ ਉੱਤੇ ਆ ਗਿਆ ਆ, ਵੇਖਿਆ ਜੇ ਤੁਸੀਂ ਇਹਦਾ ਯਕੀਨ ਕਰ ਲਿਆ ਆ, ਅਤੇ ਤੁਸੀਂ ਵੀ ਜਿਹੜੇ ਇੱਥੇ ਹੋ ਅਤੇ ਬਾਹਰ ਸੁਣ ਰਹੇ ਹੋ, ਇਹ ਡਾਕਟਰ ਲੀ ਵਾਇਲੇ ਹਨ ਜੋ ਇੱਥੇ ਬੈਠੇ ਹੋਏ ਹਨ, ਉਹ 7 ਕਲੀਸਿਆਈ ਯੁੱਗ ਕਿਤਾਬ ਦੀ ਵਿਆਕਰਣ ਨੂੰ ਠੀਕ ਕਰ ਰਹੇ ਹਨ, ਤੇ ਇਹ ਮੁਸ਼ਕਲ ਪੈਦਾ ਹੋਈ ਜਾਂ ਪ੍ਰਸ਼ਨ ਪੈਦਾ ਹੋਇਆ ਕਿ ਜੇ ਤੁਹਾਡਾ ਨਾਮ ਮੇਮਣੇ ਦੇ ਜੀਵਨ ਦੀ ਪੁਸਤਕ ਤੋਂ ਕੱਟ ਦਿੱਤਾ ਗਿਆ। ਵੇਖਿਆ ਜੇ ਇਸ ਮਜ਼ਮੂਨ ਨੇ ਕਈ ਪ੍ਰਚਾਰਕਾਂ ਨੂੰ ਘਬਰਾ ਦਿੱਤਾ ਆ, ਪਰ ਜਰਾ ਠਹਿਰ ਜਾਓ, ਜਿੰਨਾ ਚਿਰ ਤੱਕ ਇਹ ਕਿਤਾਬ ਤੁਹਾਡੇ ਹੱਥ ਨਹੀਂ ਆਉਂਦੀ ਤੁਸੀਂ ਇਹਨੂੰ ਸਮਝ ਲਓਗੇ। ਜੇ ਤੁਹਾਡੇ ਵਿੱਚ ਜਰਾ ਵੀ ਲੋਹ ਹੋਈ, ਧਿਆਨ ਦਿਓ, ਜੇ ਹੁਣ ਤੁਸੀਂ ਇਹਨੂੰ ਵੇਖਣਾ ਨਹੀਂ ਚਾਹੁੰਦੇ, ਤੁਸੀਂ ਆਪਣਾ ਸਿਰ ਘੁਮਾ ਲਓਗੇ ਤਾਂ ਇਹਦੇ ਵੱਲ ਥੱਕੋਗੇ ਵੀ ਨਹੀਂ। ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਤੁਸੀਂ ਗੋਂਗਲੂ ਵਿੱਚੋਂ ਲਹੂ ਨਹੀਂ ਕੱਢ ਸਕਦੇ ਕਿਉਂਕਿ ਇਹਦੇ ਵਿੱਚ ਲਹੂ ਹੈ ਹੀ ਨਹੀਂ। ਧਿਆਨ ਦਿਓ, ਉਜਿਆਲੇ ਨੇ ਆਉਣਾ ਹੀ ਆ, ਇਹ ਹਨੇਰੇ ਵਿਚ ਨਹੀਂ ਆ, ਉਜਾਲਾ ਹਨੇਰੇ ਵਿਚ ਆਉਂਦਾ ਆ, ਪਰ ਹਨੇਰੇ ਨੇ ਓਹਨੂੰ ਨਹੀਂ ਜਾਣਿਆ। ਧਿਆਨ ਦਿਓ, ਇਸ ਸਮੇਂ ਦੇ ਮਸਾਂ ਕੀਤੇ ਹੋਏ ਜਿਵੇਂ ਮੂਸਾ ਉਹਨਾਂ ਇਸਰਾਇਲੀ ਬੱਚਿਆਂ ਨੂੰ ਬਾਹਰ ਲਿਆਇਆ ਅਤੇ ਉਹਨਾਂ ਸੁਣਿਆ, ਪਰ ਉਸ ਮਹਾਨ ਕੌਮ ਅਤੇ ਦੇਸ਼ ਦੇ ਨਾਲ ਸਭ ਗੜਬੜ ਵਿਚ ਪੈ ਗਏ। ਹੁਣ ਇਸਰਾਇਲ ਤਾਂ ਅੰਤਰ ਰਾਸ਼ਟਰੀ ਜਥੇਬੰਦੀ ਸੀ, ਉਹਨਾਂ ਪਾਸ ਕੋਈ ਭੂਮੀ ਨਹੀਂ ਸੀ, ਉਹਨਾਂ ਪਾਸ ਕੋਈ ਘਰ ਨਹੀਂ ਸੀ, ਉਹ ਘਰ ਵੱਲ ਜਾ ਰਹੇ ਸਨ। ਸਾਡੇ ਕੋਲ ਵੀ ਕੋਈ ਕਲੀਸਿਆ ਨਹੀਂ ਆ, ਅਸੀਂ ਕਲੀਸਿਆ ਦੀ ਵੱਲ ਜਾ ਰਹੇ ਆ ਜਿਹੜੀ ਪਹਿਲੇ ਜਮਾਨੇ ਦੀ ਕਲੀਸਿਆ ਸੀ, ਉਹ ਕਲੀਸਿਆ ਜਿਹੜੀ ਜਲਾਲ ਦੀ ਕਲੀਸਿਆ ਆ, ਉਹ ਕਲੀਸਿਆ ਨਹੀਂ ਜਿਹੜੀ ਧਰਤੀ ਉੱਤੇ ਮਨੁੱਖ ਨੇ ਬਣਾਈ ਹੋਵੇ, ਉਹ ਕਲੀਸਿਆ ਜਿਹੜੀ ਜਲਾਲੀ ਆ, ਬਾਹਰ ਬੁਲਾਏ ਹੋਏ ਲੋਕ ਹਨ, ਸਦੀਪਕ ਜਿਉਣ ਲਈ ਮੁੱਢੋਂ ਹੀ ਠਹਿਰਾਏ ਹੋਏ, ਵੇਖਿਆ ਜੇ ਆਪਣੇ ਘਰ ਨੂੰ ਜਾ ਰਹੇ ਹਨ। ਅਤੇ ਜਦ ਉਹ ਪਾਰ ਲੰਘਣ ਦੀ ਥਾਂ ਉੱਤੇ ਪਹੁੰਚ ਗਏ, ਪਰ ਉਹਨਾਂ ਬਚਨ ਦਾ ਸ਼ੱਕ ਕੀਤਾ ਤੇ ਵਾਪਸ ਪਰਤ ਆਏ। ਇਹਦੇ ਬਾਅਦ ਯਹੋਸ਼ੁਆ, ਕਾਲਬ ਅਤੇ ਹੋਰਨਾਂ ਸਭਨਾਂ ਨੇ ਉੱਥੇ ਜਾ ਕੇ ਉਸ ਭੂਮੀ ਦੇ ਅੰਗੂਰ ਅਤੇ ਫਲ ਆਦਿ ਲਿਆਂਦੇ ਜਿਹੜੇ ਉੱਥੇ ਸਨ। ਇਹ ਚੰਗੀ ਭੂਮੀ ਆ ਜਿੱਥੇ ਦੁੱਧ ਅਤੇ ਸ਼ਹਿਦ ਵਗਦੇ ਹਨ, ਅਤੇ ਉਹ ਇਸ ਪਾਰ ਇਸ ਗੱਲ ਦਾ ਸਬੂਤ ਦੇਣ ਲਈ ਅੰਗੂਰਾਂ ਦੇ ਗੁੱਛੇ ਲਿਆਏ ਅਤੇ ਉਹਨਾਂ ਇਹਦੇ ਵਿੱਚੋਂ ਸਵਾਦ ਚਖਿਆ ਅਤੇ ਆਖਿਆ, ਉਹ ਇਹ ਸਾਡੇ ਵੱਸ ਦੀ ਗੱਲ ਨਹੀਂ ਆ। ਕੀ ਹੋਇਆ, ਉਹ ਜੰਗਲ ਵਿੱਚ ਨਾਸ਼ ਹੋ ਗਏ, ਉਹ ਐਸ ਬੰਨੇ ਹੀ ਰਹਿ ਗਏ ਤੇ ਆਪਣੇ ਲਈ ਜਥੇ ਬੰਦੀਆਂ ਬਣਾਈਆਂ ਅਤੇ ਸਭ ਮਰ ਮੁੱਕ ਗਏ। ਪਰ ਜਿਹੜੇ ਪਾਰ ਲੰਘ ਕੇ ਵਾਪਸ ਆਏ ਉਹਨਾਂ ਦੇ ਨਾਲ ਯਹੋਸ਼ੁਆ ਅਤੇ ਕਾਲਬ ਵੀ ਸਨ, ਮੂਸਾ ਉਤਾਂ ਉਠਾ ਲਿਆ ਗਿਆ, ਜਿਹੜੀ ਕਿ ਕਲੀਸਿਆ ਦੀ ਉਡੀਕ ਦੀ ਇੱਕ ਕਿਸਮ ਆ, ਯਾਨੀ ਕਿ ਪੁਰਾਣੇ ਅਤੇ ਨਵੇਂ ਨੇਮ ਦਾ ਮੁਰਦਿਆਂ ਦਾ ਜੀ ਉੱਠਣਾ ਅਤੇ ਦੇਹ ਦਾ ਬਦਲ ਕੇ ਉਤਾਂ ਚਲੇ ਜਾਣਾ। ਇੱਥੇ ਤੁਸੀਂ ਤਿੰਨਾਂ ਨੂੰ ਵੇਖਿਆ ਆ ਅਤੇ ਇਹਨਾਂ ਤਿੰਨਾਂ ਨੂੰ ਹੀ ਧਿਆਨ ਵਿੱਚ ਰੱਖਣਾ ਆ। ਵੇਖਿਆ ਜੇ ਜਿਵੇਂ ਕਿ ਵਿਸ਼ਵਾਸੀ ਬੇਪ੍ਰਤੀਤੇ ਅਤੇ ਬਣਾਏ ਹੋਏ ਨੇਚਾਵਾਨ, ਵੇਖਿਆ ਜੇ ਧਿਆਨ ਦਿਓ ਕਿਵੇਂ ਉਹ ਪੂਰੀ ਤਰ੍ਹਾਂ ਨਾਲ ਸਨ। ਯਾਦ ਰਹੇ, ਪਰਮੇਸ਼ਰ ਨੇ ਉਹ ਪਾਪ ਕਦੇ ਵੀ ਮਾਫ਼ ਨਹੀਂ ਕੀਤਾ। ਉਹ ਕਿੰਜ ਦਾਖਲ ਹੋਣਗੇ, ਅਤੇ ਜੇ ਉਹ ਕੰਡੇ ਹੀ ਜੰਮੇ ਹਨ ਤਾਂ ਉਹ ਅੰਤ ਤੱਕ ਕੰਡੇ ਹੀ ਰਹਿਣਗੇ। ਸਿਰਫ ਪਹਿਲਾਂ ਤੋਂ ਠਹਿਰਾਏ ਹੋਏ ਹੀ ਇਸ ਗੱਲ ਨੂੰ ਸਮਝ ਸਕਣਗੇ। ਧਿਆਨ ਪੂਰਵਕ ਸੁਣੋ, ਠੀਕ ਹਨੇਰੇ ਦੇ ਯੁੱਗਾਂ ਤੋਂ ਪਹਿਲਾਂ ਇਹ ਸੰਤ ਮਾਰਟਿਨ ਦੇ ਦਿਨਾਂ ਵਾਂਗ ਹੀ ਆ, ਜਿਹੜਾ ਕਿ ਸੰਤ ਅਤੇ ਸਧਾਰਨ ਜਿਹਾ ਆਦਮੀ ਸੀ। ਅਤੇ ਕਿੰਨਿਆਂ ਨੇ ਸੰਤ ਮਾਰਟਿਨ ਦੇ ਲੇਖਾਂ ਨੂੰ ਪੜਿਆ ਆ? ਤੁਹਾਡੇ ਵਿੱਚੋਂ ਬਹੁਤਿਆਂ ਨੇ ਪੜਿਆ ਆ। ਅਸੀਂ ਸੰਤ ਮਾਰਟਿਨ ਦੀਆਂ ਲਿਖਤਾਂ ਲੈਣ ਵਾਸਤੇ ਗਏ, ਪਰ ਪਾਦਰੀ ਨੇ ਕਿਹਾ, ਪਰ ਉਹ ਤਾਂ ਮੰਨਿਆ ਹੋਇਆ ਸੰਤ ਨਹੀਂ ਸੀ, ਪੱਕੇ ਤੌਰ ਤੇ ਉਹ ਨਹੀਂ ਸੀ, ਉਹਨਾਂ ਦੇ ਭਾਣੇ ਤਾਂ ਮੰਨਿਆ ਹੋਇਆ ਨਹੀਂ ਸੀ, ਪਰ ਪਰਮੇਸ਼ਵਰ ਦੇ ਲਈ ਉਹ ਸੀ। ਅਤੇ ਪਵਿੱਤਰ ਆਤਮਾ ਨੇ ਆਖਿਆ ਕਿ ਉਹਨੂੰ ਤੀਸਰੇ ਕਲੀਸਿਆਈ ਯੁੱਗ ਦਾ ਦੂਤ ਮੰਨੀਏ। ਵੇਖਿਆ ਜੇ, ਵੇਖੋ ਕਿੰਜ ਉਹ ਭਗਤ ਜਨ ਸੀ, ਬੁਲਾਇਆ ਅਤੇ ਪਹਿਲਾਂ ਤੋਂ ਹੀ ਠਹਿਰਾਇਆ ਹੋਇਆ। ਉਹਦੇ ਮਾਪੇ ਬੁੱਤ ਪੂਜਕ ਸਨ, ਉਹਦਾ ਪਿਤਾ ਇੱਕ ਫੌਜੀ ਸੀ ਅਤੇ ਉਹਨੇ ਵੀ ਲੜੀਵਾਰ ਫੌਜੀ ਹੀ ਹੋਣਾ ਸੀ। ਅਤੇ ਜਦ ਉਹ ਫੌਜੀ ਬਣਿਆ ਅਤੇ ਉਹਨੇ ਹਮੇਸ਼ਾ ਨੇਚਾ ਕੀਤੀ ਕਿ ਕਿਤੇ ਪਰਮੇਸ਼ਰ ਹੈ, ਅਤੇ ਉਹ ਜੰਗਲ ਵਿੱਚ ਰਹਿਣ ਵਾਲਾ ਮਨੁੱਖ ਸੀ ਅਤੇ ਉਹਨੂੰ ਪਰਮੇਸ਼ਰ ਦਾ ਤਜਰਬਾ ਹੋਇਆ। ਇੱਕ ਦਿਨ ਉਹ ਸ਼ਹਿਰ ਦੇ ਵਿੱਚੋਂ ਦੀ ਲੰਘਿਆ, ਉੱਥੇ ਉਹਨੇ ਇੱਕ ਮੰਗਤਾ ਜੋ ਕਿ ਬੁੱਢਾ ਸੀ ਉੱਥੇ ਪਿਆ ਮਰਦਾ ਵੇਖਿਆ, ਜਿਹੜਾ ਕਿ ਕਿਸੇ ਤੋਂ ਕੁਝ ਮੰਗ ਰਿਹਾ ਸੀ। ਉਸ ਰਾਤ ਉਹਨੂੰ ਠੰਡ ਲੱਗ ਰਹੀ ਸੀ, ਉਹਨੇ ਕਿਹਾ, ਮੈਨੂੰ ਢੱਕਣ ਵਾਸਤੇ ਕੋਈ ਕੱਪੜਾ ਦਿਓ, ਅੱਜ ਰਾਤ ਮੈਂ ਮਰ ਜਾਵਾਂਗਾ। ਕਿਸੇ ਨੇ ਉਹਨੂੰ ਕੁਝ ਨਾ ਦਿੱਤਾ। ਮਾਰਟਿਨ ਕੁਝ ਪਲਾਂ ਦੇ ਲਈ ਇੱਕ ਪਾਸੇ ਜੇ ਹੋ ਕੇ ਉਹਨੂੰ ਤੱਕਦਾ ਰਿਹਾ। ਉਹ ਕਿਸੇ ਨੇ ਵੀ ਉਸ ਬੁੱਢੇ ਨੂੰ ਕੁਝ ਨਹੀਂ ਦਿੱਤਾ। ਉਹਦੇ ਕੋਲ ਸਿਰਫ ਇੱਕ ਕੋਟ ਸੀ। ਸੰਤ ਮਾਰਟਿਨ ਆਪਣੀ ਡਿਊਟੀ ਤੇ ਸੀ, ਉਹ ਠੰਡ ਨਾਲ ਜੰਮ ਜਾਵੇਗਾ ਜੇ ਉਹਨੇ ਆਪਣਾ ਕੋਟ ਦੇ ਦਿੱਤਾ। ਸੋ ਉਹਨੇ ਸੋਚਿਆ ਕਿ ਜੇ ਮੈਂ ਇਸ ਕੋਟ ਨੂੰ ਦੋਵਾਂ ਹਿੱਸਿਆਂ ਵਿੱਚ ਵੰਡ ਲਵਾਂ ਤਾਂ ਅਸੀਂ ਦੋਵੇਂ ਜੀ ਸਕਦੇ ਹਾਂ। ਸੋ ਸੰਤ ਮਾਰਟਿਨ ਨੇ ਆਪਣੀ ਤਲਵਾਰ ਲੈ ਕੇ ਇਹਦੇ ਦੋ ਭਾਗ ਕਰ ਦਿੱਤੇ ਅਤੇ ਇੱਕ ਹਿੱਸੇ ਨਾਲ ਉਸ ਬੁੱਢੇ ਮੰਗਤੇ ਨੂੰ ਢੱਕ ਦਿੱਤਾ ਅਤੇ ਦੂਜੇ ਹਿੱਸੇ ਨਾਲ ਆਪਣੇ ਆਪ ਨੂੰ ਲਵੇਟ ਲਿਆ। ਹਰੇਕ ਨੇ ਆਖਿਆ, ਵੇਖੋ ਕਿੱਦਾਂ ਦਾ ਇਹ ਨਿਰਾਲਾ ਸੰਤਰੀ ਆ, ਵੇਖੋ ਕਿੱਦਾਂ ਦਾ ਨਿਰਾਲਾ ਫੌਜੀ ਦਿਖ ਰਿਹਾ ਆ, ਆਪਣੇ ਦੁਆਲੇ ਅੱਧਾ ਕੋਟ ਲਵੇਟਿਆ ਹੋਇਆ ਆ। ਅਗਲੀ ਰਾਤ ਜਦ ਉਹ ਡਿਊਟੀ ਉੱਤੇ ਨਹੀਂ ਸੀ ਅਤੇ ਆਪਣੇ ਬਿਸਤਰੇ ਉੱਤੇ ਆਰਾਮ ਕਰ ਰਿਹਾ ਸੀ ਤੇ ਅਚਨਚੇਤ ਜਾਗ ਗਿਆ ਅਤੇ ਕਮਰੇ ਵਿੱਚ ਵੇਖਿਆ ਕਿ ਯਸੂ ਮਸੀਹ ਉਸੇ ਹੀ ਕੱਪੜੇ ਨੂੰ ਆਪਣੇ ਦੁਆਲੇ ਲਵੇਟ ਕੇ ਜਿਹੜਾ ਉਹਨੇ ਉਸ ਬੁੱਢੇ ਮੰਗਤੇ ਉੱਤੇ ਪਾਇਆ ਖਲੋਤਾ ਹੈ। ਤਦ ਉਹਨੇ ਠੀਕ ਉਸੇ ਵੇਲੇ ਜਾਣ ਲਿਆ, ਜੋ ਕੁਝ ਵੀ ਤੁਸੀਂ ਮੇਰੇ ਛੋਟਿਆਂ ਨਾਲ ਕਰਦੇ ਹੋ ਉਹ ਤੁਸੀਂ ਮੇਰੇ ਨਾਲ ਕਰਦੇ ਹੋ, ਯਾਨੀ ਕਿ ਮੇਰੇ ਮਸਾਂ ਕੀਤੇ ਹੋਏ ਦੇ ਨਾਲ ਜਿਹੜਾ ਉੱਥੇ ਪਿਆ ਸੀ। संत मार्टिन परमेश्वर का बड़ा महान सेवक होया। कलीसिया ने ओदा मखौल उड़ाया, ओनू सताया, ओनू धक्का मार के कढ़ दिता अते एदे तो छोट होर बहुत कुछ कीता, पर ओ परमेश्वर दा नबी सी। जो ने आख्या ओ पूरा होया, पर उस युग विच भी बहुत लोकां ने ओदा यकीन कीता। मैं तुहानू विखाउणा चाहुंदा आ कि शैतान किन्ना धोखेबाज आ। एक दिन ओ अपनी पढ़ाई विच मगन सी, ओदे सामने एक बलवंत दूत आया, ओदे सिर उते मुक सी, ओने सोने दी जुती पाई हुई, ओदे वस्त्र दे आले दुआले सोने दे फीते लगे हुए सन। अते उसने आख्या, मार्टिन ओ की तू मेनू जानना आ? ओने कहा, मैं तेरा प्रभु अते मुक्तिदाता आ, ते मैं ही आ जिन्हें तेनू बचाया आ, ते तू झुक के मेरी पूजा कर। नबी होने दे नाते ओनू ए गल बड़ी अजीब जी लगी, ओनू वेखदा रहा। मार्टिन, मैं तेरा मुक्तिदाता यीशु मसीह आ, मेरी पूजा कर। मार्टिन, ओ की तू मेनू नहीं जानदा? मार्टिन ओनू वेखदा रहा, ते ओदे मन विच पवित्र लिखतां आउण लगियां। ओने आख्या, हे शैतान मेथो दूर हो जा। ओने कहा, तेरे सिर उते मुक्तिया, अते परमेश्वर दा वचन आखदा आ कि ओदे संत युग दे अंत विच ओनू मुक्त पाउणगे। ये पेंटिकास्टल लालच नहीं रहा होवेगा? भाई बचन उते ध्यान दियो, एहो बचन वेले उते सामना करदा ते सच्चाई नूं प्रगट करदा आ। एक दिन फिर नौजवान साधुआं दे मठ विच एक बुढ़ा संत सी, अते उन्हां विच एक बड़ा काले सुभाअ दा साधु सी। ध्यान दियो, अज दे दिन लई इह इक चंगा उदाहरण आ। अते ओ उन्हां सभनां दे उत्तों दी होणा चाहुंदा सी। ओ अपने आप नूं, अपने अधिकार नूं, अपने वडप्पण नूं, अपने चंगेपन नूं हर श्रेणी विच तुसीं जानदे हो, ओ अपने आप नूं बहुत वड्डा विखाउणा चाहुंदा सी। ओने सब तों उत्तम होणा ही सी। ओ तुसीं जानदे हो, हमेशा ही दूजे भाईआं नूं नहीं सी चाहुंदा कि ओहदी बराबरी करन। ओने दूजिआं नालों वखरा होणा ही सी। वेख्या जे कुछ वी होवे, ओ बहुत ही घमंडी ते जिद्दी सी। समुंदर दे कंढे दा ओह ही सिर्फ इक निकाह जिहा रोड़ा सी, ते ओनूं कोई वी हथ नहीं सी पा सकदा। ध्यान दियो की होया, ओने वड्डा बनाई सी, ओने अपनी तुलना इना वड्डियां सोसाइटियां नाल करनी ही सी। तुसी मेरी गल समझ रहे हो? वेख्या जे, इसलिए ओने अगम वाच के आख्या, ओने आख्या प्रभु ने मेनू भी नबी बनाया आ, ते मैं भी एक नबी आ। उस समय देश विच सिर्फ एक ही जानिया पछाणिया नबी सी, अते ओ संत मार्टिन सी, ओ नबी ही जमिया सी। अते इस मुंडे ने जेड़ा नौजवान सी आख्या, जवान साधु जो के 25 साल दी उम्र दा सी, ओने कहा प्रभु ने मेनू नबी बनाया आ, ते मैं इहदा सबूत तुहानू देवांगा। उसने कहा, अज रात प्रभु मेनू एक वड्डी ते सोहणी पोशाक पावेगा, अते एक चिट्टा चोगा ਵਾ ਕੇ ਅਤੇ ਤੁਹਾਡੇ ਉੱਤੇ ਨਿਯੁਕਤ ਕਰੇਗਾ। ਤਾਂ ਤੁਸੀਂ ਸਭ ਮੇਰੇ ਪਾਸ ਆਓਗੇ, ਵੇਖਿਆ ਜੇ, ਅਤੇ ਤੁਸੀਂ ਮੇਰੇ ਕੋਲੋਂ ਹੁਕਮ ਲਓਗੇ। ਹੁਣ ਇਹਦੀ ਤੁਲਨਾ ਅੱਜ ਦੇ ਜਮਾਨੇ ਨਾਲ ਕਰੋ। ਵੇਖੋ, ਮੈਂ ਜਥੇਬੰਦੀ ਦਾ ਸਰਦਾਰ ਹੋਵਾਂਗਾ। ਮੈਂ ਤੁਹਾਡੀ ਸਭਨਾ ਸਾਧੂਆਂ ਭਾਵ ਪਾਸਟਰਾਂ ਦੀ ਦੇਖਭਾਲ ਕਰਾਂਗਾ। ਅਤੇ ਪੱਕੇ ਤੌਰ ਤੇ ਉਸ ਰਾਤ ਉਸ ਇਮਾਰਤ ਵਿਚ ਚਾਨਣਾ ਹੋ ਗਿਆ। ਏਦਾਂ ਹੀ ਸੰਤ ਮਾਰਟਰ ਦੀਆਂ ਲਿਖਤਾਂ ਆਖਦੀਆਂ ਹਨ। ਅਤੇ ਸੱਚੀ ਗੱਲ ਆ, ਇਹ ਇਤਿਹਾਸ ਆ। ਤੁਸੀਂ ਇਹਨੂੰ ਪੜ੍ਹੋ, ਚਾਨਣਾ ਹੋਇਆ ਅਤੇ ਸਾਰਿਆਂ ਨੇ ਦੇਖਿਆ, ਅਤੇ ਉਹ ਨੌਜਵਾਨ ਚਿੱਟਾ ਚੋਗਾ ਪਾ ਕੇ ਉਹਨਾਂ ਦੇ ਦਰਮਿਆਨ ਖਲੋਤਾ ਸੀ। ਉਹਨੇ ਆਖਿਆ, ਵੇਖਿਆ ਜੇ, ਮੈਂ ਤੁਹਾਨੂੰ ਕੀ ਕਿਹਾ ਸੀ? ਪਰ ਇਹ ਤਾਂ ਬਚਨ ਦੇ ਉਲਟ ਸੀ। ਜਦ ਲੋਕ ਕਾਲਜ ਦੇ ਬਜ਼ੁਰਗ ਅਧਿਕਾਰੀ ਦੇ ਕੋਲ ਗਏ, ਉਹਨੇ ਥੋੜਾ ਬਹੁਤਾ ਅਗਾਂਹ ਪਿਛਾਂ ਤੁਰ ਫਿਰ ਕੇ ਆਖਿਆ, ਪੁੱਤਰਾ ਇਹ ਤਾਂ ਠੀਕ ਨਹੀਂ ਜਾਪਦਾ। ਉਹਨੇ ਕਿਹਾ, ਇਹਦਾ ਸਿਰਫ ਇੱਕ ਹੀ ਤਰੀਕਾ ਆ, ਇਹ ਹੈ ਉਹ ਤਰੀਕਾ। ਇਸ ਗੱਲ ਨੂੰ ਜਾਣਨ ਲਈ ਸਾਡੇ ਪਾਸ ਇੱਕ ਹੀ ਤਰੀਕਾ ਆ, ਇਹ ਅਲੌਕਿਕ ਜਾਂ ਬੜਾ ਅਦਭੁਤ ਤਾਂ ਵਿਖਾਈ ਦਿੰਦਾ ਆ। ਓਏ ਮੁੰਡਿਆ, 35 ਕੁਸ਼ਤੀਏ ਲੋਕਾਂ ਲਈ ਤਾਂ ਇਹ ਅਦਭੁਤ ਘਟਨਾ ਹੁੰਦੀ, ਅਤੇ ਉਹ ਇਹਨੂੰ ਸੱਚ ਵੀ ਮੰਨ ਲੈਂਦੇ। ਉਹਨੇ ਕਿਹਾ, ਅਚੰਬਾ ਠੀਕ ਵਿਖਾਲੀ ਤਾਂ ਦਿੰਦਾ ਆ, ਪਰ ਇਹ ਬਚਨ ਦੇ ਅਨੁਸਾਰ ਠੀਕ ਨਹੀਂ ਜਾਪਦਾ ਆ। ਉਹ ਸਾਡੇ ਕੋਲ ਮਸਾ ਕੀਤਾ ਹੋਇਆ ਨਬੀ ਆ, ਜਿਹਦਾ ਨਾਂ ਆ ਸੰਤ ਮਾਰਟਿਨ, ਅਤੇ ਉਹ ਬੜਾ ਹੀ ਠੀਕ ਦੱਸ ਸਕਦਾ ਆ। ਆਓ ਅਸੀਂ ਉਹਦੇ ਕੋਲ ਚੱਲੀਏ। ਉਸ ਨੌਜਵਾਨ ਨੇ ਕਿਹਾ, ਉਹ ਨਹੀਂ, ਮਾਰਟਿਨ ਦਾ ਇਹਦੇ ਨਾਲ ਕੋਈ ਵਾਸਤਾ ਨਹੀਂ ਆ। ਉਹ ਬਜ਼ੁਰਗ ਨੇ ਕਿਹਾ, ਤੈਨੂੰ ਜਾਣਾ ਹੀ ਪੈਣਾ ਆ। ਅਤੇ ਉਹਨਾਂ ਨੇ ਉਹਨੂੰ ਮਾਰਟਿਨ ਦੇ ਕੋਲ ਲੈ ਜਾਣ ਲਈ ਜ਼ਬਰਦਸਤੀ ਫੜਿਆ, ਤਾਂ ਉਹਦਾ ਚੋਗਾ ਉਤਰ ਗਿਆ। ਵੇਖੋ, ਜੇ ਹੋ ਸਕਿਆ ਤਾਂ ਚੁਣੇ ਹੋਇਆਂ ਨੂੰ ਵੀ ਗੁੰਮਰਾਹ ਕਰ ਦੇਣ। ਵੇਖੋ, ਉਹ ਉਹਨਾਂ ਨੂੰ ਜਾਣਦੇ ਹਨ। ਯਿਸੂ ਨੇ ਕਿਹਾ, ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਪਛਾਣਦੀਆਂ ਹਨ। ਓ ਤੁਸੀਂ ਆਖਦੇ ਹੋ, ਮੇਰਾ ਸ਼ਬਦ ਸੁਣੋ, ਇਹ ਉਹਦਾ ਬਚਨ ਆ। ਮਨੁੱਖ ਕੇਵਲ ਰੋਟੀ ਤੋਂ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਸ਼ਬਦ ਤੋਂ ਜੋ ਪਰਮੇਸ਼ਰ ਦੇ ਮੂੰਹੋਂ ਨਿਕਲਦਾ ਆ। ਵੇਖਿਆ ਜੇ, ਪਹਿਲਾਂ ਤੋਂ ਠਾਏ ਹੋਏ ਇਸ ਗੱਲ ਨੂੰ ਜਾਣਦੇ ਹਨ, ਪਰਾਈ ਆਵਾਜ਼ ਜਾਂ ਪਰਾਏ ਸ਼ਬਦ ਦੇ ਪਿੱਛੇ ਉਹ ਨਹੀਂ ਤੁਰਦੇ। ਇਹੋ ਹੀ ਗੱਲ ਸੀ ਕਿ ਉਹਨਾਂ ਨੇ ਉਸ ਨੌਜਵਾਨ ਦੇ ਪਖੰਡ ਨੂੰ ਨਹੀਂ ਮੰਨਿਆ ਤੇ ਨਾ ਹੀ ਉਹਦੇ ਪਿੱਛੇ ਲੱਗੇ। ਉਹਨਾਂ ਨੂੰ ਪਤਾ ਸੀ ਕਿ ਉੱਥੇ ਮਾਰਟਨਿਆ ਜਿਹੜਾ ਕਿ ਉਸ ਯੁੱਗ ਦਾ ਨਬੀ ਸੀ, ਜਿਹੜਾ ਬਚਨ ਦੁਆਰਾ ਪਰਮੇਸ਼ਰ ਦਾ ਜਾਣਿਆ ਪਛਾਣਿਆ ਸੀ, ਅਤੇ ਉਹ ਆਪ ਵੀ ਬਚਨ ਦਾ ਜਾਣੂ ਸੀ, ਅਤੇ ਉਹ ਪਖੰਡੀ ਉਹਦੇ ਅੱਗੇ ਖੜਾ ਨਹੀਂ ਹੋਵੇਗਾ। ਉਹਨੇ ਇਹ ਵੀ ਆਖਿਆ, ਅਤੇ ਜਿੱਥੇ ਲੋਥ ਹੈ ਜਾਂ ਬਚਨ ਜਿਹੜਾ ਸਮੇਂ ਦੇ ਅਨੁਸਾਰ ਆ, ਉੱਥੇ ਉਕਾਬ ਇਕੱਠੇ ਹੋਣਗੇ। ਜੇ ਤੁਸੀਂ ਇਹਨੂੰ ਲਿਖਣਾ ਚਾਹੁੰਦੇ ਹੋ ਤਾਂ ਇਹ ਹਵਾਲਾ ਆ 24:28। ਜੇ ਤੁਸੀਂ ਇਹਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ 4 ਆਇਤਾਂ ਪਹਿਲਾਂ ਵੇਖੋ, ਯਾਨੀ ਕਿ 24:24, ਤਾਂ ਇਹ ਤੁਹਾਨੂੰ ਲੱਭ ਪਵੇਗਾ। ਜਿੱਥੇ ਲੋਥ ਆ ਜਾਂ ਮੰਨਾ ਆ ਜਾਂ ਬਚਨਿਆ, ਉੱਥੇ ਉਕਾਬ ਇਕੱਠੇ ਹੋਣਗੇ। ਮੈਨੂੰ ਹੁਣ ਛੇਤੀ ਕਰਨੀ ਚਾਹੀਦੀ ਆ, ਮੈਂ ਉਤਾਂਹ ਝਾਤੀ ਮਾਰੀ ਆ, ਤੇ ਟਾਈਮ ਕੀ ਹੋਇਆ ਆ ਹੁਣ 12:07 ਹੋ ਗਏ ਹਨ। ਮੈਂ ਬਹੁਤ ਹੀ ਸ਼ਤਾਬੀ ਕਰਾਂਗਾ, ਜਾਂ ਅਸੀਂ ਇਹਨੂੰ ਅੱਜ ਰਾਤ ਵੀ ਖਤਮ ਕਰ ਸਕਦੇ ਹਾਂ, ਜੋ ਵੀ ਤੁਸੀਂ ਚਾਹੋ ਮੈਂ ਕਰ ਸਕਦਾ ਹਾਂ, ਜਾਂ ਅੱਜ ਸਵੇਰੇ ਹੀ ਖਤਮ ਕਰ ਦਿਆਂ, ਨਹੀਂ ਤਾਂ ਅੱਜ ਰਾਤ ਨੂੰ ਖਤਮ ਕਰਾਂ। ਕਿੰਨਿਆਂ ਨੇ ਬੰਦਗੀ ਦੇ ਬਾਅਦ ਅੱਜ ਆਪਣੇ ਘਰ ਜਾਣਾ ਆ, ਆਓ ਆਪਣੇ ਹੱਥ ਖੜੇ ਕਰੀਏ, ਵੇਖੋ ਓਏ ਮੇਰਿਆ, ਚੰਗਾ ਹੋਵੇਗਾ ਕਿ ਮੈਂ ਇਹਨੂੰ ਜਾਰੀ ਰੱਖਾਂ। ਮੈਨੂੰ ਏਦਾਂ ਬਾਹਰ ਜਿਹੜੇ ਲੋਕ ਟੈਲੀਫੋਨ ਨਾਲ ਸੁਣ ਰਹੇ ਹਨ, ਉਹਨਾਂ ਨੂੰ ਦੇਰ ਕਰਨ ਲਈ ਮੈਨੂੰ ਅਫਸੋਸ ਆ, ਮੈਂ ਜਲਦੀ ਹੀ ਖਤਮ ਕਰਾਂਗਾ। ਇਹ ਤੁਹਾਡੇ ਪੈਸੇ ਨਾਲੋਂ ਜ਼ਿਆਦਾ ਬਹੁਮੁੱਲਾ ਆ, ਮੈਂ ਵਿਸ਼ਵਾਸ ਕਰਦਾ ਆ ਕਿ ਮੇਰੇ ਲਈ ਤਾਂ ਇਹ ਬਹੁਤ ਹੀ ਬਹੁਮੁੱਲਾ ਆ। ਵੇਖਿਆ ਜੇ ਤੁਹਾਡਾ ਧਨ ਤਾਂ ਨਾਸ਼ ਹੋ ਜਾਵੇਗਾ, ਇਹ ਨਹੀਂ ਹੋਵੇਗਾ, ਕਿਉਂਕਿ ਇਹ ਤਾਂ ਬਚਨਿਆ। ਵੇਖਿਆ ਜੇ ਜਿੱਥੇ ਲੋਥ ਆ ਉੱਥੇ ਉਕਾਬ ਇਕੱਠੇ ਹੋਣਗੇ। ਜਿੱਥੇ ਲੋਥ ਆ, ਜਿੱਥੇ ਵੱਢ ਕੱਟ ਆ, ਉੱਥੇ ਉਕਾਬ ਇਕੱਠੇ ਹੋਣਗੇ। ਜਿੱਥੇ ਤਾਜ਼ਾ ਮਨਾਇਆ ਭਾਵ ਜਿੱਥੇ ਸਮੇਂ ਦੇ ਅਨੁਸਾਰ ਬਚਨਿਆ, ਉੱਥੇ ਉਕਾਬ ਇਕੱਠੇ ਹੋਣਗੇ। ਜਦ ਇਹ ਗਲ ਸੜ ਜਾਂਦਾ ਆ ਤਾਂ ਤਦ ਗਿਰਜਾਂ ਇਕੱਠੀਆਂ ਹੁੰਦੀਆਂ ਹਨ। ਹਾਂਜੀ, ਤੁਸੀਂ ਜਾਣਦੇ ਹੋ ਮੇਰਾ ਮਤਲਬ ਕੀ ਆ। ਪਰ ਜਦ ਕੁਝ ਮਾਰਿਆ ਜਾਂਦਾ ਆ ਤਾਂ ਉਕਾਬ ਆ ਜਾਂਦੇ ਹਨ। ਜਦ ਉਹ ਮੁਰਦਾਰ ਉੱਥੇ ਪਿਆ ਗਲ ਸੜ ਜਾਂਦਾ ਆ ਤਦ ਗਿਰਜਾਂ ਆ ਜਾਂਦੀਆਂ ਹਨ। ਹੁਣ ਇਹਦੇ ਨਾਲ ਉਕਾਬਾਂ ਦਾ ਕੋਈ ਵਾਸਤਾ ਨਹੀਂ ਆ। ਵੇਖਿਆ ਜੇ ਯਿਸੂ ਨੇ ਆਖਿਆ, ਜਿੱਥੇ ਲੋਥ ਆ, ਜਿੱਥੇ ਮੰਨਾ ਡਿੱਗਿਆ ਆ, ਰਾਤ ਨੂੰ ਤਾਜ਼ਾ ਮੰਨਾ ਡਿੱਗਦਾ ਆ, ਉੱਥੇ ਉਕਾਬ ਇਸ ਮੰਨੇ ਦੇ ਲਈ ਇਕੱਠੇ ਹੋਣਗੇ। ਇਹ ਸਮੇਂ ਦੇ ਅਨੁਸਾਰ ਮੰਨਾ ਆ। ਵੇਖਿਆ ਜੇ ਧਿਆਨ ਦਿਓ, ਪਰ ਜਦ ਇਹ ਗਲ ਸੜ ਜਾਂਦਾ ਆ ਤੇ ਕੀੜੇ ਪੈ ਜਾਂਦੇ ਹਨ, ਤਦ ਗਿਰਜਾਂ ਇਕੱਠੀਆਂ ਹੋ ਜਾਂਦੀਆਂ ਹਨ। ਜਦ ਤੱਕ ਇਹ ਗਲ ਸੜ ਨਾ ਜਾਵੇ, ਉਹ ਸੁੰਘ ਹੀ ਨਹੀਂ ਸਕਦੀਆਂ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਿਸੂ ਨੇ ਉੱਥੇ ਖੜੇ ਹੋ ਕੇ ਕਿਹਾ, ਹੇ ਯਰੂਸ਼ਲਮ, ਓਏ ਤੂੰ ਜਿਨੇ ਹਰੇਕ ਨਬੀ ਨੂੰ ਪੱਥਰਵਾਹ ਕੀਤਾ, ਉਸ ਜਾਤੀ ਤੌਰ ਤੇ ਵਰਤੇ ਪੜ ਨਾਮ ਦਾ ਧਿਆਨ ਦਿਓ। ਵੇਖਿਆ ਜੇ, ਹੇ ਯਰੂਸ਼ਲਮ, ਹੇ ਯਰੂਸ਼ਲਮ, ਕਿੰਨੀ ਵਾਰ ਮੈਂ ਚਾਹਿਆ। ਉਹ ਕੌਣ ਸੀ? ਉਹ ਕਿੰਨੀ ਵਾਰ ਮੈਂ ਚਾਹਿਆ ਕਿ ਜਿਵੇਂ ਕੁਕੜੀ ਆਪਣੇ ਬੱਚਿਆਂ ਨੂੰ ਆਪਣੇ ਪਰਾਂ ਦੇ ਹੇਠ ਇਕੱਠਾ ਕਰਦੀ ਆ, ਉਸ ਤਰ੍ਹਾਂ ਮੈਂ ਵੀ ਤੇਰੇ ਬੱਚਿਆਂ ਨੂੰ ਇਕੱਠਾ ਕਰਾਂ। ਓਏ ਤੂੰ ਹਰੇਕ ਜਿਹੜਾ ਨਬੀ ਮੈਂ ਤੇਰੇ ਪਾਸ ਘੱਲਿਆ ਉਸ ਨੂੰ ਪੱਥਰ ਵਾਹ ਕੀਤਾ, ਉਹ ਮਹਾਨ ਕਲੀਸਿਆ ਯਰੂਸ਼ਲਮ। ਅਤੇ ਉਹ ਯਰੂਸ਼ਲਮ ਜਿਹੜਾ ਇਸ ਧਰਤੀ ਉੱਤੇ ਹੈ, ਅਸੀਂ ਉਹਦੇ ਤੋਂ ਨਹੀਂ ਆ, ਪਰ ਉਸ ਯਰੂਸ਼ਲਮ ਤੋਂ ਆ ਜਿਹੜਾ ਅਸਮਾਨੀ ਆ, ਅਤੇ ਜਿੱਥੋਂ ਪਹਿਲਾਂ ਹੀ ਠਹਿਰਾਇਆ ਹੋਇਆ ਬਚਨ ਉਤਰਦਾ ਆ। ਵੇਖਿਆ ਜੇ, ਪਰ ਉਹ ਪੁਰਾਣਾ ਯਰੂਸ਼ਲਮ ਨਹੀਂ ਜਿਹੜਾ ਨਾਸ਼ ਹੁੰਦਾ ਆ, ਪਰ ਨਵਾਂ ਯਰੂਸ਼ਲਮ ਜਿਹੜਾ ਨਾਸ਼ ਨਹੀਂ ਹੋ ਸਕਦਾ। ਪੁਰਾਣਾ ਯਰੂਸ਼ਲਮ ਜਿਹੜਾ ਮਨੁੱਖਾਂ ਨੇ ਬਣਾਇਆ ਉਹ ਨਹੀਂ, ਪਰ ਨਵਾਂ ਯਰੂਸ਼ਲਮ ਜਿਹੜਾ ਪਰਮੇਸ਼ਰ ਨੇ ਬਣਾਇਆ। ਵੇਖਿਆ ਜੇ, ਵੇਖਿਆ ਜੇ, ਉਹਦੇ ਵਿਚਲਾ ਬਚਨ ਹੁਣ ਪ੍ਰਗਟ ਹੋ ਰਿਹਾ ਆ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਸਥਾਨ ਹਨ, ਮੈਂ ਜਾ ਕੇ ਉਹਨਾਂ ਨੂੰ ਤੁਹਾਡੇ ਲਈ ਤਿਆਰ ਕਰਾਂਗਾ। ਸਿਰਜਣਹਾਰ ਸੋਨੇ ਦੀਆਂ ਗਲੀਆਂ ਵਗੈਰਾ ਤਿਆਰ ਕਰ ਰਿਹਾ ਹੈ, ਅਤੇ ਇਹ ਉਹ ਹੈ ਜੋ ਨਾਸ਼ਵਾਨ ਨਹੀਂ ਆ। ਸਮੇਂ ਦੇ ਆਰੰਭ ਤੋਂ ਯਰੂਸ਼ਲਮ, ਯਰੂਸ਼ਲਮ, ਕਿੰਨੀ ਵਾਰ ਮੈਂ ਚਾਹਿਆ। ਤਸਲੀਸ ਦਾ ਤੀਜਾ ਮਨੁੱਖ ਜਾਂ ਹੋਰ ਕੋਈ ਨਹੀਂ, ਪਰ ਮੈਂ ਚਾਹੁੰਦਾ ਸਾਂ ਕਿ ਜਿਵੇਂ ਕੁਕੜੀ ਆਪਣੇ ਬੱਚਿਆਂ ਨੂੰ ਪਰਾਂ ਹੇਠ ਇਕੱਠਾ ਕਰਦੀ ਆ, ਉਦਾਂ ਹੀ ਤੇਰੇ ਬਾਲਕਾਂ ਨੂੰ ਇਕੱਠਾ ਕਰਾਂ। ਪਰ ਤੂੰ ਨਹੀਂ ਸੀ ਚਾਹੁੰਦਾ, ਪਰ ਹੁਣ ਤੇਰੀ ਘੜੀ ਆ ਪਹੁੰਚੀ ਆ। ਵੇਖਿਆ ਜੇ, ਜਿੱਥੇ ਲੋਥ ਆ ਉੱਥੇ ਉਕਾਬ ਇਕੱਠੇ ਹੋਣਗੇ, ਪਰ ਜਦ ਲੋਥ ਗਲ ਸੜ ਜਾਂਦੀ ਆ ਤਦ ਗਿਰਜਾਂ ਇਕੱਠੀਆਂ ਹੁੰਦੀਆਂ ਹਨ। ਵੇਖਿਆ ਜੇ, ਧਿਆਨ ਦਿਓ, ਮੂਸਾ ਇੱਕ ਉਕਾਬ ਸੀ ਤੇ ਉਹਨੇ ਕਦੇ ਵੀ ਪਰਮੇਸ਼ਰ ਦੇ ਬੱਚਿਆਂ ਨੂੰ ਨੂਹ ਦੇ ਜ਼ਮਾਨੇ ਦਾ ਬਚਿਆ ਹੋਇਆ ਭੋਜਨ ਸੰਦੇਸ਼ ਨਹੀਂ ਦਿੱਤਾ। ਉਹਦੇ ਕੋਲ ਪਰਮੇਸ਼ਰ ਦਾ ਤਾਜ਼ਾ ਬਚਨ ਸੀ ਤੇ ਉਹਦੇ ਕੋਲ ਪਰਮੇਸ਼ਰ ਦਾ ਤਾਜ਼ਾ ਕਲਾਮ ਸੀ। ਪ੍ਰਭੂ ਪਰਮੇਸ਼ਰ ਨੇ ਬਿਆਬਾਨ ਵਿੱਚ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਬਚਨ ਦੀ ਪਕਿਆਈ ਕੀਤੀ, ਤੁਹਾਨੂੰ ਬਾਹਰ ਬੁਲਾਉਣ ਲਈ ਮੈਨੂੰ ਭੇਜਿਆ ਆ, ਤਾਂ ਧੋਖੇਬਾਜ਼ ਆਏ ਤੇ ਉਹਦੀ ਨਕਲ ਲਾਈ। ਵੇਖਿਆ ਜੇ, ਪਰ ਉਹਦੇ ਪਾਸ ਉਸ ਸਮੇਂ ਦਾ ਬਚਨ ਸੀ, ਕਿਉਂਕਿ ਪਰਮੇਸ਼ਰ ਨੇ ਅਬਰਾਹਮ ਨੂੰ ਆਖਿਆ, ਜਿਹਦੇ ਕੋਲ ਪਰਮੇਸ਼ਰ ਦਾ ਕਰਾਰ ਸੀ, ਤੇ ਤੇਰੀ ਸੰਤਾਨ ਇੱਕ ਓਪਰੇ ਦੇਸ਼ ਵਿੱਚ 400 ਸਾਲ ਤੱਕ ਪਰਦੇਸੀ ਹੋ ਕੇ ਰਹੇਗੀ, ਪਰ ਮੈਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਸ਼ਕਤੀਸ਼ਾਲੀ ਹੱਥ ਨਾਲ ਬਾਹਰ ਕੱਢ ਲਿਆਵਾਂਗਾ। ਮੂਸਾ ਨੇ ਆਖਿਆ, ਪ੍ਰਭੂ ਪਰਮੇਸ਼ਰ ਹੁਣ ਮੇਰੇ ਨਾਲ ਗੱਲਾਂ ਕਰੇਗਾ ਅਤੇ ਮੈਂ ਵਿਖਾਵਾਂਗਾ ਅਤੇ ਮੈਨੂੰ ਉਹਨੇ ਦੱਸਿਆ ਆ ਕਿ ਕੀ ਕਰਨਾ ਆ ਅਤੇ ਮੈਂ ਤੁਹਾਨੂੰ ਦੱਸਾਂਗਾ ਮੂਸਾ ਨੇ ਆਖਿਆ, ਮੈਂ ਹੂੰ ਨੇ ਮੈਨੂੰ ਭੇਜਿਆ ਆ, ਮੈਂ ਹੂੰ, ਮੈਂ ਸੀ ਜਾਂ ਹੋਵਾਂਗਾ, ਇਹ ਨਹੀਂ, ਮੈਂ ਹੂੰ ਵਰਤਮਾਨ ਵਾਕ, ਉਹ ਬਚਨ ਜੋ ਹੈ ਉਹ ਬਚਨ ਨਹੀਂ ਜਿਹੜਾ ਸੀ, ਉਹ ਬਚਨ ਜਿਹੜਾ ਆਵੇਗਾ, ਪਰ ਉਹ ਬਚਨ ਜਿਹੜਾ ਹੁਣ ਮੌਜੂਦ ਆ। ਵੇਖਿਆ ਜੇ ਤੁਹਾਨੂੰ ਇਹ ਗੱਲ ਸਮਝ ਵਿੱਚ ਆਈ, ਮੈਂ ਹੂੰ ਹੀ ਬਚਨ ਹੈ। ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ। ਕੀ ਇਹ ਠੀਕ ਆ? ਮੈਂ ਹੂੰ, ਪਰਮੇਸ਼ਰ ਨੇ ਮੈਨੂੰ ਆਪਣਾ ਨਵੀ ਕਰਕੇ ਭੇਜਿਆ ਆ ਤਾਂ ਕਿ ਇਸ ਗੱਲ ਨੂੰ ਸੱਚ ਸਾਬਤ ਕਰਾਂ। ਇਸ ਬਚਨ ਦਾ ਉੱਤਰ ਮੈਂ ਹਾਂ, ਤਾਂ ਕਿ ਉਹ ਆ ਕੇ ਇੱਥੇ ਇਸ ਨੂੰ ਪੂਰਿਆਂ ਕਰੇ। ਜਦ ਉਹਨੇ ਕੀਤਾ ਤਾਂ ਫਿਰਾਉਨ ਨੇ ਆਖਿਆ, ਉਹ ਚੰਗਾ ਭਾਈ, ਸਾਡੇ ਪਾਸ ਵੀ ਸਾਡੀ ਮਿਸ਼ਨ ਵਿੱਚ ਬਹੁਤ ਮੁੰਡੇ ਹਨ ਜਿਹੜੇ ਇਹ ਕੰਮ ਕਰ ਸਕਦੇ ਹਨ, ਧੋਖੇਬਾਜ, ਨਕਲ ਲਾਉਣ ਵਾਲੇ ਹਨ। ਯਸੂ ਨੇ ਕਿਹਾ, ਹੁਣ ਇਹ ਗੱਲਾਂ ਅੰਤ ਦੇ ਦਿਨਾਂ ਵਿੱਚ ਫੇਰ ਦੁਹਰਾਈਆਂ ਜਾਣਗੀਆਂ। ਵੇਖਿਆ ਜੇ ਉਹ ਸਹੀ ਗੱਲ ਦਾ ਉਹ ਵੀ ਦਾਅਵਾ ਕਰਨਗੇ। ਧਿਆਨ ਦਿਓ, ਪਹਿਲਾਂ ਕੌਣ ਆਉਂਦਾ ਆ? ਧਿਆਨ ਦਿਓ, ਬਚਨ ਦੇ ਨਾਲ ਕੌਣ ਟਿਕਿਆ ਰਿਹਾ? ਇਹ ਹੈ ਉਹ ਗੱਲ ਤੁਸੀਂ ਵੇਖਦੇ ਹੋ, ਏਦਾਂ ਸੱਚ ਅਤੇ ਝੂਠ ਜਾਣਿਆ ਜਾਂਦਾ ਆ। ਅਸੀਂ ਗਾਹ ਨਾ ਵੇਖਦੇ ਹਾਂ ਕਿ ਮੂਸਾ ਨੇ ਉਹਨਾਂ ਨੂੰ ਨੂਹ ਦੇ ਜ਼ਮਾਨੇ ਦਾ ਸੰਦੇਸ਼ ਨਹੀਂ ਦਿੱਤਾ। ਤੁਸੀਂ ਜਾਣਦੇ ਹੋ, ਉਹਨੇ ਇਹ ਨਹੀਂ ਆਖਿਆ ਅਸੀਂ ਕਿਸ਼ਤੀ ਬਣਾਵਾਂਗੇ, ਕਿਉਂ? ਇਹੋ ਬਚਨ ਹੀ ਦੱਸਦਾ ਸੀ ਕਿ ਨੂਹ ਦੇ ਜ਼ਮਾਨੇ ਉਹਨਾਂ ਕਿਸ਼ਤੀ ਬਣਾਈ। ਨੂਹ ਨੇ ਇੱਕ ਦਿਨ ਕਿਸ਼ਤੀ ਬਣਾਈ, ਕੋਈ ਗਿਰਜ ਉਹਨੂੰ ਨਹੀਂ ਖਾ ਰਹੀ ਸੀ। ਨਹੀਂ, ਇਹ ਪ੍ਰਤੀਗਿਆ ਕੀਤਾ ਹੋਇਆ ਬਚਨਿਆ, ਇਹ ਕਰਾਰ ਕੀਤਾ ਹੋਇਆ ਬਚਨਿਆ। ਧਿਆਨ ਦਿਓ, ਜਿਹੜਾ ਸੰਦੇਸ਼ ਉਹਨੂੰ ਪਰਮੇਸ਼ਰ ਕੋਲੋਂ ਮਿਲਿਆ ਸੀ, ਉਹ ਉਸ ਸਮੇਂ ਦੇ ਲਈ ਪਰਮੇਸ਼ਰ ਦਾ ਸੱਚਾ ਪਹਿਲਾਂ ਤੋਂ ਹੀ ਠਹਿਰਾਇਆ ਹੋਇਆ ਬਚਨ ਸੀ। ਨਾ ਹੀ ਯਸੂ ਨੇ ਉਹਨਾਂ ਨੂੰ ਮੂਸਾ ਦਾ ਬਚਿਆ ਖੁਚਿਆ ਭੋਜਨ ਦਿੱਤਾ। ਮੂਸਾ ਦੇ ਪਾਸ ਉਸ ਜ਼ਮਾਨੇ ਦੇ ਲਈ ਬਚਨ ਸੀ, ਪਰ ਮੂਸਾ ਕੇਵਲ ਨਬੀ ਹੀ ਸੀ, ਪਰ ਇੱਥੇ ਤਾਂ ਪਰਮੇਸ਼ਰ ਖੁਦ ਸੀ। ਵੇਖਿਆ ਜੇ ਉਹਨੇ ਕਦੀ ਵੀ ਉਹਨਾਂ ਨੂੰ ਮੂਸਾ ਦਾ ਬਚਿਆ ਖੁਚਿਆ ਭੋਜਨ ਨਹੀਂ ਪਰੋਸਿਆ, ਪਰ ਉਸ ਜਥੇਬੰਦੀ ਦੀਆਂ ਗਿਰਜਾਂ ਵੱਲ ਜਰਾ ਤੱਕੋ ਕਿ ਕਿਵੇਂ ਢਿੱਡ ਭਰ ਭਰ ਕੇ ਖਾਣ ਡਈਆਂ ਸਨ। ਓਏ, ਅਸੀਂ ਜਾਣਦੇ ਹਾਂ ਸਾਡੇ ਕੋਲ ਮੂਸਾ ਆ, ਸਾਨੂੰ ਤੇਰੀ ਲੋੜ ਨਹੀਂ ਆ। ਉਹਨੇ ਆਖਿਆ, ਜੇ ਤੁਸੀਂ ਮੂਸਾ ਨੂੰ ਜਾਣਦੇ ਤਾਂ ਤੁਸੀਂ ਮੈਨੂੰ ਵੀ ਜਾਣਦੇ, ਕਿਉਂਕਿ ਮੂਸਾ ਨੇ ਮੇਰੇ ਬਾਰੇ ਦੱਸਿਆ ਆ। ਓਏ ਮੇਰਿਆ, ਵੇਖਿਆ ਜੇ ਜਿੱਥੇ ਲੋਥ ਆ ਉੱਥੇ ਉਕਾਬ ਇਕੱਠੇ ਹੋਣਗੇ। ਉਕਾਬ ਬਚਨ ਦੀ ਸ਼ਕਲ ਵਿੱਚ ਤਾਜ਼ਾ ਮਾਸ, ਉਹ ਬਚਨ ਜਿਹੜਾ ਉਸ ਸਮੇਂ ਦੇ ਲਈ ਸੀ ਅਤੇ ਬਹੁਤ ਹੀ ਸ਼ਕਤੀਸ਼ਾਲੀ ਬਚਨ ਸੀ, ਅਤੇ ਜਿਹਨੂੰ ਸਿੱਧ ਅਤੇ ਪ੍ਰਗਟ ਕਰਕੇ ਬੱਚਿਆਂ ਨੂੰ ਭੋਜਨ ਦੇ ਰੂਪ ਵਿੱਚ ਦਿੱਤਾ ਗਿਆ। ਹੁਣ ਉਸ ਲੋਥ ਵਿੱਚੋਂ ਨਹੀਂ ਜਿਹੜੀ ਉੱਥੇ ਸੈਂਕੜੇ ਸਾਲਾਂ ਤੋਂ ਪਈ ਸੀ ਅਤੇ ਉਹ ਉੱਥੇ ਪਈ ਹੀ ਰਹੇਗੀ। ਅੱਜ ਵੀ ਓਦਾਂ ਹੀ ਆ। ਲੂਥਰ ਦੇ ਕੋਲ ਤੋਬਾ ਦਾ ਇੱਕ ਸੰਦੇਸ਼ ਸੀ, ਪਰ ਤੁਸੀਂ ਲੂਥਰਨ ਗਿਰਜਾਂ ਦਾ ਜਥਾ ਹੋ। ਬੈਪਟਿਸਟਾਂ ਦੇ ਕੋਲ ਇੱਕ ਸੰਦੇਸ਼ ਸੀ, ਪਰ ਤੁਸੀਂ ਬੈਪਟਿਸਟੀ ਗਿਰਜਾ ਹੋ। ਵੇਖਿਆ ਜੇ 35 ਕੁਸ਼ਤੀਆਂ ਦੇ ਕੋਲ ਇੱਕ ਸੰਦੇਸ਼ ਸੀ। ਹੁਣ ਅਸੀਂ ਆਪਣੇ ਵਿਸ਼ੇ ਵੱਲ ਆ ਰਹੇ ਹਾਂ, 35 ਕੁਸ਼ਤੀਆਂ ਗਿਰਜਾਂ, ਪਰ ਜਿੱਥੇ ਲੋਥ ਆ ਉੱਥੇ ਉਕਾਬ ਇਕੱਠੇ ਹੋਣਗੇ। ਯਾਦ ਰਹੇ, ਤੁਸੀਂ ਇੱਕ ਲੂਥਰ ਨੂੰ ਉਹਦੇ ਦਿਨੀ ਕੈਥੋਲਿਕ ਦਾ ਗਲਿਆ ਸੜਿਆ ਮਾਸ ਨਹੀਂ ਸੀ ਖਵਾ ਸਕਦੇ, ਪਰ ਹੁਣ ਤੁਸੀਂ ਖਵਾ ਸਕਦੇ ਹੋ। ਨਹੀਂ ਸ਼੍ਰੀਮਾਨ, ਉਹਦੇ ਪਾਸ ਆਪਣੇ ਯੁੱਗ ਦਾ ਤਾਜ਼ਾ ਮਾਸ ਭਾਵ ਬਚਨ ਸੀ। ਉਸ ਸਮੇਂ ਦਾ ਉਹ ਕਲੀਸਿਆਈ ਯੁੱਗ ਸੀ। ਤੁਸੀਂ ਇੱਕ ਮੈਥੋਡਿਸਟ ਨੂੰ ਲੂਥਰਨ ਦੇ ਯੁੱਗ ਦਾ ਪੈਗਾਮ ਨਹੀਂ ਖਵਾ ਸਕਦੇ ਸੀ। ਉਹ ਨਹੀਂ ਜੀ, ਉਹਨੂੰ ਮੈਥੋਡਿਸਟ ਯੁੱਗ ਦਾ ਗਲਿਆ ਸੜਿਆ ਮਾਸ ਨਹੀਂ ਚਾਹੀਦਾ। ਇਹ ਗੱਲ ਸੜ ਗਿਆ ਆ। ਵੇਖਿਆ ਜੇ ਜੀਵਨ ਉਸ ਵਿੱਚੋਂ ਨਿਕਲ ਕੇ ਕਿਤੇ ਹੋਰ ਜਾ ਚੁੱਕਿਆ ਆ। ਇਹ ਤਾਂ ਪੁਰਾਣਾ ਨਾੜ ਆ ਜਿਹੜਾ ਸੁੱਕ ਗਿਆ ਆ ਅਤੇ ਜੀਵਨ ਅੱਗੇ ਵਧ ਰਿਹਾ ਆ। ਅੱਜ ਤੁਸੀਂ ਯਸੂ ਮਸੀਹ ਦੀ ਲਾੜੀ ਨੂੰ ਪੈਂਟੀਕਾਸਟਲ ਵਾਦ ਨਹੀਂ ਸਿਖਾ ਸਕਦੇ। ਨਹੀਂ, ਸੱਚਮੁੱਚ ਨਹੀਂ। ਜਥੇਬੰਦੀ ਵਿੱਚ ਕੀੜੇ ਪੈ ਗਏ ਹਨ, ਇਹਦਾ ਕੋਈ ਫਾਇਦਾ ਨਹੀਂ ਆ। ਨਹੀਂ ਆ, ਨਹੀਂ ਆ, ਕਿਉਂਕਿ ਕਰਾਰ ਇਹ ਆ ਕਿ ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਾਂਗਾ। ਇਸ ਤੋਂ ਪਹਿਲਾਂ ਕਿ ਯਹੋਵਾ ਦਾ ਵੱਡਾ ਅਤੇ ਭੈ ਦਾ ਇੱਕ ਦਿਨ ਆਵੇ, ਉਹ ਬਾਲਕਾਂ ਦੇ ਦਿਲ ਫੇਰ ਦੁਬਾਰਾ ਪੇਵਾਂ ਦੇ ਇਮਾਨ ਵੱਲ ਮੋੜੇਗਾ। ਇਹ ਸਭ ਕਰਾਰ ਬਾਈਬਲ ਵਿੱਚ ਕੀਤੇ ਗਏ ਹਨ ਕਿ ਮੈਂ ਇਹ ਪੂਰਿਆਂ ਕਰਾਂਗਾ ਅਤੇ ਉੱਥੇ ਉਕਾਬ ਇਕੱਠੇ ਹੋਣਗੇ। ਜਿਨ੍ਹਾਂ ਨੂੰ ਪਿਤਾ ਨੇ ਮੈਨੂੰ ਦਿੱਤਾ ਉਹ ਮੇਰੇ ਪਾਸ ਆਉਣਗੇ। ਵੇਖਿਆ ਜੇ ਯਸੂ ਨੇ ਕਦੀ ਵੀ ਇਹ ਕਰਨ ਦੀ ਕੋਸ਼ਿਸ਼ ਨਾ ਕੀਤੀ, ਪਰ ਜਦ ਯਸੂ ਆਇਆ ਤਾਂ ਉਹਨੇ ਉਹਨਾਂ ਨੂੰ ਗਿਰਜਾਂ ਦੇ ਝੁੰਡ ਦੀ ਸ਼ਕਲ ਵਿੱਚ ਵੇਖਿਆ। ਸਾਡੇ ਕੋਲ ਤਾਂ ਮੂਸਾ ਤੇ ਵਿਵਸਥਾ ਆ। ਵੇਖਿਆ ਜੇ ਠੀਕ ਆ ਉਹ ਚੰਗਾ ਭੋਜਨ ਸੀ ਜਦ ਉਹਨਾਂ ਨੂੰ ਮੂਸਾ ਦੇ ਜ਼ਮਾਨੇ ਵਿੱਚ ਤਾਜ਼ਾ ਮਾਸ ਕਰਕੇ ਦਿੱਤਾ ਗਿਆ ਸੀ ਸਮਝ ਗਏ ਜੇ ਇਹ ਉਸ ਸਮੇਂ ਦੇ ਅਨੁਸਾਰ ਠੀਕ ਸੀ ਪਰ ਇਹ ਤਾਂ ਉਹ ਭੋਜਨ ਹੈ ਜਿਹਦੇ ਬਾਰੇ ਮੂਸਾ ਨੇ ਖੁਦ ਅਗੰਮ ਵਾਚਿਆ ਅਤੇ ਬਲੀਦਾਨ ਚੜਾ ਕੇ ਆਖਿਆ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਆਪਣੇ ਭਰਾਵਾਂ ਵਿੱਚੋਂ ਇੱਕ ਨਬੀ ਨੂੰ ਉਠਾ ਖੜਾ ਕਰੇਗਾ ਅਤੇ ਇੰਜ ਹੋਵੇਗਾ ਕਿ ਹਰੇਕ ਜਿਹੜਾ ਉਸ ਦੀ ਨਾ ਸੁਣੇਗਾ ਪ੍ਰਜਾ ਵਿੱਚੋਂ ਛੇਕਿਆ ਜਾਵੇਗਾ ਅਤੇ ਏਦਾਂ ਹੀ ਹੋਇਆ ਵੇਖੋ ਕਿਵੇਂ ਯਿਸੂ ਮਸੀਹ ਦੇ ਬਾਰੇ ਪੁਰਾਣੇ ਨੇਮ ਦੀਆਂ 600 ਭਵਿੱਖ ਬਾਣੀਆਂ ਪੂਰੀਆਂ ਹੋਈਆਂ ਹਨ ਉਹਨਾਂ ਮੇਰੇ ਹੱਥ ਅਤੇ ਪੈਰ ਵਿੰਨੇ ਮੈਂ ਭੁੱਲ ਗਿਆ ਕਿ ਕਿੰਨੀਆਂ ਉਹਦੇ ਜੀਵਨ ਦੇ ਆਖਰੀ 7 ਜਾਂ 8 ਘੰਟਿਆਂ ਵਿੱਚ ਪੂਰੀਆਂ ਹੋਈਆਂ ਤਕਰੀਬਨ ਸਭ ਜੋ ਉਹਨਾਂ ਨਬੀਆਂ ਨੇ ਆਖਿਆ ਪੂਰੀ ਤੌਰ ਤੇ ਉਹ ਪੂਰੀਆਂ ਹੋਈਆਂ ਜੇ ਮੈਂ ਅੱਜ ਅਗੰਮ ਵਾਚ ਕੇ ਆਖਾਂ ਕਿ ਹੁਣ ਤੋਂ 1 ਸਾਲ ਦੇ ਬਾਅਦ ਵਿੱਚ ਫਲਾਣੀ ਫਲਾਣੀ ਘਟਨਾ ਹੋਵੇਗੀ ਹੋ ਸਕਦਾ ਆ ਕਿ ਮੇਰੇ ਪਾਸ 20% ਸੰਭਾਵਨਾ ਇਸ ਦੇ ਵਾਪਰਨ ਦੀ ਹੋਵੇ ਭਾਵੇਂ ਇਹ ਠੀਕ ਆ ਜਾਂ ਗਲਤ ਆ ਤੇ ਜੇ ਮੈਂ ਆਖਾਂ ਕਿ ਫਲਾਣੀ ਗੱਲ ਹੋਵੇਗੀ ਅਤੇ ਨਾ ਦੱਸਾਂ ਕਦੋਂ ਤਾਂ ਮੇਰੇ ਪਾਸ ਉਸ ਤੋਂ ਘੱਟ ਸੰਭਾਵਨਾ ਹੋਵੇਗੀ ਜੇ ਮੈਂ ਆਖਾਂ ਕਿ ਕਦੋਂ ਇਹ ਗੱਲ ਵਾਪਰੇਗੀ ਤਾਂ ਇਸ ਨੂੰ ਪੂਰੀ ਹੋਣ ਲਈ ਉਹਦੇ ਨਾਲੋਂ ਵੀ ਘੱਟ ਸੰਭਾਵਨਾ ਹੋਵੇਗੀ ਤੇ ਜੇ ਮੈਂ ਆਖਾਂ ਇਸ ਜਗ੍ਹਾ ਉੱਤੇ ਹੋਵੇਗਾ ਅਜੇ ਵੀ ਘੱਟ ਹੀ ਗੁੰਜਾਇਸ਼ ਆ ਇਸ ਦੇ ਪੂਰਾ ਹੋਣ ਦੇ ਵਾਸਤੇ ਜੇ ਮੈਂ ਆਖਾਂ ਕਿ ਕਿਹਦੇ ਉੱਤੇ ਘਟਨਾ ਹੋਵੇਗੀ ਤਦ ਵੀ ਮੇਰੇ ਪਾਸ ਇਹਦੇ ਘਟਣ ਲਈ ਕੋਈ ਵੀ ਗੁੰਜਾਇਸ਼ ਬਾਕੀ ਨਹੀਂ ਰਹਿੰਦੀ ਸਿਰਫ ਇਹ ਨਹੀਂ ਦੇ ਬਰਾਬਰ ਹੀ ਹੈ ਜੇ ਇਹ ਸੱਚ ਨਹੀਂ ਹੈ ਪਰ ਹਰੇਕ ਸ਼ਬਦ ਜਿਹੜਾ ਮਸੀਹ ਦੇ ਬਾਰੇ ਲਿਖਿਆ ਗਿਆ ਸੀ ਹਾਲੇਲੂਯਾ ਉਹ ਬਿਲਕੁਲ ਓਦਾਂ ਹੀ ਪੂਰਾ ਹੋਇਆ ਇੱਥੋਂ ਤੱਕ ਕਿ ਇੱਕ ਦਿਨ ਜਦ ਉਹ ਲਿਖਤਾਂ ਨੂੰ ਪੜ੍ਹ ਰਿਹਾ ਸੀ ਤਾਂ ਉਹ ਵਾਕ ਦੇ ਅੱਧ ਵਿਚਾਲੇ ਹੀ ਰੁਕ ਗਿਆ ਅਤੇ ਆਖਿਆ ਪਰਮੇਸ਼ਰ ਦਾ ਆਤਮਾ ਮੇਰੇ ਉੱਤੇ ਆ ਕਿ ਮੈਂ ਅੰਜੀਲ ਦਾ ਪ੍ਰਚਾਰ ਕਰਾਂ ਅਤੇ ਕੁਚਰਿਆਂ ਨੂੰ ਛੁਡਾਵਾਂ ਅਤੇ ਵਾਕ ਦੇ ਵਿਚਕਾਏ ਇਸ ਲਈ ਉਹ ਰੁਕ ਗਿਆ ਕਿ ਬਾਕੀ ਗੱਲਾਂ ਉਹਦੀ ਦੂਜੀ ਆਮਦ ਦੇ ਬਾਰੇ ਸਨ ਆਮੀਨ ਜ਼ਮੀਨ ਅਸਮਾਨ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ ਵੇਖਿਆ ਜੇ ਉਹ ਖੁਦ ਉਸ ਜ਼ਮਾਨੇ ਦਾ ਬਚਨ ਸੀ ਜਿਹੜਾ ਉਹਨਾਂ ਨੂੰ ਖਵਾਇਆ ਜਾ ਰਿਹਾ ਸੀ ਮੂਸਾ ਨੇ ਉਹਨਾਂ ਨੂੰ ਸੱਚ ਦੱਸਿਆ ਸੀ ਪਰ ਤੁਸੀਂ ਵੇਖਦੇ ਹੋ ਕਿ ਉਹ ਹਮੇਸ਼ਾ ਹੀ ਫਿਰਕਾ ਪ੍ਰਸਤੀ ਮਿਸ਼ਨ ਵੱਲ ਮੁੜਦੇ ਹਨ ਤਾਂ ਕਿ ਗਿਰਜਾ ਉਹਦੇ ਤੋਂ ਖਾਣ ਉਕਾਬ ਤਾਂ ਤਾਜ਼ਾ ਭੋਜਨ ਖਾ ਕੇ ਘਰ ਚਲੇ ਗਏ ਤੇ ਉਹਦੇ ਵਿੱਚੋਂ ਕੁਝ ਬਚ ਗਿਆ ਆ ਤੇ ਤਦ ਉਕਾਬ ਕਿਸੇ ਹੋਰ ਨਵੇਂ ਬਚਨ ਦੀ ਉਡੀਕ ਕਰਦੇ ਹਨ ਉਹ ਕਹਿੰਦੇ ਹਨ ਬਚਨ ਇੱਥੇ ਪੂਰਾ ਹੋਵੇਗਾ ਉਕਾਬ ਆਖਦੇ ਹਨ ਕੱਲ ਅਸਾਂ ਹਿਰਨ ਦਾ ਮਾਸ ਖਾਧਾ ਸੀ ਭਲ ਕੇ ਸਾਡੇ ਕੋਲ ਭੇਡ ਹੋਵੇਗੀ ਵੇਖਿਆ ਜੇ ਮੇਰਾ ਕੀ ਮਤਲਬ ਆ ਜਦ ਕਿ ਹਿਰਨ ਦਾ ਸਵਾਦੀ ਮਾਸ ਜਿਹੜਾ ਬਚਿਆ ਹੋਇਆ ਪਰ ਫਿਰ ਵੀ ਸਾਡੇ ਖਾਣ ਲਈ ਕੱਲ ਭੇਡ ਆ ਰਹੀ ਆ ਇਹ ਕਿੱਥੇ ਆ ਵੇਖਿਆ ਜੇ ਮੇਰਾ ਕੀ ਮਤਲਬ ਆ ਉਹ ਸਵਰਗ ਦੂਤਾਂ ਦਾ ਭੋਜਨ ਉਹ ਲੋਕ ਜਿਨ੍ਹਾਂ ਇੱਕ ਦਿਨ ਮੰਨਾ ਖਾਧਾ ਜੇ ਉਹਨਾਂ ਅਗਲੇ ਦਿਨ ਲਈ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਕੀੜੇ ਪੈ ਗਏ ਕੀ ਤੁਸੀਂ ਇਹਨਾਂ ਸਾਰਿਆਂ ਨਮੂਨਿਆਂ ਨੂੰ ਨਹੀਂ ਦੇਖ ਸਕਦੇ ਕਿੰਜ ਉਹ ਸਭ ਸੰਪੂਰਨ ਹਨ ਅੱਜ ਵੀ ਏਦਾਂ ਹੀ ਆ ਧਿਆਨ ਦਿਓ ਪੁਰਾਣੀ ਲੋਥ ਤੋਂ ਮਸਾ ਕੀਤੀਆਂ ਹੋਈਆਂ ਗਿਰਜਾ ਵੀ ਯਿਸੂ ਮਸੀਹ ਦੇ ਦਿਨੀ ਬਦਰੂਆਂ ਨੂੰ ਕੱਢ ਰਹੇ ਸਨ ਕੀ ਇਹ ਠੀਕ ਆ ਉਹ ਬਦਰੂਆਂ ਕੱਢ ਰਹੇ ਸਨ ਯਿਸੂ ਨੇ ਏਦਾਂ ਹੀ ਕਿਹਾ ਕੀ ਇਹ ਠੀਕ ਆ ਉਹ ਭੂਤ ਕੱਢਣ ਡਏ ਸੀ ਯਿਸੂ ਨੇ ਏਦਾਂ ਹੀ ਆਖਿਆ ਅਤੇ ਯਾਦ ਰਹੇ ਉਹਨੀ ਦਿਨੀ ਉਹਨਾਂ ਦੇ ਕੋਲ ਵੀ ਨਬੀ ਸਨ ਕੈਫਾ ਪ੍ਰਧਾਨ ਜਾਜਕ ਨੇ ਅਗੰਮ ਵਾਚਿਆ ਸੀ ਕਿੰਨੇ ਇਸ ਗੱਲ ਨੂੰ ਜਾਣਦੇ ਹਨ ਕੈਫਾ ਨੇ ਅਗੰਮ ਵਾਚਿਆ ਜਿਹੜਾ ਜੰਗਲੀ ਬੂਟੀ ਦੀ ਖੇਤ ਵਿੱਚ ਹਾਲਤ ਉੱਤੇ ਕਿ ਕਿੰਜ ਉਸ ਨੂੰ ਵੀ ਉਸੇ ਹੀ ਮਸਾ ਤੋਂ ਪਾਣੀ ਮਿਲਦਾ ਆ ਬਾਈਬਲ ਨੇ ਕਿਉਂ ਆਖਿਆ ਕਿ ਉਹਨੇ ਅਗੰਮ ਵਾਚਿਆ ਕਿਉਂਕਿ ਉਹ ਉਸ ਸਾਲ ਦਾ ਪ੍ਰਧਾਨ ਜਾਜਕ ਸੀ ਇੱਕ ਗਲਿਆ ਸੜਿਆ ਮੁਰਦਾਰ ਖਾਣ ਵਾਲਾ ਕਣਕ ਵਿੱਚ ਬੈਠਾ ਹੋਇਆ ਕੌੜਾ ਦਾਣਾ ਅਤੇ ਊਂਟ ਕਟਾਰਾ ਸੀ ਪਰ ਆਤਮਾ ਉਹਦੇ ਉੱਤੇ ਸੀ ਪਰਮੇਸ਼ਰ ਦਾ ਸੱਚਾ ਪਵਿੱਤਰ ਆਤਮਾ ਪਰਮੇਸ਼ਰ ਦਾ ਪਵਿੱਤਰ ਆਤਮਾ ਪ੍ਰਚਾਰ ਕਰਨ ਲਈ ਅਗੰਮ ਵਾਚਣ ਲਈ ਅਤੇ ਸਭ ਘਟਨਾਵਾਂ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਦੱਸਣ ਲਈ ਉਹਦੇ ਉੱਤੇ ਸੀ ਪਰ ਉਹਨੇ ਉਸ ਸਮੇਂ ਦੇ ਬਚਨ ਨੂੰ ਜੋ ਪ੍ਰਗਟ ਹੋਇਆ ਅਤੇ ਸਿੱਧ ਸੀ ਉਹਦਾ ਇਨਕਾਰ ਕਰਕੇ ਸਲੀਬ ਦਿੱਤਾ ਉਹ ਭਾਈ ਜੀ ਪਰਮੇਸ਼ਰ ਦਿਆ ਕਰੇ ਹੋਰ ਕਿੰਨਾ ਕੁ ਪਵਿੱਤਰ ਲਿਖਤਾਂ ਵਿੱਚੋਂ ਇਹਨਾਂ ਗੱਲਾਂ ਦੇ ਬਾਰੇ ਕਿਹਾ ਜਾਵੇ ਹੋਰ ਕਿੰਨਾ ਕੁ ਪਵਿੱਤਰ ਲਿਖਤਾਂ ਵਿੱਚੋਂ ਇਹਨਾਂ ਦੇ ਬਾਰੇ ਕਿਹਾ ਜਾਵੇ ਮੈਂ ਜਲਦੀ ਖਤਮ ਕਰਾਂਗਾ ਮੇਰੇ ਕੋਲ ਇਹਨਾਂ ਗੱਲਾਂ ਨੂੰ ਸਿੱਧ ਕਰਨ ਲਈ ਪਵਿੱਤਰ ਲਿਖਤਾਂ ਦੇ ਲਗਭਗ 10 ਪੰਨੇ ਹਨ ਸੂਰਜ ਬੁਰਿਆਂ ਅਤੇ ਭਲਿਆਂ ਤੇ ਇੱਕੋ ਜਿਹਾ ਚਮਕਦਾ ਆ ਯਿਸੂ ਨੇ ਇਹਨੂੰ ਸਿੱਧ ਕਰਨ ਲਈ ਆਖਿਆ ਉਹ ਜੇ ਮੈਂ ਪਰਮੇਸ਼ਰ ਦੀ ਉਂਗਲੀ ਨਾਲ ਬਦਰੂਆਂ ਕੱਢਣਾ ਆ ਤਾਂ ਤੁਹਾਡੀ ਸੰਤਾਨ ਕਾਹਦੇ ਨਾਲ ਉਹਨਾਂ ਨੂੰ ਕੱਢਦੀ ਆ ਉਹ ਬਦਰੂਆਂ ਕੱਢ ਰਹੇ ਸਨ ਉਹ ਅਗੰਮ ਵਾਚ ਰਹੇ ਸਨ ਕੀ ਇਹ ਠੀਕ ਆ ਪਰ ਉਹਨਾਂ ਯਿਸੂ ਨੂੰ ਸਮੇਂ ਦੇ ਅਨੁਸਾਰ ਬਚਨ ਕਰਕੇ ਨਾ ਪਛਾਣਿਆ ਕਿਉਂਕਿ ਉਹ ਉਹਨਾਂ ਨਾਲ ਕੋਈ ਮੇਲ ਜੋਲ ਨਹੀਂ ਰੱਖਦਾ ਸੀ ਹੁਣ ਮਤੀ 24:24 ਨੂੰ ਲਓ ਝੂਠੇ ਮਸੀਹ ਮਸਾਂ ਕੀਤੇ ਹੋਏ ਉੱਠ ਖੜੇ ਹੋਣਗੇ ਅਤੇ ਝੂਠੇ ਨਬੀ ਅਗੰਮ ਵਾਕ ਕਰਨਗੇ। ਦੇਖਿਆ ਜੇ ਹੋ ਸਕਿਆ ਤਾਂ ਚੁਣੇ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਤੁਹਾਨੂੰ ਹੁਣ ਸਮਝ ਲੱਗ ਗਈ ਹੋਵੇਗੀ। ਬੱਚਿਆਂ ਤੇ ਧਿਆਨ ਦਿਓ, ਬੱਚੇ ਕਿੱਦਾਂ ਕਰਦੇ ਹਨ। ਜੇ ਮੈਂ ਪਰਮੇਸ਼ਰ ਦੇ ਬਚਨ ਦੇ ਰਾਹੀਂ ਬਦਰੂਆਂ ਨੂੰ ਕੱਢਣਾ ਆ, ਜੋ ਕਿ ਉਹ ਖੁਦ ਪਰਮੇਸ਼ਰ ਦਾ ਬਚਨ ਸੀ, ਉਹ ਤੁਹਾਡੇ ਮਿਸ਼ਨਾਂ ਦੇ ਬੱਚੇ ਕਿਹਦੀ ਸਹਾਇਤਾ ਨਾਲ ਬਦਰੂਆਂ ਕੱਢਦੇ ਹਨ? ਹੁਣ ਪਰਮੇਸ਼ਰ ਕੱਲਾ ਹੀ ਸਿਰਫ ਬਦਰੂਆਂ ਕੱਢ ਸਕਦਾ ਆ? ਅਸੀਂ ਇਸ ਗੱਲ ਨੂੰ ਜਾਣਦੇ ਆ ਕਿ ਸਿਰਫ ਕੱਲਾ ਖੁਦਾ ਹੀ ਕੱਢ ਸਕਦਾ ਆ। ਉਹ ਜਿਸ ਨੂੰ ਘਰੋਂ ਕੱਢਣਾ ਆ ਉਹਦੇ ਨਾਲੋਂ ਵੱਧ ਬਲਵਾਨ ਕੱਢਣ ਵਾਲੇ ਨੂੰ ਹੋਣਾ ਆ। ਉਹਨਾਂ ਕੋਲ ਵੀ ਇਹ ਕਰਨ ਦੀ ਸ਼ਕਤੀ ਆ। ਤੁਸੀਂ ਜਾਣਦੇ ਹੋ ਕਿ ਪ੍ਰਕਾਸ਼ ਦੀ ਪੋਥੀ ਵਿੱਚ ਇਹ ਕਿਹਾ ਗਿਆ ਆ ਕਿ ਅੰਤਲੇ ਦਿਨਾਂ ਵਿੱਚ ਜੋ ਮਸੀਹ ਵਿਰੋਧੀ ਉੱਠੇਗਾ ਅਚੰਭੇ ਅਤੇ ਨਿਸ਼ਾਨ ਪ੍ਰਗਟ ਕਰਕੇ ਧਰਤੀ ਉੱਤੇ ਰਹਿਣ ਵਾਲਿਆਂ ਨੂੰ ਭੁਲਾਵੇ ਵਿੱਚ ਪਾ ਦੇਵੇਗਾ। ਇੱਥੋਂ ਤੱਕ ਕਿ ਸਭ ਨੂੰ ਜਿਹੜੇ ਮਸੀਹ ਵੀ ਅਖਵਾਉਂਦੇ ਹਨ ਅਤੇ ਜਿਨ੍ਹਾਂ ਦੇ ਨਾਂ ਲੇਲੇ ਦੀ ਪੁਸਤਕ ਵਿੱਚ ਨਹੀਂ ਸੀ ਲਿਖੇ ਗਏ, ਇਹ ਮੱਤੀ 24:24 ਦਾ ਅਰਥ ਆ ਕਿ ਉਹ ਭੁਲਾਵੇ ਵਿੱਚ ਪਾਏ ਜਾਣਗੇ ਜਿਨ੍ਹਾਂ ਦਾ ਨਾਂ ਧਰਤੀ ਦੀ ਨੀਂਹ ਧਰਨ ਤੋਂ ਪਹਿਲਾਂ ਲੇਲੇ ਦੀ ਪੁਸਤਕ ਵਿੱਚ ਨਹੀਂ ਲਿਖਿਆ ਗਿਆ। ਅਤੇ ਜਿਹੜਾ ਸੱਚਾ ਜੀਵਨ ਸੰਤਰੇ ਦੇ ਬੂਟੇ ਵਿੱਚ ਸੀ, ਉਹ ਹਰ ਖੱਟੇ ਫਲ ਅਤੇ ਸਭ ਮਿਸ਼ਨ ਰੂਪੀ ਕਲਮਾਂ ਤੇ ਟਹਿਣੀਆਂ ਦੇ ਵਿੱਚੋਂ ਦੀ ਹੁੰਦਾ ਹੋਇਆ ਸੱਚੇ ਆਤਮਾ ਦੇ ਫਲਾਂ ਨੂੰ ਬੂਟੇ ਦੇ ਸਿਰੇ ਉੱਤੇ ਜਾ ਪ੍ਰਗਟ ਕੀਤਾ। ਤੁਹਾਨੂੰ ਇਸ ਗੱਲ ਦੀ ਸਮਝ ਆਈ? ਮੈਂ ਜਲਦੀ ਹੀ ਖਤਮ ਕਰਾਂਗਾ। ਬਲਵਾਨ ਆਦਮੀ, ਯਾਦ ਰੱਖੋ, ਉਹ ਦਾਊਦ ਨੂੰ, ਉਹ ਖਰਾ ਇਮਾਨਦਾਰ ਸੀ ਅਤੇ ਪਰਮੇਸ਼ਰ ਦੇ ਲਈ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਇਸ ਕੰਮ ਲਈ ਥਾਪਿਆ ਨਹੀਂ ਸੀ ਗਿਆ। ਯਿਸੂ ਨੇ ਕਿਹਾ ਉਹ ਝੂਠੇ ਮਸਾਂ ਕੀਤੇ ਹੋਏ, ਉਹ ਤਾਲੀਮ ਦੇ ਤੌਰ ਤੇ ਲਿਖਤਾਂ ਦਾ ਝੂਠਾ ਅਤੇ ਮਨੁੱਖੀ ਅਰਥ ਕੱਢ ਕੇ ਸਿਖਾਉਂਦੇ ਹਨ, ਪਰਮੇਸ਼ਰ ਦਾ ਬਚਨ ਨਹੀਂ। ਅਤੇ ਬਜਾਏ ਉਸ ਦੇ ਪ੍ਰਗਟ ਹੋਏ ਬਚਨ ਨੂੰ ਸਿਖਾਉਣ ਦੇ, ਉਹ ਮਸੀਹ ਨੂੰ ਇਤਿਹਾਸ ਦਾ ਜੋ ਕਿ ਬੀਤ ਚੁੱਕਾ ਆ ਆਦਮੀ ਕਰਕੇ ਸਿਖਾਉਂਦੇ ਹਨ। ਵੇਖਿਆ ਜੇ, ਅਤੇ ਬਾਈਬਲ ਨੇ ਆਖਿਆ ਆ ਕਿ ਉਹ ਹੈ, ਮੈਂ ਹਾਂ, ਹੈ ਅਤੇ ਨਾ ਕਿ ਮੈਂ ਸੀ ਜਾਂ ਮੈਂ ਹੋਵਾਂਗਾ, ਮੈਂ ਬਿਲਕੁਲ ਠੀਕ ਹਾਂ। ਅਤੇ ਉਹ ਬਚਨ ਹੈ ਜਿਹੜਾ ਅੱਜ ਮੌਜੂਦ ਆ। ਆਰੰਭ ਵਿੱਚ ਉਹ ਪੱਤੀਆਂ ਵਿੱਚ ਸੀ, ਉਹ ਟਹਿਣੀਆਂ ਵਿੱਚ ਸੀ, ਉਹ ਤੋਹ ਵਿੱਚ ਸੀ, ਉਹ ਨਾੜ ਵਿੱਚ ਸੀ, ਪਰ ਹੁਣ ਉਹ ਦਾਣੇ ਵਿੱਚ ਆ। ਹੁਣ ਤੁਸੀਂ ਜੀਵਨ ਬੀਜਣ ਦੇ ਬਾਅਦ ਫੇਰ ਜੀਣ ਦੀ ਕੋਸ਼ਿਸ਼ ਨਹੀਂ ਕਰ ਸਕਦੇ? ਕੀ ਤੁਸੀਂ ਸੋਚਦੇ ਹੋ ਜਦਕਿ ਤੋਹ ਸੁੱਕ ਗਿਆ ਆ ਤੇ ਜੀਵਨ ਇਹਦੇ ਵਿੱਚੋਂ ਨਿਕਲ ਗਿਆ ਆ, ਕੀ ਕਦੇ ਉਹ ਜੀਵਨ ਫੇਰ ਵਾਪਸ ਆ ਕੇ ਗੱਲਬਾਤ ਕਰੇਗਾ, ਜਾਂ ਇਹ ਕਦੇ ਜੀਵਨ ਫੇਰ ਵਾਪਸ ਤੋਹ ਵਿੱਚ ਜਾ ਕੇ ਰਹੇਗਾ? ਇਹ ਕਦੇ ਨਹੀਂ ਹੋਵੇਗਾ, ਕਿਉਂਕਿ ਜਿਹੜੇ ਇੱਕ ਵਾਰ ਉਜਾਲੇ ਕੀਤੇ ਗਏ ਅਤੇ ਬਚਨ ਦੇ ਨਾਲ ਨਹੀਂ ਚੱਲੇ, ਜਦ ਉਹ ਪੂਰਾ ਹੁੰਦਾ ਹੈ ਉਹ ਮਰ ਚੁੱਕੇ ਹਨ, ਜਾ ਚੁੱਕੇ ਹਨ ਅਤੇ ਕੰਡਿਆਲੇ ਅਤੇ ਭਖੜੇ ਹਨ ਅਤੇ ਆਪਰਵਾਨ ਹੋਣ ਦੇ ਨੇੜੇ ਹਨ, ਅਤੇ ਜਿਹਦਾ ਅੰਤ ਭਸਮ ਕੀਤਾ ਜਾਣਾ ਆ। ਕੀ ਇਹ ਠੀਕ ਆ? ਮੈਂ ਜਿੰਨੀ ਜਲਦੀ ਹੋ ਸਕਿਆ ਓਨੀ ਜਲਦੀ ਕਰਾਂਗਾ। ਹੁਣ ਪਵਿੱਤਰ ਲਿਖਤਾਂ ਉੱਤੇ ਧਿਆਨ ਦਿਓ, ਉਹ ਇੱਕ ਇਤਿਹਾਸਕ ਪਰਮੇਸ਼ਰ ਦੇ ਬਾਰੇ ਸਿਖਾ ਰਹੇ ਹਨ ਅਤੇ ਸੋਚਦੇ ਹਨ ਕਿ ਉਹ ਬੀਤੇ ਸਮੇਂ ਵਿੱਚ ਰਹਿ ਰਹੇ ਹਨ, ਜਿੱਦਾਂ ਕਿ ਵੈਜਲੇ ਨੇ ਆਹ ਆਖਿਆ ਜਾਂ ਫਲਾਣੇ ਫਲਾਣੇ ਨੇ ਆਹ ਆਖਿਆ। ਤੁਸੀਂ ਇਕਰਾਰ ਕੀਤੇ ਹੋਏ ਸਮੇਂ ਦੇ ਬਚਨ ਨੂੰ ਜੋ ਕਿ ਸਾਬਤ ਕੀਤਾ ਹੋਇਆ ਮੰਨਾ ਆ, ਉਸ ਦਾ ਇਨਕਾਰ ਕਰ ਰਹੇ ਹੋ। ਉਹ ਸਾਡੀਆਂ ਨਵੀਆਂ ਮਸ਼ਕਾਂ ਵਿੱਚ ਆਪਣੀ ਪੁਰਾਣੀ ਲੂਥਰਨ, ਬੈਪਟਿਸਟ ਅਤੇ ਪੈਂਟੀਕਾਸਟਲ ਦਾਖਲਾ ਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਕਾਮਯਾਬ ਨਹੀਂ ਹੋਵੇਗਾ, ਅਤੇ ਸਾਡੀ ਨਵੀਂ ਦਾਖਲਾ ਉਹਨਾਂ ਦੀਆਂ ਪੁਰਾਣੀਆਂ ਮਸ਼ਕਾਂ ਵਿੱਚ ਕਾਮਯਾਬ ਨਹੀਂ ਹੋ ਸਕਦੀ। ਅਤੇ ਜੇ ਉਹ ਇਸ ਨਵੀਂ ਦਾਖਲਾ ਨੂੰ ਆਪਣੀ ਮਿਸ਼ਨ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹਨਾਂ ਦੀ ਮੂਰਖਤਾ ਪ੍ਰਗਟ ਹੋ ਜਾਂਦੀ ਆ। ਉਹ ਇਹ ਕਰ ਹੀ ਨਹੀਂ ਸਕਦੇ, ਇਹ ਉਹਨਾਂ ਨੂੰ ਤੋੜ ਦਿੰਦੀ ਆ। ਹੁਣ ਭਾਈ ਜੀ, ਮੈਂ ਪਰਮੇਸ਼ਰ ਦੇ ਬਚਨ ਦੀ ਸੰਪੂਰਨਤਾ ਨੂੰ ਬਚਨ ਦੇ ਦੁਆਰਾ ਹੀ ਵੇਖਿਆ ਆ। ਹੁਣ ਜੇ ਤੁਸੀਂ ਕਿਸੇ ਵਿਦਵਾਨ ਨੂੰ ਆਖੋ ਕਿ ਉਹ ਇਹ ਸੰਦੇਸ਼ ਪ੍ਰਾਪਤ ਕਰੇ, ਉਹ ਆਖੇਗਾ ਉਹ ਸਾਨੂੰ ਇਹਦੀ ਲੋੜ ਨਹੀਂ ਆ। ਉਹ ਆਖੇਗਾ ਤੁਸੀਂ ਇਹਨੂੰ ਬਾਅਦ ਵਾਸਤੇ ਰੱਖ ਲਓ, ਇਹ ਸਾਨੂੰ ਇਹਦੀ ਕੋਈ ਲੋੜ ਨਹੀਂ ਆ। ਮੈਂ ਚਾਹੁੰਦਾ ਹਾਂ ਕਿ ਤੁਸੀਂ ਜੋ ਕਰ ਰਹੇ ਹੋ ਕਰਦੇ ਰਹੋ। ਵੇਖੋ, ਤੁਸੀਂ ਜਾਣਦੇ ਹੋ ਇਹ ਕਾਮਯਾਬ ਨਹੀਂ ਹੋਵੇਗਾ, ਇਹ ਤੋੜ ਦੇਵੇਗੀ। ਤੁਸੀਂ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦਾ ਟੁਕੜਾ ਨਹੀਂ ਲਾਉਂਦੇ, ਕਿਉਂਕਿ ਨਹੀਂ ਤਾਂ ਉਹ ਸਾਰਾ ਪਾਟ ਜਾਵੇਗਾ। ਵੇਖਿਆ ਜੇ ਕਿ ਯਿਸੂ ਨੇ ਇਹ ਨਹੀਂ ਆਖਿਆ, ਤੁਸੀਂ ਨਵਾਂ ਦਾਖਰਸ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਪਾ ਸਕਦੇ, ਇਹ ਉਹਨਾਂ ਨੂੰ ਪਾੜ ਦੇਵੇਗਾ। ਨਵੇਂ ਦਾਖਰਸ ਦੇ ਅੰਦਰ ਜੀਵਨ ਠਾਠਾ ਮਾਰਦਾ ਆ, ਇਹ ਠੀਕ ਆ। ਜਦ ਅਸੀਂ ਆਪਣਾ ਸੰਦੇਸ਼ ਸਮਾਪਤ ਕਰਨ ਵਾਲੇ ਹਾਂ, ਛੇਤੀ ਨਾਲ ਇਹਦੇ ਉੱਤੇ ਧਿਆਨ ਦੇਈਏ। ਧਿਆਨ ਦਿਓ, ਜੇ ਤੁਸੀਂ ਪ੍ਰਕਾਸ਼ ਦੀ ਪੋਥੀ 16:13-14 ਤੱਕ ਨੂੰ ਜੇ ਲਿਖਣਾ ਚਾਹੁੰਦੇ ਹੋ, ਇਸ ਹਵਾਲੇ ਨੂੰ ਵੇਖਣ ਲਈ ਸ਼ਾਇਦ ਮੇਰੇ ਪਾਸ ਵਕਤ ਨਹੀਂ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਪੱਕ ਜਾਣ ਲਓ। ਹੁਣ ਧਿਆਨ ਦਿਓ, ਇਹ 6ਵੇਂ ਅਤੇ 7ਵੇਂ ਕਟੋਰੇ ਦੇ ਉਲੱਦੇ ਜਾਣ ਦੇ ਵਿਚਕਾਰ ਦੀ ਘਟਨਾ ਆ। ਅਸੀਂ ਕੁਝ ਪਲਾਂ ਵਿੱਚ ਹੀ ਖਤਮ ਕਰਾਂਗੇ, ਜੇ ਤੁਸੀਂ ਕੁਝ ਪਲਾਂ ਤੱਕ ਹੋਰ ਜਰ ਸਕੋ। ਹੁਣ ਖਾਤਮੇ ਵੱਲ ਜਾ ਰਹੇ ਹਾਂ। ਧਿਆਨ ਦਿਓ, ਹੁਣ ਅਸੀਂ ਖਾਤਮੇ ਕਰਨ ਵਾਲੇ ਹਾਂ। ਪ੍ਰਕਾਸ਼ ਦੀ ਪੋਥੀ 16 ਦੀ 13 ਤੋਂ 14 ਤੱਕ ਜਿਹੜਾ ਕਿ 6ਵੇਂ ਅਤੇ 7ਵੇਂ ਕਟੋਰੇ ਦੇ ਵਿਚਕਾਰ ਆ, ਤਿੰਨ ਡੱਡੂਆਂ ਜਿਹੇ ਭ੍ਰਿਸ਼ਟ ਆਤਮੇ, ਕੀ ਤੁਸੀਂ ਇਹਦਾ ਧਿਆਨ ਦਿੱਤਾ ਆ? ਕਿਸੇ ਦੇ ਮੂੰਹ ਵਿੱਚੋਂ ਬਾਹਰ ਨਿਕਲੇ। ਹੁਣ ਝਬਦੇ ਧਿਆਨ ਦਿਓ, ਕੀ ਤੁਸੀਂ ਤਿਆਰ ਹੋ? ਆਖੋ ਆਮੀਨ। ਆਤਮਿਆਂ ਦੀ ਤਸਲੀਸ। ਹੁਣ ਮਿਸ਼ਨਾਂ ਦੇ ਭਾਈ ਲੋਕੋ, ਜਰਾ ਇੱਕ ਪਲ ਵਾਸਤੇ ਠੰਡੇ ਹੋ ਕੇ ਬੈਠੇ ਰਹੋ, ਨਾ ਹੀ ਤੁਰ ਕੇ ਕਮਰੇ ਤੋਂ ਬਾਹਰ ਜਾਇਓ ਅਤੇ ਨਾ ਹੀ ਇਸ ਰੇਡੀਓ ਜਾਂ ਟੈਲੀਫੋਨ ਤੋਂ ਦੂਰ ਜਾਓ ਅਤੇ ਆਪਣੇ ਟੇਪ ਰਿਕਾਰਡਾਂ ਨੂੰ ਬੰਦ ਨਾ ਕਰਿਓ। ਕੁਝ ਪਲ ਵਾਸਤੇ ਸ਼ਾਂਤ ਬਹਿ ਕੇ ਸੁਣੋ। ਤੁਸੀਂ ਪਰਮੇਸ਼ਰ ਤੋਂ ਜੰਮੇ ਹੋ ਅਤੇ ਤੁਸੀਂ ਸੁਣੋਗੇ। ਡੱਡੂਆਂ ਦੀ ਤਸਲੀਸ। ਡੱਡੂ ਅਜਿਹਾ ਜੰਤੂ ਆ ਜਿਹੜਾ ਸਦਾ ਪਿਛਾਂ ਵੇਖਦਾ ਆ। ਉਹ ਉਧਰ ਕਦੇ ਨੀ ਵੇਖਦਾ ਜਿੱਧਰ ਉਹ ਜਾ ਰਿਹਾ ਆ, ਉਹ ਉਧਰ ਵੇਖਦਾ ਆ ਜਿੱਧਰੋਂ ਉਹ ਆਇਆ ਆ। ਵੇਖਿਆ ਜੇ ਤਸਲੀਸ ਦਾ ਜੰਮ ਕਿੱਥੇ ਹੋਇਆ? ਯਾਦ ਰੱਖੋ, ਤਿੰਨ ਭ੍ਰਿਸ਼ਟ ਆਤਮੇ, ਵੱਖਰੇ ਵੱਖਰੇ ਆਤਮੇ। ਕੀ ਤੁਹਾਨੂੰ ਸਮਝ ਲੱਗ ਰਹੀ ਆ? ਧਿਆਨ ਦਿਓ, ਉਹ ਪਛਾਣ ਨੀਸੀਆ ਸਭਾ ਦੀ ਵੱਲ ਝਾਤੀ ਮਾਰਦੇ ਹਨ ਜਿੱਥੇ ਤਸਲੀਸ ਦੀ ਸ਼ਿਕਸ਼ਾ ਦਾ ਜਨਮ ਹੋਇਆ। ਪਰ ਬਾਈਬਲ ਦੇ ਵਿੱਚ ਨਹੀਂ ਆ, ਏਦਾਂ ਦੀ ਕੋਈ ਵੀ ਗੱਲ ਨਹੀਂ ਆ। ਉਹ ਨੀਸੀਆ ਸਭਾ ਦੀ ਵੱਲ ਪਛਾਣ ਨੀਸੀਆ ਰੋਮ ਵਿੱਚ ਝਾਤੀ ਮਾਰਦੇ ਹਨ ਜਿੱਥੇ ਤਸਲੀਸ ਦਾ ਜਨਮ ਹੋਇਆ। ਧਿਆਨ ਦਿਓ, ਕਿੱਥੋਂ ਆਤਮੇ ਆਏ? ਧਿਆਨ ਦਿਓ, ਅਤੇ ਡੱਡੂਆਂ ਦੀ ਤਸਲੀਸ ਇੱਕ ਪੁਰਾਣੀ ਤਸਲੀਸ ਵਿੱਚੋਂ ਨਿਕਲੀ ਅਤੇ ਇੱਕ ਨਵੀਂ ਤਸਲੀਸ ਨੂੰ ਜਨਮ ਦਿੱਤਾ, ਉਹਨਾਂ ਦੀ ਮਾਂ। ਅਤੇ ਇਹ ਕਿਹਦੇ ਵਿੱਚੋਂ ਬਾਹਰ ਨਿਕਲੀ? ਇੱਕ ਤਸਲੀਸ। ਅਜਗਰ, ਵੇਖਿਆ ਜੇ, ਦਰਿੰਦਾ ਅਤੇ ਝੂਠਾ ਨਬੀ, ਇੱਕ ਨਵੀਂ ਤਸਲੀਸ। ਇਹ ਡੱਡੂ ਕਦੋਂ ਨਿਕਲੇ? ਇਹ ਕਦੋਂ ਹੋਇਆ? ਧਿਆਨ ਦਿਓ, ਇਹ ਸਾਰਾ ਸਮਾਂ ਉੱਥੇ ਮੌਜੂਦ ਸਨ, ਪਰ ਇਹ 6ਵੇਂ ਅਤੇ 7ਵੇਂ ਕਟੋਰੇ ਦੇ ਵਿਚਕਾਰ ਦੇ ਸਮੇਂ ਤੱਕ ਪ੍ਰਗਟ ਨਾ ਹੋਏ। 7 ਮੋਹਰਾਂ ਦੇ ਖੁੱਲ ਜਾਣ ਤੇ ਇਹਨਾਂ ਦਾ ਵੀ ਭੇਦ ਖੁੱਲ ਗਿਆ। 7ਵੇਂ ਦੂਤ ਦੇ ਸੰਦੇਸ਼ ਦੇ ਵਿੱਚ ਪਰਮੇਸ਼ਰ ਦੇ ਭੇਦ ਖੁੱਲ ਜਾਣਗੇ। ਇਹ ਸਭ ਤਸਲੀਸੀ ਗੱਲਾਂ, ਝੂਠੇ ਬਪਤਿਸਮੇ ਅਤੇ ਬਾਕੀ ਸਭ ਕੁਝ ਨੇ ਪ੍ਰਗਟ ਹੋ ਜਾਣਾ ਆ। ਉਹ ਖੁਦਾ ਸੱਚ ਨੂੰ ਵੇਖਣ ਲਈ ਸਾਡੀ ਮਦਦ ਕਰੇ। ਇਹ ਨਾ ਸੋਚੋ ਕਿ ਕੋਈ ਆਦਮੀ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਆ। ਮੈਨੂੰ ਮਹਿਸੂਸ ਹੋ ਰਿਹਾ ਆ ਕਿ ਪਵਿੱਤਰ ਆਤਮਾ ਇਸ ਗੱਲ ਤੋਂ ਖੁਸ਼ ਨਹੀਂ ਆ। ਤੁਸੀਂ ਵੇਖਦੇ ਹੋ, ਭਾਈ ਜੀ, ਮੈਂ ਆਪਣੀ ਵੱਲੋਂ ਨਹੀਂ ਬੋਲ ਰਿਹਾ ਆ, ਮੈਂ ਪਰਮੇਸ਼ਰ ਦੇ ਦੂਤ ਦੀ ਅਗਵਾਈ ਦੇ ਨਾਲ ਬੋਲ ਰਿਹਾ ਆ ਜੋ ਕਿ ਡੇਰੇ ਵਿੱਚ ਮੌਜੂਦ ਆ। ਇਹ ਬਿਲਕੁਲ ਠੀਕ ਆ। ਧਿਆਨ ਦਿਓ, ਇੱਕ ਤਸਲੀਸ। ਅਜਗਰ, ਕਿੰਨੇ ਇਸ ਗੱਲ ਨੂੰ ਜਾਣਦੇ ਹਨ ਕਿ ਅਜਗਰ ਕੀ ਸੀ? ਇਹ ਰੋਮ ਸੀ। ਅਜਗਰ ਉਸ ਗਰਭਵਤੀ ਔਰਤ ਦੇ ਸਾਹਮਣੇ ਖਲੋਤਾ ਤਾਂ ਕਿ ਜਦ ਉਹ ਬੱਚਾ ਜਣੇ ਤਾਂ ਉਹਨੂੰ ਨਿਕਲ ਜਾਵੇ। ਬਾਈਬਲ ਵਿੱਚ ਦਰਿੰਦੇ ਦਾ ਕੀ ਅਰਥ ਆ? ਸ਼ਕਤੀ। ਠੀਕ ਹੈ ਜੀ, ਇਹ ਠੀਕ ਆ। ਝੂਠਾ ਨਬੀ, ਝੂਠਾ ਨਬੀ, ਇੱਕ ਝੂਠਾ ਮਸਾ ਕੀਤਾ ਹੋਇਆ। ਵੇਖਿਆ ਜੇ, ਕਿੱਥੋਂ ਸ਼ੁਰੂ ਹੋਇਆ? ਇਹ ਝੂਠਾ ਨਬੀ ਆ ਜੋ ਕਿ ਇੱਕ ਵਚਨ ਆ। ਝੂਠਾ ਨਬੀ ਪਹਿਲਾ ਪੋਪ ਆ, ਜਿੱਥੋਂ ਉਹ ਵੱਡੀ ਕੰਜਰੀ, ਕੰਜਰੀਆਂ ਦੀ ਮਾਂ ਅਤੇ ਹੋਰ ਸਭ ਗੱਲਾਂ ਨਿਕਲੀਆਂ। ਝੂਠੀ ਤਸਲੀਸ ਦੀ ਸਿੱਖਿਆ ਉਭਰਣ ਲੱਗ ਪਈ ਸੀ। ਪਹਿਲੀ ਕਲੀਸਿਯਾ ਦੇ ਦਿਨਾਂ ਵਿੱਚ ਨਹੀਂ ਅਤੇ ਨਾ ਹੀ ਪਹਿਲਿਆਂ ਦਿਨਾਂ ਵਿੱਚ ਪ੍ਰਗਟ ਕੀਤੀ ਗਈ, ਪਰ ਇਹ ਸਭ ਗੱਲਾਂ ਇਹਦੇ ਨਾਲ ਚੱਲਦੀਆਂ ਰਹੀਆਂ। ਪਰ ਜਦ 7 ਮੋਹਰਾਂ ਖੋਲੀਆਂ ਗਈਆਂ ਅਤੇ ਗੁਪਤ ਭੇਦ ਪ੍ਰਗਟ ਹੋਏ, ਤਦ ਇਹ ਡੱਡੂਆਂ ਜਿਹੇ ਤਿੰਨ ਭ੍ਰਿਸ਼ਟ ਆਤਮੇ ਤਸਲੀਸ ਦੀ ਸਿੱਖਿਆ ਨੂੰ ਲੈ ਕੇ ਸੱਚ ਦੇ ਵਿਰੁੱਧ ਨਿਕਲ ਕੇ ਪ੍ਰਗਟ ਹੋਏ। ਵੇਖਿਆ ਜੇ, ਵੇਖਿਆ ਜੇ, ਕਿੱਥੋਂ ਆਈ? ਧਿਆਨ ਦਿਓ, ਇਹ ਕਿੱਥੇ ਵਾਪਸ ਜਾ ਰਹੀ ਆ? ਇਕੱਠੇ ਕਰਨ ਦੀ ਸਭਾ, ਐਕੂਮੈਨੀਕਲ ਕੌਂਸਲ। ਉਹ ਭਾਈ ਕੁਝ ਵੀ ਹੋਵੇ, ਉਹ ਸਭ ਭਰਾ ਭਰਾ ਹਨ, ਇੱਕੋ ਜਿਹੇ ਆਤਮੇ ਅਤੇ ਇੱਕੋ ਜਿਹੇ ਹੀ ਵਿਚਾਰਦੇ ਹਨ। ਅਤੇ ਗੌਰ ਨਾਲ ਵੇਖੋ, ਇਹ ਕਿੰਨੇ ਧੋਖੇਬਾਜ ਅਤੇ ਅਚੰਭੇ ਕਰਨ ਵਾਲੇ ਹਨ। ਅਤੇ ਇਹ ਬਦਰੂਆਂ ਹਨ ਜਿਹੜੀਆਂ ਧਰਤੀ ਦੇ ਸਭ ਦੇਵਤਿਆਂ ਦੇ ਕੋਲ ਜਾਂਦੀਆਂ ਹਨ ਤਾਂ ਕਿ ਅੰਤਲੇ ਦਿਨਾਂ ਵਿੱਚ ਅਚੰਭੇ ਕਰਕੇ ਲੋਕਾਂ ਨੂੰ ਧੋਖਾ ਦੇਣ ਅਤੇ ਉਹ ਇਹ ਕਰਨ ਵਿੱਚ ਸਫਲ ਹੋਣਗੇ। ਅਤੇ ਪਰਮੇਸ਼ਰ ਨੇ ਉਸ ਬਦਰੂ ਦੇ ਬਾਰੇ ਕੀ ਆਖਿਆ? ਆਖਿਆ, ਮੈਂ ਹੇਠਾਂ ਜਾ ਕੇ ਉਹਨਾਂ ਨਬੀਆਂ ਦੇ ਮੂੰਹ ਵਿੱਚ ਇੱਕ ਝੂਠਾ ਆਤਮਾ ਬਣਾਂਗੀ ਅਤੇ ਉਹਨਾਂ ਕੋਲੋਂ ਝੂਠਾ ਅਗੰਮ ਵਾਕ ਕਰਵਾਵਾਂਗੀ ਤਾਂ ਕਿ ਅਹਾਬ ਨੂੰ ਉੱਥੇ ਬਾਹਰ ਲਿਆ ਕੇ ਉਹ ਨਾਸ਼ ਕਰਾਵਾਂ। ਪਰਮੇਸ਼ਰ ਨੇ ਆਖਿਆ, ਜਾ ਐਂ ਕਰ, ਤੂੰ ਸਫਲ ਹੋਵੇਂਗੀ, ਤੂੰ ਉਹਨਾਂ ਨੂੰ ਝੂਠਾ ਬੋਲਣ ਲਈ ਵਿਸ਼ਵਾਸ ਕਰਵਾ ਲਵੇਂਗੀ ਅਤੇ ਉਹਨਾਂ ਦੀ ਸ਼ੁਰੂ ਤੋਂ ਹੀ ਉਸ ਬਚਨ ਉੱਤੇ ਨੇਚਾ ਨਹੀਂ ਆ। ਵੇਖਿਆ ਜੇ, ਜਾ ਤੂੰ ਉਹਨੂੰ ਝੂਠ ਨੂੰ ਮਨਾਉਣ ਲਈ ਸਫਲ ਹੋ ਜਾਵੇਂਗੀ। ਤੂੰ ਜਦ ਉਹਨਾਂ ਨਬੀਆਂ ਦੇ ਅੰਦਰ ਆ ਜਾਵੇਂਗੀ ਤਾਂ ਤੂੰ ਇਹ ਕੰਮ ਕਰ ਸਕੇਗੀ, ਕਿਉਂਕਿ ਅਹਾਬ ਰਾਜਾ ਉਹਨਾਂ ਉੱਤੇ ਭਰੋਸਾ ਰੱਖ ਰਿਹਾ ਆ। ਅਤੇ ਉਹ ਸੱਚੇ ਬਚਨ ਨੂੰ ਨਾ ਤਾਂ ਜਾਣਦਾ ਹੀ ਆ ਅਤੇ ਨਾ ਹੀ ਇਹਦੇ ਬਾਰੇ ਉਹ ਸਿੱਖਣ ਦੀ ਕਦੇ ਕੋਸ਼ਿਸ਼ ਵੀ ਕਰੇਗਾ। ਉਹ ਕਰ ਹੀ ਨਹੀਂ ਸਕਦਾ ਕਿਉਂਕਿ ਉਹ ਸ਼ੁਰੂ ਤੋਂ ਹੀ ਊਂਟ ਕਟਾਰਾ ਜਾਂ ਪਖੜਾਇਆ। ਵੇਖਿਆ ਜੇ ਤੂੰ ਸਫਲ ਹੋਵੇਗੀ। ਇਹਨਾਂ ਝੂਠੇ ਡੱਡੂਆਂ ਨੂੰ ਵੇਖੋ ਜਿਹੜੇ ਪਿਛਾਂ ਵੇਖ ਰਹੇ ਹਨ, ਕਿਉਂ ਤੁਸੀਂ ਜਾਣਦੇ ਹੋ ਉਹਨਾਂ ਨੀਸੀਆ ਸ਼ਹਿਰ ਵਿੱਚ ਕੀ ਆਖਿਆ ਸੀ? ਮੈਨੂੰ ਇਹਦੀ ਪਰਵਾਹ ਨਹੀਂ ਕਿ ਨੀਸੀਆ ਵਿੱਚ ਉਹਨਾਂ ਕੀ ਆਖਿਆ, ਪਰ ਜੋ ਕੁਝ ਉਹਨਾਂ ਕਿਹਾ ਮੈਂ ਉਹ ਪਰਮੇਸ਼ਰ ਦੇ ਸਿੰਘਾਸਨ ਦੇ ਸਨਮੁਖ ਕਹਿ ਰਿਹਾ ਹਾਂ। ਜਿਹੜਾ ਸਦਾ ਹੈ ਜੋ ਸੀ ਉਹ ਨਹੀਂ, ਪਰ ਜਿਹੜਾ ਰਹੇਗਾ, ਕਿਉਂਕਿ ਉਹ ਮੈਂ ਹੂੰ ਹੈ। ਠੀਕ ਆ ਜੀ। ਝੂਠੇ ਨਬੀ ਉਹਨੂੰ ਗਹੁ ਨਾ ਵੇਖੋ। ਓਹੋ, ਧਿਆਨ ਦਿਓ ਕਿੱਥੋਂ ਆਏ ਹਨ। ਹੁਣ ਧਿਆਨ ਪੂਰਵਕ ਸੁਣੋ। ਹੁਣ ਅਸੀਂ ਸਪਸ਼ਟ ਅਤੇ ਬਿਲਕੁਲ ਸਾਫ਼ ਵੇਖਦੇ ਹਾਂ ਕਿ ਸੱਤਾ ਮੋਹਰਾਂ ਦੇ ਖੁੱਲਣ ਦੇ ਬਾਅਦ ਤਸਲੀਸ ਦਾ ਭੇਦ ਪ੍ਰਗਟ ਹੋਇਆ। ਉਹ ਤਸਲੀਸ ਕੀ ਆ ਤੇ ਇਹਨੂੰ ਕਿੱਥੇ ਤਸਲੀਸ ਆਖਿਆ ਗਿਆ? ਬਾਈਬਲ ਵਿੱਚ ਤਸਲੀਸ ਸ਼ਬਦ ਦੀ ਵਰਤੋਂ ਕਿੱਥੇ ਹੋਈ ਆ? ਉਹ ਤਿੰਨ ਪਰਮੇਸ਼ਰ ਕਿਵੇਂ ਹੋ ਸਕਦੇ ਹਨ? ਜੇ ਅਸੀਂ ਤਿੰਨ ਪਰਮੇਸ਼ਰਾਂ ਦੀ ਭਗਤੀ ਕਰੀਏ ਤਾਂ ਕੀ ਅਸੀਂ ਬੁੱਤ ਪੂਜਕ ਨਹੀਂ ਅਖਵਾਉਂਦੇ ਹਾਂ? ਉਹ ਵੱਖਰੇ ਵੱਖਰੇ ਕਿਵੇਂ ਹੋ ਸਕਦੇ ਹਨ ਜਦ ਉਹਨੇ ਆਖਿਆ ਮੈਂ ਅਤੇ ਪਿਤਾ ਇੱਕ ਆ? ਜੇ ਤੁਸੀਂ ਪ੍ਰਤੀਤ ਨਾ ਕਰੋ ਕਿ ਮੈਂ ਉਹ ਹਾਂ ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ। ਵੇਖਿਆ ਜੇ, ਆਪਣੀ ਬੇਪ੍ਰਤੀਤੀ ਵਿੱਚ ਮਰੋਗੇ। ਤੁਸੀਂ ਆਪਣੀ ਬੇਪ੍ਰਤੀਤੀ ਵਿੱਚ ਮਰੋਗੇ। ਓ, ਤੁਸੀਂ ਮੈਨੂੰ ਕੀ ਸਮਝਦੇ ਹੋ ਅਤੇ ਮੈਂ ਕਿੱਥੋਂ ਆਇਆ ਹਾਂ? ਓ, ਕੀ ਤੁਸੀਂ ਮੇਰੇ ਪਿਤਾ ਨੂੰ ਜਾਣਦੇ ਹੋ ਜਾਂ ਕੀ ਤੁਸੀਂ ਉਹਦਾ ਨਾਮ ਦੱਸ ਸਕਦੇ ਹੋ? ਮੈਂ ਸ਼ਰੋਨ ਦਾ ਗੁਲਾਬ ਅਤੇ ਸੁਬਾਹ ਦਾ ਚਮਕੀਲਾ ਤਾਰਾ ਆ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਹ ਕੌਣ ਆ? ਮੈਂ ਉਹ ਆ ਜਿਹੜਾ ਮੂਸਾ ਦੇ ਨਾਲ ਬਲ ਦੀ ਝਾੜੀ ਵਿੱਚ ਬੋਲਿਆ। ਮੈਂ ਅਬਰਾਹਮ ਦਾ ਪਰਮੇਸ਼ਰ, ਸੁਬਾਹ ਦਾ ਚਮਕੀਲਾ ਤਾਰਾ ਆ। ਮੈਂ ਸ਼ਰੋਨ ਦਾ ਗੁਲਾਬ। ਉਹ, ਕੀ ਤੁਸੀਂ ਦੱਸ ਸਕਦੇ ਹੋ ਕਿ ਮੈਂ ਕਿੱਥੋਂ ਆਇਆ ਆ? ਉਹ, ਕੀ ਤੁਸੀਂ ਮੇਰੇ ਪਿਤਾ ਨੂੰ ਜਾਣਦੇ ਹੋ ਜਾਂ ਕੀ ਤੁਸੀਂ ਉਹਦਾ ਨਾਂ ਦੱਸ ਸਕਦੇ ਹੋ? ਆਮੀਨ। ਮੈਂ ਅਲਫਾ, ਓਮੇਗਾ, ਆਦਿ ਤੇ ਅੰਤ ਆ। ਮੈਂ ਸੰਪੂਰਨ ਉਤਪਾਤਿਆ ਅਤੇ ਯਿਸੂ ਮਸੀਹ ਉਹਦਾ ਨਾਂ ਆ। ਇਹ ਠੀਕ ਆ, ਕੋਈ ਤਸਲੀਸ ਨਹੀਂ। ਨਹੀਂ ਸ਼੍ਰੀਮਾਨ ਜੀ, ਉਹ ਇੱਕ ਝੂਠੀ ਗੱਲ ਆ। ਸੱਤਾ ਮੋਹਰਾਂ ਦੇ ਖੁੱਲਣ ਨਾਲ ਸਾਰੇ ਭੇਦ ਖੁੱਲ ਗਏ ਅਤੇ ਸੰਪੂਰਨ ਹੋ ਗਏ ਅਤੇ ਇਹਨਾਂ ਇਸ ਗੱਲ ਨੂੰ ਵਿਖਾਇਆ ਆ। ਮੋਹਰਾਂ ਖੁੱਲ ਗਈਆਂ, ਸਭ ਗੱਲਾਂ ਲੜੀਵਾਰ ਰੱਖ ਦਿੱਤੀਆਂ ਗਈਆਂ, ਦਿਖਾ ਦਿੱਤਾ ਗਿਆ ਆ ਅਤੇ ਲੁਕੇ ਹੋਏ ਭੇਦਾਂ ਨੂੰ ਸਪਸ਼ਟ ਕਰਕੇ ਵਿਖਾ ਦਿੱਤਾ ਆ, ਜਿਹੜੇ ਇਹਨਾਂ ਸਾਲਾਂ ਤੋਂ ਕਲੀਸਿਯਾਵਾਂ ਅਤੇ ਮਿਸ਼ਨਾਂ ਕੋਲੋਂ ਮੋਹਰ ਬੰਦ ਸਨ। ਪ੍ਰਕਾਸ਼ ਪੋਥੀ ਦੇ 17ਵੇਂ ਪਾਠ ਦੀ ਉਹ ਵੱਡੀ ਕੰਜਰੀ ਕੌਣ ਸੀ? ਉਹ ਤਾਂ ਕੰਜਰੀਆਂ ਦੀ ਮਾਂ ਵੀ ਆ। ਵੇਖਿਆ ਜੇ, ਹੁਣ ਤੁਸੀਂ ਆਖਦੇ ਹੋ ਭਾਈ ਬ੍ਰਾਨਮ ਤੁਸੀਂ ਉਹਨਾਂ ਨੂੰ ਗਿਰਜਾ ਆਖਿਆ। ਹਾਂਜੀ, ਇਹ ਠੀਕ ਆ, ਪਰ ਯਾਦ ਰੱਖੋ ਗਿਰਜ ਇੱਕ ਪੰਛੀ ਆ। ਉਹ ਵੀ ਉੱਡਣ ਲਈ ਮਸਾ ਕੀਤੀ ਹੋਈ ਆ। ਦੋਵੇਂ ਆਤਮੇ ਇੰਨੇ ਨੇੜੇ ਹੋਣਗੇ, ਜੇ ਹੋ ਸਕਿਆ ਤਾਂ ਚੁਣਿਆ ਹੋਇਆ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਇੱਕ ਗਿਰਜ ਉਨੀ ਹੀ ਵੱਡੀ ਹੁੰਦੀ ਆ ਜਿੰਨਾ ਇੱਕ ਉਕਾਬ ਹੁੰਦਾ ਆ। ਉਹ ਉਕਾਬ ਵਾਂਗ ਹੀ ਉੱਡ ਸਕਦੀ ਆ ਅਤੇ ਉੱਡਣ ਲਈ ਜਾਂ ਪ੍ਰਚਾਰ ਲਈ ਜਾਂ ਅਕੰਮ ਵਾਕ ਕਰਨ ਲਈ ਧਿਆਨ ਦਿਓ, ਜਿੱਦਾਂ ਉਕਾਬ ਆ ਉਦਾਂ ਹੀ ਗਿਰਜ ਦਾ ਵੀ ਮਸਾ ਹੋਇਆ ਆ। ਪਰ ਉਹ ਉਕਾਬ ਦਾ ਉਚਾਈਆਂ ਤੱਕ ਪਿੱਛਾ ਨਹੀਂ ਕਰ ਸਕਦੀ। ਉਹ ਨਹੀਂ ਨਹੀਂ, ਜੇ ਉਹ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਹਦੀ ਮੂਰਖਤਾ ਜ਼ਾਹਰ ਹੋ ਜਾਵੇਗੀ। ਹਾਂ ਸ਼੍ਰੀਮਾਨ ਜੀ, ਉਹ ਉਕਾਬ ਦਾ ਪਿੱਛਾ ਨਹੀਂ ਕਰ ਸਕਦੀ। ਉਹ ਆਖ ਸਕਦਾ ਆ ਮੈਂ ਯਿਸੂ ਮਸੀਹ ਨੂੰ ਪਰਮੇਸ਼ਰ ਦਾ ਪੁੱਤਰ ਹੋਣ ਵਿੱਚ ਪ੍ਰਤੀਤ ਕਰਦਾ ਆ। ਮੈਂ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜ਼ਮੀਨ ਅਤੇ ਅਸਮਾਨ ਦਾ ਰਚਨਹਾਰਾ ਯਿਸੂ ਮਸੀਹ ਨੂੰ ਉਹਦਾ ਪੁੱਤਰ ਵਗੈਰਾ ਵਗੈਰਾ ਵਿੱਚ ਨੀਚਾ ਕਰਦਾ ਆ। ਉਹ ਯਕੀਨਨ ਉਹ ਇੰਜ ਕਰ ਸਕਦੇ ਹਨ, ਪਰ ਉਹਦੇ ਅੱਜ ਕੱਲ ਅਤੇ ਯੁਗਾਂ ਯੁਗ ਇੱਕ ਹੋਣ ਦੇ ਬਾਰੇ ਵਿੱਚ ਕੀ ਵਿਚਾਰਿਆ? ਵੇਖਿਆ ਜੇ, ਕਾਬ ਇੱਕ ਖਾਸ ਕਿਸਮ ਦੀ ਬਣਤਰ ਦਾ ਪੰਛੀ ਆ ਅਤੇ ਧਰਤੀ ਉੱਤੇ ਉਹਦੇ ਵਾਂਗ ਕੁਝ ਵੀ ਨਹੀਂ ਆ। ਉਹ ਜੇ ਗਿਰਜ ਜਾਂ ਕੋਈ ਹੋਰ ਪੰਛੀ ਉਹਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹਦੇ ਟੁਕੜੇ ਟੁਕੜੇ ਹੋ ਜਾਣਗੇ। ਉਹ ਯਕੀਨੀ ਤੌਰ ਤੇ ਉਹਦੀ ਮੂਰਖਤਾ ਪ੍ਰਗਟ ਹੋ ਜਾਵੇਗੀ। ਉਹ ਪਾਟ ਜਾਵੇਗਾ ਜਦ ਉਹ ਨਵੇਂ ਦਾਖਰਸ ਨੂੰ ਪੁਰਾਣੀ ਮਸ਼ਕ ਵਿੱਚ ਪਾਉਣ ਦੀ ਕੋਸ਼ਿਸ਼ ਕਰੇਗਾ। ਵੇਖਿਆ ਜੇ, ਉਹ ਪਾਟ ਜਾਵੇਗਾ, ਉਹਦੇ ਟੁਕੜੇ ਟੁਕੜੇ ਹੋ ਜਾਣਗੇ। ਉਹਦੀ ਬਣਤਰ ਉਦਾਂ ਦੀ ਨਹੀਂ ਆ, ਉਹਦਾ ਸਰੀਰ ਏਦਾਂ ਦੇ ਢਾਂਚੇ ਨਾਲ ਨਹੀਂ ਰਚਿਆ ਗਿਆ ਕਿ ਉਹ ਉਸ ਉਚਾਈ ਤੱਕ ਉੱਡ ਸਕੇ। ਜੇ ਉਹਦੀ ਬਣਤਰ ਉਕਾਬ ਵਾਲੀ ਨਹੀਂ ਤੇ ਉਹਦੇ ਕੋਲ ਅਧਿਕਾਰ ਨਹੀਂ ਤੇ ਉਹ ਪਹਿਲਾਂ ਤੋਂ ਠਰਾਇਆ ਹੋਇਆ ਅਤੇ ਜਨਮ ਤੋਂ ਉਕਾਬ ਨਹੀਂ ਆ ਅਤੇ ਜਦ ਉਹ ਉਸ ਉਚਾਈ ਦੇ ਬ੍ਰਹਿਮੰਡ ਵਿੱਚ ਪਹੁੰਚੇਗਾ ਤਾਂ ਉਹਦੇ ਟੁਕੜੇ ਟੁਕੜੇ ਹੋ ਜਾਣਗੇ। ਵੇਖਿਆ ਜੇ, ਖੰਭ ਉਹਦੇ ਪਰਾਂ ਵਿੱਚੋਂ ਝੜ ਕੇ ਉੱਡ ਜਾਣਗੇ ਅਤੇ ਉਹ ਧਰਤੀ ਉੱਤੇ ਡਿੱਗ ਪਵੇਗਾ। ਯਕੀਨਨ ਉਹ ਉਚਾਈ ਵਿੱਚ ਉਕਾਬ ਦਾ ਪਿੱਛਾ ਨਹੀਂ ਕਰ ਸਕਦਾ ਜੇ ਉਹ ਕੋਸ਼ਿਸ਼ ਕਰੇ ਵੀ ਤਾਂ ਉਹਦੀ ਮੂਰਖਤਾ ਪ੍ਰਗਟ ਹੋ ਜਾਵੇਗੀ। ਇਹ ਠੀਕ ਆ, ਤੁਸੀਂ ਇਹ ਨਹੀਂ ਕਰ ਸਕਦੇ ਕਿਉਂ ਉਹ ਉਕਾਬ ਵਾਂਗ ਵੇਖ ਨਹੀਂ ਸਕਦਾ। ਇਹਦਾ ਕੀ ਲਾਭ ਹੋਵੇਗਾ ਜੇ ਏਡਾ ਉੱਚਾ ਛੜੱਪਾ ਮਾਰਨ ਦੀ ਕੋਸ਼ਿਸ਼ ਕਰੋ ਅਤੇ ਉੱਥੇ ਪਹੁੰਚਣ ਦੇ ਬਾਅਦ ਤੁਸੀਂ ਦੇਖ ਹੀ ਨਾ ਸਕੋ ਕਿ ਤੁਸੀਂ ਕਿੱਥੇ ਹੋ, ਅਤੇ ਜੇ ਉਹ ਇਸ ਉਕਾਬ ਦੀ ਉਚਾਈਆਂ ਤੱਕ ਨਕਲ ਕਰਕੇ ਪਹੁੰਚਣ ਦੀ ਕੋਸ਼ਿਸ਼ ਕਰੇ ਵੀ ਉੱਥੇ ਪਹੁੰਚਣ ਦੇ ਬਾਅਦ ਉਹ ਇੰਨਾ ਅੰਨਾ ਹੋ ਜਾਂਦਾ ਆ ਕਿ ਉਹਨੂੰ ਪਤਾ ਨਹੀਂ ਆ ਕਿ ਉਹ ਕਿੱਥੇ ਆ ਗਿਆ ਆ। ਇਹ ਠੀਕ ਆ, ਉਹ ਚੀਕ ਰਿਹਾ ਆ ਅਤੇ ਜੈ ਜੈ ਕਾਰ ਕਰ ਰਿਹਾ ਆ, ਪਰ ਸਿਰਫ ਉਹਦੇ ਨਾਲ ਜਰਾ ਬਚਨ ਦੀ ਗੱਲ ਕਰੋ ਤਾਂ ਉਹਦੀ ਮੂਰਖਤਾ ਪ੍ਰਗਟ ਹੋ ਜਾਵੇਗੀ। ਉਹਦੇ ਨਾਲ ਯਸੂ ਮਸੀਹ ਦੇ ਨਾਂ ਦੇ ਬਪਤਿਸਮੇ ਦੀ ਗੱਲ ਕਰੋ ਜਾਂ ਯਸੂ ਮਸੀਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ, ਇਹ ਸਭ ਗੱਲਾਂ ਦੱਸੋ। ਉਹ ਕਿਉਂ ਜੀ, ਹੁਣ ਜਰਾ ਕੁ ਡਿੱਗੋ ਵੇਖੋ। ਉਹ ਹਾਂ ਜੀ, ਉਹਦੇ ਖੰਭ ਡਿੱਗਣ ਲੱਗ ਪੈਂਦੇ ਹਨ। ਵੇਖਿਆ ਜੇ ਉਹਨੇ ਸਭ ਛੜਪੇ ਮਾਰ ਲਏ ਹਨ। ਅਗੰਮ ਵਾਕ ਕਰਨਾ, ਬਦਰੂਆਂ ਕੱਢਣਾ, ਗੈਰ ਜ਼ੁਬਾਨਾਂ ਬੋਲਣੀਆਂ, ਜੈ ਜੈ ਕਾਰ ਕਰਨੀ, ਦੌੜਨਾ ਭੱਜਣਾ, ਇਹ ਸਭ ਤਾਂ ਕੀਤਾ ਹੈ, ਪਰ ਉਹ ਬਚਨ ਉੱਤੇ ਚੱਲਣ ਦਾ ਯਤਨ ਨਹੀਂ ਕਰਦੇ ਕਿਉਂਕਿ ਯਕੀਨਨ ਉਹਦੀ ਅਸਲੀਅਤ ਪ੍ਰਗਟ ਹੋ ਜਾਵੇਗੀ। ਤਦ ਵੀ ਉਹ ਨਿਯੁਕਤ ਕੀਤਾ ਗਿਆ ਆ, ਭਾਵ ਥਾਪਿਆ ਹੋਇਆ ਸੀ, ਉਹ ਮਸਾ ਕੀਤਾ ਹੋਇਆ ਆ, ਉਹ ਉੱਡ ਸਕਦਾ ਆ, ਉਹ ਆਪਣਾ ਸੰਤੁਲਨ ਬਣਾ ਕੇ ਉਸ ਉਚਾਈ ਤੱਕ ਪਹੁੰਚ ਤਾਂ ਸਕਦਾ ਆ, ਪਰ ਉਹਦੇ ਤੋਂ ਵੱਧ ਨਹੀਂ। ਵੇਖਿਆ ਜੇ ਉਹ ਗਲਿਆ ਸੜਿਆ ਮਾਸ ਤਾਂ ਖਾ ਸਕਦਾ ਆ, ਪਰ ਜਿਹੜਾ ਤਾਜ਼ਾ ਮੰਨਾ ਸਿੰਘਾਸਣ ਤੋਂ ਆਉਂਦਾ ਆ ਉਹਨੂੰ ਉਹ ਖਾ ਨਹੀਂ ਸਕਦਾ। ਉਹ ਅੰਨਾ ਆ, ਉਹ ਨਕਲ ਤਾਂ ਚੰਗੀ ਲਾ ਸਕਦਾ ਆ, ਪਰ ਉਹਨੂੰ ਸਮਝ ਨਹੀਂ ਆਉਂਦੀ ਕਿ ਉਹਨੇ ਕੀ ਕੀਤਾ। ਵੇਖਿਆ ਜੇ ਮੀਂਹ ਵਾਂਗ ਉਸ ਉੱਤੇ ਵੀ ਇੱਕੋ ਆਤਮਾ ਹੀ ਉਤਰਿਆ ਤਾਂ ਕਿ ਉਹਨੂੰ ਕਣਕ ਵਾਂਗ ਬਣਾਏ, ਪਰ ਉਹ ਤਾਂ ਜਨਮ ਤੋਂ ਜਾਂ ਸ਼ੁਰੂ ਤੋਂ ਹੀ ਕਣਕ ਨਹੀਂ ਆ, ਉਹ ਪਾਟ ਜਾਂਦਾ ਆ ਕਿਉਂਕਿ ਉਹ ਪੁਰਾਣੀ ਮਸ਼ਕਿਆ, ਉਹ ਮੈਂ ਹੋਰ ਪਾਸੇ ਨਹੀਂ ਜਾ ਸਕਦਾ। ਉਹ ਨਹੀਂ ਸ਼੍ਰੀਮਾਨ ਜੀ, ਮੈਂ ਜਾਣਦਾ ਆ ਕਿ ਵਿਦਵਾਨ ਜੌਨ ਨੇ ਕਿਹਾ ਹੈ। ਠੀਕ ਆ, ਜਾਓ ਅਗਾਂਹ ਵਧੋ। ਵੇਖਿਆ ਜੇ ਤੁਸੀਂ ਜਾਣਾ ਚਾਹੁੰਦੇ ਹੋ, ਨਹੀਂ ਧਿਆਨ ਦਿਓ, ਉਹ ਉਕਾਬ ਦੀ ਕਿਸਮ ਦੀ ਬਣਤਰ ਨਾਲ ਜੰਮਿਆ ਜਾਂ ਬਣਿਆ ਜਾਂ ਪਹਿਲਾਂ ਤੋਂ ਠਰਾਇਆ ਹੋਇਆ ਪੰਛੀ ਨਹੀਂ ਆ। ਉਹ ਸੰਤਰੇ ਦੇ ਬੂਟੇ ਉੱਤੇ ਉੱਗਦਾ ਹੋਇਆ ਨਿੰਬੂ ਤਾਂ ਹੋ ਸਕਦਾ ਆ, ਪਰ ਉਹ ਅਸਲੀ ਜੀਵਨ ਵਾਲਾ ਸੰਤਰਾ ਨਹੀਂ ਆ। ਉਹ ਤਾਂ ਏਦਾਂ ਦਾ ਹੈ ਜਿਹਨੂੰ ਜੋੜਿਆ ਗਿਆ ਆ। ਜਦ ਉਹ ਆਪਣੀਆਂ ਮਿਸ਼ਨਾਂ ਦੀ ਸਿੱਖਿਆ ਦੀ ਉਚਾਈਆਂ ਵਿੱਚ ਇੰਨਾ ਉਤਾਹ ਹੋ ਜਾਂਦੇ ਹਨ ਕਿ ਉਹਨਾਂ ਨੂੰ ਪਹਿਲਾਂ ਤੋਂ ਠਹਿਰਾਇਆ ਹੋਇਆ ਪਰਮੇਸ਼ਰ ਦਾ ਬਚਨ ਜੋ ਪ੍ਰਗਟ ਹੋਇਆ ਨਹੀਂ ਦਿਸਦਾ, ਤਦ ਉਹਨਾਂ ਦੀ ਮੂਰਖਤਾ ਜ਼ਾਹਰ ਹੋ ਜਾਂਦੀ ਆ। ਉਹ ਸਭ ਗੱਲਾਂ ਸਿਰ ਉੱਤੇ ਗੋਲੇ ਦੇ ਆਕਾਰ ਦੀ ਜੋਤ ਦਾ ਪ੍ਰਗਟ ਹੋਣਾ, ਉਹ ਇਹ ਸਭ ਬਕਵਾਸ ਆ। ਵੇਖਿਆ ਜੇ ਉਹਨਾਂ ਦੀ ਮੂਰਖਤਾ ਜ਼ਾਹਰ ਹੋ ਗਈ ਆ, ਉਹ ਇੰਨੀ ਦੂਰ ਤੱਕ ਵੇਖਣ ਲਈ ਨਹੀਂ ਬਣਿਆ ਆ। ਉਹ ਉਨਾ ਹੀ ਦੂਰ ਵੇਖ ਸਕਦਾ ਆ ਜਿੰਨਾ ਕੁ ਦੂਰ ਉਸ ਦੀਆਂ ਮਿਸ਼ਨ ਦੀਆਂ ਐਨਕਾਂ ਉਹਨੂੰ ਵੇਖਣ ਦੇਣਗੀਆਂ, ਪਰ ਉਸ ਦੂਰੀ ਤੋਂ ਬਾਅਦ ਜਿਹੜੀ ਐਨਕਾਂ ਦੀ ਆ ਉਹ ਉਨਾ ਹੀ ਅੰਨਾ ਆ ਜਿੰਨਾ ਕੁ ਚਮਗਾਦੜਿਆ, ਤਦ ਉਹਦੀ ਮੂਰਖਤਾ ਪ੍ਰਗਟ ਹੋ ਜਾਂਦੀ ਆ। ਅਜੇ ਅਤੇ ਤਦੇ ਸੱਚੇ ਉਕਾਬ ਉੱਥੇ ਖਾਣ ਲਈ ਬਹਿੰਦੇ ਹਨ। ਹਾਂ ਸ਼੍ਰੀਮਾਨ ਜੀ, ਉੱਥੇ ਸੱਚੇ ਅਤੇ ਚੁਣੇ ਹੋਏ ਉਕਾਬਾਂ ਨੂੰ ਉਹਨਾਂ ਦੀ ਅਸਲੀਅਤ ਦਾ ਪਤਾ ਲੱਗਦਾ ਆ। ਜਦ ਉਹ ਉਸ ਬਚਨ ਨੂੰ ਕਬੂਲ ਨਹੀਂ ਕਰਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਆ ਕਿ ਉਹ ਠੀਕ ਮਿਸ਼ਨ ਰੂਪੀ ਗਿਰ ਗਿਆ। ਕਿਉਂ ਉੱਡ ਨਹੀਂ ਸਕਦਾ? ਕਿਉਂਕਿ ਉਹ ਕਿਸ ਤਰ੍ਹਾਂ ਦਾ ਭੋਜਨ ਖਾ ਰਿਹਾ ਆ ਉਸ ਨੂੰ ਵੇਖੋ, ਉਹ ਮਿਸ਼ਨ ਦਾ ਗਲਿਆ ਸੜਿਆ ਮਾਸ ਖਾ ਰਿਹਾ ਆ। ਇਹ ਭੋਜਨ ਉਸ ਨੂੰ ਆਤਮਕ ਨਹੀਂ ਬਣਾਏਗਾ ਅਤੇ ਉਸ ਨੂੰ ਫਿਰਕਾ ਪ੍ਰਸਤੀ ਮਿਸ਼ਨ ਦੇ ਭੇਦ ਭਾਵਾਂ ਤੋਂ ਤਾਂ ਚੁੱਕਣ ਲਈ, ਦੂਜੇ ਸ਼ਬਦਾਂ ਵਿੱਚ ਇਹ ਭੋਜਨ ਉਸ ਦੀ ਆਤਮਕ ਉੱਨਤੀ ਲਈ ਠੀਕ ਨਹੀਂ ਆ। ਵੇਖਿਆ ਜੇ ਉਸ ਗਲੇ ਸੜੇ ਮਾਸ ਤੋਂ ਖਾਦਾ ਆ ਅਤੇ ਉਹਦਾ ਸਰੀਰ ਉਸ ਭੋਜਨ ਤੋਂ ਹੀ ਬਣਿਆ ਆ, ਉਹ ਉੱਥੇ ਨਹੀਂ ਜਾ ਸਕਦਾ ਜਿੱਥੇ ਤਾਜ਼ਾ ਮੰਨਾ ਉਕਾਬ ਨੂੰ ਲੈ ਜਾਂਦਾ ਆ, ਕਰ ਹੀ ਨਹੀਂ ਸਕਦਾ। ਵੇਖਿਆ ਜੇ ਇਹ ਮਤੀ 24:24 ਦਾ ਪੂਰਾ ਹੋਣਾ ਆ। ਉਹ ਉੱਡਦਾ ਆ, ਹਵਾ ਵਿੱਚ ਉਡਾਰੀਆਂ ਮਾਰਦਾ ਆ, ਆਪਣੇ ਪਰਾਂ ਨੂੰ ਹਿਲਾਉਂਦਾ ਆ, ਪਰ ਉਹ ਇੰਨਾ ਉੱਚਾ ਨਹੀਂ ਪਹੁੰਚ ਸਕਦਾ। ਵੇਖਿਆ ਜੇ ਇਹ ਠੀਕ ਗੱਲ ਆ। ਵੇਖੋ ਉਹ ਨਹੀਂ ਜਾ ਸਕਦਾ, ਉਹ ਤਾਜ਼ਾ ਮੰਨਾ ਪਾਉਣ ਲਈ ਇੰਨਾ ਉੱਚਾ ਪਹੁੰਚ ਹੀ ਨਹੀਂ ਸਕਦਾ। ਉਹ ਧਰਤੀ ਉੱਤੇ ਪਿਆ ਹੋਇਆ ਪੁਰਾਣਾ ਮੰਨਾ ਖਾ ਸਕਦਾ ਆ, ਗਲੇ ਸੜੇ ਖਰਗੋਸ਼ਾਂ ਦਾ ਮਾਸ ਜਿਹੜਾ ਹਫਤੇ ਕੁਦਾ ਜਾਂ ਮਹੀਨੇ ਕੁਦਾ ਜਾਂ 40 ਸਾਲਾਂ ਤੋਂ ਮਰਿਆ ਪਿਆ ਹੈ ਉਹਨੂੰ ਖਾ ਸਕਦਾ ਆ। ਉਹ ਉਸ ਨੂੰ ਖਾ ਸਕਦਾ ਆ, ਉਹਦੇ ਉੱਤੇ ਘੂਰ ਸਕਦਾ ਆ, ਉਹ ਚੀਕ ਸਕਦਾ ਆ, ਉਹ ਛੜੱਪੇ ਮਾਰ ਸਕਦਾ ਆ, ਅਤੇ ਉਹ ਇੱਕ ਦੂਜੇ ਉਕਾਬ ਵਾਂਗੂ ਉੱਡ ਸਕਦਾ ਆ, ਦੂਜੇ ਪੰਛੀ ਵਾਂਗ ਉਹ ਵੀ ਮਸਾ ਕੀਤਾ ਗਿਆ ਆ। ਗਿਰਜ ਵੀ ਉਕਾਬ ਦਾ ਇੱਕ ਨਮੂਨਾ ਆ, ਅਸੀਂ ਇਹਨੂੰ ਜਾਣਦੇ ਆ। ਬੇਸ਼ੱਕ ਉਹ ਹੈ, ਪਰ ਉਹ ਸੱਚੇ ਉਕਾਬ ਵਾਂਗ ਕੰਮ ਨਹੀਂ ਕਰ ਸਕਦਾ। ਵੇਖਿਆ ਜੇ ਨਹੀਂ ਸ਼੍ਰੀਮਾਨ ਜੀ, ਉਹ ਕਰ ਹੀ ਨਹੀਂ ਸਕਦਾ। ਉਹਦੇ ਸਰੀਰ ਦੀ ਬਣਤਰੀ ਵੱਖਰੀ ਆ, ਉਹ ਵੱਖਰੇ ਭੋਜਨ ਤੋਂ ਖਾਂਦਾ ਆ ਰਿਹਾ ਆ, ਜੋ ਕਿ ਗਲਿਆ ਸੜਿਆ ਹੋਇਆ ਮਾਸ ਹੈ। ਵੇਖੋ, ਇਹ ਤਾਜ਼ਾ ਮਾਸ ਜਾਂ ਤਾਜ਼ਾ ਮੰਨਾ ਨਹੀਂ ਆ, ਇਹ ਤਾਂ ਏਦਾਂ ਦਾ ਕੁਝ ਆ ਜੋ ਕਿ ਲੂਥਰ ਦਾ ਕਿਹਾ ਹੋਇਆ ਜਾਂ ਵੈਜਲੇ ਦਾ ਕਿਹਾ ਹੋਇਆ ਜਾਂ ਵਿਦਵਾਨ ਫਲਾਣੇ ਫਲਾਣੇ ਦਾ ਕਿਹਾ ਹੋਇਆ ਆ, ਇਹ ਯਿਸੂ ਮਸੀਹ ਦਾ ਕਿਹਾ ਹੋਇਆ ਇਸ ਸਮੇਂ ਦਾ ਬਚਨ ਨਹੀਂ ਹੋਵੇਗਾ। ਚੰਗੀ ਤਰ੍ਹਾਂ ਧਿਆਨ ਦਿਓ, ਅੰਤਲੇ ਦਿਨਾਂ ਵਿੱਚ ਮਸਾ ਕੀਤੇ ਹੋਏ ਮਸੀਹ ਲੋਕ ਝੂਠੇ ਨਬੀ ਅਤੇ ਝੂਠੇ ਸਿਖਾਉਣ ਵਾਲੇ ਹੋਣਗੇ। ਧਿਆਨ ਦਿਓ, ਇਹ ਕਿੰਨੀ ਅਸਰਦਾਰ ਆ। ਸਾਡੇ ਕੋਲ ਇਹਨੂੰ ਪੜ੍ਹਨ ਦਾ ਸਮਾਂ ਨਹੀਂ ਆ। ਮੈਂ ਚਾਹੁੰਦਾ ਆ ਕਿ ਤੁਸੀਂ ਮੱਤੀ 24:24 ਦੀ ਤੁਲਨਾ ਦੂਜਾ ਤਿਮੋਥੀਅਸ 3:8 ਨਾਲ ਕਰੋ। ਮੱਤੀ 24:24 ਵਿੱਚ ਕਿਹਾ ਗਿਆ ਆ ਕਿ ਅੰਤਲੇ ਦਿਨਾਂ ਵਿੱਚ ਵੇਖੋ ਝੂਠੇ ਮਸੀਹ ਝੂਠੇ ਮਸਾ ਕੀਤੇ ਹੋਏ ਝੂਠੇ ਨਬੀ ਉੱਠ ਖੜੇ ਹੋਣਗੇ ਅਤੇ ਸੱਚਿਆਂ ਵਾਂਗ ਹੀ ਨਿਸ਼ਾਨ ਅਤੇ ਅਚੰਭੇ ਵਿਖਾਉਣਗੇ ਤੇ ਜੇ ਹੋ ਸਕਿਆ ਤਾਂ ਚੁਣੇ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਹੁਣ ਧਿਆਨ ਦਿਓ, ਇਹ ਤਾਂ ਯਿਸੂ ਮਸੀਹ ਬੋਲ ਰਿਹਾ ਸੀ। ਪਲੂਸ ਨੇ ਉਹਦੇ ਪਿੱਛੇ ਆਣ ਕੇ ਆਖਿਆ, ਅੰਤ ਦੇ ਦਿਨਾਂ ਵਿੱਚ ਧਰਮੀ ਲੋਕ ਆਉਣਗੇ ਅਤੇ ਭਗਤੀ ਦਾ ਰੂਪ ਧਾਰਨਗੇ। ਉਹਨਾਂ ਹੋਸ਼ੀਆਂ ਕੀਵਿਆਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਪਾਪਾਂ ਨਾਲ ਲੱਦੀਆਂ ਹੋਈਆਂ ਹਨ ਅਤੇ ਨਾਨਾ ਪ੍ਰਕਾਰ ਦੀਆਂ ਕਾਮਨਾਵਾਂ ਦੇ ਪਿੱਛੇ ਵਹਿ ਚੱਲਦੀਆਂ ਹਨ ਅਤੇ ਉਹ ਹੈਰਾਨ ਹੁੰਦੇ ਤੇ ਆਖਦੇ ਹਨ, ਤੁਸੀਂ ਉਹਨਾਂ ਔਰਤਾਂ ਦੇ ਪਿੱਛੇ ਕਿਉਂ ਪਏ ਹੋ? ਮੇਰਿਆ ਦਾਤਿਆ ਉਹਨਾਂ ਦੀ ਸਮਝ ਤੋਂ ਇਹ ਬਾਹਰ ਗੱਲ ਆ। ਉਹਨਾਂ ਹੋਸ਼ੀਆਂ ਤੀਵੀਆਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਨਾਨਾ ਪ੍ਰਕਾਰ ਦੀਆਂ ਕਾਮਨਾ ਦੇ ਪਿੱਛੇ ਵਹਿ ਚੱਲਦੀਆਂ ਹਨ ਅਤੇ ਜਿਵੇਂ ਜਨੇਸ ਅਤੇ ਜਾਂਬਰੇਸ ਮੱਤੀ 24:24 ਝੂਠੇ ਮਸੀਹ ਝੂਠੇ ਮਸਾ ਕੀਤੇ ਹੋਏ ਨਿਸ਼ਾਨ ਅਤੇ ਅਚੰਭੇ ਵਿਖਾਉਣਗੇ, ਜੇ ਹੋ ਸਕਿਆ ਤਾਂ ਚੁਣੇ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਹੁਣ ਜਿਵੇਂ ਜਨੇਸ ਅਤੇ ਜਾਂਬਰੇਸ ਨੇ ਮੂਸਾ ਦੀ ਵਿਰੋਧਤਾ ਕੀਤੀ ਜਾਂ ਸਾਹਮਣਾ ਕੀਤਾ, ਇਸੇ ਪ੍ਰਕਾਰ ਇਹ ਵੀ ਜਿਹੜੇ ਬੁੱਧ ਭ੍ਰਿਸ਼ਟ ਅਤੇ ਨੇਚਾ ਵੱਲੋਂ ਆਪ ਪ੍ਰਵਾਨ ਹਨ ਸੱਚਾਈ ਦਾ ਸਾਹਮਣਾ ਕਰਦੇ ਹਨ। ਇੱਕ ਨੇਚਾ ਨਹੀਂ ਪਰ ਸੱਚੀ ਨੇਚਾ, ਇੱਕੋ ਹੀ ਨੇਚਾ ਆ, ਇੱਕੋ ਹੀ ਪ੍ਰਭੂ ਆ, ਇੱਕੋ ਹੀ ਬਪਤਿਸਮਾ ਆ। ਤੁਸੀਂ ਇੱਕ ਪ੍ਰਭੂ ਵਿੱਚ ਨੇਚਾ ਕੀਤੇ ਬਿਨਾ ਇੱਕ ਹੀ ਵਿਸ਼ਵਾਸ ਨਹੀਂ ਰੱਖ ਸਕਦੇ। ਤੁਹਾਡੇ ਕੋਲ ਦੋ ਕਿਸਮ ਦੇ ਬਪਤਿਸਮੇ ਨਹੀਂ ਹੋ ਸਕਦੇ, ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਵਾਲਾ ਨਹੀਂ। ਇੱਕ ਬਪਤਿਸਮਾ ਆ ਜੋ ਕਿ ਸਿਰਫ ਯਿਸੂ ਮਸੀਹ ਦੇ ਨਾਂ ਵਿੱਚ ਆ। ਇਹ ਠੀਕ ਗੱਲ ਆ, ਵੇਖੋ ਝੂਠਾ ਬਪਤਿਸਮਾ। ਧਿਆਨ ਦਿਓ, ਹੁਣ ਘਰ ਜਾ ਕੇ ਤੁਸੀਂ ਇਹਨਾਂ ਨੂੰ ਜੋੜ ਕੇ ਇਹਨਾਂ ਦੀ ਤੁਲਨਾ ਕਰੋ। ਵੇਖੋ, ਮੱਤੀ 24:24 ਚ ਯਿਸੂ ਮਸੀਹ ਬੋਲ ਰਿਹਾ ਆ ਤੇ ਦੂਜਾ ਤਿਮੋਥੀਅਸ 3:8 ਵਿੱਚ ਪਲੂਸ ਅਤੇ ਹੋਰ ਬਥੇਰੇ ਹਵਾਲੇ ਹਨ ਅਤੇ ਇਹਨਾਂ ਦੀ ਹੁਣ ਤੁਲਨਾ ਕਰੋ। ਤਦ ਇੱਕ ਹੋਰ ਲਿਖਤਾਂ ਦਾ ਹਵਾਲਾ ਲਓ ਜੋ ਕਿ ਲੂਕਾ 17:30 ਅਤੇ ਮਲਾਕੀ 4:2 ਵਿੱਚ ਆ। ਜਿਵੇਂ ਜਨੇਸ ਅਤੇ ਜਾਂਬਰੇਸ ਨੇ ਮੂਸਾ ਦਾ ਸਾਹਮਣਾ ਕੀਤਾ ਜੋ ਕਿ ਸਮੇਂ ਦੇ ਅਨੁਸਾਰ ਮਸਾ ਕੀਤਾ ਹੋਇਆ ਬਚਨ ਸੀ, ਇਸ ਲਈ ਇਹ ਮਨੁੱਖ ਵੀ ਇੱਕ ਆਦਮੀ ਨੇ ਬਹੁਤੇ ਮਨੁੱਖ ਜੋ ਕਿ ਮਸਾ ਕੀਤੇ ਹੋਏ ਹਨ ਸੱਚ ਦਾ ਮੁਕਾਬਲਾ ਕਰਦੇ ਹਨ। ਉਸ ਸਮੇਂ ਜਦ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ, ਜਦ ਤੁਸੀਂ ਘਰ ਜਾਓ ਤਾਂ ਪ੍ਰਕਾਸ਼ ਦੀ ਪੋਥੀ 10:1-7 ਪਦ ਤੱਕ ਪੜ੍ਹੋ। 7ਵੇਂ ਦੂਤ ਦਾ ਸੰਦੇਸ਼, ਮੋਹਰਾਂ ਦਾ ਖੁੱਲਣਾ, ਇਹ ਕੀ ਆ? ਦੂਤ ਮਨੁੱਖ ਦਾ ਪੁੱਤਰ ਨਹੀਂ ਆ, ਪਰ ਦੂਤ ਮਨੁੱਖ ਦੇ ਪੁੱਤਰ ਨੂੰ ਪ੍ਰਗਟ ਕਰ ਰਿਹਾ ਆ। ਕੀ ਤੁਸੀਂ ਇਹਦਾ ਫਰਕ ਸਮਝ ਰਹੇ ਹੋ? ਇਹ ਗੱਲ ਤੁਹਾਡੇ ਲਈ ਬਹੁਤ ਹੀ ਮੁਸ਼ਕਲ ਆ। ਤੁਸੀਂ ਵੇਖਿਆ ਆ, ਉਹ ਦੂਤ ਆਪ ਤਾਂ ਮਨੁੱਖ ਦਾ ਪੁੱਤਰ ਨਹੀਂ ਆ, ਪਰ 7ਵਾਂ ਸਵਰਗ ਦੂਤ 7ਵਾਂ ਦੂਤ ਪ੍ਰਜਾ ਦੇ ਸਾਹਮਣੇ ਮਨੁੱਖ ਦੇ ਪੁੱਤਰ ਨੂੰ ਪ੍ਰਗਟ ਕਰ ਰਿਹਾ ਆ, ਕਿਉਂਕਿ ਇਹਨੇ ਤੋ ਨੂੰ ਛੱਡ ਦਿੱਤਾ ਆ। ਇਹਦੀ ਜਥੇਬੰਦੀ ਨਹੀਂ ਕੀਤੀ ਜਾ ਸਕਦੀ ਆ, ਇਹ ਹੁਣ ਫੇਰ ਦਾਣੇ ਦੀ ਹੀ ਸ਼ਕਲ ਵਿੱਚ ਆ ਗਿਆ ਆ। ਉਹਨਾਂ ਦਿਨਾਂ ਵਿੱਚ ਜਨੇਸ ਅਤੇ ਜਾਂਬਰੇਸ ਝੂਠੇ ਮਸਾ ਕੀਤੇ ਹੋਏ ਬਨਾਉਟੀ ਨੇਚਾਵਾਨ ਅਤੇ ਅਣਵਿਸ਼ਵਾਸੀ ਰੀਤਾਂ ਰਿਵਾਜਾਂ ਵਾਲੀ ਪੈਂਟੀਕਾਸਟਲ ਕਲੀਸਿਆ ਸੱਚੇ ਦਾਣੇ ਦੇ ਵਿਰੋਧ ਵਿੱਚ ਖੜੇ ਹੋਣਗੇ, ਪਰ ਉਹਨਾਂ ਨੂੰ ਕੱਲੇ ਹੀ ਰਹਿਣ ਦਿਓ। ਉਹਨਾਂ ਤੋਂ ਨਾ ਡਰੋ, ਉਹਨਾਂ ਦੀ ਮੂਰਖਤਾ ਵੀ ਪ੍ਰਗਟ ਹੋ ਜਾਵੇਗੀ ਜਿੱਦਾਂ ਉਹਨਾਂ ਦੀ ਪ੍ਰਗਟ ਹੋ ਗਈ ਸੀ। ਵੇਖਿਆ ਜੇ, ਕੀ ਤੁਸੀਂ ਹੁਣ ਸਮਝਦੇ ਹੋ? ਪ੍ਰਕਾਸ਼ ਦੀ ਪੋਥੀ 10:2 ਵਿੱਚ ਆਖਿਆ ਆ, 7ਵੇਂ ਦੂਤ ਦੇ ਆਵਾਜ਼ ਦੇਣ ਦੇ ਦਿਨੀ। ਯਾਦ ਰੱਖੋ, 7ਵਾਂ ਲੌਦੀਕੀਆਈ ਕਲੀਸਿਆਈ ਯੁੱਗ ਹੈ, ਜਦ ਉਹ ਕਲੀਸਿਆਈ ਯੁੱਗ ਇੱਕ ਫਿਰਕਾ ਬਣ ਗਈ ਤੇ ਜਦ ਉਹਨੇ ਕਲੀਸਿਆਈ ਯੁੱਗ ਬਣ ਕੇ ਤੇ ਆਪਣੇ ਆਪ ਨੂੰ ਪੈਂਟੀਕਾਸਟਲ ਢੰਗ ਨਾਲ ਯਥੇ ਬੰਦ ਕਰ ਲਿਆ। ਉਸ ਦੂਤ ਦੀ ਆਵਾਜ਼ ਜਿਹੜਾ ਉਸ ਯੁੱਗ ਦਾ ਦੂਤ ਹੈ ਇੱਕ ਡਾਂਟ ਬਣ ਕੇ ਆਉਂਦੀ ਆ। ਹਰੇਕ ਯੁੱਗ ਦਾ ਦੂਤ ਕੀ ਸੀ? ਮਾਰਟਿਨ ਲੂਥਰ ਕੀ ਸੀ? ਕੈਥੋਲਿਕਾਂ ਦੇ ਲਈ ਇੱਕ ਝਿੜਕ ਸੀ। ਵੈਜਲੇ ਕੀ ਸੀ? ਉਹ ਉਹਨਾਂ ਲੂਥਰਨਸ ਦੇ ਲਈ ਇੱਕ ਝਿੜਕ ਸੀ। ਅਤੇ ਪੈਂਟੀਕਾਸਟਲ ਕੀ ਸੀ? ਬਾਕੀਆਂ ਸਭਨਾਂ ਦੇ ਲਈ ਝਿੜਕ ਸੀ। ਹੁਣ ਉਹ ਜੀਵਨ ਕਿੱਥੇ ਗਿਆ? ਜਥੇਬੰਦ ਮਿਸ਼ਨ ਤੋਂ ਬਾਹਰ ਨਿਕਲ ਗਿਆ, ਹੁਣ ਤੋਂ ਵਿੱਚ ਕੋਈ ਜੀਵਨ ਨਹੀਂ ਰਿਹਾ। ਇਹ ਦਾਣੇ ਵਿੱਚ ਆ ਗਿਆ। ਇਹ ਕੀ ਆ? ਇਸ ਘੜੀ ਦੇ ਅਨੁਸਾਰ ਲਿਖਤਾਂ ਨੂੰ ਪੂਰਾ ਕਰਨ ਦੇ ਲਈ ਪੈਂਟੇਕਾਸਟ ਦੇ ਲਈ ਇਹ ਇੱਕ ਝਿੜਕ ਸੀ। ਵੇਖਿਆ ਜੇ, ਧਿਆਨ ਦਿਓ, ਉਸ ਦਿਨ ਤੋਂ ਜਦ ਇਹ ਦੂਤ ਆਪਣੇ ਸੰਦੇਸ਼ ਦਾ ਐਲਾਨ ਕਰਨਾ ਸ਼ੁਰੂ ਕਰਦਾ ਆ, ਉਦੋਂ ਨਹੀਂ ਜਦੋਂ ਉਹਦੀ ਸ਼ੁਰੂਆਤ ਹੋਈ। ਪਹਿਲੀ ਖਿੱਚ ਸੀ ਚੰਗਾਈ, ਵੇਖਿਆ ਜੇ, ਦੂਜੀ ਖਿੱਚ ਅਗੰਮਵਾਦ ਕਰਨਾ, ਤੀਸਰੀ ਖਿੱਚ ਭੇਦਾਂ ਦਾ ਪ੍ਰਗਟ ਹੋਣਾ ਅਤੇ ਬਚਨ ਦਾ ਖੁੱਲਣਾ ਸੀ। ਹੋਰ ਕੋਈ ਨਹੀਂ, ਨਬੀਆਂ ਤੋਂ ਵੱਧ ਚੜ ਕੇ ਬਚਨ ਦੇ ਖੁੱਲਣ ਦਾ ਹੋਰ ਕੋਈ ਦਸਤੂਰ ਨਹੀਂ ਆ, ਅਤੇ ਪਰਮੇਸ਼ਰ ਦੇ ਬਚਨ ਦੇ ਰਾਹੀਂ ਹੀ ਇੱਕ ਨਬੀ ਸਿੱਧ ਹੁੰਦਾ ਆ। ਅਤੇ ਯਾਦ ਰਹੇ, ਤੀਸਰੀ ਖਿੱਚ ਸੱਤਾ ਮੋਹਰਾਂ ਦਾ ਖੁੱਲਣਾ ਅਤੇ ਲੁਕੀਆਂ ਹੋਈਆਂ ਸੱਚਾਈਆਂ ਦਾ ਪ੍ਰਗਟ ਹੋਣਾ ਸੀ, ਜਿਹੜੀਆਂ ਕਿ ਪਰਮੇਸ਼ਰ ਦੇ ਬਚਨ ਦੇ ਅੰਦਰ ਮੋਹਰ ਬੰਦ ਸਨ। ਕੀ ਤੁਹਾਨੂੰ ਇਹਦੀ ਸਮਝ ਲੱਗ ਰਹੀ ਆ? ਤਦ ਉਨੀ ਦਿਨੀ ਜਦ ਇਹ ਗੱਲਾਂ ਹੋਣਗੀਆਂ ਤਾਂ ਨਕਲ ਲਾਉਣ ਵਾਲੇ ਧੋਖੇਬਾਜ ਜਨੇਸ ਅਤੇ ਜਾਂਬਰੇਸ ਫੇਰ ਉੱਠ ਖੜੇ ਹੋਣਗੇ, ਬਿਲਕੁਲ ਓਦਾਂ ਹੀ ਜਿੱਦਾਂ ਮੂਸਾ ਅਸਲੀ ਤੇ ਸੱਚਾ ਬਚਨ ਲੈ ਕੇ ਆਇਆ ਸੀ ਤਾਂ ਕਿ ਉਹਨਾਂ ਨੂੰ ਸੁਣਾਵੇ, ਅਤੇ ਉਹਦੀ ਨਕਲ ਲਾਉਣ ਵਾਸਤੇ ਉੱਠ ਖੜੇ ਹੋਏ ਸੀ। ਇਹ ਬਿਲਕੁਲ ਸੱਚ ਆ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਮੱਤੀ 24:24 ਕੀ ਆ? ਵੇਖੋ, ਝੂਠੇ ਮਸਾਹ ਕੀਤੇ ਹੋਏ ਲੋਕ। ਅਤੇ ਸੰਦੇਸ਼ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤਿੰਨ ਗੱਲਾਂ ਦੱਸਣਾ ਚਾਹੁੰਦਾ ਆ। ਇਹ ਹੈ ਉਹ, ਜਦ ਅਸੀਂ ਖਾਤਮੇ ਤੇ ਹਾਂ ਤਾਂ ਮੈਂ ਚਾਹੁੰਦਾ ਆ ਕਿ ਤੁਸੀਂ ਇਹਨੂੰ ਧਿਆਨ ਪੂਰਵਕ ਸੁਣੋ। ਤਿੰਨ ਗੱਲਾਂ ਯਾਦ ਰੱਖੋ, ਤਿੰਨ ਗੱਲਾਂ ਪੂਰੀਆਂ ਹੋ ਚੁੱਕੀਆਂ ਹਨ, ਤਿੰਨੇ ਗੱਲਾਂ ਤੁਹਾਡੇ ਸਾਹਮਣੇ ਬਿਲਕੁਲ ਪੱਧਰੀਆਂ ਪਈਆਂ ਹਨ। ਪਹਿਲੀ ਗੱਲ, ਜਗਤ ਅੱਜ ਸਦੂਮ ਦੀ ਹਾਲਤ ਵਿੱਚ ਆ। ਯਸੂ ਨੇ ਆਖਿਆ ਸੀ ਕਿ ਇਹ ਹੋਵੇਗਾ। ਵਿਗਾੜ ਉੱਤੇ ਧਿਆਨ ਦਿਓ, ਸਾਡੀਆਂ ਔਰਤਾਂ ਅੱਜ ਮਰਦਾਂ ਵਾਂਗ ਆਪਣੇ ਆਪ ਨੂੰ ਵਿਖਾਉਂਦੀਆਂ ਹਨ ਅਤੇ ਮਰਦ ਔਰਤਾਂ ਵਾਂਗ ਆਪਣੇ ਆਪ ਨੂੰ ਵਿਖਾਉਣ ਦਾ ਯਤਨ ਕਰ ਰਹੇ ਹਨ। ਸ਼ਰਮਾਕਲ, ਭ੍ਰਿਸ਼ਟ, ਪਲੀਤ, ਨੀਚ, ਬਦਰੂਆਂ ਨਾਲ ਭਰੇ ਹੋਏ ਅਤੇ ਨਹੀਂ ਜਾਣਦੇ। ਬਾਈਬਲ ਨੇ ਆਖਿਆ ਕਿ ਇਹ ਹੋਵੇਗਾ ਅਤੇ ਓਦਾਂ ਹੀ ਹੋ ਰਿਹਾ ਆ। ਦੂਜੀ ਗੱਲ, ਅਤੇ ਲਿਖਤਾਂ ਅਨੁਸਾਰ ਉਸ ਵੇਲੇ ਜਨੇਸ ਅਤੇ ਜਾਂਬਰੇਸ ਉੱਠ ਖੜੇ ਹੋਣਗੇ। ਦੂਜੀ ਗੱਲ, ਤੀਜੀ ਗੱਲ, ਅਤੇ ਉਸੇ ਹੀ ਸਮੇਂ ਵਿੱਚ ਮਨੁੱਖ ਦੇ ਪੁੱਤਰ ਦਾ ਪ੍ਰਗਟ ਹੋਣਾ ਆ। ਇਹ ਹਨ ਤੁਹਾਡੇ ਪ੍ਰਤੀਤਵਾਨ, ਬਨਾਉਟੀ ਪ੍ਰਤੀਤਵਾਨ ਅਤੇ ਬੇਪ੍ਰਤੀਤੇ। ਇੱਕ ਬੰਨੇ ਤਾਂ ਸੱਚਾ ਬਚਨ ਜੋ ਕਿ ਪ੍ਰਗਟ ਅਤੇ ਸਿੱਧ ਹੋਇਆ ਆ, ਤੇ ਦੂਜੇ ਬੰਨੇ ਬਨਾਉਟੀ ਪ੍ਰਤੀਤਵਾਨ ਉਹਦੀ ਨਕਲ ਲਾਉਣ ਡਏ ਆ, ਅਤੇ ਬੇਪ੍ਰਤੀਤੇ ਤਾਂ ਬਚਨ ਦਾ ਇਨਕਾਰ ਕਰ ਰਹੇ ਹਨ। ਸ਼ਾਮ ਦੇ ਵੇਲੇ ਉਜਾਲਾ ਹੋਵੇਗਾ, ਤੇਜ ਹਾਸਲ ਕਰਨ ਵਾਲਾ ਰਾਹ ਤੁਹਾਨੂੰ ਜ਼ਰੂਰ ਮਿਲੇਗਾ। ਇਹ ਠੀਕ ਆ। ਕੌਮਾਂ ਟੁੱਟ ਰਹੀਆਂ ਹਨ, ਇਸਰਾਇਲ ਜਾਗ ਰਿਹਾ ਆ। ਬਾਈਬਲ ਦੇ ਪਹਿਲੇ ਦੱਸੇ ਨਿਸ਼ਾਨ ਅਤੇ ਡਰ ਨਾਲ ਹੈਰਾਨ ਪਰਾਈਆਂ ਜਾਤੀਆਂ ਦੇ ਦਿਨ ਗਿਣੇ ਹੋਏ ਹਨ। ਸਦੂਮ ਵਾਲੀ ਹਾਲਤ ਅਤੇ ਤਿੱਤਰ ਬਿੱਤਰ ਲੋਕੋ, ਆਪਣਿਆਂ ਵੱਲ ਪਰਤਾਓ, ਨਿਸਤਾਰੇ ਦਾ ਦਿਨ ਨੇੜੇ ਆ। ਮਨੁੱਖ ਦਾ ਦਿਲ ਡਰ ਨਾਲ ਵਿਆਕੁਲ ਹੋ ਰਿਹਾ ਆ। ਪਰਮੇਸ਼ਰ ਦੇ ਆਤਮਾ ਨਾਲ ਭਰ ਜਾਓ, ਆਪਣੇ ਦੀਏ ਤਿਆਰ ਕਰ ਲੋ ਤਾਂ ਕਿ ਤੁਸੀਂ ਸਮੇਂ ਦੇ ਬਚਨ ਨੂੰ ਵੇਖ ਸਕੋ। ਤਾਂ ਵੇਖੋ, ਤੁਹਾਡਾ ਨਿਸਤਾਰਾ ਨੇੜੇ ਆ। ਝੂਠੇ ਨਬੀ ਬੋਲ ਰਹੇ ਹਨ, ਉਹਨਾਂ ਨੇ ਆਉਣਾ ਸੀ, ਮਸਾ ਕੀਤੇ ਹੋਇਆ ਨੇ। ਪਰਮੇਸ਼ਰ ਦੇ ਸੱਤ ਦਾ ਉਹ ਇਨਕਾਰ ਕਰ ਰਹੇ ਹਨ ਕਿ ਯਿਸੂ ਮਸੀਹ ਸਾਡਾ ਪਰਮੇਸ਼ਰ ਆ। ਇਸ ਗੱਲ ਨੂੰ ਉਹ ਨਹੀਂ ਮੰਨਦੇ। ਬਾਈਬਲ ਨੇ ਆਖਿਆ ਕਿ ਅਜਿਹੇ ਲੋਕ ਹੋਣਗੇ ਅਤੇ ਉਹ ਇੱਥੇ ਹਨ, ਪਰ ਅਸੀਂ ਰਸੂਲਾਂ ਦੀਆਂ ਪੈੜਾਂ ਉੱਤੇ ਤੁਰਾਂਗੇ। ਉਹੀ ਉਜਾਲਾ, ਪਿਤਰਾਂ ਦਾ ਇਮਾਨ ਬਾਲਕਾਂ ਵੱਲ ਬਹਾਲ ਕੀਤਾ ਜਾਵੇਗਾ। ਨਿਸਤਾਰੇ ਦਾ ਦਿਨ ਨਿਕਟਿਆ, ਬਹੁਤ ਹੀ ਨਿਕਟ। ਮਨੁੱਖ ਦਾ ਦਿਲ ਡਰ ਨਾਲ ਵਿਆਕੁਲ ਹੋ ਰਿਹਾ ਆ, ਧਰਤੀ ਦੀ ਗਿਰਾਵਟ ਹੋ ਰਹੀ ਆ। ਉਹ ਪਰਮੇਸ਼ਰ ਦੇ ਆਤਮਾ ਨਾਲ ਭਰ ਜੋ, ਆਪਣੇ ਦੀਵੇ ਸਾਫ਼ ਕਰ ਲੋ, ਭਾਵ ਤਿਆਰ ਕਰ ਲੋ। ਉਤਾਂ ਵੇਖੋ, ਤੁਹਾਡਾ ਨਿਸਤਾਰਾ ਨਿਕਟਿਆ। ਕੀ ਤੁਸੀਂ ਇਹਦੀ ਪ੍ਰਤੀਤ ਕਰਦੇ ਹੋ? ਅਦਾਓ ਆਪਣੇ ਸਿਰ ਝੁਕਾਈਏ। ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਜਿੱਥੇ ਇਹ ਸੰਦੇਸ਼ ਜਾ ਰਿਹਾ ਆ, ਪੂਰਬੀ ਤੱਟ ਤੋਂ ਲੈ ਕੇ ਪੱਛਮੀ ਤੱਟ ਤੱਕ, ਕੈਲੀਫੋਰਨੀਆ ਤੋਂ ਲੈ ਕੇ ਨਿਊਯਾਰਕ ਤੱਕ, ਦੱਖਣ ਵਿਚ, ਉੱਤਰ ਵਿਚ, ਮਿਸ਼ਨ ਦੇ ਖੇਤਰਾਂ ਵਿਚ, ਇਸ ਡੇਰੇ ਵਿਚ ਅਤੇ ਜਿੱਥੇ ਕਿਤੇ ਵੀ ਜਾ ਰਿਹਾ ਆ, ਅਸੀਂ ਗਰੀਬ ਆ। ਸਾਡੇ ਕੋਲ ਬਹੁਤ ਵੱਡੇ ਵੱਡੇ ਸੁਖ ਆਰਾਮ ਦੇ ਸਾਧਨ ਨਹੀਂ ਹਨ ਅਤੇ ਅਸੀਂ ਟੈਲੀਵਿਜ਼ਨ ਉੱਤੇ ਇਹਦਾ ਪ੍ਰਦਰਸ਼ਨ ਨਹੀਂ ਕਰ ਸਕਦੇ, ਪਰ ਜੋ ਕੁਝ ਵੀ ਸਾਥੋਂ ਚੰਗੇ ਤੋਂ ਚੰਗਾ ਸਰਦਾ ਬਣਦਾ ਆ, ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੰਨਿਆਂ ਨੂੰ ਮੇਰੇ ਪਿਤਾ ਨੇ ਮੈਨੂੰ ਦਿੱਤਾ ਆ, ਉਹ ਮੇਰੇ ਪਾਸ ਆਉਣਗੇ। ਤੁਸੀਂ ਜਿਹੜੇ ਇਸ ਟੇਪ ਨੂੰ ਸੁਣ ਰਹੇ ਹੋ, ਤੁਸੀਂ ਇਹਨੂੰ ਪੱਕ ਜਾਣ ਲਓ। ਕਿਤੇ ਨਾ ਸੋਚ ਲੈਣਾ ਕਿ ਮੈਂ ਇਸ ਸੰਦੇਸ਼ ਦੇ ਰਾਹੀਂ ਆਪਣੇ ਆਪ ਨੂੰ ਕੁਝ ਵੱਡਾ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਮੈਂ ਇੱਕ ਦੂਤ ਜਾਂ ਹਲਕਾਰੇ ਨੂੰ ਛੱਡ ਹੋਰ ਕੁਝ ਵੀ ਨਹੀਂ ਆ। ਇਹ ਕੰਮ ਤਾਂ ਮੇਰੀ ਮਰਜ਼ੀ ਦੇ ਉਲਟ ਹੋਇਆ ਆ। ਮੈਂ ਤਾਂ ਇੱਕ ਸ਼ਿਕਾਰੀ ਬਣਨਾ ਚਾਹੁੰਦਾ ਸੀ, ਪਰ ਇਹ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਆ ਕਿ ਮੈਂ ਪ੍ਰਚਾਰ ਦਾ ਕੰਮ ਕਰਾਂ, ਅਤੇ ਮੈਂ ਇਹ ਕਰਨ ਦਾ ਪੱਕਾ ਇਰਾਦਾ ਕੀਤਾ ਆ। ਮੈਂ ਉਸ ਦਿਨ ਦਰਿਆ ਉੱਤੇ ਮੈਂ ਨਹੀਂ ਸੀ ਪ੍ਰਗਟ ਹੋਇਆ, ਮੈਂ ਕੇਵਲ ਉੱਥੇ ਖੜਾ ਸੀ ਜਿਸ ਦਿਨ ਉਹ ਪ੍ਰਗਟ ਹੋਇਆ। ਮੈਂ ਇਹ ਸਭ ਕੰਮ ਨਹੀਂ ਕਰਦਾ ਅਤੇ ਨਾ ਹੀ ਇਹਨਾਂ ਗੱਲਾਂ ਦਾ ਦੱਸਣ ਵਾਲਾ ਆ ਜੋ ਕਿ ਬਿਲਕੁਲ ਸੰਪੂਰਨਤਾਈ ਵਿੱਚ ਪੂਰੀਆਂ ਹੁੰਦੀਆਂ ਹਨ। ਜਦ ਉਹ ਇਹ ਸਭ ਕਰਦਾ ਹੈ ਤਾਂ ਮੈਂ ਕੇਵਲ ਨੇੜੇ ਖੜਾ ਹੁੰਦਾ ਆ। ਮੈਂ ਤਾਂ ਕੇਵਲ ਇੱਕ ਆਵਾਜ਼ ਸੀ ਜਿਹੜੀ ਉਹਨੇ ਇਹ ਸਭ ਕਹਿਣ ਲਈ ਵਰਤੀ ਸੀ। ਇਹ ਮੇਰੇ ਗਿਆਨ ਦੀਆਂ ਗੱਲਾਂ ਨਹੀਂ ਹਨ, ਪਰ ਜੋ ਕੁਝ ਪ੍ਰਭੂ ਕਹਿਣਾ ਚਾਹੁੰਦਾ ਆ ਮੈਂ ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦਿੰਦਾ ਆ। ਇਹ ਮੈਂ ਜਾਂ ਸਤਵਾ ਦੂਤ ਨਹੀਂ ਸੀ, ਉਹ ਨਹੀਂ, ਪਰ ਇਹ ਤਾਂ ਮਨੁੱਖ ਦੇ ਪੁੱਤਰ ਦਾ ਪ੍ਰਗਟਾਵਾ ਸੀ। ਇਹ ਸਤਵਾ ਦੂਤ ਜਾਂ ਉਹਦਾ ਸੰਦੇਸ਼ ਨਹੀਂ ਸੀ, ਇਹ ਤਾਂ ਇੱਕ ਭੇਦ ਸੀ ਜਿਹੜਾ ਪਰਮੇਸ਼ਰ ਨੇ ਖੋਲਿਆ। ਇਹ ਮਨੁੱਖ ਨੇ ਨਹੀਂ ਪਰ ਪਰਮੇਸ਼ਰ ਨੇ ਕੀਤਾ ਆ। ਫਰਿਸ਼ਤਾ ਮਨੁੱਖ ਦਾ ਪੁੱਤਰ ਨਹੀਂ ਸੀ, ਪਰ ਉਹ ਮਨੁੱਖ ਦੇ ਪੁੱਤਰ ਦਾ ਇੱਕ ਹਲਕਾਰਾ ਸੀ। ਮਨੁੱਖ ਦਾ ਪੁੱਤਰ ਮਸੀਹਾ, ਜਿਹਦੇ ਕੋਲੋਂ ਤੁਸੀਂ ਆਪਣੇ ਜੀਵਨ ਦੀ ਤਾਕਤ ਲੈਂਦੇ ਹੋ। ਤੁਸੀਂ ਇੱਕ ਮਨੁੱਖ ਤੋਂ ਆਪਣੀ ਤਾਕਤ ਨਹੀਂ ਲੈ ਰਹੇ ਹੋ। ਇੱਕ ਮਨੁੱਖ ਦੇ ਸ਼ਬਦ ਤਾਂ ਨਿਸਫਲ ਹੋ ਸਕਦੇ ਹਨ, ਪਰ ਤੁਹਾਡਾ ਪਾਲਣ ਪੋਸ਼ਣ ਤਾਂ ਮਨੁੱਖ ਦੇ ਪੁੱਤਰ ਦੀ ਬਚਨ ਰੂਪੀ ਦੇਹ ਤੋਂ ਹੋ ਰਿਹਾ ਆ। ਜੇ ਤੁਹਾਡਾ ਪਾਲਣ ਪੋਸ਼ਣ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਦੇ ਬਚਨ ਤੋਂ ਨਹੀਂ ਹੋਇਆ, ਤਾਂ ਕੀ ਤੁਸੀਂ ਇਹਨਾਂ ਸਭਨਾ ਮਿਸ਼ਨਾਂ ਅਤੇ ਸੰਸਾਰ ਦੀਆਂ ਗੱਲਾਂ ਤੋਂ ਉਕਾਬ ਵਾਂਗ ਉਤਾਂਹ ਉੱਠ ਕੇ ਕੀ ਤੁਸੀਂ ਇਹ ਕਰੋਗੇ ਜਦ ਅਸੀਂ ਦੁਆ ਮੰਗਦੇ ਹਾਂ? ਪਿਆਰੇ ਪਿਤਾ, ਇਹ ਸਖਤ ਸੰਦੇਸ਼ ਸੀ। ਇੱਕ ਮਨੁੱਖ ਜੋ ਕਿ ਨਾਸ਼ਵਾਨ ਆ, ਉਹਦੇ ਲਈ ਇਹ ਕਰਨਾ ਸੌਖਾ ਨਹੀਂ ਆ। ਤੂੰ ਸਭ ਗੱਲਾਂ ਨੂੰ ਜਾਣਨਾ ਆ। ਮੇਰੀ ਬੇਨਤੀ ਆ ਪਿਆਰੇ ਪਿਤਾ ਕਿ ਇਹ ਸੰਦੇਸ਼ ਗਲਤ ਨਾ ਸਮਝਿਆ ਜਾਵੇ, ਪਰ ਤੇਰੇ ਕਲਾਮ ਦੀ ਲੋ ਵਿੱਚ ਕਾਸ਼ ਕਿ ਲੋਕ ਤੁਰ ਸਕਣ। ਅਤੇ ਪਿਤਾ ਪਰਮੇਸ਼ਰ, ਮੈਂ ਨਹੀਂ ਜਾਣਦਾ ਕੌਣ ਚੁਣਿਆ ਹੋਇਆ ਆ, ਤੂੰ ਜਾਣਦਾ ਆ। ਮੈਂ ਨਹੀਂ ਜਾਣਦਾ ਕਿ ਤੇਰੀ ਆਮਦ ਕਦੋਂ ਆ, ਪਰ ਮੈਂ ਸਿਰਫ ਇਹ ਜਾਣਦਾ ਆ ਕਿ ਤੂੰ ਆਖਿਆ ਸੀ ਕਿ ਜਦ ਇਹ ਝੂਠੇ ਮਸਾ ਕੀਤੇ ਹੋਏ ਉੱਠ ਖੜੇ ਹੋਣ, ਉਦੋਂ ਨਹੀਂ ਜਦੋਂ ਆਰੰਭ ਹੋਏ। ਮੂਸਾ ਨੇ ਉਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਇਹਦੋਂ ਵੱਧ ਉਹ ਹੋਰ ਕੁਝ ਵੀ ਨਹੀਂ ਕਰ ਸਕਦਾ ਸੀ। ਉਹਨੇ ਸਿਰਫ ਉਹ ਹੀ ਆਖਿਆ ਜੋ ਤੂੰ ਉਹਨੂੰ ਆਖਿਆ। ਤੂੰ ਉਹਨੂੰ ਆਖਿਆ ਕਿ ਮੱਖਾਂ ਲਿਆਵੇ ਅਤੇ ਉਹਨਾਂ ਨੇ ਵੀ ਨਕਲ ਲਾ ਕੇ ਮੱਖਾਂ ਲਿਆਂਦੀਆਂ। ਤੂੰ ਉਹਨੂੰ ਦੱਸਿਆ ਕਿ ਪਾਣੀ ਨੂੰ ਲਹੂ ਬਣਾ ਦੇ, ਤਦ ਉਹਨਾਂ ਵੀ ਕੀਤਾ। ਮੂਸਾ ਨੇ ਤਾਂ ਉਦਾਂ ਹੀ ਸ਼ਬਦ ਉੱਤੇ ਸ਼ਬਦ ਵਾਂਗ ਹੀ ਕੀਤਾ ਜਿੱਦਾਂ ਤੂੰ ਆਖਿਆ ਸੀ, ਪਰ ਤਦ ਤੂੰ ਹੀ ਸੀ ਜਿਹਨੇ ਉਹਨਾਂ ਦੀ ਮੂਰਖਤਾ ਪ੍ਰਗਟ ਕੀਤੀ। ਹੁਣ ਪਿਤਾ, ਤੂੰ ਅਜੇ ਵੀ ਪਰਮੇਸ਼ਰ ਆ ਅਤੇ ਉਸੇ ਹੀ ਬਚਨ ਨੇ ਆਖਿਆ ਕਿ ਅੰਤ ਦੇ ਦਿਨਾਂ ਵਿੱਚ ਇਹ ਹੋਵੇਗਾ। ਜਿਵੇਂ ਕਿ ਪਿਛਲੇ ਐਤਵਾਰ ਮੈਂ ਆਖਿਆ ਸੀ ਕਿ ਕਿੰਨੇ ਇਮਾਨਦਾਰ ਲੋਕ ਅੱਜ ਉਸ ਨੇਮ ਦੇ ਸੰਦੂਕ ਨੂੰ ਜਿਹੜਾ ਕਿ ਨਵੀਂ ਗੱਡੀ ਉੱਤੇ ਧਰਿਆ ਹੋਇਆ ਹੈ, ਬਜਾਏ ਇਸ ਦੇ ਕਿ ਲੇਵੀ ਲੋਕਾਂ ਦੇ ਮੋਢਿਆਂ ਉੱਤੇ ਚੁੱਕਿਆ ਜਾਂਦਾ, ਆਪਣਾ ਹੱਥ ਉਹਦੇ ਤੇ ਰੱਖ ਕੇ ਡਿੱਗ ਮਰੇ ਹਨ, ਆਪਣੇ ਪਾਪਾਂ ਅਤੇ ਦੋਸ਼ਾਂ ਵਿੱਚ ਮਰੇ ਪਏ ਹਨ ਅਤੇ ਆਪਣੇ ਅੰਤਕਰਨ ਦੇ ਵਿਰੁੱਧ ਬਹਿਸਬਾਜ਼ੀ ਕਰਦੇ ਹਨ। ਕਿੰਨੇ ਸੇਵਾਦਾਰ ਜਦ ਆਪਣੇ ਅਧਿਐਨ ਵਿੱਚ ਬਹਿੰਦੇ ਹਨ, ਉਹ ਉਸ ਬਚਨ ਨੂੰ ਪੜ੍ਹਦੇ ਤੇ ਝਪਦੇ ਹੀ ਸਫ਼ੇ ਨੂੰ ਪਲਟ ਦਿੰਦੇ ਹਨ ਤਾਂ ਕਿ ਉਸ ਬਚਨ ਦੇ ਅਨੁਸਾਰ ਪ੍ਰਚਾਰ ਨਾ ਕਰਨ, ਕਿਉਂਕਿ ਉਹ ਜਾਣਦੇ ਹਨ ਕਿ ਇੱਦਾਂ ਕਰਨ ਨਾਲ ਉਹਨਾਂ ਦੇ ਸੰਬੰਧ ਲੋਕਾਂ ਨਾਲ, ਕਲੀਸਿਆ ਨਾਲ ਅਤੇ ਜਥੇਬੰਦੀ ਨਾਲ ਵਿਗੜ ਜਾਣਗੇ। ਪਰਮੇਸ਼ਰ ਸਾਡੀ ਮਦਦ ਕਰੇ ਤਾਂ ਕਿ ਅਸੀਂ ਇੱਦਾਂ ਨਾ ਕਰੀਏ। ਸੰਸਾਰ ਦੇ ਸਾਰੇ ਗੰਦ ਮਨ ਤੋਂ ਪ੍ਰਭੂ ਸਾਡਾ ਦਿਲ ਸਾਫ਼ ਕਰ। ਪ੍ਰਭੂ, ਮੈਂ ਸਫਾਈ ਦੇ ਲਈ ਤਿਆਰ ਖੜਾ ਆ। ਮੈਂ ਇਸ ਕਲੀਸਿਆ ਅਤੇ ਉਹ ਸਭ ਜਿਹੜੇ ਇਸ ਨੂੰ ਸੁਣ ਰਹੇ ਹਨ ਜਾਂ ਜੋ ਵੀ ਇਸ ਟੇਪ ਨੂੰ ਸੁਣੇਗਾ, ਉਹਦੇ ਨਾਲ ਤਿਆਰ ਖੜਾ ਆ। ਮੈਂ ਪ੍ਰਭੂ ਖੜੇ ਹੋ ਕੇ ਮੰਗਣਾ ਆ ਕਿ ਤੂੰ ਸਫਾਈ ਕਰ। ਪ੍ਰਭੂ ਮੈਨੂੰ ਘੁਮਿਆਰ ਦੇ ਘਰ ਲੈ ਜਾ ਅਤੇ ਮੈਨੂੰ ਤੋੜ ਕੇ ਜਿੱਦਾਂ ਦਾ ਤੂੰ ਚਾਹੁੰਦਾ ਆ ਉਦਾਂ ਦਾ ਆਪਣਾ ਸੇਵਕ ਭਾਂਡਾ ਮੈਨੂੰ ਬਣਾ। ਪ੍ਰਭੂ ਯਸੂ, ਮੈਂ ਜੋ ਭ੍ਰਿਸ਼ਟ ਬੁੱਲਾ ਵਾਲਾ ਹਾਂ, ਜਿਵੇਂ ਯਸਾਇਆ ਨੇ ਮੰਦਰ ਵਿੱਚ ਫਰਿਸ਼ਤਿਆਂ ਨੂੰ ਵੇਖ ਕੇ ਆਖਿਆ, ਮੈਂ ਭ੍ਰਿਸ਼ਟ ਬੁੱਲਾ ਵਾਲੇ ਲੋਕਾਂ ਵਿੱਚ ਵਸਣਾ ਆ, ਮੇਰੇ ਉੱਤੇ ਹਾਏ, ਕਿਉਂਕਿ ਮੈਂ ਪਰਮੇਸ਼ਰ ਦੇ ਮੁਕਾਸ਼ਫੇ ਨੂੰ ਪ੍ਰਗਟ ਹੋਇਆ ਵੇਖਦਾ ਆ। ਪ੍ਰਭੂ, ਮੈਂ ਅੰਤ ਦੇ ਸਮੇਂ ਨੂੰ ਵੇਖਦਾ ਆ, ਮੇਰੇ ਅਤੇ ਮੇਰੇ ਪਰਿਵਾਰ ਉੱਤੇ ਹਾਏ, ਮੇਰੇ ਅਤੇ ਮੇਰੇ ਲੋਕਾਂ ਉੱਤੇ ਹਾਏ। ਓ ਸਦੀਪਕ ਪਰਮੇਸ਼ਰ, ਸਾਡੇ ਉੱਤੇ ਦਇਆ ਕਰ। ਮੈਂ ਆਪਣੇ ਅਤੇ ਲੋਕਾਂ ਵਾਸਤੇ ਅਪੀਲ ਕਰਦਾ ਆ, ਸਾਨੂੰ ਉਹਨਾਂ ਨਾਲ ਗਰਕਣਾ ਹੋਣ ਦੇ ਜਿਹੜੇ ਪ੍ਰਤੀਤ ਨਹੀਂ ਕਰਦੇ, ਪਰ ਅਸੀਂ ਪ੍ਰਤੀਤਵਾਨਾਂ ਨਾਲ ਰਹਿ ਸਕੀਏ। ਪ੍ਰਭੂ, ਮੈਂ ਤੈਨੂੰ ਹਰੇਕ ਮਿਸ਼ਨ ਨੂੰ ਬਰਕਤ ਦੇਣ ਲਈ ਤਾਂ ਨਹੀਂ ਕਹਿ ਸਕਦਾ, ਜਦਕਿ ਮੈਂ ਜਾਣਦਾ ਹਾਂ ਕਿ ਤੂੰ ਇਹਨਾਂ ਦੇ ਵਿਰੁੱਧ ਆ। ਪ੍ਰਭੂ, ਮੈਂ ਕੇਵਲ ਇੰਨਾ ਹੀ ਆਖ ਸਕਦਾ ਆ ਕਿ ਜੇ ਤੇਰੀ ਕੋਈ ਭੇਡ ਉਹਨਾਂ ਦੇ ਵਿਚਾਲੇ ਆ ਤਾਂ ਹੋਣ ਦੇ ਕਿ ਉਹ ਇਸ ਟੇਪ ਨੂੰ ਸੁਣ ਸਕੇ। ਪ੍ਰਭੂ, ਹੋਣ ਦੇ ਕਿ ਉਹ ਇਹਨੂੰ ਸੁਣ ਕੇ ਸਮਝ ਸਕਣ, ਉਸ ਸਮਝ ਦੇ ਨਾਲ ਜਿਹੜੀ ਤੂੰ ਉਹਨਾਂ ਨੂੰ ਬਖਸ਼ੇਗਾ, ਤਾਂ ਕਿ ਉਹ ਬਾਹਰ ਨਿਕਲ ਕੇ ਤੈਨੂੰ ਕਬੂਲ ਕਰ ਲੈਣ। ਹੋਣ ਦੇ ਕਿ ਉਹ ਇਸ ਦਿਨ ਦੀਆਂ ਰੀਤਾਂ ਰਿਵਾਜਾਂ ਅਤੇ ਅੰਨੇਪਣ ਤੋਂ ਧੋਖਾ ਨਾ ਖਾਣ। ਹੋਣ ਦੇ ਕਿ ਉਹ ਗੁਜਰੇ ਹੋਏ ਸਮੇਂ ਦੀ ਲੋਥ ਉਤੋਂ ਖਾਣ ਦਾ ਯਤਨ ਨਾ ਕਰਨ, ਕਾਸ਼ ਕਿ ਉਹ ਬਚਨ ਨੂੰ ਕਬੂਲ ਕਰ ਲੈਣ। ਪ੍ਰਭੂ, ਇਹੋ ਗੱਲ ਸੀ ਕਿ ਫਰੀਸੀਆਂ ਨੇ ਤੈਨੂੰ ਸਲੀਬ ਚਾੜ ਦਿੱਤਾ। ਉਹ ਲੋਕ ਮੂਸਾ ਦੇ ਜਮਾਨੇ ਦੀ ਲੋਥ ਉਤੋਂ ਖਾ ਰਹੇ ਸਨ ਅਤੇ ਉਸੇ ਉੱਤੇ ਹੀ ਲਲਚਾਈਆਂ ਅੱਖਾਂ ਨਾਲ ਘੂਰ ਰਹੇ ਸਨ। ਤਾਜੇ ਮਨੇ ਦਾ ਨਮੂਨਾ, ਜੋ ਕਿ ਜੰਗਲ ਵਿੱਚ ਹਰ ਰਾਤ ਡਿੱਗਦਾ, ਜਿਹਦਾ ਭਾਵ ਸੀ ਹਰੇਕ ਪੀੜੀ ਦੇ ਲਈ ਮੰਨਾ, ਭਾਵੇਂ ਤੂੰ ਉਹਨਾਂ ਨੂੰ ਇਹ ਵਿਖਾਇਆ ਸੀ। ਇਸੇ ਗੱਲ ਵਿੱਚ ਉਹ ਮਾਰ ਖਾ ਗਏ। ਪੁਰਾਣੇ ਭੋਜਨ ਨੇ ਉਹਨਾਂ ਵਿੱਚ ਜ਼ਹਿਰ ਫੈਲਾ ਦਿੱਤਾ, ਉਸ ਕੀੜਿਆਂ ਵਾਲੇ ਭੋਜਨ ਨੇ ਉਹਨਾਂ ਨੂੰ ਮਾਰ ਦਿੱਤਾ। ਅਤੇ ਆਤਮਕ ਢੰਗ ਨਾਲ ਵੀ ਅੱਜ ਏਦਾਂ ਹੀ ਹੋ ਰਿਹਾ ਆ, ਮਿਸ਼ਨਾਂ ਉਹਨਾਂ ਨੂੰ ਆਤਮਕ ਢੰਗ ਨਾਲ ਮਾਰ ਰਹੀਆਂ ਹਨ। ਪਿਆਰੇ ਪਿਤਾ, ਸਾਡੀ ਮਦਦ ਕਰ, ਹੁਣ ਸਭ ਕੁਝ ਤੇਰੇ ਹੱਥ ਵਿੱਚ ਆ। ਯਸੂ ਮਸੀਹ ਦੇ ਨਾਂ ਵਿੱਚ ਮੰਗਦੇ ਆ, ਆਪਣੇ ਸਿਰਾਂ ਨੂੰ ਝੁਕਾ ਕੇ ਅਸੀਂ ਗਾਵਾਂਗੇ ਜਦ ਤੁਸੀਂ ਆਪਣਾ ਫੈਸਲਾ ਕਰਦੇ ਹੋ ਕਿ ਤੁਸੀਂ ਸਾਰੀ ਰਾਹ ਪ੍ਰਭੂ ਦੇ ਨਾਲ ਚੱਲੋਗੇ। ਮੈਂ ਆਪਣੇ ਮੁਕਤੀਦਾਤੇ ਦੀ ਆਵਾਜ਼ ਸੁਣਦਾ ਆ, ਉਹ ਬਚਨਿਆ ਮੈਂ ਸੁਣਦਾ ਆ। ਉਹ ਮੈਂ ਲੰਮੇ ਅਰਸੇ ਤੱਕ ਫਿਰ ਤੁਰ ਰਿਹਾ ਆ, ਪਰ ਸੱਚ ਵਿੱਚ ਠੀਕ ਹੁਣੇ ਮੈਂ ਉਹਨੂੰ ਕਹਿੰਦੇ ਸੁਣਦਾ ਆ ਕਿ ਹੇ ਸਭ ਹਨੇਰੇ ਵਿੱਚ ਟਟੋਲਣ ਵਾਲਿਓ, ਮੇਰੇ ਕੋਲ ਆਓ, ਸੁਣੋ। ਆਪਣੀ ਸਲੀਬ ਚੁੱਕ ਕੇ ਨਿੱਤ ਮੇਰੇ ਪਿੱਛੇ ਚੱਲੋ। ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਾ ਡਰਾਂਗਾ, ਕਿਉਂਕਿ ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਆ, ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਆ। ਅਤੇ ਜਿੱਥੇ ਉਹ ਮੈਨੂੰ ਲੈ ਜਾਵੇ, ਪ੍ਰਭੂ, ਮੈਂ ਉਸ ਤਸਲੀਸ ਦੀ ਮੂਰਖਤਾ ਨੂੰ ਵੇਖਦਾ ਆ। ਮੈਂ ਦੇਖ ਸਕਦਾ ਆ ਕਿ ਸਾਰਾ ਜਗਤ ਇਸ ਵਿਸ਼ਵਾਸ ਵਿੱਚ ਆ, ਸਭ ਥਾਂ ਕੰਡਿਆਲੇ ਉਗਰੇ ਹਨ। ਪ੍ਰਭੂ, ਜਿੱਥੇ ਤੂੰ ਮੈਨੂੰ ਲੈ ਜਾਵੇਂ, ਮੈਂ ਰਸੂਲਾਂ ਦੇ ਕਰਤੱਬ 19 ਬਾਬ ਵਰਗੇ ਚੇਲਿਆਂ ਵਾਂਗ ਹੋਵਾਂਗਾ। ਜਦ ਉਹਨਾਂ ਇਹ ਸੁਣਿਆ ਤਾਂ ਉਹਨਾਂ ਦੁਬਾਰਾ ਯਸੂ ਮਸੀਹ ਦੇ ਨਾਂ ਵਿੱਚ ਬਪਤਿਸਮਾ ਲਿਆ। ਮੈਂ ਉਹਦੇ ਪਿੱਛੇ ਚੱਲਾਂਗਾ। ਪ੍ਰਭੂ, ਮੈਂ ਅੱਧੇ ਰਾਹ ਚੱਲਿਆ ਆ, ਮੈਨੂੰ ਪਾਉਣ ਲਈ ਬਹੁਤ ਕੁਝ ਕਰਨਾ ਆ, ਹੁਣ ਮੈਂ ਸਾਰੀ ਰਾਹ ਉਹਦੇ ਨਾਲ ਚੱਲਾਂਗਾ। ਜਿੱਥੇ ਉਹ ਮੈਨੂੰ ਲੈ ਚੱਲੇ, ਪਿਆਰੇ ਪਿਤਾ, ਮੈਂ ਯਕੀਨ ਕਰਦਾ ਆ ਕਿ ਇਹ ਮੇਰੇ ਦਿਲ ਦੇ ਵਿੱਚੋਂ ਆ ਰਿਹਾ ਆ। ਮੇਰਾ ਯਕੀਨ ਆ ਕਿ ਇਸ ਸਮੇਂ ਹਰੇਕ ਜਿਹੜਾ ਇਹਨੂੰ ਗਾ ਰਿਹਾ ਆ, ਉਹਦੇ ਵੀ ਦਿਲੋਂ ਇਹ ਨਿਕਲ ਰਿਹਾ ਵਾ। ਹੋ ਸਕਦਾ ਆ ਕਿ ਬਹੁਤ ਜਿਹੜੇ ਸਟੇਪ ਨੂੰ ਸੁਣਗੇ, ਜਿਹੜੇ ਅੱਜ ਇੱਥੇ ਹਾਜ਼ਰ ਨਹੀਂ ਹਨ ਜਾਂ ਇਹਨੂੰ ਹੁਣ ਸੁਣ ਨਹੀਂ ਰਹੇ ਹਨ, ਪ੍ਰਭੂ, ਹੋਣ ਦੇ ਕਿ ਅਸੀਂ ਬਿਨਾਂ ਕਿਸੇ ਨੁਕਸਾਨ ਦੀ ਚਿੰਤਾ ਤੋਂ ਚਾਹਵੰਦ ਹੋਈਏ। ਆਖਿਆ ਗਿਆ ਸੀ ਕਿ ਜਿਵੇਂ ਕੋਈ ਆਦਮੀ ਕਿਸੇ ਫੌਜ ਜਾਂ ਇੱਕ ਫੌਜੀ ਜਾਂ ਪਾਤਸ਼ਾਹ ਦਾ ਮੁਕਾਬਲਾ ਕਰਨ ਲਈ ਜਾਂਦਾ ਆ, ਪਹਿਲਾਂ ਬਹਿ ਕੇ ਉਹ ਹਿਸਾਬ ਲਾਉਂਦਾ ਆ ਕਿ ਉਹ ਇਹ ਕਰਨ ਦੇ ਯੋਗ ਹੈ ਜਾਂ ਨਹੀਂ, ਕਿ ਉਹ ਸੰਸਾਰਕ ਵਸਤਾਂ ਨੂੰ ਛੱਡ ਸਕਦਾ ਆ, ਕਿ ਤੁਸੀਂ ਸਭ ਤਿਆਗ ਸਕਦੇ ਹੋ, ਸਭ ਤਿਆਗ ਕੇ ਪਰਮੇਸ਼ਰ ਦੇ ਲਿਖਤ ਸ਼ਬਦ ਦੀ ਫੌਜ ਵਿੱਚ ਸ਼ਾਮਲ ਹੋ ਸਕਦੇ ਹੋ, ਉਹਦੇ ਫੌਜੀਆਂ ਦੇ ਨਾਲ ਅੱਗੇ ਵੱਧ ਸਕਦੇ ਹੋ, ਉਹਦੇ ਉਕਾਬਾਂ ਨਾਲ ਉੱਡ ਸਕਦੇ ਹੋ। ਪ੍ਰਭੂ ਯਸੂ ਦੇ ਨਾਂ ਵਿੱਚ ਇਸ ਦੁਆ ਨੂੰ ਮਨਜ਼ੂਰ ਕਰ। ਕੀ ਤੁਸੀਂ ਪ੍ਰਤੀਤ ਕਰਦੇ ਹੋ ਕਿ ਤੁਸੀਂ ਪਰਮੇਸ਼ਰ ਨੂੰ ਕਬੂਲ ਕਰੋਗੇ? ਠੀਕ ਆ, ਜੇ ਪ੍ਰਭੂ ਨੇ ਚਾਹਿਆ ਤਾਂ ਅੱਜ ਸ਼ਾਮ ਅਸੀਂ ਫੇਰ ਦੁਬਾਰਾ ਇੱਥੇ ਤੁਹਾਨੂੰ ਮਿਲਾਂਗੇ। ਕੀ ਤੁਸੀਂ ਪ੍ਰਤੀਤ ਕਰਦੇ ਹੋ ਕਿ ਜੋ ਕੁਝ ਆਖਿਆ ਗਿਆ ਉਹ ਸੱਚ ਆ, ਕਿ ਇਹ ਬਿਲਕੁਲ ਸਿੱਧ ਪੱਧਰਾ ਆ? ਤੁਹਾਡੇ ਲਾਗੇ ਹੁਣ ਜਿਹੜੇ ਹਨ ਉਹਨਾਂ ਨਾਲ ਹੱਥ ਮਿਲਾਓ। ਮੇਰਾ ਯਕੀਨ ਆ ਕਿ ਸਾਰੇ ਸੇਵਾਦਾਰਾਂ ਦੀ ਜਾਣ ਪਛਾਣ ਅੱਜ ਸਵੇਰੇ ਕਰਾ ਦਿੱਤੀ ਸੀ। ਜਦ ਕਿਸੇ ਮਨੁੱਖ ਨੇ ਸਾਰਾ ਹਫ਼ਤਾ ਦੁਆ ਵਿੱਚ ਬਿਤਾਇਆ ਹੋਵੇ ਤੇ ਲਿਖਤਾਂ ਦੀਆਂ ਗੱਲਾਂ ਉਹਨੂੰ ਸਾਫ਼ ਤੇ ਸਪਸ਼ਟ ਨਜ਼ਰ ਆਈਆਂ ਹੋਣ, ਜੋ ਕਿ ਠੀਕ ਅੱਜ ਤੁਹਾਡੇ ਸਾਹਮਣੇ ਹਨ। ਪਲੂਸ ਨੇ ਕਿਹਾ, ਮੇਰੇ ਉੱਤੇ ਹਾਏ ਜੇ ਮੈਂ ਅੰਜੀਲ ਦਾ ਪ੍ਰਚਾਰ ਨਾ ਕਰਾਂ। ਅਤੇ ਜ਼ਿੰਦਗੀ ਦੇ ਸਫ਼ਰ ਦੇ ਅੰਤ ਵਿੱਚ ਉਹਨੇ ਕਿਹਾ, ਮੈਂ ਤੁਹਾਨੂੰ ਪਰਮੇਸ਼ਰ ਦੀ ਸਾਰੀ ਮਨਸ਼ਾ ਦੱਸਣ ਤੋਂ ਨਹੀਂ ਝਿਜਕਿਆ, ਜਿਵੇਂ ਕਿ ਮੈਨੂੰ ਸੌਂਪੀ ਗਈ ਸੀ। ਕਦੇ ਕਦੇ ਮੈਂ ਬਹੁਤ ਸਾਰੀਆਂ ਗੱਲਾਂ ਭੁੱਲ ਜਾਣਾ ਆ, ਜਿਵੇਂ ਕਿ ਬੱਚਿਆਂ ਦਾ ਮਹਿਸੂਸ ਕਰਨਾ। ਇੱਕ ਦਿਨ ਮੇਰੇ ਪੁੱਤਰ ਬਿੱਲੀਪਾਲ ਨੇ ਆਖਿਆ ਕਿ ਇੱਕ ਆਦਮੀ ਆਇਆ ਤੇ ਉਹਨੇ ਕਿਹਾ, ਮੈਂ 2 ਸਾਲਾਂ ਤੋਂ ਆਪਣੇ ਬੱਚੇ ਨੂੰ ਮਹਿਸੂਸ ਕਰਾਉਣ ਲਈ ਆ ਰਿਹਾ ਆ। ਬਿੱਲੀਪਾਲ ਨੇ ਉਸ ਆਦਮੀ ਨੂੰ ਕਿਹਾ, ਤੁਸੀਂ ਬੁਰਾ ਨਾ ਮੰਨੋ, ਮੇਰੇ ਕੋਲ ਵੀ 1 ਸਾਲ ਦਾ ਬੱਚਾ ਆ ਅਤੇ ਉਹਨੂੰ ਅਜੇ ਤੱਕ ਮਨਸਿਆ ਨਹੀਂ ਗਿਆ, ਅਤੇ ਮੈਂ ਉਹਨਾਂ ਚਿਰ ਤੱਕ ਉਡੀਕਾਂਗਾ ਜਿੰਨਾ ਚਿਰ ਤੱਕ ਤੇ ਬੱਚਾ ਮਹਿਸੂਸ ਹੋਣ ਲਈ ਆਪਣੇ ਆਪ ਹੀ ਸਾਹਮਣੇ ਨਾ ਪਹੁੰਚ ਜਾਵੇ। ਸੋ ਭਾਈ ਜੀ ਅਤੇ ਭੈਣ ਜੀ, ਸਾਨੂੰ ਆਪਣੇ ਬੱਚੇ ਮਹਿਸੂਸ ਕਰਾ ਲੈਣੇ ਚਾਹੀਦੇ ਹਨ। ਠੀਕ ਹੈ ਜੀ, ਜ਼ਰੂਰੀ ਗੱਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪੇ ਹੀ ਮੰਨਣ ਵਾਸਤੇ ਸੌਂਪੀਏ। ਸਾਨੂੰ ਹਰੇਕ ਨੂੰ ਬਪਤਿਸਮਾ ਦੇਣਾ ਚਾਹੀਦਾ ਆ। ਇੱਥੇ ਹੌਦ ਵੀ ਆ ਅਤੇ ਪਾਣੀ ਵੀ ਆ। ਜੇ ਅਜੇ ਤੱਕ ਤੁਹਾਡਾ ਬਪਤਿਸਮਾ ਨਹੀਂ ਹੋਇਆ ਆ ਤਾਂ ਤੁਹਾਨੂੰ ਕਿਹੜੀ ਚੀਜ਼ ਰੋਕਦੀ ਆ? ਇੱਥੇ ਪਾਣੀ ਮੌਜੂਦ ਆ, ਹੁਣੇ ਹੀ ਆ ਕੇ ਬਪਤਿਸਮਾ ਲਓ। ਅੱਜ ਦੀ ਰਾਤ ਤੱਕ ਨਾ ਡਿੱਕੋ, ਹੁਣੇ ਹੀ ਆ ਜਾਓ। ਇੱਥੇ ਬਪਤਿਸਮਾ ਦੇਣ ਵਾਲਾ ਤਿਆਰ ਆ। ਜਿਹਨੇ ਵੀ ਤੋਬਾ ਕਰ ਲਿਆ ਤੇ ਇਕਰਾਰ ਕਰ ਲਿਆ ਆ, ਉਹ ਆ ਕੇ ਬਪਤਿਸਮਾ ਲੈ ਸਕਦਾ ਆ। ਕੋਈ ਪ੍ਰਵਾਹ ਨਹੀਂ ਜੇ ਤੁਸੀਂ ਕਈ ਵਾਰ ਵੀ ਬਪਤਿਸਮਾ ਲੈ ਚੁੱਕੇ ਹੋ, ਪਰ ਤੁਹਾਨੂੰ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਂ 'ਚ ਬਪਤਿਸਮਾ ਦਿੱਤਾ ਜਾਵੇਗਾ। ਵੇਖਿਆ ਜੇ ਸਾਡੇ ਕੋਲ ਇਹ ਸੱਚਾ ਬਪਤਿਸਮਾ ਆ। ਪਰ ਵੇਖੋ, ਸੰਦੇਸ਼ ਮੇਰੇ ਦਿਲ ਦੇ ਉੱਤੇ ਆ, ਮੈਂ ਜ਼ਰੂਰ ਇਹਦਾ ਪ੍ਰਚਾਰ ਕਰਨਾ ਆ। ਇਹ ਮੇਰਾ ਮੁੱਖ ਉਦੇਸ਼ ਆ। ਭਾਵੇਂ ਮੇਰੀ ਪਤਨੀ, ਮੇਰੇ ਬੱਚੇ, ਮੇਰਾ ਪਾਸਟਰ ਅਤੇ ਹੋਰ ਲੋਕ ਕੁਝ ਵੀ ਕਹਿਣ, ਇਹ ਮੇਰੇ ਪ੍ਰਭੂ ਦਾ ਸੰਦੇਸ਼ ਆ, ਮੈਂ ਇਹਦਾ ਪ੍ਰਚਾਰ ਕਰਨਾ ਹੀ ਆ। ਇਹ ਮੇਰਾ ਮੁੱਖ ਮਕਸਦ ਆ। ਕਿੰਨੀ ਵਾਰੀ ਮੈਂ ਸੇਵਾਦਾਰਾਂ ਨੂੰ ਆਦਰ ਮਾਣ ਦੇਣਾ ਭੁੱਲ ਜਾਣਾ ਆ। ਸਾਡੇ ਪਿਆਰੇ ਭਾਈ ਨੇਵਲ ਅਤੇ ਦੂਜਿਆਂ ਭਾਈਆਂ ਸਹਿਤ ਅਸੀਂ ਤੁਹਾਨੂੰ ਇੱਥੇ ਵੇਖ ਕੇ ਬੜੇ ਖੁਸ਼ ਆ। ਇਹ ਗੱਲ ਨਹੀਂ ਆ ਭਾਈ ਜੀ ਕਿ ਤੁਹਾਡਾ ਫਰਕ ਇਮਾਨ ਹੋਣ ਦੀ ਵਜ੍ਹਾ ਨਾਲ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਆ। ਤੁਹਾਡੇ ਵਿੱਚੋਂ ਬਹੁਤੇ ਤਸਲੀਸ਼ ਦੇ ਪ੍ਰਚਾਰਕ ਹੋ ਸਕਦੇ ਹਨ। ਅਸੀਂ ਤੁਹਾਡੇ ਨਾਲ ਗੁੱਸੇ ਨਹੀਂ ਹੋਣਾ ਚਾਹੁੰਦੇ, ਅਸੀਂ ਤੁਹਾਨੂੰ ਪਿਆਰ ਕਰਦੇ ਆ। ਅਤੇ ਜੇ ਅਸੀਂ ਇੱਦਾਂ ਨਹੀਂ ਕਰਦੇ ਤਾਂ ਮੈਂ ਸੋਚਦਾ ਆ ਕਿ ਮੈਂ ਇਸ ਡੇਰੇ ਨੂੰ ਉਹਨਾਂ ਚਿਰ ਤੱਕ ਨਾ ਛੱਡਾਂਗਾ ਜਿੰਨਾ ਚਿਰ ਤੱਕ ਮੈਂ ਗੋਡੇ ਟੇਕ ਕੇ ਇਹ ਨਾ ਆਖਾਂ, ਪਰਮੇਸ਼ਰ ਮੈਨੂੰ ਸੁਧਾਰ। ਮੈਂ ਆਪਣੀ ਆਤਮਾ ਵਿੱਚ ਹੰਕਾਰੀ ਅਤੇ ਖੁਦਗਰਜ ਆਤਮਾ ਦਾ ਮਿਸ਼ਰਣ ਦੇਖਣਾ ਨਹੀਂ ਚਾਹੁੰਦਾ। ਮੈਂ ਆਪਣੀ ਆਤਮਾ ਨੂੰ ਨਿਰਮਲ ਅਤੇ ਸ਼ੁੱਧ ਵੇਖਣਾ ਚਾਹੁੰਦਾ ਆ, ਜੋ ਕਿ ਭਰਪਣ ਦੇ ਪ੍ਰੇਮ ਨਾਲ ਭਰੀ ਅਤੇ ਪਵਿੱਤਰ ਆਤਮਾ ਦੇ ਨਾਲ ਪਵਿੱਤਰ ਕੀਤੀ ਹੋਵੇ। ਜੇ ਕੋਈ ਮੇਰਾ ਬੁਰਾ ਵੀ ਕਰਦਾ ਆ ਤਾਂ ਵੀ ਕੋਈ ਗੱਲ ਨਹੀਂ, ਭਾਵੇਂ ਮੈਨੂੰ ਇਹ ਹੱਕ ਆ ਕਿ ਮੈਂ ਉਹਦਾ ਸਾਹਮਣਾ ਕਰਾਂ, ਪਰ ਮੈਂ ਇਹ ਜੀਵਨ ਵਿੱਚ ਕਰਨਾ ਨਹੀਂ ਚਾਹੁੰਦਾ। ਨਹੀਂ, ਮੈਂ ਤਾਂ ਕੇਵਲ ਪਿਆਰ ਹੀ ਕਰਨਾ ਚਾਹੁੰਦਾ ਆ। ਮੈਂ ਪ੍ਰੇਮ ਦੇ ਨਾਲ ਸੁਧਾਰੇ ਜਾਣ ਦੇ ਲਈ ਤਿਆਰ ਰਹਿਣਾ ਚਾਹੁੰਦਾ ਹਾਂ, ਉਸ ਪ੍ਰੇਮ ਦੇ ਨਾਲ ਜਿਹੜਾ ਪੂਰੀ ਤਰ੍ਹਾਂ ਸਾਡੇ ਲਈ ਮਾਫੀ ਦਾ ਉੱਤਰ ਦਿੰਦਾ ਆ। ਮੈਂ ਵੱਖਰਾ ਹੋਣਾ ਨਹੀਂ ਪਸੰਦ ਕਰਦਾ, ਮੈਥੋਡਿਸਟ, ਬੈਪਟਿਸਟ, ਕੈਥੋਲਿਕ, ਪ੍ਰੈਸਬਾਈਟੇਰੀਅਨ ਜਾਂ ਕੋਈ ਵੀ ਹੋਵੇ, ਮੈਂ ਇਹ ਗੱਲ ਕਹਿ ਕੇ ਤੁਹਾਨੂੰ ਸੱਟ ਮਾਰਨੀ ਜਾਂ ਫਿਰ ਹੰਕਾਰੀ ਬਣ ਕੇ ਨਹੀਂ ਵਿਖਾਉਣਾ ਚਾਹੁੰਦਾ। ਜੇ ਮੈਂ ਇੱਦਾਂ ਕੀਤਾ ਹੋਵੇ ਤਾਂ ਮੈਂ ਇੱਕ ਪਖੰਡੀ ਹਾਂ, ਤੇ ਮੈਨੂੰ ਇਹਦੇ ਸੁਧਾਰ ਦੇ ਲਈ ਪਰਮੇਸ਼ਰ ਕੋਲੋਂ ਇਸ ਕੁਰਬਾਨ ਗਾਹ ਉੱਤੇ ਆਣ ਕੇ ਦੁਆ ਕਰਨੀ ਚਾਹੀਦੀ ਆ। ਪਰ ਮੈਂ ਤਾਂ ਇਹ ਸਿਰਫ ਪਿਆਰ ਦੇ ਨਾਲ ਕਹਿੰਦਾ ਆ, ਕਿਉਂਕਿ ਮੈਂ ਜਾਣਦਾ ਆ ਕਿ ਤੁਸੀਂ ਕਿੱਥੇ ਜਾ ਰਹੇ ਹੋ। ਮੈਂ ਹੁਣ ਇਹ ਗੱਲਾਂ ਆਪਣੀ ਵੱਲੋਂ ਨਹੀਂ ਕਹਿੰਦਾ ਕਿ ਇਹ ਇੱਦਾਂ ਹੀ ਹੋਣਗੀਆਂ। ਮੈਂ ਤੁਹਾਨੂੰ ਇਹ ਯਹੋਵਾ ਇੰਜ ਫਰਮਾਉਂਦਾ ਆ ਦੇ ਨਾਲ ਆਖਦਾ ਆ, ਇਹ ਸੱਚ ਆ। ਉਹਨਾਂ ਗੱਲਾਂ ਦੇ ਲਈ ਮੈਂ ਤੁਹਾਨੂੰ ਪਿਆਰ ਕਰਦਾ ਆ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਜਾਣ ਤੋਂ ਪਹਿਲਾਂ ਜਿੱਦਾਂ ਕਿ ਇਸ ਗੀਤ ਦੀ ਇੱਕ ਆਇਤ ਅਸੀਂ ਗਾਉਂਦੇ ਹਾਂ, ਜੇ ਹੋ ਸਕੇ ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅੱਜ ਸ਼ਾਮ ਇੱਥੇ ਫੇਰ ਆਓ। ਜੇ ਤੁਸੀਂ ਨਹੀਂ ਆ ਸਕਦੇ ਤਾਂ ਸਾਡੇ ਫੇਰ ਮਿਲਣ ਤੱਕ ਪਰਮੇਸ਼ਰ ਤੁਹਾਡੇ ਸੰਗ ਹੋਵੇ। ਅਸੀਂ ਦੁਆ ਮੰਗਦੇ ਹਾਂ ਕਿ ਪਰਮੇਸ਼ਰ ਤੁਹਾਨੂੰ ਬਰਕਤ ਅਤੇ ਆਪਣਾ ਉੱਤਮ ਸਥਾਨ ਬਖਸ਼ੇ। ਵੇਖਿਆ ਤੁਸੀਂ, ਯਸੂ ਨਾਂ ਨੂੰ ਆਪਣੇ ਸੰਗ ਲਓ।